फुलिए की चेते रखिए की सुनिए सुनाइए आओ रल मिले इस मिट्टी ते एक पंजाब वसाइए इस जज्बे ते जज्बात ना मैं सुखप्रीत तुहानू सब नु सदा दिनिया हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताजा तरीन खबरां ते नाल ही करांगे सफर उन्हां यादां दा जिन्हां नू याद करदियां अखां कदे नम हो जांदियां ने ते कदे चेहरे खिड उठदे ने हर बुधवार सवेरे 8 to 10 हरमन रेडियो ते सुखप्रीत नाल लहरां रात ते हनेरे दा कुंड चुक पौ फुट चुकी है आसमान विच सुरमई संतरी ते चिट्टे बदलां विच दिंदियां सूरज दियां किरणां धरती नूं चुम रहियां ने मस्त होई पौण कुदरत इस लुकाई नूं गलवक्कड़ियां पा रही है पंछी खंभ खोल के चह चहा के इस सवेर दा स्वागत कर रहे ने आओ अज दे इस दिन दी दौड़ विच दौड़न तों पहलां एक मिनट रुकिए महसूस करिए अपने आले दुआले नूं अखां खोल देखिए इस कुदरत नूं अज किस रंग विच मिलन आई है सानूं महसूस करिए इस वग दी हवा नूं कि अज की सुनेहा लैके आई है साडे लई की करना है की कर चुके हां ते किस चीज दियां ख्वाहिशां ने सो अपनी जिंदगी नूं एक दौड़ ना बनाइए इनू जीउंदे रखिए इस जिंदगी नू जीए हंडाइए रज के माणिए मैं सुखप्रीत तुहाडे सारयां दी सुख मंगदी हाजिर हां जी एडिलेड स्टूडियो तो प्रोग्राम लहरां दे नाल सो हरमन रेडियो दा वेड़ा जी तुहानू सारयां नू मिलण दा चा सो हरमन रेडियो दे इस वेड़े दे विच बस मैं यादां दी जेड़ी है ओ थोड़ा जिहा पानी छिड़का देना आ ते फिर सारयां ने रल के असीं लाउणियां जी प्रोग्राम दे विच रौनकां सो लो जी मैं ते मंजा डाह लिया तुसी भी कुर्सियां मूड़े पीड़ियां फटियां खिंच लो ते लाइए गल्लां बातां दियां लहरां प्रोग्राम लहरां विच सरबजीत भाजी हमेशा दी तरह चुपचाप साडा साथ निभा रहे ने पटियाला स्टूडियो तो और समा इस वेले हो गया जी 7:33 एडिलेड ते कड़ियां विच और सिडनी समय मुताबिक आस्ट्रेलिया दे विच इस वेले वज चुके ने 8:03 बहुत ही सोहनी सवेर एडिलेड दे विच चढ़ी है मठी मठी जी धुप ते ठंडी ठंडी जी हवा बहुत ही प्यारा जिहा मौसम सो उम्मीद करदी हां जी तुसी सारे चढ़दी कला दे विच होवोगे ते इस जिंदगी नूं माण रहे होवोगे इंजॉय कर रहे होगे ए सवेर सो मेरे वालों सारयां नूं प्यार भरी सत श्री अकाल आदाब नमस्ते गुड मॉर्निंग तारीक हो गई है जी अज 25 सितंबर 2019 सो आओ दिल खोल के पावां खोल के इस सवेर दा स्वागत करदे आ चेहरियां ते लैके आउने आ जी एक वड्डी वाली स्माइल दिल विच सरबत ते भले दी अरदास ते शुकराने दे नाल गुरफतेह सांझी करदे आ वाहिगुरु जी का खालसा वाहेगुरु जी की फतेह सो प्रोग्राम शुरू करने तो पहला भी एक बार अरदास जरूर कर दी हुनी आ के परमात्मा वध घट ना बोलिया जाए क्योंकि है ना मैं ते इत्थे कल्ली हुनी आ पर तुसी सारे और ताडे सारयां दे जज्बात जेड़े आ ओ जरूर जुड़े हुंदे आ मेरियां इन्हां गल्लां दे नाल सो किसी भी तरह की गल एहो जिही ना होवे जिहदे नाल किसी का भी दिल दुखे सो प्रोग्राम लहरां जी हां लहरां प्रोग्राम दे विच आवाज सिर्फ मेरी हुंदी है जज्बात साडे सारयां दे सांझे हुंदे ने यादां साडियां सारयां दियां सांझियां हुंदियां आ और झूठ नहीं कहिंदी सच्ची चाह हुंदा बुधवार दी सवेर दा मैनूं ते तुहानूं सारयां नूं मिलण दा सो तुसी भी जी अपने जिहड़े सुनेहे अपना प्यार मेरे तक जरूर पहुंचाना आ क्योंकि प्रोग्राम मेरा कली दा नहीं साडा सारयां दा सांझा आवाज जरूर मेरी है जिद्दां मैं किया जज्बात साडे सारयां दे सांझे तो तुसी अपने जिहड़े जज्बात आ ओ मैनूं ਈਮੇਲ ਦੇ ਰਾਹੀਂ ਜਾਂ ਫਿਰ ਟੈਲੀਗ੍ਰਾਮ ਦੇ ਰਾਹੀਂ ਭੇਜ ਸਕਦੇ ਹੋ। ਟੈਲੀਗ੍ਰਾਮ ਦਾ ਪਤਾ ਹੈ ਜੀ @harmanradio ਤੇ ਈਮੇਲ request@harmanradio.com ਰਾਹੀਂ ਤੁਸੀਂ ਆਪਣੇ ਜਿਹੜੇ ਵਿਚਾਰ ਹੈ, ਖਿਆਲ ਹੈ, ਜਜ਼ਬਾਤ ਹੈ ਉਹ ਮੇਰੇ ਤੱਕ ਪਹੁੰਚਾ ਸਕਦੇ ਹੋ ਤੇ ਫਿਰ ਉਹਨਾਂ ਨੂੰ ਮੈਂ ਆਪਣੀ ਆਵਾਜ਼ ਦੇ ਰਾਹੀਂ ਆਪਣੇ ਸਾਰੇ ਪਰਿਵਾਰ ਦੇ ਨਾਲ ਸਾਂਝਾ ਕਰਾਂਗੀ। ਸੋ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਬਰਾੜ ਸਾਹਿਬ ਵੀ ਆਉਣਗੇ, ਕੁਝ ਖਬਰਾਂ, ਕੁਝ ਵਿਚਾਰ ਚਰਚਾ ਕਰਾਂਗੇ। ਔਰ ਬੁੱਧਵਾਰ ਹੈ ਜੀ, ਸੋ ਯਾਦਾਂ ਦੀ ਗੱਲ ਨਾ ਚੱਲੇ, ਇਹ ਤੇ ਹੋ ਹੀ ਨਹੀਂ ਸਕਦਾ। ਪਿਛਲੇ ਹਫਤੇ ਸ਼ੁਰੂ ਕੀਤੀਆਂ ਸੀ ਜੀ ਅਸੀਂ ਆਪਣੀਆਂ ਬੜੀਆਂ ਹੀ ਦਿਲਚਸਪ ਜਿਹੀਆਂ ਯਾਦਾਂ, ਕਾਲਜ ਤੇ ਯੂਨੀਵਰਸਿਟੀ ਦੀਆਂ ਯਾਦਾਂ। ਸੋ ਮੈਨੂੰ ਵੀ ਬਹੁਤ ਸਾਰੀਆਂ ਯਾਦਾਂ ਯਾਦ ਆਈਆਂ ਸੀਗੀਆਂ ਪ੍ਰੋਗਰਾਮ ਦੇ ਦੌਰਾਨ ਵੀ ਔਰ ਪ੍ਰੋਗਰਾਮ ਤੋਂ ਬਾਅਦ ਵੀ। ਸੋ ਮੈਨੂੰ ਪਤਾ ਹੈ ਕਿ ਤੁਹਾਨੂੰ ਵੀ ਸਾਰਿਆਂ ਨੂੰ ਜ਼ਰੂਰ ਕੁਝ ਨਾ ਕੁਝ ਗੱਲਾਂ ਰਹਿ ਗਈਆਂ ਹੋਣੀਆਂ ਜਿਹੜੀਆਂ ਅਸੀਂ ਉਸ ਪ੍ਰੋਗਰਾਮ ਦੇ ਵਿੱਚ ਨਹੀਂ ਕਰ ਸਕੇ। ਸੋ ਉਹਨਾਂ ਦੀ ਸਾਂਝ ਅੱਜ ਫੇਰ ਤੋਂ ਬਣਾਵਾਂਗੇ। ਸੋ ਪ੍ਰੋਗਰਾਮ ਦੇ ਵਿੱਚ ਜਿੱਥੇ ਤੁਸੀਂ ਮੈਸੇਜ ਕਰ ਸਕਦੇ ਹੋ ਉੱਥੇ ਤੁਸੀਂ ਪ੍ਰੋਗਰਾਮ 'ਚ ਕਾਲ ਵੀ ਕਰ ਸਕਦੇ ਹੋ ਜੀ 02-85-99-28-11 ਤੇ। ਸੋ ਇਸ ਤੋਂ ਇਲਾਵਾ ਜੇ ਤੁਸੀਂ ਪ੍ਰੋਗਰਾਮ ਆਪਣੇ ਫੋਨ ਤੇ ਸੁਣ ਰਹੇ ਹੋ ਤੇ ਸਾਰੀਆਂ ਆਪਸ਼ਨਸ ਉਹਦੇ ਵਿੱਚ ਹੁੰਦੀਆਂ। ਸੋ ਖੱਬੇ ਹੱਥ ਜਾ ਕੇ ਉੱਪਰ ਜਿਹੜੀਆਂ ਤਿੰਨ ਜਿਹੀਆਂ ਲਾਈਨਾਂ ਨਹੀਂ ਬਣੀਆਂ ਹੁੰਦੀਆਂ, ਹੁਣ ਮੈਨੂੰ ਪਤਾ ਨਹੀਂ ਟੈਕਨੀਕਲ ਭਾਸ਼ਾ ਦੇ ਵਿੱਚ ਉਹਨੂੰ ਕੀ ਕਹਿੰਦੇ ਆ, ਪਰ ਉਹ ਤਿੰਨ ਲਾਈਨਾਂ ਤੇ ਜੇ ਤੁਸੀਂ ਟੱਚ ਕਰਦੇ ਆ ਨਾ ਤੇ ਉਹ ਸਾਰੀ ਜੀ ਸਾਰੀ ਇਨਫੋਰਮੇਸ਼ਨ ਜਿਹੜੀ ਆ ਤੁਹਾਡੇ ਕੋਲ ਆ ਜਾਂਦੀ ਆ। ਤੁਸੀਂ ਉਹਦੇ ਵਿੱਚ ਪੋਡਕਾਸਟ ਸੁਣਨਾ ਚਾਹੁੰਦੇ ਹੋ, ਕਿਸੇ ਪ੍ਰੋਗਰਾਮ ਦਾ ਉਹ ਸੁਣ ਸਕਦੇ ਹੋ, ਪ੍ਰੋਗਰਾਮ 'ਚ ਕਾਲ ਕਰਨੀ ਹੈ ਜਾਂ ਪ੍ਰੋਗਰਾਮ 'ਚ ਮੈਸੇਜ ਕਰਨੇ ਆ, ਉਹ ਸਾਰੀਆਂ ਆਪਸ਼ਨਸ ਜਿਹੜੀਆਂ ਉੱਥੇ ਦਿੱਤੀਆਂ ਹੋਈਆਂ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣੀ ਕੋਈ ਔਖੀ ਨਹੀਂ ਹੈ। ਸੋ ਗੱਲਾਂ ਬਾਤਾਂ ਨੂੰ ਅੱਗੇ ਤੋਰਾਂ, ਉਸ ਤੋਂ ਪਹਿਲਾਂ ਇੱਕ ਪਿਆਰੀ ਜਿਹੀ ਨਜ਼ਮ ਸੁਣਦੇ ਆ, ਪਿਆਰਾ ਜਿਹਾ ਪਿਆਰੀ ਜਿਹੀ ਰਚਨਾ ਸੁਣਦੇ ਆ ਜੀ ਸ਼ਿਵ ਕੁਮਾਰ ਬਟਾਲਵੀ ਦੀ, ਔਰ ਉਸ ਤੋਂ ਬਾਅਦ ਗੱਲਾਂ ਸਾਡੀਆਂ ਤੇ ਵਿਚਾਰ ਤੁਹਾਡੇ, ਜੀ ਹਾਂ, ਮਿਲਦੀਆਂ ਇਸ ਗੀਤ ਦੇ ਉਸ ਵਾਰ।
ਤੇਰੀ ਯਾਦ ਸਾਨੂੰ ਮਣਸ ਕੇ ਕੁਝ ਪੀੜਾ ਕਰ ਗਈ ਦਾਨ ਵੇ, ਸਾਡੇ ਗੀਤਾਂ ਰੱਖੇ ਰੋਜੜੇ ਨਾ ਪੀਵਣ ਨਾ ਕੁਝ ਖਾਣ ਵੇ, ਮੇਰੇ ਲੇਖਾਂ ਦੀ ਬਾਂ ਵੇਖਿਓ ਕੋਈ ਸਦੀਓ ਅੱਜ ਲੁਕ ਮਾਨ ਵੇ, ਇੱਕ ਜੁਗੜਾ ਹੋਇਆ ਅਥਰੇ ਨਿਤ ਮਾੜੇ ਹੁੰਦੇ ਜਾਣ ਵੇ, ਮੈਂ ਪਰ ਪਰਦਿਆਂ ਕਟੋਰਣੇ ਫੁੱਲ ਚੱਖਣ ਨਾ ਮੁਸਕਾਨ ਵੇ, ਮੇਰੇ ਦੀਦੇ ਅੱਜ ਬੇ ਦੀਦੜੇ ਪੈ ਨੀਂਦਾ ਤੋਂ ਸ਼ਰਮਾਨ ਵੇ, ਅਸੀਂ ਗਮ ਦੀਆਂ ਦਿਗਾਂ ਚਾੜੀਆਂ ਅੱਜ ਕੱਢ ਬਿਰਹਾਉਂਦੇ ਡਾਨ ਵੇ, ਅੱਜ ਸਦੋ ਸਾਕ ਸਕੀਰੀਆਂ ਕਰੋ ਤਾਮਾ ਫੁੱਲ ਜਹਾਨ ਵੇ, ਅੱਜ ਸਦੋ ਸਾਕ ਸਕੀਰੀਆਂ ਕਰੋ ਤਾਮਾ ਕੁਲ ਜਹਾਨ ਵੇ, ਤੇਰੀ ਯਾਦ ਸਾਨੂੰ ਮਣਸ ਕੇ ਕੁਝ ਪੀੜਾ ਕਰ ਗਈ ਦਾਨ ਵੇ, ਅੱਜ ਪਿੱਟ ਪਿੱਟ ਹੋਇਆ ਮਥਾਨ ਵੇ, ਸਾਡੇ ਨੈਣ ਤੇਰੀ ਅੱਜ ਦੀਦ ਦੀ ਪੈ ਕਿਰਿਆ ਕਰਮ ਕਰਾਨ ਵੇ, ਸਾਨੂੰ ਦਿੱਤੇ ਹਿਜਰ ਤਵੀਤੜੇ ਤੇਰੀ ਫੁਰਕਤ ਦੇ ਸੁਲਤਾਨ ਵੇ, ਅੱਜ ਪ੍ਰੀਤ ਨਗਰ ਦੀ ਸੌੜੀਏ ਸਾਨੂੰ ਚੌਂਕੀ ਬੈਠ ਖਿਡਾਣ ਵੇ, ਅੱਜ ਪੌਣਾ ਪਿੱਟਣ ਤਾਜੀਏ ਅੱਜ ਰੁੱਤਾਂ ਪੜਨ ਕੁਰਾਨ ਵੇ, ਅੱਜ ਪੀ ਪੀ ਜੇਠ ਤਪੰਦੜਾ ਹੋਇਆ ਫੁੱਲਾਂ ਨੂੰ ਯਰਕਾਨ ਵੇ, ਹੋਇਆ ਫੁੱਲਾਂ ਨੂੰ ਯਰਕਾਨ ਵੇ, ਤੇਰੀ ਯਾਦ ਸਾਨੂੰ ਮਣਸ ਕੇ ਕੁਝ ਪੀੜਾ ਕਰ ਗਈ ਦਾਨ, ਯਾਦ ਸਾਨੂੰ ਮਣਸ ਕੇ ਕੁਝ ਪੀੜਾ ਕਰ ਗਈ ਦਾਨ,
जी शिव कुमार बटालवी दी बहुत ही प्यारी जी रचना बिरहा दा सुल्तान शिव उसकी लेखनी दे विच सही गल है बिरहा जिद्दां उमड़ उमड़ पैंदी है पंजाबी पंजाबी दे एक एक लफ्ज और उन्हां लफ्जां दा मतलब बहुत ही डूंगा उतरता है दिल विच सो बिल्कुल जी चंगा जरूर सुनना चाहिदा चंगा पढ़ना चाहिदा और अजकल पंजाबी और पंजाबी जुबान नू लैके पंजाबी बोली नू लैके बड़े बड़िया ही पोस्टां फेसबुक ते भी आ रही है या किसी नाल भी बैठो ते ही चर्चा का विषय बनिया हुआ है सो चंगी गल भी है जी कि असी अपनी पंजाबी नू किन्ना प्यार करते हैं और असी अपनी भाषा लई किन्ने क चिंता तुर हां पर गल यही आ जाती है कि सिर्फ चिंता करन दे नाल ही गल जड़ी नहीं मुकदी असी उस पंजाबी लई उस पंजाबीयत दे लई कर की रहे हैं ਉਹ ਮੇਨ ਸਵਾਲ ਹੁੰਦਾ ਹੈ ਦੂਸਰੇ ਤੇ ਉਂਗਲ ਕਰਨ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਜ਼ਰੂਰ ਮਾਰ ਲੈਣੀ ਚਾਹੀਦੀ ਹੈ ਕਿ ਅਸੀਂ ਕੀ ਕਰ ਰਹੇ ਹਾਂ ਉਸ ਪੰਜਾਬੀ ਲਈ ਔਰ ਜਦੋਂ ਤੱਕ ਫਿਰ ਇਹ ਲੱਗਦਾ ਹੈ ਨਾ ਕਿ ਹਾਂ ਜੇ ਮੈਂ ਪੰਜਾਬੀ ਨੂੰ ਪਿਆਰ ਕਰਦਾ ਔਰ ਮੈਂ ਜਿਉਂਦਾ ਹਾਂ ਤੇ ਕੋਈ ਵੀ ਇਹਦਾ ਵਾਲ ਡਿੰਗਾ ਨਹੀਂ ਕਰ ਸਕਦਾ ਜੇ ਅਸੀਂ ਪੰਜਾਬੀ ਨੂੰ ਮਾਂ ਕਹਿੰਦੇ ਹਾਂ ਤੇ ਗੱਲ ਇਹੀ ਹੁੰਦੀ ਹੈ ਕਿ ਅਸੀਂ ਆਪਣੀ ਮਾਂ ਦੇ ਖਿਲਾਫ਼ ਕੋਈ ਗੱਲ ਸੁਣ ਨਹੀਂ ਸਕਦੇ ਜਾਂ ਮਾਂ ਤੇ ਕੋਈ ਔਕੜ ਆਵੇ ਤੇ ਏਦਾਂ ਲੱਗਦਾ ਪਈ ਕੋਈ ਨੀ ਮਾਂ ਤੇਰਾ ਪੁੱਤ ਜਿਉਂਦਾ ਹੈ ਅਜੇ ਤੱਕ ਤੇ ਜੇ ਪੰਜਾਬੀ ਦੀ ਗੱਲ ਆਉਂਦੀ ਹੈ ਤਾਂ ਫਿਰ ਅਸੀਂ ਦੂਜੇ ਪੁੱਤਾਂ ਵੱਲ ਕਿਉਂ ਦੇਖਣ ਲੱਗ ਜਾਂਦੇ ਹਾਂ ਬਾਕੀ ਹਰ ਕਿਸੇ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਪਰ ਕੋਈ ਵੀ ਕੰਮ ਕੋਈ ਵੀ ਮੁੱਦਾ ਜਿਹੜਾ ਹੁੰਦਾ ਉਹ ਸਿਰਫ ਗੱਲਾਂ ਨਾਲ ਨਹੀਂ ਹੁੰਦਾ ਉਹਦੇ ਉੱਤੇ ਕੰਮ ਕਰਨਾ ਪੈਂਦਾ ਉਹ ਵੀ ਜ਼ਮੀਨੀ ਪੱਧਰ ਤੇ ਸੋ ਕੱਲ ਵੀ ਮੈਨੂੰ ਲੱਗਦਾ ਪ੍ਰੋਗਰਾਮ ਦੇ ਵਿੱਚ ਥੋੜੀ ਬਹੁਤੀ ਗੱਲ ਇਸ ਬਾਰੇ ਹੋਈ ਸੀ ਔਰ ਬਰਾੜ ਸਾਹਿਬ ਨੇ ਵੀ ਆਪਣੀ ਜਿਹੜੀ ਪੀੜਾ ਉਹ ਜ਼ਾਹਿਰ ਕੀਤੀ ਸੀਗੀ ਮੈਂ ਤੇ ਮੇਰੀ ਕੱਲ ਜੋਬ ਸੀ ਤੇ ਇਸ ਕਰਕੇ ਮੈਂ ਪ੍ਰੋਗਰਾਮ ਜ਼ਿਆਦਾ ਨਹੀਂ ਸੁਣ ਸਕੀ ਪਰ ਮਿੰਟੂ ਭਾਜੀ ਆਉਂਦੇ ਆ ਤੇ ਮੈਂ ਇੱਕ ਵਾਰੀ ਫੇਰ ਉਹ ਗੱਲ ਅੱਗੇ ਤੋਰੂੰਗੀ ਕਿਉਂਕਿ ਮੈਨੂੰ ਵੀ ਕੁਝ ਜਿਹੜੇ ਫੋਨ ਆ ਲਿਸਨਰਸ ਦੇ ਕੱਲ ਆਏ ਆ ਮੈਸੇਜਿਸ ਆਏ ਆ ਕਿ ਪ੍ਰੋਗਰਾਮ ਦੇ ਵਿੱਚ ਬਰਾੜ ਸਾਹਿਬ ਨੇ ਜੋ ਆਪਣੀ ਪੀੜਾ ਜ਼ਾਹਿਰ ਕੀਤੀ ਹੈ ਉਹ ਝੂਠੀ ਨਹੀਂ ਹੈ ਉਹ ਸੱਚੀ ਹੈ ਸੋ ਉਸ ਗੱਲ ਦੇ ਬਾਰੇ ਵੀ ਦੇਖੋ ਕਿ ਹਰ ਕਿਸੇ ਦੇ ਆਪਣੇ ਆਪਣੇ ਵਿਚਾਰ ਹੋ ਸਕਦੇ ਆ ਕੋਈ ਕਹੇਗਾ ਕਿ ਲੈ ਜੀ ਰੇਡੀਓ ਦੇ ਉੱਤੇ ਆਪਣੀਆਂ ਤਲਖੀਆਂ ਕੱਢੀ ਜਾਂਦੇ ਆ ਇਹ ਤੇ ਬੈਠੇ ਪਰ ਕੁਝ ਕੁ ਜਿਹੜੇ ਸੰਵੇਦਨਸ਼ੀਲ ਲੋਕ ਆ ਉਹ ਸਮਝ ਸਕਣਗੇ ਇਸ ਪੀੜਾ ਨੂੰ ਇਸ ਦਰਦ ਨੂੰ ਕਿਉਂਕਿ ਆਸਟ੍ਰੇਲੀਆ ਜਿਹੜਾ ਜੀ ਬਹੁਤ ਜ਼ਿਆਦਾ ਪੁਰਾਣੀ ਗੱਲ ਨਹੀਂ ਆ ਪੰਜਾਬੀਆਂ ਨੂੰ ਇੱਥੇ ਆ ਕੇ ਵਸਿਆਂ ਨੂੰ ਇੱਥੇ ਆ ਕੇ ਬੈਠਿਆਂ ਨੂੰ ਸੋ ਇੱਥੇ ਆਪਣੇ ਪੰਜਾਬੀਅਤ ਦੀ ਜੜ ਲਗਾਉਣ ਲਈ ਜੋ ਉਦਮ ਉਪਰਾਲੇ ਆ ਸਾਨੂੰ ਜ਼ਿਆਦਾ ਕਰਨੇ ਪੈ ਰਹੇ ਆ ਜੇ ਅਸੀਂ ਇੰਗਲੈਂਡ ਦੇਖੀਏ ਕੈਨੇਡਾ ਦੇਖੀਏ ਤੇ ਉਹ ਕੰਟਰੀਜ਼ ਸਾਡੇ ਤੋਂ ਪਹਿਲਾਂ ਦੀਆਂ ਉੱਥੇ ਪੰਜਾਬੀ ਜਾ ਕੇ ਵਸ ਚੁੱਕੇ ਆ ਤੇ ਉੱਥੇ ਉਹਨਾਂ ਨੇ ਵੀ ਇਸੇ ਜ਼ਮੀਨੀ ਪੱਧਰ ਨਾਲ ਕੰਮ ਕਰਨੇ ਸ਼ੁਰੂ ਕੀਤੇ ਹੋਣੇ ਆ ਉੱਥੇ ਤੇ ਉਹਨਾਂ ਨੂੰ ਵੀ ਇਹ ਔਕੜਾਂ ਜ਼ਰੂਰ ਆਈਆਂ ਹੋਣੀਆਂ ਆ ਬੇਸ਼ੱਕ ਹੁਣ ਉਹ ਆਪਣੇ ਪੈਰਾਂ ਤੇ ਆ ਚੁੱਕੇ ਆ ਉੱਥੇ ਪਰ ਸਾਨੂੰ ਆਪਣੇ ਪੈਰਾਂ ਤੇ ਆਉਂਦਿਆਂ ਨੂੰ ਅਜੇ ਮੈਨੂੰ ਲੱਗਦਾ ਆਸਟ੍ਰੇਲੀਆ 'ਚ ਥੋੜਾ ਟਾਈਮ ਲੱਗਣਾ ਔਰ ਬਹੁਤ ਕੁਝ ਕੰਮ ਜਿਹੜੇ ਕਰਨ ਵਾਲੇ ਪਏ ਹੋਏ ਆ ਔਰ ਇਹ ਕੰਮ ਜਿਹੜੇ ਹੁੰਦੇ ਆ ਭਈ ਦੋ ਚਾਰ ਬੰਦਿਆਂ ਦੇ ਵੱਸ ਦੀ ਗੱਲ ਨਹੀਂ ਹੁੰਦੀ ਇਹਦੇ ਲਈ ਕਮਿਊਨਿਟੀ ਨੂੰ ਹੀ ਜੁੜਨਾ ਪੈਂਦਾ ਇੱਕ ਵਾਰੀ ਰਲ ਕੇ ਜ਼ੋਰ ਮਾਰਨਾ ਪੈਂਦਾ ਔਰ ਜਦੋਂ ਫਿਰ ਤੁਸੀਂ ਪੈਰੀਂ ਆ ਜਾਂਦੇ ਆ ਫੇਰ ਤੇ ਚਲੋ ਆਰਾਮ ਨਾਲ ਤੁਰੇ ਵੀ ਜਾਂਦੇ ਆ ਪਰ ਪਹਿਲਾਂ ਜਿਹੜਾ ਉਸ ਪੈਰਾਂ ਤੇ ਆਉਣਾ ਜਿਹਨੂੰ ਕਹਿੰਦੀ ਪਈ ਆ ਮੈਂ ਅੱਜ ਉਹ ਆਉਣਾ ਬਹੁਤ ਜ਼ਰੂਰੀ ਆ ਔਰ ਉਹਦੇ ਲਈ ਸਾਰਿਆਂ ਦੇ ਸਾਥ ਦੀ ਜਿਹੜੀ ਆ ਬਹੁਤ ਜ਼ਰੂਰਤ ਹੁੰਦੀ ਹੈ ਪਰ ਗੱਲ ਇਹ ਵੀ ਹੁੰਦੀ ਆ ਕਿ ਜਦੋਂ ਅਸੀਂ ਇਹੋ ਜਿਹੇ ਕੋਈ ਗੱਲ ਕਰਦਾ ਆ ਆਪਣੀ ਪੀੜਾ ਜਾਂ ਆਪਣੇ ਜਜ਼ਬਾਤ ਤੁਹਾਡੇ ਅੱਗੇ ਰੱਖਦਾ ਆ ਤੇ ਉਹਨਾਂ ਦਾ ਅਸਰ ਵੀ ਥੋੜੀ ਦੇਰ ਲਈ ਹੁੰਦਾ ਆ ਲੋਕ ਬੜੇ ਜਜ਼ਬਾਤੀ ਵੀ ਹੋ ਜਾਂਦੇ ਆ ਤੇ ਤਿਆਰ ਬੈਠੇ ਰਹਿੰਦੇ ਆ ਵੀ ਹਾਂਜੀ ਕੋਈ ਗੱਲ ਨੀ ਅਸੀਂ ਹੈਲਪ ਕਰਦੇ ਆ ਪਰ ਹੌਲੀ ਹੌਲੀ ਫੇਰ ਉਹੀ ਡਾਲਰਾਂ ਦੀ ਦੌੜ ਉਹੀ ਆਪੋ ਆਪਣੇ ਕੰਮ ਆਪੋ ਆਪਣੇ ਘਰ ਤੇ ਫੇਰ ਪੰਜਾਬੀ ਮਾਂ ਬੋਲੀ ਫੇਰ ਦੂਰ ਕਿਤੇ ਰਹਿ ਜਾਂਦੀ ਆ ਸੋ ਇਹ ਚੀਜ਼ ਨੀ ਹੋਣੀ ਚਾਹੀਦੀ ਜੇ ਤੁਸੀਂ ਸੱਚੀ ਪੰਜਾਬੀਅਤ ਜਾਂ ਪੰਜਾਬੀ ਨੂੰ ਲੈ ਕੇ ਫਿਕਰਮੰਦ ਆ ਤੇ ਕੁਛ ਕਰੋ ਆਪਣੇ ਆਪਣੇ ਲੈਵਲ ਤੇ ਆਪਣੇ ਆਪਣੇ ਪੱਧਰ ਤੇ ਤੁਸੀਂ ਜੋ ਵੀ ਕਰ ਸਕਦੇ ਆ ਜਿੰਨਾ ਵੀ ਕਰ ਸਕਦੇ ਆ ਉਹ ਜ਼ਰੂਰ ਕਰਨਾ ਚਾਹੀਦਾ ਸੋ ਹਮੇਸ਼ਾ ਉਹੀ ਗੱਲ ਕਰਦੀ ਹੁੰਦੀ ਆ ਕਿ ਮੈਂ ਨੀ ਕਹਿੰਦੀ ਕਿ ਮੈਂ ਬਹੁਤ ਕੁਝ ਕਰਦੀ ਹਾਂ ਜਾਂ ਮੈਂ ਕਵਾਂ ਭਈ ਅਸੀਂ ਆਪਣੇ ਆਪਣੇ ਲੈਵਲ ਤੇ ਜਿੰਨਾ ਕੁ ਕਰ ਸਕਦੇ ਹਾਂ ਓਨਾ ਕੁ ਫਰਜ਼ ਨਿਭਾ ਰਹੇ ਹਾਂ ਔਰ ਇਹਦੇ ਵਿੱਚ ਕਿਸੇ ਦੇ ਉੱਤੇ ਕੋਈ ਉਹ ਵੀ ਗੱਲ ਨੀ ਵੀ ਹਾਂ ਭਾਈ ਮੈਂ ਕਰਦੀ ਹਾਂ ਤਾਂ ਤੁਸੀਂ ਕਿਉਂ ਨੀ ਕਰਦੇ ਨਹੀਂ ਇਹ ਹਰ ਕਿਸੇ ਦੀ ਆਪਣੀ ਆਪਣੀ ਇੱਛਾ ਆ ਆਪਣੇ ਆਪਣੇ ਜਜ਼ਬਾਤ ਆ ਪਰ ਗੱਲ ਇਹ ਆ ਕਿ ਜੇ ਤੁਸੀਂ ਇਹ ਇੱਛਾਵਾਂ ਇਹ ਜਜ਼ਬਾਤ ਰੱਖਦੇ ਆ ਪੰਜਾਬੀਅਤ ਨੂੰ ਜ਼ਿੰਦਾ ਰੱਖਣ ਦੇ ਲਈ ਤੇ ਉਹ ਫਿਰ ਉਹਦੇ ਨਾਲ ਕੁਛ ਉੱਦਮ ਕਰਨਾ ਵੀ ਪੈਣਾ ਆ ਹੈਨਾ ਜੇ ਤੁਹਾਨੂੰ ਲੱਗਦਾ ਪੇ ਵੇਟ ਵੱਧ ਗਿਆ ਤੇ ਬੈਠੇ ਬੈਠੇ ਸੋਚੀ ਜਾਓ ਪੇ ਕਿੱਦਾਂ ਘਟਾਉਣਾ ਤੇ ਉਹ ਤੇ ਨਹੀਂ ਘਟਣਾ ਜੀ, ਉਹਦੇ ਲਈ ਜਿਮ ਵੀ ਜਾਣਾ ਪੈਣਾ ਤੇ ਆਪਣੀ ਡਾਇਟ ਵੀ ਦਰੁਸਤ ਕਰਨੀ ਪੈਣੀ ਹੈ, ਹੈ ਨਾ। ਜੇ ਕੋਈ ਕਹਿੰਦਾ ਪੇ ਮੈਂ ਗਾਉਣਾ ਆ ਤੇ ਏਦਾਂ ਹੀ ਤਾਂ ਗਾ ਵੀ ਨਹੀਂ ਹੋਣਾ, ਉਹਦੇ ਲਈ ਤੁਹਾਨੂੰ ਰਿਆਜ਼ ਵੀ ਕਰਨਾ ਪੈਣਾ ਆ। ਸੋ ਇਹੀ ਚੀਜ਼ ਹੈ ਜੀ, ਜੇ ਅਸੀਂ ਆਪਣੀ ਪੰਜਾਬੀਅਤ ਨੂੰ ਆਪਣੀ ਪੰਜਾਬੀ ਨੂੰ ਜ਼ਿੰਦਾ ਰੱਖਣਾ ਤੇ ਉਹਦੇ ਲਈ ਕੰਮ ਤੇ ਫਿਰ ਕੁਛ ਨਾ ਕੁਛ ਕਰਨਾ ਪੈਣਾ, ਨਹੀਂ ਤਾਂ ਫਿਰ ਜਾਂ ਜੀ ਲਾਂਬੇ ਹੋ ਜਾਓ ਜਾਂ ਫਿਰ ਪੰਜਾਬੀ ਦੇ ਨਾਲ ਖੜੋ ਜੋ। ਸੋ ਗੱਲ ਇਹ ਹੀ ਆ ਜੀ, ਸਾਡੇ ਜੋ ਅਦਾਰੇ ਆ, ਚਾਹੇ ਪੰਜਾਬੀ ਅਖਬਾਰ ਹੋ ਗਈ, ਚਾਹੇ ਹਰਮਨ ਰੇਡੀਓ ਹੋ ਗਿਆ, ਇਹਦੇ ਜ਼ਰੀਏ ਅਸੀਂ ਜ਼ਰੂਰ ਇਹ ਕੋਸ਼ਿਸ਼ ਕਰਦੇ ਹਾਂ ਕਿ ਹਾਂ ਆਪਣੀ ਕਮਿਊਨਿਟੀ ਦੇ ਲਈ, ਆਪਣੇ ਲੋਕਾਂ ਦੇ ਵਿੱਚ ਇੱਕ ਜਾਗਰਤੀ ਜਿਹੀ ਲਿਆਉਂਦੇ ਰਹੀਏ, ਉਹਨਾਂ ਨੂੰ ਹਲੂਣਾ ਦਿੰਦੇ ਰਹੀਏ ਕਿ ਹਾਂ ਅਸੀਂ ਜਿਉਂਦੇ ਰਹਿਣਾ ਆ ਇਸ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਬਣ ਕੇ। ਬਹੁਤ ਮਾਣ ਹੈ ਜੀ, ਅੱਜ ਅਸੀਂ ਆਸਟ੍ਰੇਲੀਅਨ ਵੀ ਹੋ ਗਏ ਹਾਂ ਔਰ ਇਸ ਧਰਤੀ ਦੇ ਉੱਤੇ ਆਪਣੀਆਂ ਸਾਰੀਆਂ ਸੁੱਖ ਸੁਵਿਧਾਵਾਂ ਮਾਣਦੇ ਪਏ ਹਾਂ ਔਰ ਇੰਨੇ ਜੋਗੇ ਹੋ ਗਏ ਹਾਂ ਕਿ ਇੱਥੇ ਆ ਕੇ ਅਸੀਂ ਆਪਣੀ ਪੰਜਾਬੀ ਦੀ ਗੱਲ ਕਰ ਸਕੀਏ। ਔਰ ਇਹ ਸਰਕਾਰ ਜਿਹੜੀ ਹੈ ਬਹੁਤ ਮਦਦ ਵੀ ਕਰਦੀ ਹੈ ਆਪਣੀ ਆਪਣੀ ਬੋਲੀ ਨੂੰ ਜਿਉਂਦੇ ਰੱਖਣ ਲਈ, ਆਪਣੇ ਵਿਰਸੇ ਨੂੰ, ਆਪਣੇ ਕਲਚਰ ਨੂੰ ਸੰਭਾਲ ਕੇ ਰੱਖਣ ਲਈ। ਇਹਨਾਂ ਨੇ ਕਦੀ ਵੀ ਸਾਡੇ ਤੇ ਕੋਈ ਪਾਬੰਦੀ ਨਹੀਂ ਲਾਈ। ਹਾਂ ਇਹ ਪਾਬੰਦੀਆਂ ਅੱਜ ਪੰਜਾਬ ਦੇ ਵਿੱਚ ਜ਼ਰੂਰ ਲੱਗ ਰਹੀਆਂ। ਸੋ ਇਸ ਗੱਲੋਂ ਲੱਗਦਾ ਹੁੰਦਾ ਵੀ ਥੋੜੇ ਸੌਖੇ ਵੀ ਆ ਇੱਥੇ ਆ ਕੇ ਅਸੀਂ ਆਪਣੀ ਭਾਸ਼ਾ ਦੀ, ਆਪਣੇ ਵਿਰਸੇ ਦੀ, ਆਪਣੇ ਕਲਚਰ ਦੀ ਜੋ ਸਾਂਭ ਇੱਥੇ ਰੱਖ ਸਕਦੇ ਹਾਂ, ਜਿੰਨਾ ਸਹਿਜ ਕੇ ਇੱਥੇ ਰੱਖ ਸਕਦੇ ਹਾਂ, ਉਹ ਹੁਣ ਸ਼ਾਇਦ ਪੰਜਾਬ ਦੇ ਵਿੱਚ ਵੱਸ ਦੀ ਗੱਲ ਨਹੀਂ ਰਹੀ। ਸੋ ਤੁਸੀਂ ਆਪਣੇ ਜਿਹੜੇ ਵਿਚਾਰ ਆ ਇਸ ਸਿਲਸਿਲੇ ਦੇ ਵਿੱਚ ਜ਼ਰੂਰ ਦੇਣੇ ਆ, ਔਰ ਤਾਂ ਕਿ ਹੋ ਸਕਦਾ ਤੁਹਾਡੀ ਕੋਈ ਗੱਲ ਕਹੀ ਜਿਹੜੀ ਆ ਉਹ ਮੇਰੇ ਤੇ ਅਸਰ ਕਰ ਜਾਏ, ਸਾਡੀ ਕੋਈ ਜਿਹੜੀ ਗੱਲ ਹੈ ਤੁਹਾਡੇ ਤੇ ਅਸਰ ਕਰ ਜਾਏ। ਸੋ ਸਿਰਫ ਗੱਲਾਂ ਨਾ ਹੋ ਕੇ ਗੱਲ ਮੁੱਕਦੀ ਹੈ ਜੀ, ਕਿ ਉਹਦਾ ਅਸਰ ਹੋਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਸਾਡੇ ਤੇ, ਸਾਡੇ ਚਿੱਤ ਦੇ ਉੱਤੇ। ਸੋ ਤੁਹਾਡੇ ਸਾਰਿਆਂ ਦੇ ਜਿਹੜੇ ਵਿਚਾਰ ਹੈ, ਤੁਹਾਡੇ ਸਾਰਿਆਂ ਦੇ ਸੁਨੇਹਾਂ ਦੀ ਮੈਂ ਉਡੀਕ ਕਰ ਰਹੀ ਹਾਂ। ਸੁਖਵਿੰਦਰ ਸੌਂਦ ਹੁਣਾਂ ਨੇ ਆਪਣੇ ਅੰਦਾਜ਼ ਦੇ ਵਿੱਚ ਮੈਨੂੰ ਸਤਿ ਸ੍ਰੀ ਅਕਾਲ ਜਿਹੜੀ ਆ ਉਹ ਭੇਜ ਦਿੱਤੀ ਹੈ ਸਾਰਿਆਂ ਦੇ ਲਈ। ਸੋ ਬਹੁਤ ਬਹੁਤ ਸ਼ੁਕਰੀਆ ਸੌਂਦ ਸਾਹਿਬ, ਤੁਸੀਂ ਹਮੇਸ਼ਾ ਹੀ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਜ਼ਰੂਰ ਲਵਾਉਂਦੇ ਹੋ ਔਰ ਪਿਆਰ ਜਿਹੜਾ ਤੁਹਾਡੀ ਹੈ ਛੋਟੀ ਜਿਹੀ ਸਤਿ ਸ੍ਰੀ ਅਕਾਲ ਦੇ ਵਿੱਚ ਵੀ ਬਹੁਤ ਸਾਰਾ ਜਿਹੜਾ ਲੁਕਿਆ ਮੈਂ ਮਹਿਸੂਸ ਕਰ ਲੈਂਦੀ ਹਾਂ। ਦਰਸ਼ਨ ਖੱਟਰਾ ਹੁਣੀ ਵੀ ਆ ਗਏ ਆ ਜੀ, ਅੱਜ ਲਓ ਜੀ ਅੱਜ ਸਵਖਤੇ ਉੱਠ ਗਿਆ ਇਹ ਭਰਾ ਮੇਰਾ। ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸਰਬਜੀਤ ਭਾਜੀ, ਭੈਣ ਜੀ ਤੇ ਮਿੰਟੂ ਭਾਜੀ, ਹੋਰ ਕਿਵੇਂ ਹੋ ਸਾਰੇ ਰੇਡੀਓ ਫੈਮਿਲੀ? ਬਹੁਤ ਵਧੀਆ ਜੀ। ਤੇ ਕਹਿੰਦੇ ਲਓ ਜੀ ਤੇ ਨਾਲ ਨਾਲ ਗੱਲਬਾਤ ਕਰੋ, ਤੇ ਨਾਲ ਇਹਨਾਂ ਨੇ ਮੈਨੂੰ ਚਾਹ ਦੇ ਕੱਪ ਭੇਜੇ ਆ। ਲਓ ਜੀ ਬਹੁਤ ਬਹੁਤ ਸ਼ੁਕਰੀਆ, ਸਵੇਰ ਦੀ ਚਾਹ ਹੋਵੇ ਹਰਮਨ ਰੇਡੀਓ, ਹੈ ਨਾ, ਤੇ ਤੁਹਾਡਾ ਸਾਰਿਆਂ ਦਾ ਸਾਥ, ਗੱਲਾਂ ਬਾਤਾਂ, ਬਸ ਹੋਰ ਕੀ ਚਾਹੀਦਾ ਜੀ ਜ਼ਿੰਦਗੀ ਜਿਉਣ ਦੇ ਲਈ। ਸੋ ਅੱਜ ਆਪਣੇ ਆਪ ਚ ਵੀ ਸੋਚੀਏ ਵੀ ਜ਼ਿੰਦਗੀ ਜਿਉਣ ਦੇ ਲਈ ਚਾਹੀਦਾ ਕੀ ਹੈ ਸਾਨੂੰ, ਕਿਹੜੀ ਗੱਲੋਂ ਦੌੜੇ ਭੱਜੇ ਫਿਰਦੇ ਆ, ਚਾਹੀਦਾ ਕੀ ਹੈ, ਹੈਨਾ, ਉਲਝੀਏ ਨਾ। ਸੋ ਆਪਣੇ ਆਪ ਦੇ ਵਿੱਚ ਇਹ ਜ਼ਰੂਰ ਸੋਚੀਏ ਵੀ ਮੇਰੀ ਜ਼ਿੰਦਗੀ ਹੈ, ਮੈਂ ਜਿਉਣੀ ਹੈ, ਤੇ ਮੈਨੂੰ ਚਾਹੀਦਾ ਕੀ ਹੈ ਇਹ ਮੈਨੂੰ ਪਤਾ ਨਹੀਂ, ਹੈਨਾ। ਸੋ ਅੱਜ ਕੁਝ ਇਹੋ ਜਿਹੇ ਵਿਚਾਰ ਚਰਚਾ ਕਰਦੇ ਆ, ਜ਼ਰੂਰ ਦੱਸੋ ਕਿ ਜ਼ਿੰਦਗੀ ਜੀਣ ਲਈ ਤੁਸੀਂ ਕੀ ਚਾਹੁੰਦੇ, ਤੁਹਾਨੂੰ ਕੀ ਲੱਗਦਾ ਹੈ ਕਿ ਕੀ ਚੀਜ਼ਾਂ ਜ਼ਰੂਰੀ ਹੈ ਹਰ ਕਿਸੇ ਦੀ ਆਪਣੀ ਜ਼ਿੰਦਗੀ ਲਈ। ਹੋ ਸਕਦਾ ਜੋ ਮੇਰੇ ਲਈ ਜ਼ਰੂਰੀ ਹੈ ਉਹ ਤੁਹਾਡੇ ਲਈ ਐਵੇਂ ਹੋਵੇ, ਔਰ ਜੋ ਤੁਹਾਡੇ ਲਈ ਜ਼ਰੂਰੀ ਹੈ ਉਹ ਮੈਨੂੰ ਲੱਗਦਾ ਹੋਵੇ ਭਈ ਨਹੀਂ ਜੀ ਇਹਦੀ ਮੈਨੂੰ ਕੀ ਲੋੜ ਹੈ। ਚਲੋ ਅੱਜ ਪ੍ਰੋਗਰਾਮ ਨੂੰ ਕੁਝ ਇਹੋ ਜਿਹਾ ਰੁੱਖ ਦਿੰਦੇ ਆ ਔਰ ਸਾਂਝੀਆਂ ਕਰਦੇ ਆ ਆਪਣੀਆਂ ਜ਼ਰੂਰਤਾਂ, ਇਹ ਦਿਲ ਦੀਆਂ ਗੱਲਾਂ ਹੁੰਦੀਆਂ ਜੀ। ਸੋ ਜਲਦੀ ਮਿੰਟੂ ਭਰਾ ਜੀ ਵੀ ਪ੍ਰੋਗਰਾਮ ਨੂੰ ਜੁਆਇਨ ਕਰਨਗੇ। ਓ ਭਾਜੀ ਆ ਗਏ ਹੋਏ ਆ, ਮੈਨੂੰ ਲੱਗਦਾ ਮੇਰੀਆਂ ਗੱਲਾਂ ਚੁੱਪ ਚਾਪ ਸੁਣੀ ਜਾਂਦੇ ਆ, ਮੈਨੂੰ ਪਤਾ ਹੀ ਨੀ। ਸੋ ਭਾਜੀ ਦਾ ਸਵਾਗਤ ਕਰਦੀ ਆ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਸੁਖਪ੍ਰੀਤ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਕਰਦੇ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ ਤੇ ਸਾਡੇ ਇੱਥੇ ਈਡਨ ਹੋਪ ਦੀ ਸਵੇਰ ਬੜੀ ਹੀ ਪਿਆਰੀ ਸਵੇਰ ਚੜੀ ਆ ਤੇ ਧੁੰਦ ਪੈ ਰਹੀ ਹੈ ਜੀ। ਧੁੰਦ ਬਹੁਤ ਜਿਹੜਾ ਕਿਆ ਬਾਤ ਜਿਹਨੂੰ ਕਹਿ ਸਕਦੇ ਆ, ਧੁੰਦ ਨੂੰ ਮੈਂ ਬਹੁਤ ਮਿਸ ਕਰਦਾ ਰਹਿੰਦਾ ਖਾਸ ਕਰਕੇ ਸਾਊਥ ਆਸਟ੍ਰੇਲੀਆ ਚ ਰਹਿ ਕੇ, ਪਰ ਵਿਕਟੋਰੀਆ ਵਿਕਟੋਰੀਆ ਜਾਂ ਕੈਨਬਰਾ ਵਾਲੇ ਲੋਕ ਘੱਟ ਮਿਸ ਕਰਦੇ ਆ, ਉਹਨਾਂ ਨੂੰ ਧੁੰਦ ਮਿਲਦੀ ਆ ਮਿਊਜ਼ਿਕ, ਪਰ ਮੈਨੂੰ ਥੋੜੀ ਜਿਹੀ ਜਿਹੜੀ ਧੁੰਦ ਆ ਉਹ ਚੰਗੀ ਲੱਗਦੀ ਆ ਤੇ ਉਸ ਧੁੰਦ ਦੇ ਵਿੱਚ ਮੈਨੂੰ ਲੱਗਦਾ ਵੀ ਅਸੀਂ ਅੱਜ ਇੰਜੋਏ ਕਰ ਰਹੇ ਹਾਂ ਧੁੰਦ ਆਈਡਨ ਹੋਪ ਦੇ ਵਿੱਚ
ਜੀ। ਬਹੁਤ ਵਧੀਆ ਭਾਜੀ, ਸਹੀ ਗੱਲ ਆ, ਤੁਸੀਂ ਬਿਲਕੁਲ ਠੀਕ ਕਹੀ, ਅਸੀਂ ਸਾਊਥ ਆਸਟ੍ਰੇਲੀਆ ਵਾਲੇ ਬਹੁਤ ਮਿਸ ਕਰਦੇ ਆ ਧੁੰਦ ਨੂੰ, ਮੈਂ ਵੀ ਖਾਸ ਕਰਕੇ ਬਹੁਤ ਕਰਦੀ ਆ, ਕਦੀ ਕਿਤੇ ਸਾਲ ਚ ਇੱਕ ਦੋ ਵਾਰੀ ਜੇ ਕਿਤੇ ਪੈ ਜਾਵੇ ਤਾਂ ਮੈਨੂੰ ਚਾਹ ਚੜ ਜਾਂਦਾ, ਮੈਂ ਬਾਹਰ ਨਿਕਲ ਨਿਕਲ ਦੇਖਦੀ ਰਹਿੰਦੀ ਆ ਧੁੰਦ ਪੇ, ਮੈਨੂੰ ਲੱਗਦਾ ਹੁੰਦਾ ਵੀ ਅੱਜ ਤੇ ਪੰਜਾਬ ਹੀ ਮਿਲਣ ਆ ਗਿਆ ਮੈਨੂੰ। ਸੋ ਬਹੁਤ ਵਧੀਆ ਜੀ, ਬਹੁਤ ਪਿਆਰੀ ਸਵੇਰ ਐਡੀਲੇਡ ਦੇ ਵਿੱਚ ਵੀ ਆ, ਮੱਠੀ ਮੱਠੀ ਜਿਹੀ ਧੁੱਪ ਆ ਤੇ ਨਾਲ ਹਲਕੀ ਹਲਕੀ ਜਿਹੀ ਹਵਾ ਜਿਹੜੀ ਚੱਲਦੀ ਪਈ ਆ, ਬਸ ਥੋੜੀ ਜਿਹੀ ਸਵੇਰ ਤੇ ਸਵੇਰ ਸਾਡੀ ਹੁਣ ਹੋਰ ਸੋਹਣੀ ਹੋ ਜਾਣੀ ਆ ਜਦੋਂ ਸਾਰਿਆਂ ਦਾ ਸਾਥ ਹੋ ਗਿਆ ਵਾ, ਸਾਡੀਆਂ ਗੱਲਾਂ ਬਾਤਾਂ ਸ਼ੁਰੂ ਹੋਈਆਂ। ਸੋ ਹੋਰ ਕੀ ਹਾਲ ਚਾਲ ਹੈ ਭਾਜੀ?
ਹਾਲ ਚਾਲ ਬਹੁਤ ਵਧੀਆ ਜੀ। ਤੇ ਮੈਂ ਸੁਣ ਰਿਹਾ ਸੀ ਵੀ ਅੱਜ ਤੁਸੀਂ ਮਸਲਾ ਜਿਹੜਾ ਰੱਖ ਰਹੇ ਹੋ ਵੀ ਭਾਈ ਕਹਿੰਦੇ ਵੀ ਕਿਉਂ ਭੱਜੇ ਫਿਰਦੇ ਹੋ, ਕਾਹਦੇ ਲਈ ਭੱਜੇ ਫਿਰਦੇ ਹੋ। ਤੇ ਦੇਖੋ ਅੱਜ ਤੁਹਾਨੂੰ ਹੋ ਸਕਦਾ ਵੀ ਲੋਕ ਕਹਿਣ ਵੱਖਰੇ ਵੱਖਰੇ ਤਰੀਕੇ ਨਾਲ ਭੱਜ ਰਹੇ ਆ ਜਾਂ ਵੱਖਰੀਆਂ ਵੱਖਰੀਆਂ ਗੱਲਾਂ ਹੋ ਰਹੀਆਂ, ਪਰ ਅਸਲ ਦੇ ਵਿੱਚ ਕੀ ਹੈ ਨਾ, ਅਸਲ ਚ ਜਿਹੜੀ ਦੌੜ ਭੱਜ ਆ ਉਹ ਦੌੜ ਭੱਜ ਸਾਰੀ ਇੱਕੋ ਹੀ ਚੀਜ਼ ਦੀ ਆ। ਹਰੇਕ ਬੰਦੇ ਨੂੰ ਅਖੀਰ ਨੂੰ ਮਾਇਆ ਤੇ ਮਾਇਆ ਦੇ ਨਾਲ ਮੋਹ ਆ। ਸੋ ਜਿਹੜੀ ਮਾਇਆ ਦੇ ਜਿਹੜੇ ਵੱਖਰੇ ਵੱਖਰੇ ਰੂਪ ਆ, ਮਾਇਆ ਦੇ, ਮਾਇਆ ਨੂੰ ਤੁਸੀਂ ਇਕੱਲੇ ਡਾਲਰਾਂ ਚ ਨਾ ਕਹੋ ਜਾਂ ਡਾਲਰ ਜਾਂ ਪੈਸਿਆਂ ਚ ਨਾ ਕਹੋ, ਮਾਇਆ ਦੇ ਬਹੁਤ ਸਾਰੇ ਰੂਪ ਆ। ਉਹਨਾਂ ਰੂਪਾਂ ਦੇ ਵਿੱਚ ਜਿਹੜਾ ਮੋਹ ਵੀ ਆ ਜਾਂਦਾ, ਉਹ ਵੀ ਇੱਕ ਜਵਾਕ ਦਿਲੇ ਸਾਰੀ ਕਬੀਲਦਾਰੀ, ਉਹ ਮਾਇਆ। ਸੋ ਜਿਹੜੀ ਅਸਲੀ ਦੌੜ ਆ ਨਾ ਉਹ ਮਾਇਆ ਪਿੱਛੇ ਲੱਗੀ ਹੋਈ ਆ, ਤੇ ਦੂਜਾ ਉਹਨੂੰ ਉਹਦੇ ਹਰ ਬੰਦੇ ਨੂੰ ਵੱਖਰੇ ਰੂਪ ਚ ਪੇਸ਼ ਹੋਈ ਹੋਈ ਆ, ਉਹ ਵੱਖਰਾ ਰੂਪ ਦੇ ਕੇ ਪੇਸ਼ ਕੀਤੀ ਗਈ ਆ। ਇੱਕ ਅਕਾਲ ਪੁਰਖ ਪਰਮਾਤਮਾ ਨੇ ਕਿਹੋ ਜਿਹੀ ਦੁਨੀਆਂ ਸਿਰਜੀ ਆ ਵੀ ਉਹਦੇ ਚ ਨਾ ਇੱਕ ਬਹੁਤ ਹੀ ਪਤਲੀ ਪਰਤ ਭੁਲੇਖੇ ਦੀ ਪਾ ਦਿੰਦੇ ਆ, ਤੇ ਉਹ ਉਹ ਪਰਤ ਭੁਲੇਖੇ ਦੀ ਪਰਤ ਦੇ ਵਿੱਚ ਜਿਹੜੀ ਇਹ ਗੱਲ ਆ ਜਾਂਦੀ ਆ ਵੀ ਉਹ ਬੰਦੇ ਨੂੰ ਭੁਲੇਖੇ ਚ ਲੱਗਦਾ ਵੀ ਮੈਂ ਕੋਈ ਮਨੀ ਮਾਇੰਡਡ ਥੋੜਾ, ਮੈਂ ਕੋਈ ਪੈਸਿਆਂ ਪਿੱਛੇ ਥੋੜਾ ਭੱਜਿਆ ਫਿਰਦਾ। ਪਰ ਜੇ ਤੁਸੀਂ ਇਕੱਲਿਆ ਨੋਟ ਜਾਂ ਸਿੱਕੇ ਜਾਂ ਛਿੱਲੜ ਇਹਨਾਂ ਨੂੰ ਤੁਸੀਂ ਮਾਇਆ ਸਮਝਦੇ ਹੋ ਤਾਂ ਇਹ ਗਲਤ ਆ। ਮਾਇਆ ਬਹੁਤ ਰੂਪਾਂ ਚ ਆ, ਮਾਇਆ ਦੇ ਅਨੇਕ ਰੂਪ ਆ, ਤੇ ਉਹਨਾਂ ਰੂਪਾਂ ਨੂੰ ਤੁਸੀਂ ਵੱਖਰੇ ਵੱਖਰੇ ਰੂਪਾਂ ਨੂੰ ਤੁਸੀਂ ਭੱਜੇ ਫਿਰਦੇ ਹੋ ਤੇ ਉਹਨਾਂ ਦੇ ਵਿੱਚ ਤੁਸੀਂ ਜਿਹੜੀ ਆਪਦੀ ਜਿਹੜੀ ਜ਼ਿੰਦਗੀ ਆ, ਜ਼ਿੰਦਗੀ ਦਾ ਜਿਹੜਾ ਕੀਮਤੀ ਟਾਈਮ ਆ, ਕੀਮਤੀ ਸਰਮਾਇਆ, ਉਹ ਕਿਤੇ ਨਾ ਕਿਤੇ ਖਤਮ ਕਰ ਲੈਂਦੇ ਹੋ। ਪਰ ਹੁਣ ਇਹਦਾ ਮਤਲਬ ਇਹ ਨਹੀਂ ਲਾਇਆ ਜਾਣਾ ਚਾਹੀਦਾ ਵੀ ਅਸੀਂ ਚੁੱਪ ਕਰਕੇ ਬਹਿ ਜਾਈਏ, ਵਿਹਲੇ ਹੋ ਕੇ ਬਹਿ ਜਾਈਏ। ਜੇ ਤੁਸੀਂ ਚੁੱਪ ਕਰਕੇ ਬਹਿ ਗਏ ਤਾਂ ਵੀ ਜ਼ਿੰਦਗੀ ਨੀਰਸ ਆ, ਠੀਕ ਆ। ਜ਼ਿੰਦਗੀ ਨੀਰਸ ਹੋ ਗਈ ਜੇ ਤਾਂ ਤੁਸੀਂ ਕਿਸੇ ਕੰਮ ਦੇ ਨਹੀਂ ਰਹੇ। ਅਸੀਂ ਇਸ ਮੁਲਕ ਦੇ ਵਿੱਚ ਆਮ ਗੱਲ ਸੁਣਦੇ ਹਾਂ ਵੀ ਇਸ ਮੁਲਕ ਦੇ ਵਿੱਚ ਜੇ ਕਿਸੇ ਕੋਲ ਕੰਮ ਨੀ ਨਾ ਹੈ ਤਾਂ ਉਹ ਡਿਪਰੈਸ਼ਨ ਚ ਚਲਾ ਜਾਂਦਾ, ਉਹ ਸੋਚ ਸੋਚ ਡਿਪਰੈਸ਼ਨ ਚ ਚਲਾ ਜਾਂਦਾ। ਉਹਦੇ ਇੱਕ ਕਾਰਨ ਆ ਡਿਪਰੈਸ਼ਨ ਚ ਜਾਣ ਦੇ, ਉਹਦੇ ਇਕੱਲੇ ਇਹ ਨੀ ਹੈ ਵੀ ਭਾਈ ਉਹ ਵਿਹਲਾ ਬੈਠਾ ਤਾਂ ਡਿਪਰੈਸ਼ਨ ਚ ਚਲਾ ਗਿਆ, ਨਾਲ ਡਿਪਰੈਸ਼ਨ ਇਹ ਹੋ ਜਾਂਦਾ ਵੀ ਇੱਥੇ ਨਾ ਕੋਈ ਜੜ ਨੀ ਹੈਗੀ ਬੰਦੇ ਦੀ, ਗਹਿਰੀ ਜੜ ਨੀ ਹੈ। ਅਸੀਂ ਤਾਂ ਨਵੇਂ ਆਏ, ਅਸੀਂ ਕੱਲ 5-7 ਸਾਲਾਂ ਦੇ ਆਏ ਹਾਂ, 10 ਸਾਲਾਂ ਦੇ, 15 ਸਾਲਾਂ ਦੇ ਆਏ ਹਾਂ, ਸਾਡੀਆਂ ਜੜਾਂ ਤਾਂ ਹਜੇ ਫੈਲ ਰਹੀਆਂ, ਅਸੀਂ ਤਾਂ ਹਜੇ ਇਹਨਾਂ ਨਾਲੋਂ ਵੱਧ ਜੜਾਂ ਮਾਰ ਚੁੱਕੇ ਹਾਂ। ਪਰ ਜਿਹੜੇ ਇੱਥੋਂ ਦੇ ਰਹਿ ਠੀਕ ਆ, ਜਿਹੜੇ ਤੁਸੀਂ ਨਰਸਿੰਗ ਹੋਮਾਂ ਚ ਜਾਂਦੇ ਹੋ, ਹੋਸਪਿਟਲਾਂ ਚ ਜਾਂਦੇ ਹੋ, ਤੇ ਡਿਪਰੈਸ਼ਨ ਦੇ ਜਾਂ ਡਿਮੈਂਸ਼ੀਆ ਚ ਲੋਕ ਮਿਲਦੇ ਆ, ਉਹਦਾ ਸਭ ਤੋਂ ਵੱਡਾ ਕਾਰਨ ਇਹ ਆ ਵੀ ਉਹਨਾਂ ਦੀਆਂ ਜੜਾਂ ਹੈ ਨੀ, ਉਹਨਾਂ ਨੇ ਜੜਾਂ ਨੀ ਲਾਈਆਂ, ਉਹਨਾਂ ਨੇ ਜ਼ਿੰਦਗੀ ਨੂੰ ਜਿਵੇਂ ਹਰ ਚੀਜ਼ ਦੀ ਬਹੁਤ ਮਾੜੀ ਆ, ਆਪਾਂ ਕਹਿੰਦੇ ਨਾ ਵੀ ਜ਼ਿੰਦਗੀ ਕੱਟੋ ਨਾ ਜ਼ਿੰਦਗੀ ਮਾਣੋ, ਅਸੀਂ ਕਾਮ ਆਧਾਰ ਕਹਿੰਦੇ ਆ ਰੋਜ਼ ਕਹਿੰਦੇ ਆ, ਪਰ ਹਰ ਚੀਜ਼ ਦੀ ਬਹੁਤ ਮਾੜੀ ਆ। ਜੇ ਅਸੀਂ ਜ਼ਿੰਦਗੀ ਮਾਨਣ ਵਾਲੇ ਪਾਸੇ ਚੱਲ ਪਏ, ਸਾਰਾ ਦਿਨ ਜ਼ਿੰਦਗੀ ਮਾਨਣੀ ਲੱਗ ਗਏ, ਤਾਂ ਫੇਰ ਸਾਡੇ ਨਾਲ ਆ ਕੁਛ ਹੁੰਦਾ ਜਿਹੜੇ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਫੇਰ ਸਾਡੀਆਂ ਜੜਾਂ ਨੀ ਹੁੰਦੀਆਂ, ਅਸੀਂ ਉੱਤੋਂ ਜ਼ਿੰਦਗੀ ਮਾਣੀ ਜਾਂਦੇ ਆ। ਉਹ ਜਦੋਂ ਜੜਾਂ ਵਿਕਸਿਤ ਨਹੀਂ ਹੈ ਤਾਂ ਫੇਰ ਤੁਸੀਂ ਕਿਤੇ ਨਾ ਕਿਤੇ ਮਾੜੀ ਜਿਹੀ ਹਵਾ ਦਾ ਬਾਪ ਰੋਲਾ ਆਇਆ ਤੁਹਾਨੂੰ ਡੇਗ ਦੂਆ। ਪਰ ਹੁਣ ਮੈਂ ਇਹਨੂੰ ਸਰਲ ਭਾਸ਼ਾ ਚ ਕਰਾਂ, ਸਰਲ ਭਾਸ਼ਾ ਇਹ ਤਾਂ ਸੀਗੀ ਸਾਹਿਤਕ ਭਾਸ਼ਾ ਜੇ ਗੱਲ ਕਰੀਏ ਇਹਦੀਆਂ ਗੱਲਾਂ ਜੜਾਂ ਦੀ ਬਾਪ ਰੋਲਾ ਦੀ, ਤਾਂ ਸਰਲ ਭਾਸ਼ਾ ਚ ਇਹ ਹੈ ਜੀ ਵੀ ਜੇ ਤੁਸੀਂ ਪ੍ਰੋਪਰ ਕੰਮ ਕਰਦੇ ਹੋ, ਕੰਮ ਕਰਕੇ ਤੁਸੀਂ ਕੁਛ ਸੇਵਿੰਗ ਵੀ ਕਰਦੇ ਹੋ, ਤਾਂ ਜੇ ਮਾੜਾ ਵਕਤ ਆ ਜਾਂਦਾ ਜਦੋਂ ਤੁਹਾਡੇ ਕੋਲ ਜੋਬ ਨੀ ਹੁੰਦੀ ਇਸ ਮੁਲਕ ਚ ਜੋ ਅਕਸਰ ਹੀ ਚਲੀ ਜਾਂਦੀ ਆ, ਤਾਂ ਤੁਸੀਂ ਡਿਪਰੈਸ਼ਨ ਚ ਨੀ ਜਾਂਦੇ, ਤੁਹਾਡੇ ਕੋਲ ਅਨਫ ਟਾਈਮ ਹੁੰਦਾ ਸੋਚਣ ਦਾ, ਅਨਫ ਟਾਈਮ ਹੁੰਦਾ ਬਿਜ਼ਨਸ ਚੇਂਜ ਕਰਨ ਦਾ, ਅਨਫ ਸੋਰਸਿਸ ਹੁੰਦੇ ਆ ਤੁਹਾਡੇ ਲਈ ਆਪਦਾ ਟੈਕਸ ਚੇਂਜ ਕਰਨ ਦੇ। ਸੋ ਜਦੋਂ ਇੱਦਾਂ ਦੀਆਂ ਗੱਲਾਂ ਹੋ ਜਾਂਦੀਆਂ ਨਾ, ਤੇ ਉਦੋਂ ਬਾਅਦ ਫੇਰ ਗੱਲ ਹੋਰ ਹੋ ਜਾਂਦੀ ਆ, ਉਦੋਂ ਬਾਅਦ ਪੋਜੀਸ਼ਨ ਬਦਲ ਜਾਂਦੀ ਹੈ ਤੇ ਤੁਸੀਂ ਕਦੇ ਵੀ ਡਿਪਰੈਸ਼ਨ ਚ ਨੀ ਜਾਂਦੇ। ਇਹ ਇੰਡੀਆ ਦੇ ਵਿੱਚ ਡਿਮੈਂਸ਼ੀਆ ਡਿਪਰੈਸ਼ਨ ਬਹੁਤ ਰੇਅਰ ਆ, ਇੱਥੇ
ਬਹੁਤ ਰੇਅਰ ਆ, ਸੁਣੇ ਨੀ ਆ, ਡਿਮੈਂਸ਼ੀਆ ਵਗੈਰਾ ਤੇ ਕਦੀ ਸੁਣਿਆ ਹੀ ਨੀ ਸੀ। ਹਾਂਜੀ
ਹਾਂਜੀ, ਇੱਥੇ ਜਿਹੜਾ ਮੈਂ ਜਿਸ ਦਿਨ ਉਤਰਿਆ ਸੀ ਨਾ ਪਹਿਲੀ ਵਾਰ 2007 ਚ, ਤਾਂ ਮੈਨੂੰ ਵੀਰ ਜੀ ਨੇ ਇੱਕ ਸ਼ਬਦ ਕਹੇ ਸੀ, ਮੇਰੇ ਵੱਡੇ ਬ੍ਰਦਰ ਇੱਥੇ ਪਿਛਲੇ ਸਾਧੂ ਸਾਹਿਬ ਮੇਰੇ 40-45 ਸਾਲ ਤੋਂ ਰਹਿ ਰਹੇ ਸਨ, ਤੇ ਉਹਨਾਂ ਨੇ ਮੈਨੂੰ 2-3 ਗੱਲਾਂ ਕਹੀਆਂ ਜਿਹੜੀਆਂ ਮੇਰੇ ਸਦਾ ਹੀ ਦਿਮਾਗ ਚ ਘੁੰਮਦੀਆਂ ਰਹਿੰਦੀਆਂ। ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਜੀ ਵੀ ਇਹ ਮੁਲਕ ਮਲਾਇਆ, ਨਾ ਕੋਈ ਚਾਚਾ ਨਾ ਕੋਈ ਤਾਇਆ, ਇੱਕ ਤਾਂ ਇਹ ਗੱਲ ਪੱਲੇ ਬੰਨ ਕੇ ਰੱਖੀ, ਕਹਿੰਦੇ ਵੀ ਇਹ ਪੁਰਾਣੀ ਕਹਾਵਤ ਉਦੋਂ ਦੀ ਬਣੀ ਹੋਈ ਸੀ ਏਸ਼ੀਆ ਚ ਜੋ ਲੋਕ ਜਾਂਦੇ ਸੀ ਨਾ ਇਹ ਮੁਲਕ ਮਲਾਇਆ ਕਹਿੰਦੇ ਨਾ ਕੋਈ ਚਾਚਾ ਨਾ ਕੋਈ ਤਾਇਆ, ਕਿਉਂਕਿ ਜਦੋਂ ਜਾਂਦੇ ਸੀ ਕੋਈ ਰਿਸ਼ਤੇ ਉੱਤੇ ਹੁੰਦੇ ਨੀ ਸੀ, ਤੇ ਆਪਦੇ ਬੰਦੇ ਵੀ ਪੈਸੇ ਦੀ ਹੋੜ ਚ ਭੱਜੇ ਫਿਰਦੇ ਸੀ, ਕੰਮ ਨੀ ਇੱਕ ਦੂਜੇ ਨੂੰ ਟਾਈਮ ਨੀ ਦੇ ਪਾਉਂਦੇ ਸੀ, ਦਿੰਦੇ ਨੀ ਸੀ। ਤੇ ਇੱਕ ਤਾਂ ਕਹਿੰਦੇ ਇਸ ਮੁਲਕ ਚ ਇਹ ਵੱਡੀ ਗੱਲ ਆ, ਦੂਜੀ ਇਸ ਮੁਲਕ ਦੇ ਵਿੱਚ ਮੈਂ ਪਤਾ ਨੀ ਕਿਸੇ ਗੱਲ ਤੇ ਕਹਿ ਬੈਠਾ, ਮੈਂ ਕਿਹਾ ਹੁਣ ਕੰਮ ਕਰਨਾ ਪਊਗਾ, ਜਦੋਂ ਅਸੀਂ ਵਿਹਲੜ ਆਏ ਆ ਬੈਠ ਕੇ ਖਾਣ ਵਾਲੇ ਹੁਕਮ ਚਲਾ ਕੇ ਖਾਣ ਵਾਲੇ ਆਏ ਆ, ਤੇ ਸਾਨੂੰ ਇਹ ਲੱਗਦਾ ਵੀ ਹੁਣ ਅਸੀਂ ਕੰਮ ਕਰਨਾ ਪਊਗਾ। ਤੇ ਮੈਂ ਜਦੋਂ ਕੰਮ ਦੇ ਮਾਮਲੇ ਚ ਕੋਈ ਟਿੱਪਣੀ ਕੀਤੀ ਨਾ, ਤੇ ਮੈਨੂੰ ਕਹਿੰਦੇ ਨਾ ਵੀ ਇਸ ਮੁਲਕ ਦੇ ਵਿੱਚ ਜੇ ਤੂੰ ਕੰਮ ਨਾ ਕੀਤਾ ਨਾ ਤੇ ਤੂੰ ਡਿਪਰੈਸ਼ਨ ਚ ਚਲਾ ਜਾਏਗਾ, ਇਹ ਮੁਲਕ ਜੇ ਬਿਮਾਰੀ ਆ, ਤੇ ਇੱਥੇ ਜੇ ਥੋੜਾ ਜਿਹਾ ਕੰਮ ਨਾ ਮਿਲੇ ਬੰਦੇ ਦਾ ਡਿਪਰੈਸ਼ਨ ਚਲਾ ਜਾਂਦਾ। ਉਹ ਡਿਪਰੈਸ਼ਨ ਚ ਬੰਦਾ ਇੰਜ ਨੀ ਜਾਂਦਾ ਵੀ ਮੈਂ ਵਿਹਲਾ ਬੈਠਾ, ਡਿਪਰੈਸ਼ਨ ਚ ਇੰਜ ਜਾਂਦਾ ਵੀ ਆ ਮੇਰੇ ਨਾਲ ਦੇ ਹੁਣ ਡੇਢ ਡੇਢ ਦੋ ਦੋ ਸੌ ਤਿੰਨ ਤਿੰਨ ਸੌ ਬਣਾ ਕੇ ਲਿਆਉਣਗੇ, ਮੈਂ ਘਰੇ ਬੈਠਾ।
ਮੇਰੇ ਦਿਲ ਚ ਸੇਮ ਇਹੀ ਗੱਲ ਆ ਰਹੀ ਸੀ ਭਾਜੀ, ਬਿਲਕੁਲ ਸਹੀ ਕਿਹਾ ਤੁਸੀਂ।
ਮਾਇਆ ਦੀ ਗੱਲ ਆ ਗਈ ਤੇਰੇ ਤੀਰ, ਉਹ ਮਾਇਆ ਦੇ ਚੱਕਰਾਂ ਚ ਆ ਕੇ ਦਿਨ ਰਾਤ ਤੁਰਿਆ ਫਿਰਦਾ। ਸੋ ਸਭ ਤੋਂ ਜਿਹੜਾ ਇਹਦਾ ਤੱਤ ਕੱਢੀਏ ਜ਼ਿੰਦਗੀ ਦਾ, ਤਾਂ ਸਭ ਤੋਂ ਤੱਤ ਕੱਢੀ ਗੱਲ ਇਹ ਆ ਵੀ ਤੁਹਾਨੂੰ ਬੈਲੈਂਸ ਬਣਾ ਕੇ ਰੱਖਣਾ ਚਾਹੀਦਾ ਜ਼ਿੰਦਗੀ ਚ। ਜ਼ਰੂਰੀ ਨੀ ਜ਼ਿੰਦਗੀ ਚ ਸਾਰਾ ਦਿਨ ਕੰਮ ਲਿਆਈ ਜਾਓ, ਉਹ ਵੀ ਮਾੜਾ। ਜ਼ਰੂਰੀ ਨੀ ਜ਼ਿੰਦਗੀ ਚ ਸਾਰਾ ਦਿਨ ਖੇਡੀ ਜਾਓ, ਉਹ ਵੀ ਮਾੜਾ। ਜ਼ਰੂਰੀ ਨੀ ਜ਼ਿੰਦਗੀ ਚ ਸਾਰਾ ਦਿਨ ਆਪਦੀਆਂ ਐਸ਼ਮਸਤੀਆਂ ਦੇ ਵਿੱਚ ਗੁਜ਼ਾਰੋ, ਉਹ ਵੀ ਮਾੜਾ। ਹਰ ਚੀਜ਼ ਦਾ ਤੜਕਾ ਹੋਣਾ ਚਾਹੀਦਾ, ਹਰ ਚੀਜ਼ ਦਾ ਤੜਕਾ ਤੁਹਾਡੇ ਜੀਵਨ ਚ ਹੋਣਾ ਚਾਹੀਦਾ।
ਦੂਜਾ
ਤੁਹਾਡੇ ਜੀਵਨ ਚ ਨਾ ਇੱਕ ਜਿਉਣ ਦਾ ਕਾਰਨ ਵੀ ਹੋਣਾ ਚਾਹੀਦਾ। ਉਹ ਕਾਰਨ ਜਿੰਨਾ ਚਿਕ ਤੁਹਾਡੇ ਕੋਲੇ ਹੈ ਨੀ ਨਾ ਜਿਉਣ ਦਾ ਕਾਰਨ, ਤੁਹਾਨੂੰ ਉਹਨਾਂ ਚਿੱਕ ਨਾ ਤੁਹਾਨੂੰ ਕਿਤੇ ਕੋਈ ਤੁਸੀਂ ਪਿੱਛੇ ਤੋਂ ਬਿਨਾਂ ਨਾ ਭਟਕ ਜਾਂਦੇ ਹੋ, ਤੇ ਫਿਰ ਫਿਰ ਤੁਹਾਨੂੰ ਪਤਾ ਨੀ ਲੱਗਦਾ ਵੀ ਤੁਸੀਂ ਕਿਉਂ ਜਿਉਂ ਰਹੇ ਹੋ। ਹੁਣ ਜੇ ਜੀ ਜੀ ਮੈਨੂੰ ਹੁਣ ਪਤਾ ਵੀ ਮੈਂ ਇਦੋਂ ਬਾਅਦ ਆਹ ਕਰਨਾ ਜਾਂ ਉਧਰ ਜਾਣਾ ਜਾਂ ਆਹ ਕੰਮ ਆ ਮੇਰਾ, ਤਾਂ ਮੈਂ ਜਿਹੜਾ ਕੰਮ ਕਰ ਰਿਹਾ ਉਹਦੇ ਚ ਵੀ ਮੇਰੀ ਸਪੀਡ ਚ ਵੀ ਮੇਰਾ ਕੰਮ ਕਰਨ ਦਾ ਤਰੀਕਾ ਬਦਲ ਜੂਗਾ। ਜੇ ਮੈਨੂੰ ਪਤਾ ਵੀ ਗਾਂਹ ਦੀ ਕੋਈ ਭਵਿੱਖ ਨੀ, ਗਾਂਹ ਮਿੱਟੀ ਹੈ ਨੀ, ਕੁਛ ਵੀ ਹੈ ਨੀ, ਤਾਂ ਫੇਰ ਕੀ ਆ, ਫੇਰ ਮੇਰਾ ਕੋਈ ਵੀ ਤਰੀਕਾ ਨੀ, ਫੇਰ ਮੈਂ ਅਵੇਸਲਾ ਹੋ ਜਾਂਦਾ। ਕੁਛ ਵੀ ਹਰੇਕ ਬੰਦੇ ਤੇ ਆਉਂਦੀ ਆ ਵੀ ਉਹ ਠੀਕ ਆ, ਹੋਜੂ ਨਹੀਂ ਤਾਂ ਨਹੀਂ ਸੀ, ਠੀਕ ਹੈ ਨਾ। ਸੋ ਇੱਕ ਟੀਚਾ ਮਤਣਾ ਚਾਹੀਦਾ, ਉਹ ਟੀਚੇ ਲਈ ਪਾਗਲ ਨੀ ਹੋਣਾ ਚਾਹੀਦਾ ਵੀ ਉਹ ਜੇ ਟੀਚਾ ਹਾਸਲ ਨੀ ਹੋਇਆ ਤੇ ਤੁਹਾਨੂੰ ਆਪਦੇ ਆਪ ਤੇ ਮੈਂਟਲੀ ਡਿਪਰੈਸ ਹੋ ਜਾਓ ਜਾਂ ਤੁਸੀਂ ਖੇਡਣ ਲੱਗ ਜਾਓ, ਇਹ ਨੀ ਹੋਣਾ ਚਾਹੀਦਾ। ਡਜ਼ਨਟ ਮੈਟਰ ਤੁਹਾਡੀ ਮੰਜ਼ਿਲ ਕਿੱਥੇ ਆ, ਤੁਹਾਡਾ ਮਕਸਦ ਉਹ ਮੰਜ਼ਿਲ ਤੇ ਪਹੁੰਚਣਾ ਚਾਹੀਦਾ। ਉਸ ਲਈ ਜਿਹੜੀ ਰਣਨੀਤੀ ਆ, ਉਹ ਰਣਨੀਤੀ ਲਈ ਇੱਕ ਚੀਜ਼ ਤੈਅ ਹੋਣੀ ਚਾਹੀਦੀ ਹੈ ਵੀ ਤੁਸੀਂ ਸਟੈਪ ਛੋਟਾ ਪੱਟਣਾ, ਸਟੈਪ ਵੱਡਾ ਨੀ ਪੱਟਣਾ। ਵੱਡਾ ਸਟੈਪ ਪੱਟਣਾ ਇਹ ਨੀ ਕਹਿੰਦਾ ਵੀ ਕੋਈ ਇਹਨੂੰ ਧੁੱਪ ਦੀਆਂ ਗੱਲਾਂ ਨੀ, ਵੀ ਪਲਾਂਘਾ ਨੀ ਪੱਟਣੀਆਂ, ਨਿੱਕੇ ਨਿੱਕੇ ਸਟੈਪ ਪੱਟਣੇ ਆ। ਉਹਦਾ ਉਹਦਾ ਕਾਰਨ ਇਹ ਆ, ਇੱਕ ਤੁਸੀਂ ਥੱਕਦੇ ਨੀ, ਇੱਕ ਤੁਸੀਂ ਆਖਦੇ ਨੀ, ਇੱਕ ਤੁਸੀਂ ਡਿੱਗਦੇ ਨੀ, ਮੁੱਦੇ ਮੂੰਹ ਵੀ ਨੀ ਡਿੱਗਦੇ। ਹਮੇਸ਼ਾ ਬੰਦਾ ਉਹ ਡਿੱਗਦਾ ਜਿਹੜਾ ਛਾਲ ਮਾਰ ਕੇ ਜਾਂ ਪੱਟੀਆਂ ਛਾਲਾਂ ਮਾਰਨ ਦੀ ਕੋਸ਼ਿਸ਼ ਕਰਦਾ, ਸ਼ਾਰਟਕੱਟ ਮਾਰਨ ਦੀ ਕੋਸ਼ਿਸ਼ ਕਰਦਾ। ਪਰ ਲਾਈਫ ਦੇ ਵਿੱਚ ਇਹ ਗੱਲਾਂ ਪੱਲੇ ਬੰਨ ਲਓ ਵੀ ਬਹੁਤ ਨਿੱਕੇ ਨਿੱਕੇ ਸਟੈਪ ਨਾਲ ਅੱਗੇ ਤੁਰੋ, ਇੱਕ ਮੰਜ਼ਿਲ ਲਓ, ਇੱਕ ਟੀਚਾ ਲਓ, ਉਸ ਟੀਚੇ ਤੇ ਨੂੰ ਆਪਦਾ ਟਾਰਗੇਟ ਕਰਕੇ ਸਲੋਲੀ ਸਲੋਲੀ ਤੁਰੇ ਜਾਓ। ਹਾਂ, ਜਦੋਂ ਉਹ ਕੋਈ ਟੀਚਾ ਮਿਲ ਜੇ, ਜਦੋਂ ਉਹਦੇ ਨੇੜੇ ਪਹੁੰਚ ਜਾਓ, ਹੈ ਤਾਂ ਰੇਅਰ ਕੋਈ ਬਿਰਲਾ ਪਹੁੰਚਦਾ, ਪਰ ਮੰਨ ਲਓ ਤੁਸੀਂ ਪਹੁੰਚ ਗਏ, ਤਾਂ ਤੁਸੀਂ 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 ਫਿਰ ਉਹ ਸਟੋਰੀ ਵਾਲੀ ਗੱਲ ਹੋ ਜੂ। ਮੈਂ ਕੱਲ ਸੁਣਾ ਰਿਹਾ ਸੀ ਸਟੋਰੀ, ਤੇ ਉਹ ਥੋੜੀ ਜਿਹੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਮਨਪ੍ਰੀਤ ਢੀਂਡਸਾ ਸੁਣਾਉਂਦੇ ਹੁੰਦੇ ਮੈਨੂੰ ਅਕਸਰ ਇਹ ਗੱਲ, ਤੇ ਮੈਂ ਕਹਿ ਦਿੰਦਾ ਫਲਾਨੀ ਜੀ ਜਾਂ ਫਲਾਨੀ ਮੰਜ਼ਿਲ ਮਿਲ ਗਈ ਜਾਂ ਨਹੀਂ ਮਿਲੀ, ਤਾਂ ਉਹ ਮੈਨੂੰ ਇੱਕ ਕਥਾ ਸੁਣਾਉਂਦੇ ਹੁੰਦੇ ਛੋਟੀ ਜੀ, ਤੇ ਉਹ ਕਥਾ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਉਹ ਕਹਿੰਦੇ ਨਾ ਕੋਈ ਬੰਦਾ ਸੀ ਤੇ ਉਹਨੇ ਰੱਬ ਨੂੰ ਟੀਚਾ ਮੰਨ ਲਿਆ, ਅਕਾਲ ਪੁਰਖ ਨੂੰ ਵੀ ਰੱਬ ਤਾਂ ਪਾਉਣਾ ਹੀ ਆ, ਵੈਸੇ ਤਾਂ ਬਹੁਤ ਦੁਨੀਆਂ ਮੰਨਦੀ ਹੈ ਇਸਨੂੰ ਟੀਚਾ। ਇਹ ਵੱਖਰੀ ਗੱਲ ਆ ਵੀ ਮੁੜ ਕੇ ਮੈਚ ਤੇ ਬਹਿ ਕੇ ਪ੍ਰਚਾਰਕ ਗੱਲਾਂ ਹੋਰ ਕਰਨ ਲੱਗ ਜਾਂਦੇ ਆ, ਫਿਰ ਕਰਨੀ ਗੁਰਬਾਣੀ ਦੀ ਗੱਲ ਹੁੰਦੀ ਹੈ ਤੇ ਕਰਨ ਲੱਗ ਜਾਂਦੇ ਦੁਨਿਆਵੀ ਗੱਲਾਂ, ਇਹ ਵੱਖਰੀ ਗੱਲ ਆ। ਚਲੋ ਕੋਈ ਬੰਦੇ ਨੇ ਟੀਚਾ ਧਾਰ ਲਿਆ ਅਕਾਲ ਪੁਰਖ ਦਾ ਵੀ ਰੱਬ ਨੂੰ ਮਿਲਣਾ ਜੀ, ਤੇ ਉਹ ਛੋਟੇ ਛੋਟੇ ਸਟੈਪ ਪੱਟ ਕੇ ਤੇ ਜ਼ਿੰਦਗੀ ਚੱਕੇ ਵਧਣ ਲੱਗ ਗਿਆ। ਤੇ ਅਖੀਰ ਕਹਿੰਦੇ ਨਾ, ਉਹ ਬੰਦੇ ਬੰਦੀਆਂ ਸੁਣਾਉਂਦੇ ਆ ਗੱਲ, ਕਹਿੰਦੇ ਜੀ ਅਖੀਰ ਮੈਂ ਉਸ ਬੂਹੇ ਤੇ ਪਹੁੰਚ ਗਿਆ ਜਿੱਥੇ ਲਿਖਿਆ ਪਿਆ ਸੀ ਵੀ ਰੱਬ ਦਾ ਘਰ
ਜੀ,
ਤੇ ਕਹਿੰਦੇ ਹੁਣ ਰੱਬ ਤੇ ਮੇਰੇ ਵਿਚਾਲੇ ਸਿਰਫ ਇੱਕ ਦਰਵਾਜ਼ਾ ਸੀ, ਤੇ ਮੈਂ ਉੱਥੋਂ ਤੱਕ ਪਹੁੰਚ ਕੇ ਜਦੋਂ ਕੁੰਡੇ ਨੂੰ ਹੱਥ ਪਾ ਲਿਆ ਤੇ ਮੈਂ ਕੁੰਡਾ ਖੜਕਾਉਣ ਲੱਗਿਆ, ਤੇ ਮੈਨੂੰ ਪੂਰਾ ਪੂਰੀ ਉਮੀਦ ਸੀ, ਪੂਰੀ ਪੂਰੀ ਆਪਣੇ ਆਪ ਤੇ ਵਿਸ਼ਵਾਸ ਸੀ ਵੀ ਰੱਬ ਉਹਦੀ ਵਾਰ ਖੋਲ ਦੂਗਾ ਮੇਰੇ ਲਈ। ਪਰ ਕਹਿੰਦੇ ਮੈਂ ਅਚਨਚੇਤ ਬੜੇ ਚਾਚ ਪਹੁੰਚਿਆ, ਜਦੋਂ ਜਦੋਂ ਤੁਸੀਂ ਟੀਚਾ ਹਾਸਲ ਕਰਿਆ, ਤੁਸੀਂ ਫੀਲਿੰਗ ਦੇਖੋ ਬੰਦੇ ਦੀ ਕੀ ਹੋਊਗੀ। ਉਹ ਫੀਲਿੰਗ ਮੇਰੇ ਕੋਲ ਸੀ ਤੇ ਮੈਂ ਉਹ ਕਹਿੰਦੇ ਕੁੰਡੇ ਨੂੰ ਹੱਥ ਪਾਇਆ ਨਾ, ਮੈਂ ਖੜਕਾਉਣ ਤੋਂ ਪਹਿਲਾਂ ਸੋਚਿਆ, ਸੋਚਣ ਤੇ ਮਜਬੂਰ ਹੋ ਗਿਆ। ਮੈਂ ਇਹ ਨੀ ਸੋਚਿਆ ਵੀ ਰੱਬ ਸੁੱਤਾ ਪਿਆ ਹੋਊਗਾ ਕਾਹਨੂੰ ਉਠਾਉਣਾ ਜਾਂ ਫੇਰ ਥੋੜਾ ਵੇਟ ਕਰ ਲੈਣਾ ਜਦੋਂ ਕੁੰਡਾ ਖੋਲੂਗਾ ਉਦੋਂ ਮਿਲ ਲੂੰਗਾ, ਏਦਾਂ ਨੀ ਸੋਚਿਆ। ਉਹਨੇ ਇਹ ਸੋਚਿਆ ਵੀ ਮੇਰੀ ਜ਼ਿੰਦਗੀ ਜਿਉਣ ਦਾ ਮਕਸਦ ਕੀ ਸੀ। ਕਹਿੰਦਾ ਜਦੋਂ ਮੈਂ ਦੋ ਮਿੰਟ ਲਈ ਆਪਦੇ ਮਕਸਦ ਬਾਰੇ ਸੋਚਿਆ ਤਾਂ ਮੇਰਾ ਮਕਸਦ ਸੀ ਰੱਬ ਨੂੰ ਪਾਉਣਾ, ਤੇ ਜਦੋਂ ਹੁਣ ਮੈਂ ਕੁੰਡਾ ਖੜਕਾਊਂਗਾ ਮੂਹਰੋਂ ਰੱਬ ਕੁੰਡਾ ਖੋਲ ਦੂ, ਮੈਨੂੰ ਰੱਬ ਜਾਊਗਾ ਮਿਲ। ਜਦੋਂ ਰੱਬ ਮਿਲ ਗਿਆ ਮੇਰੀ ਜ਼ਿੰਦਗੀ ਚ ਕੀ ਰਹਿ ਗਿਆ ਮਕਸਦ, ਮੇਰਾ ਜਿਉਣ ਦਾ ਮਕਸਦ
ਰਹਿ ਗਿਆ ਕਰਨ ਲਈ,
ਮੈਂ ਕੀ ਕਰੂੰਗਾ,
ਬਿਲਕੁਲ
ਮੈਂ ਫਿਰ ਕੀ ਕਰੂੰਗਾ। ਤੇ ਕਹਿੰਦੇ ਮੈਂ ਇੰਨੀ ਸੋਚ ਕੇ ਉਹਦੇ ਪੈਰੀ ਦੱਬ ਕੇ ਹੌਲੀ ਪੈਰਾਂ ਨਾਲ ਬਿਨਾਂ ਖੜਾਕ ਕਰੇ ਵੀ ਕਿਤੇ ਰੱਬ ਉੱਠ ਨਾ ਪਵੇ, ਤੇ ਹੌਲੀ ਖੜਾਕ ਕਰੇ ਮੈਂ ਥੱਲੇ ਨੂੰ ਆ ਗਿਆ। ਦੇਖੋ ਇਹ ਇੱਕ ਸਟੋਰੀ ਸੀ, ਇੱਕ ਕਹਾਣੀ ਸੀ, ਏਦਾਂ ਵਾਪਰਦਾ ਨੀ ਵੀ ਜਾਣੀ ਏਦਾਂ ਨੀ ਕੋਈ ਵਾਰ, ਇੱਕ ਭਾਸ਼ਾ ਸਮਝਾਉਣ ਦਾ ਤਰੀਕਾ, ਠੀਕ ਹੈ ਨਾ। ਕਹਿੰਦੇ ਮੈਂ ਫੇਰ ਵਾਪਸ ਉਹਨਾਂ ਪੌੜੀਆਂ ਤੋਂ ਆ ਕੇ ਥੱਲੇ ਨਾ, ਤੇ ਫੇਰ ਮੈਂ ਜੀਰੋ ਤੋਂ ਸ਼ੁਰੂ ਕਰ ਲਈ ਕਿ ਆ ਜਾਓ ਰੱਬ ਪਹਾੜ ਚੱਲ ਗਏ। ਫਿਰ ਮੈਂ ਨਵਾਂ ਨਵੇਂ ਰਾਹ ਤੁਰ ਪਿਆ
ਪਹਾੜ ਚ
ਤੁਸੀਂ ਜ਼ਿਕਰ ਕਰਦੇ ਹੋ, ਉਹ ਵੀ ਆਹੀ ਚੀਜ਼ ਆ ਵੀ ਅਸੀਂ ਇੰਡੀਆ ਤੋਂ ਚੱਲੇ ਸੀ, ਇੰਡੀਆ ਤੋਂ ਆਏ ਸੀ, ਇੰਡੀਆ ਤੋਂ ਆ ਕੇ ਸਾਡੇ ਕੁਛ ਟੀਚੇ ਸੀ ਵੀ ਯਾਰ $100 ਹੀ ਬਣ ਜਾ ਕਰੇ ਤਾਂ 5,000 ਹੋ ਗਿਆ ਥੋੜਾ, ਇੰਡੀਆ ਦਾ 1.5 ਲੱਖ ਥੋੜਾ,
ਬਿਲਕੁਲ
ਆਪਾਂ ਨੂੰ ਬਸ 5,000 ਆ। ਤੇ ਅਸੀਂ ਉਸ ਸੰਤੁਸ਼ਟੀ ਦੇ ਵਿੱਚ ਆਏ ਤਾਂ ਨਹੀਂ, ਪਰ ਕੁਝ ਕੁ ਲੋਕ ਉਸਦੇ ਕੰਫਰਟੇਬਲ ਜੋਨ ਚ ਆ ਗਏ 150-200 ਦੇ ਬਣਨ ਦੇ ਚ, ਤੇ ਉਹਨਾਂ ਨੂੰ ਲੱਗਿਆ ਮੈਂ ਟੈਕਸੀ ਚਲਾ ਰਿਹਾ, ਟੈਕਸੀ ਚਲਾ ਕੇ ਮੈਨੂੰ 150-200 ਬਣ ਜਾਂਦਾ, ਬਹੁਤ ਗੁੱਡ ਆ। ਕਿਸੇ ਨੂੰ ਲੱਗਿਆ ਵੀ ਮੈਂ ਜੋਬ ਕਰ ਰਿਹਾ, ਮੇਰੇ ਜੋਬ ਦਾ ਪੈਕੇਜ 80,000 ਆ, 90,000 ਆ, ਬਚ ਬਚਾ ਕੇ 60,000 ਆ ਜਾਂਦਾ, ਚਲੋ ਛੁੱਟੀਆਂ ਮਿਲ ਜਾਂਦੀਆਂ, 12 ਐਤਵਾਰ ਛੁੱਟੀ ਮਿਲ ਜਾਂਦੀ ਆ, ਬਹੁਤ ਵਧੀਆ, ਉਹ ਵੀ ਇੱਕ ਕੰਫਰਟੇਬਲ ਜੋਨ ਆ। ਜੇ ਜੇ ਇੱਕ ਪਾਸੇ ਅਸੀਂ ਇਹ ਕਹਿੰਦੇ ਆ ਨਾ ਵੀ ਤੁਸੀਂ ਭੱਜੋਣਾ ਵਾਲੀ ਲਾਲਸਾ ਨਾ ਕਰੋ, ਮਾਇਆ ਮਾਇਆ ਨਾ ਕਰੋ, ਦੂਜੇ ਪਾਸੇ ਨਾਲ ਨਾਲ ਇਹ ਗੱਲ ਆ ਗਈ, ਇਹ ਗੱਲ ਆ ਕੇ ਵੀ ਇਹਦੇ ਵਿੱਚ ਤੁਸੀਂ ਵੀ ਤੁਸੀਂ ਅੱਗੇ ਹੋਰ ਕਿਵੇਂ ਵਧਣਾ, ਹੋਰ ਕਿਵੇਂ, ਮੰਨ ਲਓ ਤੁਸੀਂ ਇੱਕ ਕੰਮ ਸ਼ੁਰੂ ਕਰ ਲਿਆ, ਇੱਕ ਜੋਬ ਸ਼ੁਰੂ ਕਰ ਲਈ, ਜਾਂ ਇੱਕ ਉਹਦੇ ਚ ਲਿਮਿਟ ਆ ਟੈਕਸੀ ਚਲਾ ਰਹੇ ਹੋ, ਉਹਦੇ ਚ ਪਤਾ ਵੀ ਤੁਸੀਂ 50-60,000 ਦੇ ਗੇਟ ਚ ਤਾਂ ਸਾਰੀ ਉਮਰ ਕਮਾਈ ਜਾਓਗੇ, ਇਸ ਤੋਂ ਅੱਗੇ ਵੱਧਦੇ ਨੀ। ਜੇ ਤੁਸੀਂ ਦੇਖ ਰਹੇ ਹੋ ਇਸ ਕਿਸੇ ਬੰਦੇ ਨੇ ਸ਼ੋਪ ਕਰੀ ਸੀ ਜਾਂ ਕਿਸੇ ਬੰਦੇ ਨੇ ਕੋਈ ਬਿਜ਼ਨਸ ਸ਼ੁਰੂ ਕਰਿਆ ਸੀ ਤੇ ਉਹ ਰਾਤੋ ਰਾਤ ਕਿਤੇ ਹੋਰ ਪਹੁੰਚ ਗਿਆ, ਠੀਕ ਹੈ ਨਾ, ਉਹਨੇ ਰਿਸਕ ਲਿਆ ਸੀ, ਉਹਨੇ ਇੱਕ ਕਿਸਮ ਦਾ ਜੂਆ ਖੇਡਿਆ ਸੀ, ਇੱਕ ਕਿਸਮ ਦਾ ਉਹਨੇ ਕੰਫਰਟੇਬਲ ਜੋਨ ਚੋਂ ਬਾਹਰ ਨਿਕਲ ਕੇ ਕੰਮ ਕੀਤਾ ਸੀ, ਤੇ ਉਹ ਅੱਜ ਕਾਮਯਾਬ ਹੋ ਗਿਆ। ਤੇ ਉਹਦੀ ਕਾਮਯਾਬੀ ਪਿੱਛੇ ਆਪਾਂ ਸੜੀ ਜਾਂਦੇ ਬੈਠੇ, ਸੜਦੇ ਕਿਉਂ, ਅਸੀਂ ਕੰਫਰਟੇਬਲ ਜੋਨ ਚੋਂ ਨਿਕਲੇ।
ਬਿਲਕੁਲ,
ਇਹਨਾਂ ਸਾਰੀਆਂ
ਗੱਲ ਇਹ ਜੀ ਜੀ ਇੱਥੇ ਗੱਲ ਇਹ ਹੁੰਦੀ ਹੈ ਕਿ ਹਰ ਕਿਸੇ ਦੀ ਜ਼ਿੰਦਗੀ ਚ ਕੀ ਪ੍ਰਾਇਓਰਿਟੀ ਹੈ, ਤੁਸੀਂ ਅਹਿਮੀਅਤ ਕਿਸ ਚੀਜ਼ ਨੂੰ ਦਿੰਨੇ ਆ ਆਪਣੀ ਜ਼ਿੰਦਗੀ ਚ। ਹੁਣ ਕਈਆਂ ਨੂੰ ਹੁੰਦਾ ਕਿ ਪੈਸਾ ਆ ਗਿਆ ਔਰ ਅਸੀਂ ਆਪਣੇ ਘਰ ਦੀ ਮੋਰਗੇਜ ਲਾਉਣੀ ਆ ਤੇ ਬਸ ਆਰਾਮ ਨਾਲ, ਹੈਨਾ। ਕਈਆਂ ਨੂੰ ਹੁੰਦਾ ਵੀ ਨਹੀਂ, ਘਰ ਦੀ ਮੋਰਗੇਜ ਉਤਰੇ ਨਾ ਉਤਰੇ ਅਸੀਂ ਵਧੀਆ ਗੱਡੀਆਂ ਲਈਏ, ਵਧੀਆ ਫਰਨੀਚਰ ਲਈਏ। ਕਈਆਂ ਨੂੰ ਹੁੰਦਾ ਭਈ ਅਸੀਂ ਕੋਈ ਬਿਜ਼ਨਸ ਸ਼ੁਰੂ ਕਰੀਏ। ਸੋ ਮੈਨੂੰ ਲੱਗਦਾ ਹਰ ਕਿਸੇ ਦੇ ਆਪਣੀ ਆਪਣੀ ਪ੍ਰਾਇਓਰਿਟੀਜ਼ ਦੇ ਅਕੋਰਡਿੰਗਲੀ ਹੀ ਕੋਈ ਜੀਉਂਦਾ, ਪਰ ਮੇਨ ਚੀਜ਼ ਇਹ ਹੁੰਦੀ ਹੈ ਜਿੱਦਾਂ ਤੁਸੀਂ ਮਾਇਆ ਦੀ ਵੀ ਗੱਲ ਕੀਤੀ, ਹੈਨਾ, ਕਿ ਮਾਇਆ ਦਾ ਕਿੱਦਾਂ ਪਤਾ ਲੱਗੇ ਭਈ ਇਹ ਮਾਇਆ ਹੈ ਕਿ ਖੁਸ਼ੀ ਹੈ। ਸੋ ਉਹਦੇ ਵਿੱਚ ਮੈਨੂੰ ਇਹ ਲੱਗਦਾ ਹੁੰਦਾ ਭਈ ਅਸੀਂ ਮਾਇਆ ਨੂੰ ਖੁਸ਼ੀ ਸਮਝ ਲੈਂਦੇ ਆ, ਪਰ ਉਹ ਉਦੋਂ ਪਤਾ ਲੱਗਦਾ ਭਈ ਇਹ ਮਾਇਆ ਸੀ ਜਦੋਂ ਸਾਡੇ ਹੱਥ ਚ ਆ ਜਾਂਦੀ ਆ ਤੇ ਖੁਸ਼ੀ ਫੇਰ ਵੀ ਨਹੀਂ ਹੁੰਦੀ। ਸੋ ਇੱਕ ਇਹ ਜਿਹੜਾ ਕੰਮ ਕਰਨਾ ਜਾਂ ਇਹ ਸਾਰੀਆਂ ਚੀਜ਼ਾਂ ਜ਼ਿੰਦਗੀ ਦਾ ਇੱਕ ਹਿੱਸਾ ਆ, ਪਰ ਜੇ ਅਸੀਂ ਅੰਦਰੋਂ ਖੁਸ਼ ਰਹਿਣਾ, ਇੱਕ ਜੇ ਅਸੀਂ ਕੰਮ ਕਰਦੇ ਪਏ ਹਾਂ ਅਸੀਂ ਤਾਂ ਵੀ ਉਨੇ ਹੀ ਖੁਸ਼ ਹਾਂ, ਜੇ ਅਸੀਂ ਵਿਹਲੇ ਬੈਠੇ ਹਾਂ ਅਸੀਂ ਤਾਂ ਵੀ ਉਨੇ ਹੀ ਖੁਸ਼ ਹਾਂ, ਜੇ ਅਸੀਂ ਗੱਲਾਂ ਕਰਦੇ ਹਾਂ ਤਾਂ ਵੀ ਖੁਸ਼ ਹਾਂ, ਤੇ ਜੇ ਚੁੱਪ ਕੀਤੇ ਹਾਂ ਤਾਂ ਵੀ ਚੁੱਪ ਹਾਂ। ਗੱਲ ਇਹ ਆ ਕਿ ਜਿਹੜਾ ਦਿਮਾਗ ਦੇ ਵਿੱਚ ਇੰਨੀ ਹਰ ਵੇਲੇ ਕੁਰਬਲ ਕੁਰਬਲ ਚੱਲਦੀ ਆ, ਉਹਨੂੰ ਸ਼ਾਂਤ ਕਰਕੇ ਜ਼ਿੰਦਗੀ ਜਿਉਣਾ ਜਿਹੜਾ ਆ ਉਹਦਾ ਆਪਣਾ ਹੀ ਸਕੂਨ ਆ, ਮੈਨੂੰ ਇਹ ਲੱਗਦਾ। ਇਸੇ ਕਰਕੇ ਉਹ ਸਾਡੇ ਦਿਮਾਗ ਚ ਰੌਲਾ ਕੀ ਆ, ਪਹਿਲਾਂ ਉਹਨੂੰ ਸਮਝਣਾ ਬਹੁਤ ਜ਼ਰੂਰੀ ਆ ਕਿ ਇਹ ਕਿਸ ਗੱਲੋਂ ਖੱਪ ਪਈ ਆ, ਕੀ ਚਾਹੀਦਾ ਕੀ ਆ, ਮੈਨੂੰ ਕੀ ਚਾਹੀਦਾ ਆ ਜ਼ਿੰਦਗੀ ਜਿਉਣ ਲਈ।
ਸੌ ਹੱਥ ਰਸਤਾ ਸਿਰੇ ਤੇ ਗੰਢ, ਇਹ ਸਾਰੀਆਂ ਗੱਲਾਂ ਸੁਣਾਤੀਆਂ ਮੈਂ ਹੁਣ। ਇਹ ਗੱਲਾਂ ਤੇ ਫੇਰ ਉਹ ਬਾਈ ਜੋਗੀ ਵਾਂਗੂ ਆਖਣਗੇ ਵੀ ਬਾਈ ਨੇ ਦੋਨੇ ਪੱਖ ਦਿਖਾ ਤੇ, ਫੈਸਲਾ ਤਾਂ ਕੁਛ ਆਇਆ ਨੀ। ਪਰ ਮੈਂ ਇਹਦਾ ਸਿੱਟਾ ਜਿਹੜਾ ਕੱਢਿਆ ਹੋਇਆ ਇਹ ਉਹ ਸਿੱਟਾ ਇਹ ਆ ਜੀ, ਵੀ ਲਾਈਫ ਦੇ ਵਿੱਚ ਜਿਹੜਾ ਬੰਦਾ ਬੈਲੈਂਸ ਬਣਾ ਲੈਂਦਾ ਨਾ, ਬੈਲੈਂਸ ਉਹ ਸਾਰਾ ਕੁਛ ਉਹਦੇ ਚ ਆ ਜਾਂਦਾ, ਆਰਸੀ ਦੀ ਪੈਡ ਚ ਆ ਜਾਂਦਾ। ਤੁਹਾਨੂੰ ਬੈਲੈਂਸ ਬਣਾਉਣਾ ਪਊਗਾ ਆਪਣੇ ਪਰਿਵਾਰ ਦੇ ਵਿੱਚ, ਤੁਹਾਨੂੰ ਆਪਣੇ ਮਾਂ ਬਾਪ ਬੱਚਿਆਂ ਦੇ ਵਿੱਚ ਬੈਲੈਂਸ ਬਣਾਉਣਾ ਪਊਗਾ, ਤੁਹਾਨੂੰ ਆਪਦੇ ਕੰਮ ਦੇ ਵਿੱਚ ਬੈਲੈਂਸ ਬਣਾਉਣਾ ਪਊ, ਤੁਹਾਨੂੰ ਰਿਸ਼ਤਿਆਂ ਲਈ ਟਾਈਮ ਕੱਢਣਾ ਪਊਗਾ, ਤੁਹਾਨੂੰ ਆਪਣੇ ਦੋਸਤਾਂ ਲਈ ਟਾਈਮ ਕੱਢਣਾ ਪਊ, ਤੁਹਾਨੂੰ ਆਪਣੇ ਕੰਮ ਲਈ ਟਾਈਮ ਕੱਢਣਾ ਪਊ, ਤੁਹਾਨੂੰ ਹਰ ਚੀਜ਼ ਲਈ ਇੱਕ ਬੈਲੈਂਸ ਲੈਵਲ ਰੱਖਣਾ ਪਊਗਾ। ਉਸ ਬੈਲੈਂਸ ਦੇ ਵਿੱਚ ਰਹਿ ਕੇ ਜਦੋਂ ਤੁਸੀਂ ਕੰਮ ਕਰੋਗੇ ਤਾਂ ਤੁਹਾਡਾ ਕੋਈ ਵੀ ਚੀਜ਼ ਕਦੇ ਵੀ ਖਰਾਬ ਨਹੀਂ ਹੁੰਦੀ, ਕੋਈ ਚੀਜ਼ ਨੀ ਕਿਤੇ ਵੀ ਜਾਂਦੀ। ਜੇ ਜਦੋਂ ਤੁਸੀਂ ਬੈਲੈਂਸ ਤੋਂ ਬਾਹਰ ਹੋ ਕੇ ਚੱਲਦੇ ਹੋ ਨਾ, ਤੁਸੀਂ ਤੁਹਾਨੂੰ ਲੱਗਦਾ ਵੀ ਆਹ 2 ਸਾਲ ਕੰਮ ਕਰ ਲਈਏ ਦੱਬ ਕੇ 4 ਪੈਸੇ ਖਾ ਲਈਏ ਫੇਰ ਰਿਸ਼ਤੇ ਸਾਂਭ ਲਾਂਗੇ, ਨਹੀਂ ਉਦੋਂ ਤੱਕ
ਬਿਲਕੁਲ
ਤੱਕ ਰਿਸ਼ਤੇ ਕਿਤੇ ਹੋਰ ਚਲੇ ਜਾਣਗੇ, ਰਿਸ਼ਤੇ ਗਵਾਚ ਜਾਣਗੇ ਉਦੋਂ ਤੱਕ, ਠੀਕ ਹੈ ਨਾ। ਉਹ ਜੇ ਇਵੇਂ ਬੱਚਿਆਂ ਤੇ ਆ ਗਈ ਗੱਲ ਵੀ ਜੇ ਬੱਚਿਆਂ ਦਾ ਵੀ ਆ ਬੱਚਿਆਂ ਨੂੰ ਸਾਂਭ ਲਾਂਗੇ ਟਾਈਮ ਆਉਣ ਤੇ, ਹੁਣ ਆਹ ਕਰ ਲਈਏ, ਨਹੀਂ ਉਦੋਂ ਤੱਕ ਬੱਚੇ ਕੁਛ ਹੋਰ ਸਿੱਖ ਜਾਣਗੇ, ਠੀਕ ਹੈ, ਕਿਸੇ ਹੋਰ ਚੀਜ਼ ਦੇ ਆਦੀ ਹੋ ਜਾਣਗੇ, ਠੀਕ ਹੈ ਨਾ। ਸੋ ਇਸ ਕਰਕੇ ਨਾ
ਬਿਲਕੁਲ
ਸਾਰੀਆਂ ਚੀਜ਼ਾਂ ਦਾ ਸਿੱਟਾ ਇਹ ਆ ਵੀ ਮਾਇਆ ਬਿਨਾ ਵੀ ਨੀ ਸਰਦਾ ਇਸ ਜਹਾਨ ਦੇ ਵਿੱਚ, ਪਰ ਇੱਕ ਬੈਲੈਂਸ ਇੱਕ ਲਿਮਿਟ ਇੱਕ ਤਰੀਕੇ ਚ ਉਹ ਉਵੇਂ ਕਰੋ। ਦੂਜਾ ਕਦੇ ਵੀ ਨਾ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਆ ਵੀ ਰੁਕੋ ਨਾ, ਜਦੋਂ ਤੁਸੀਂ ਰੁਕ ਗਏ ਨਾ ਕੰਫਰਟੇਬਲ ਜ਼ੋਨ ਚ ਆ ਗਏ, ਉਹ ਵੀ ਜ਼ਿੰਦਗੀ ਨੀਰਸ ਆ, ਉਹ ਨੀਰਸ ਆ ਜ਼ਿੰਦਗੀ, ਮੈਨੂੰ ਕੁਛ ਲੋੜ ਨੀ ਅੱਜ ਕੰਮ ਕਰਨ
ਦੀ,
ਮੇਰੀ ਜ਼ਿੰਦਗੀ ਮੈਂ ਆਪਣਾ ਸਰਮਾਇਆ ਦੱਸਾਂ ਵੀ ਮੈਂ ਅਖਬਾਰ ਰੇਡੀਓ ਤੇ ਯੂਟਿਊਬ ਚੈਨਲ ਇਹ ਤਿੰਨੇ ਛੱਡ ਦਿਆਂ, ਅਸੀਂ ਮੈਂ ਤੇ ਅਮਨਦੀਪ ਅਕਸਰ ਇਸ ਗੱਲ ਤੇ ਗੱਲ ਕਰ ਦਿੰਦੇ ਹਾਂ, ਮੈਂ ਤਿੰਨੇ ਚੀਜ਼ਾਂ ਕੰਮ ਛੱਡ ਦਿਆਂ, ਮੈਨੂੰ ਜ਼ਿੰਦਗੀ ਚ ਕੋਈ ਵੀ ਕੰਮ ਕਰਨ ਦੀ ਲੋੜ ਨੀ। ਇਸ ਟਾਈਮ ਮੇਰੇ ਪੁਰਖਿਆਂ ਨੇ, ਮੇਰੇ ਮਾਂ ਬਾਪ ਨੇ, ਮੇਰੇ ਦਾਦਾ ਦਾਦੀ ਨੇ, ਮੇਰੇ ਸਾਰੇ ਪੁਰਖਿਆਂ ਨੇ ਰਲ ਮਿਲਾ ਕੇ ਮੇਰੇ ਲਈ ਇੰਨਾ ਕੁ ਚੀਜ਼ਾਂ ਦਾ ਅਰੇਂਜ ਕੀਤਾ ਹੋਇਆ ਵੀ ਜ਼ਮੀਨ ਜਾਇਦਾਦ ਦਾ ਵੀ ਉਹ ਮੈਨੂੰ ਰੋਟੀ ਦੇ ਸਕਦੀ ਹੈ ਆਰਾਮ ਨਾਲ ਬੈਠੀ, ਜਿਹਦੀ ਰੋਟੀ ਮੈਂ ਖਾਣਾ, ਕਿਉਂਕਿ ਐਬ ਬੈਲ ਮੈਨੂੰ ਸਿੰਪਲ 3 ਫੁਲਕੇ ਚਾਹੀਦੇ ਦੋਨੇ ਟਾਈਮ ਸਿੰਪਲ, ਫਿਰ ਇੰਨੀ ਕੁ ਲੋੜ ਆ ਸਰੀਰ ਨੂੰ, ਕੋਈ ਮੈਨੂੰ ਬਾਹਲੇ ਪਕਵਾਨਾਂ ਦਾ ਸ਼ੌਕੀਨ ਨੀ, ਮੈਂ ਕੋਈ ਬਾਹਲੀਆਂ ਕੋਈ ਸਿਗਰਟਾਂ ਮੈਂ ਨੀ ਪੀਣੀਆਂ, ਦਾਰੂ ਮੈਂ ਨੀ ਪੀਣੀ, ਮੈਨੂੰ ਕੋਈ ਖਰਚੇ ਨੀ ਮੇਰੇ ਯਾਰ, ਮੇਰੇ ਸਿੰਪਲ ਮੇਰੇ ਖਰਚਾ ਜਿਹੜੇ ਉਹ 3 ਫੁਲਕਿਆਂ ਦੇ ਆ, ਤੇ ਉਹਨਾਂ ਲਈ ਮੈਂ ਨੀ ਕਹਿੰਦਾ ਵੀ ਬਹੁਤ ਮੇਰੇ ਕੋਲੇ ਰਿਆਸਤਾਂ, ਪਰ ਉਹਨਾਂ ਲਈ ਜਿੰਨਾ ਕੁਛ ਚਾਹੀਦਾ ਉਹ ਮੇਰੇ ਕੋਲੇ ਮੇਰੇ ਪਿਓ ਦਾਦਿਆਂ ਨੇ ਮੈਨੂੰ ਛੱਡਿਆ ਹੋਇਆ, ਤੇ ਮੈਂ ਇੱਕ ਬੜੀ ਵਧੀਆ ਜ਼ਿੰਦਗੀ ਆਰਾਮ ਜ਼ਿੰਦਗੀ ਜਿਉਂ ਸਕਦਾ, ਚੁੱਪ ਕਰਕੇ ਬੈਕ ਸੀਟ ਤੇ ਬਹਿ ਜਾ ਆਪਦਾ, ਜਾ ਕੇ ਚੰਗਾ ਬਾਗ ਲੱਗਿਆ, ਬਾਗ ਦੇ ਵਿੱਚ ਇੱਕ ਕਮਰਾ ਪਾ ਕੇ ਉੱਥੇ 4 ਕਬੂਤਰ ਤੋਤੇ ਮੋਰ ਰੱਖ ਕੇ ਤੇ ਉਹਨਾਂ ਨਾਲ ਗੱਲਾਂ ਕਰਿਆ ਕਰਾਂ, ਇਸ ਵੇਲੇ 2 ਅਖਬਾਰ ਆ ਗਏ ਪੜ੍ਹ ਕੇ ਤੇ ਬਹਿ ਜਾ ਕਰਾਂ ਤੇ ਆਪਦਾ ਸ਼ਾਮ ਨੂੰ ਆ ਕੇ ਸੌਂ ਜਾ ਕਰਾਂ, ਇਹ ਜ਼ਿੰਦਗੀ ਮੇਰੇ ਕੋਲ ਹੈਗੀ, ਠੀਕ ਆ। ਪਰ ਮੈਂ ਦਿਨ ਰਾਤ ਤੁਰਿਆ ਫਿਰਦਾ, ਰਾਤ ਨੂੰ ਵੀ ਮੈਂ ਕਾਲਾਂ ਅਟੈਂਡ ਕਰੀ ਜਾਂਦਾ ਸਾਰੀ ਰਾਤ, ਦਿਨੇ ਵੀ ਮੈਂ ਸਾਰਾ ਦਿਨ ਤੁਰਿਆ ਫਿਰਦਾ, ਅੱਜ 400 ਕਿਲੋਮੀਟਰ ਈਡਨ ਹੋ ਪਾ, ਕੱਲ ਨੂੰ 400 ਕਿਲੋਮੀਟਰ ਮੈਂ ਰਿਵਰਲੈਂਡ ਹੋਊ, ਪਰਸੋਂ 200 ਕਿਲੋਮੀਟਰ ਗਾਂ ਐਡਲੇਡ ਹੋਊ, ਵਿੱਚ ਦੀ ਮੈਲਬਰਨ ਜਾਊਂਗਾ, ਠੀਕ ਆ, ਵੀ ਮੈਂ ਦਿਨ ਤੁਰਿਆ ਫਿਰਦਾ। ਉਹਦਾ ਕਾਰਨ ਮੈਂ ਕਦੇ ਵੀ ਪੈਸੇ ਲਈ ਨੀ ਤੁਰਿਆ ਫਿਰਦਾ, ਮੈਂ ਉਹ ਮੇਰਾ
ਕਿਉਂਕਿ ਜ਼ਿੰਦਗੀ ਜੀਣ ਦਾ ਮਕਸਦ ਆ, ਮਜ਼ਾ ਆਉਂਦਾ ਤੁਹਾਨੂੰ ਇਹ ਕਰਕੇ,
ਲੱਗ ਰਿਹਾ ਗੰਦਲਾ ਨੀ ਹੋ ਰਿਹਾ, ਮੈਂ ਖੜ ਕੇ ਗੰਦਲਾ ਨੀ ਹੋ ਰਿਹਾ, ਤੇ ਮੈਂ ਵਗ ਰਿਹਾ, ਮੈਂ ਵਗਦਾ ਪਾਣੀ ਆ, ਮੈਂ ਵਗਦਾ ਪਾਣੀ ਰਹਿਣਾ ਚਾਹੁੰਦਾ, ਜਿੰਨਾ ਚਿਕ ਮੇਰਾ ਸਰੀਰ ਮੇਰਾ ਸਾਥ ਦੇ ਰਿਹਾ ਮੈਂ ਤੁਰਿਆ ਫਿਰਦਾ। ਪਰ ਮੈਂ ਇਹ ਵੀ ਨੀ ਕਦੇ ਕੀਤਾ ਵੀ ਮੈਨੂੰ ਪੈਸੇ ਕਿਉਂ ਨੀ ਬਣ ਰਹੇ, ਮੈਨੂੰ ਪੈਸੇ ਬਣਨੇ ਚਾਹੀਦੇ ਆ, ਸਾਰਾ ਕੁਛ ਚਾਹੀਦਾ। ਪੈਸੇ ਤਾਂ ਮੈਂ ਇੱਕ ਥਾਂ ਤੇ ਟਿਕ ਕੇ ਵੀ ਵੱਧ ਬਣਾ ਸਕਦਾ, ਕਿਉਂਕਿ ਇੱਥੇ ਟਾਈਮ ਇਜ਼ ਮਨੀ ਆ, ਜਿੰਨਾ ਟਾਈਮ ਤੁਸੀਂ ਕਿਤੇ ਸਪੈਂਡ ਕਰ ਦੋਗੇ ਉਹਦੇ ਪੈਸੇ ਮਿਲ ਜਾਣ ਦੀ ਕੀ ਗੱਲ ਆ, ਤੇ ਮੈਂ ਟਾਈਮ ਹੀ ਸੜਕਾਂ ਤੇ ਸਪੈਂਡ ਕਰੂੰਗਾ, ਤੁਰਿਆ ਫਿਰਦਾ ਰਹੂੰ, ਕਿਤੇ ਉੱਧਰ ਜਾ ਪੜਿਆ ਤਾਂ ਉਹਦੇ ਤਾਂ ਨੀ ਨਾ ਮਿਲਣੇ, ਉਹਦਾ ਤਾਂ ਤੇਲ ਵੀ ਮੱਚੂਗਾ, ਪਰ ਉਹ ਮੇਰੇ ਇੱਕ ਵਗਦੇ ਰਹਿਣ ਦੀ ਨਿਸ਼ਾਨੀ ਆ, ਤੇ ਉਹ ਮੈਂ ਵਗਦਾ ਰਹਿਣਾ ਚਾਹੁੰਦਾ, ਮੈਂ ਚਾਹੁੰਦਾ ਵੀ ਮੈਂ ਵਗਦਾ ਰਹਾਂ ਤੇ ਆਪਦੀ ਜ਼ਿੰਦਗੀ ਦੇ ਵਿੱਚ ਮੈਂ ਇੱਕ ਕੁਛ ਨਾ ਕੁਛ ਇਹੋ ਜਿਹਾ ਮੁਕਾਮ ਹਾਸਲ ਕਰ ਲਾਂ, ਜਾਂ ਇਹੋ ਜਿਹੀ ਕੁਛ ਇਹੋ ਜਿਹੀ ਕਰ ਲਾਂ ਜਿਹਦੇ ਤੇ ਮੈਨੂੰ ਆਪਦੇ ਬੁਢਾਪੇ ਚ ਮਾਣ ਹੋਵੇ ਵੀ ਯਾਰ ਮੈਂ ਆਹ ਬੂਟਾ ਲਾਇਆ ਸੀ, ਆਹ ਬੂਟਾ ਮੇਰਾ ਲਾਇਆ, ਆਹ ਮੇਰਾ ਕੀਤਾ, ਮੈਂ ਬੈਠਾ ਉਹਦੇ ਮਾਣ ਕਰ ਸਕਾਂ। ਹੋ ਸਕਦਾ ਕੋਈ ਆਉਣ ਜਾਂ ਆਉਣ ਵਾਲੀ ਕੋਈ ਪੀੜ੍ਹੀ, 5ਵੀਂ 4ਵੀਂ 10ਵੀਂ ਪੀੜ੍ਹੀ ਕੋਈ ਇਸ ਚੀਜ਼ ਨੂੰ ਮਹਿਸੂਸ ਕਰੇ ਵੀ ਹਾਂ ਕੋਈ ਸੀਗਾ ਬੰਦਾ ਜਿਹਨੇ ਮਾੜੇ ਮੋਟੇ ਕੁਛ ਨਾ ਕੁਛ ਇੱਥੇ ਆਪਦੀ ਹਵਾ ਵਗਾਈ।
ਬਿਲਕੁਲ,
ਸੋ ਇਹ ਜੀਵਨ ਦੇ ਟੀਚੇ, ਜੀਵਨ ਦੇ ਨਤੀਜੇ। ਸੋ ਸੱਜਣੋ ਮਿੱਤਰੋ ਦੋਸਤੋ, ਸਾਡੀਆਂ ਗੱਲਾਂ ਚ ਨਾ ਆ ਜਾ ਕਰੋ, ਅਸੀਂ ਤਾਂ ਉਹਦੇ ਵਾਲੀ ਗੱਲ ਆ, ਚੂਹੇ ਵਾਲੀ ਗੱਲ ਨੀ ਹੁੰਦੀ। ਇੱਕ ਚੁਟਕਲਾ ਸੁਣਾਇਆ ਸੀਗਾ ਕਿਸੇ ਨੇ, ਤੁਸੀਂ ਸੁਣਿਆ ਉਹ? ਇੱਕ ਨਾ
ਚੂਹਾ ਸੁਣਿਆ
ਜੰਗਲ ਚ ਨਾ, ਹੁਣ ਆਪਾਂ ਇਸ ਗੱਲ ਤੇ ਗੱਲ ਮੁਕਾਉਣੇ ਆ, ਕਿਉਂਕਿ ਆਪਣੇ ਜਿਹੜੀ ਇਹ ਜਿਹੜੀ ਚਰਚਾ ਤਾਂ ਮੁੱਕਣੀ ਨੀ ਐਵੇਂ। ਇੱਕ ਨਾ ਜੰਗਲ ਦੇ ਵਿੱਚ ਚੂਹਾ ਸੀਗਾ, ਤੇ ਉਹ ਸ਼ੇਰ ਕੋਲੇ ਜਾ ਕੇ ਆਦਾ ਨਾ, ਸ਼ੇਰ ਨੂੰ ਆਹਦਾ ਕਹਿੰਦਾ ਵੀ ਸ਼ੇਰ ਕਿਤੇ ਪਊਆ ਪੀ ਜਾਂਦਾ ਸੀ, ਬੈਠਾ ਆਥਣ ਦਾ ਟਾਈਮ ਸੀਗਾ ਤੇ ਦਰਦ ਰੂ ਪੀ ਰਿਹਾ ਸੀਗਾ, ਤੇ ਸ਼ੇਰ ਕੋਲੇ ਜਾ ਕੇ ਚੂਹਾ ਲੈਕਚਰ ਦੇਣ ਲੱਗ ਗਿਆ, ਕਹਿੰਦਾ ਸ਼ੇਰ ਜੀ ਕਹਿੰਦਾ ਵੀ ਨਸ਼ਾ ਬਹੁਤ ਜ਼ਿੰਦਗੀ ਲਈ ਮਾੜਾ, ਇਹ ਨਹੀਂ ਕਦੇ ਵੀ ਪੀਣਾ ਚਾਹੀਦਾ, ਏਦਾਂ ਨੀ ਹੁੰਦਾ, ਜ਼ਿੰਦਗੀ ਬਹੁਤ ਖੂਬਸੂਰਤ ਆ, ਤੁਸੀਂ ਹੁਣ ਗੇੜੇ ਗੁੜੇ ਲਾ ਕੇ ਦੇਖੋ, ਬਾਹਰ ਬਹੁਤ ਬਾਹਰ ਬਹੁਤ
ਗੇੜੇ ਗੁੜੇ ਲਾ ਕੇ ਦੇਖੋ,
ਜੰਗਲ ਦੇ ਰਾਜੇ ਨੂੰ ਦੇਖੋ, ਕਹਿੰਦਾ ਕਿੰਨੀ ਦੁਨੀਆਂ ਅੱਗੇ ਵੱਧ, ਤੁਸੀਂ ਦਾਰੂ ਦੇ ਚੱਕਰਾਂ ਚ ਪਏ ਹੋ, ਛੱਡੋ ਨਸ਼ਾ, ਕਹਿੰਦਾ ਚਲੋ ਜੀ। ਸ਼ੇਰ ਉਹਦੀਆਂ ਗੱਲਾਂ ਚ ਆ ਗਿਆ ਜੀ, ਫਿਰ ਗੱਲਾਂ ਚ ਆ ਕੇ ਤੇ ਉਹਦੇ ਨਾਲ ਤੁਰ ਪਿਆ, ਕਹਿੰਦਾ ਚੱਲ ਚੱਲਦੇ ਆ, ਤੇ ਇਹਨਾਂ ਨੂੰ ਮੂਹਰੇ ਗਿੱਦੜ ਬੈਠਾ ਸੀ, ਤੇ ਮੂਹਰੇ ਗਿੱਦੜਾ ਦਾ ਗਿੱਦੜ ਨੇ ਦੇਖਿਆ ਵੀ ਇਹ ਚੂਹਾ ਅੱਜ ਸ਼ੇਰ ਨੂੰ ਲਈ ਜਾਂਦਾ, ਤੇ ਗਿੱਦੜ ਨੇ ਪੁੱਛ ਲਿਆ, ਕਹਿੰਦਾ ਸ਼ੇਰ ਜੀ ਕਹਿੰਦਾ ਚੂਹੇ ਦੇ ਨਾਲ ਕਿੱਧਰ ਤੁਰੇ ਜਾਂਦੇ ਹੋ? ਉਹ ਆਹਦਾ ਕਹਿੰਦਾ ਯਾਰ ਵੀ ਇਹਨੇ ਮੈਨੂੰ ਆਖਿਆ ਵੀ ਨਸ਼ੇ ਨੁਸ਼ਿਆਂ ਚ ਕੋਈ ਦਮ ਨੀ, ਨਸ਼ੇ ਨੁਸ਼ੇ ਨੀ ਕਰੀਦੇ ਹੁੰਦੇ, ਤੇ ਮੈਨੂੰ ਇਹਦੀਆਂ ਗੱਲਾਂ ਚ ਵਧੀਆ ਲੱਗੀਆਂ, ਤੇ ਕਹਿੰਦਾ ਵੀ ਮੈਨੂੰ ਇਹਦਾ ਜੰਗਲ ਦਿਖਾਉਣ ਚੱਲਿਆ ਹੋਇਆ, ਕਹਿੰਦਾ ਇਹ ਕਹਿੰਦਾ ਵੀ ਚੱਲ ਤੈਨੂੰ ਸਮਾਰ ਕੇ ਤੇਰਾ ਰਾਜ ਦਿਖਾ ਕੇ ਲਿਆ ਮਾਰਿਓ ਵੀ ਕਿੰਨਾ ਵਧੀਆ, ਤੇ ਕਹਿੰਦਾ ਮੈਂ ਕਾਹਦੇ ਚੱਲਿਆ, ਗਿੱਦੜਾ ਦਾ ਸ਼ੇਰ ਜੀ ਇਹਦੀਆਂ ਗੱਲਾਂ ਚ ਨਾ ਆ ਜਾਓ, ਕਹਿੰਦਾ ਇਹਦੀਆਂ ਚ ਇਹ ਚੂਹਾ ਬਹੁਤ ਗੰਦਾ, ਕਹਿੰਦਾ ਤੁਸੀਂ ਇਹਦੀਆਂ ਗੱਲਾਂ ਚ ਨਾ ਆ ਜਾਓ, ਮੈਂ ਕਹਿੰਦਾ ਕਹਿੰਦਾ ਕਿਉਂ, ਕਹਿੰਦਾ ਆਪ ਤਾਂ ਖਾ ਲੈਂਦਾ ਮੋਟੀ ਫੀਮ, ਖਾ ਕੇ ਮੋਟੀ ਫੀਮ ਕਹਿੰਦਾ ਸਾਲਾ ਕੱਲ ਮੈਨੂੰ ਤੋਰੀ ਫਿਰਿਆ ਸਾਰੇ ਜੰਗਲ ਚ, ਕਹਿੰਦਾ ਹਾਂ ਵੀ ਆ ਗਿਆ ਤੁਹਾਨੂੰ ਦਿਖਾ ਲਿਆ ਸਾਡੇ ਤੇ ਨਸ਼ਿਆਂ ਦਾ ਲੈਕਚਰ ਦਾ। ਇਸ ਕਰਕੇ ਜਿਹੜਾ ਮੈਂ ਲੈਕਚਰ ਦਿੱਤਾ ਸੀ ਨਾ, ਮੇਰੀਆਂ ਗੱਲਾਂ ਚ ਨਾ ਜਾਓ, ਐਵੇਂ ਤੁਸੀਂ ਫਿਰੋ ਕਿਤੇ ਇਧਰੋਂ ਉਧਰ ਹੋ ਕੇ ਆਪਦਾ ਕੰਮ ਕਰੋ, ਦਿਹਾੜੀ ਕਰੋ, ਰੋਟੀ ਖਾਓ, ਜਵਾਕ
ਸਹੀ ਗੱਲ ਆ, ਜ਼ਿੰਦਗੀ ਨੂੰ ਆਰਾਮ ਨਾਲ ਜੀਓ, ਹਲਕਾ ਫੁਲਕਾ ਜਿਹਾ ਜੀਓ। ਬਾਕੀ ਮੈਂ ਜਿਹੜੀਆਂ ਮੈਨੂੰ ਇਹ ਲੱਗਦਾ ਹੁੰਦਾ ਭਾਜੀ ਕਿ ਅਸੀਂ ਜ਼ਿੰਦਗੀ ਚ ਬਹੁਤ ਸਾਰੇ ਇੱਕ ਤੇ ਅਸੀਂ ਆਪ ਕਿੰਨੇ ਕਿਰਦਾਰ ਨਿਭਾਉਂਦੇ ਆ, ਸੋ ਅਸਲੀ ਖੁਸ਼ੀ ਇਹੀ ਹੁੰਦੀ ਆ ਕਿ ਜਦੋਂ ਤੁਸੀਂ ਹਰ ਕਿਰਦਾਰ ਨੂੰ ਇੰਜੋਏ ਕਰੋ। ਜਦੋਂ ਮੈਂ ਇੱਕ ਮਾਂ ਆ, ਮੈਂ ਉਸ ਚੀਜ਼ ਨੂੰ ਵੀ ਇੰਜੋਏ ਕਰਦੀ ਹਾਂ, ਜਦੋਂ ਮੈਂ ਕੰਮ ਤੇ ਆ ਮੈਂ ਉਸ ਚੀਜ਼ ਨੂੰ ਵੀ ਇੰਜੋਏ ਕਰਦੀ ਹਾਂ, ਜਿੱਥੇ ਮੈਂ ਇੱਕ ਧੀ ਆ ਜਾਂ ਵਾਈਫ ਆ। ਆਪਣੀ ਜ਼ਿੰਦਗੀ ਦੇ ਹਰ ਪਹਿਲੂ ਨੂੰ, ਹਰ ਕਿਰਦਾਰ ਨੂੰ ਜੇ ਤੁਸੀਂ ਜਿਉਣ ਲੱਗ ਜਾਂਦੇ ਆ ਨਾ, ਉਹਦੇ ਚ ਖੁਸ਼ੀ, ਜੇ ਤੁਸੀਂ ਖੁਸ਼ ਆ ਤੇ ਮੈਨੂੰ ਮੇਰੇ ਅਕੋਰਡਿੰਗ ਦੀ ਜ਼ਿੰਦਗੀ ਫਿਰ ਤੁਹਾਡੀ ਬਹੁਤ ਸੋਹਣੀ ਆ। ਤੇ ਜੇ ਮੈਂ ਹਰਮਨ ਰੇਡੀਓ ਤੇ ਬੈਠੀ ਗੱਲਾਂ ਵੀ ਕਰਦੀ ਆ ਤੇ ਮੈਂ ਪੂਰੀ ਤਸੱਲੀ ਚ ਆ, ਤੇ ਬਸ ਫਿਰ ਕਹਿਣੀ ਕੀ, ਜ਼ਿੰਦਗੀ ਹੋਰ ਇਸ ਤੋਂ ਜ਼ਿਆਦਾ ਵਧੀਆ ਕੀ ਹੋ ਸਕਦੀ ਆ।
ਭੁੱਲ ਜਾਂਦੇ ਹੋ, ਅਸਲ ਚ ਤੁਸੀਂ ਬਹੁਤ ਵੱਡੀ ਗੱਲ ਕਹਿ ਗਏ, ਜਿਹੜੀ ਗੱਲ ਕਹਿ ਗਏ ਨਾ, ਤੇ ਮੈਂ ਸਰੋਤਿਆਂ ਨੂੰ ਕਹੂੰਗਾ ਵੀ ਤੁਸੀਂ ਇਸ ਗੱਲ ਤੇ ਅੱਜ ਅਮਲ ਕਰਕੇ ਦੇਖੋ। ਜਿਹੜੀ ਸੁਖਪ੍ਰੀਤ ਨੇ ਗੱਲ ਸਹਿਜ ਦੀ ਗੱਲ ਕਹੀ ਆ ਵੈਸੇ, ਤੇ ਉਹ ਸਹਿਜ ਦੀ ਗੱਲ ਤੇ ਨਾ ਤੁਸੀਂ ਅੱਜ ਅਮਲ ਕਰਕੇ ਦੇਖਿਓ। ਹੁਣੀ ਐਟ ਏ ਟਾਈਮ ਦੇਖੋ, ਤੁਸੀਂ ਜੋ ਰੇਡੀਓ ਸੁਣ ਰਹੇ ਹੋ, ਤੁਸੀਂ ਕਿਹੜੀ ਭੂਮਿਕਾ ਚੋ? ਜੇ ਤੁਸੀਂ ਇਸ ਟਾਈਮ ਕੋਈ ਮਾਂ ਬੈਠੀ ਆਪਣੇ ਬੱਚਿਆਂ ਦੇ, ਤੇ ਤੁਸੀਂ ਤੁਸੀਂ ਹੁਣ ਫੀਲ ਕਰਕੇ ਦੇਖੋ, ਮਾਂ ਵਾਲੀ ਫੀਲਿੰਗ ਤੇ ਆਨੰਦ ਲੈ ਕੇ ਦੇਖੋ। ਜੇ ਤੁਸੀਂ ਬਾਪ ਵਾਲੀ ਫੀਲਿੰਗ ਤੋਂ, ਤਾਂ ਬਾਪ ਵਾਲੀ ਫੀਲਿੰਗ ਤੇ ਆਨੰਦ ਲੈ ਕੇ ਦੇਖੋ। ਉਸ ਰਿਸ਼ਤੇ ਕੀ ਤੁਹਾਡੇ ਯਾਦ ਸੀ ਵੀ ਤੁਸੀਂ ਇਸ ਟਾਈਮ ਬਾਪ ਦੇ ਕਰ ਰਹੇ ਹੋ? ਇਸ ਦੁਨੀਆਂ ਦੇ ਸਟੇਜ ਤੇ ਅਸੀਂ ਆਰਟਿਸਟ ਦੇ ਤੌਰ ਤੇ ਆਏ ਹਾਂ, ਕੋਈ ਪਰਮਾਨੈਂਟ ਸਾਡੀ ਪੋਜੀਸ਼ਨ ਨੀ, ਕੋਈ ਪਰਮਾਨੈਂਟ ਰੋਲ ਨੀ। ਸਾਨੂੰ ਹਰ ਦਸ ਦਸ ਪੰਜ ਪੰਜ ਵੀਹ ਵੀਹ ਮਿੰਟਾਂ ਬਾਅਦ ਰੋਲ ਚੇਂਜ ਕਰਨੇ ਪੈਂਦੇ ਆ। ਉਸ ਰੋਲ ਨੂੰ ਅਸੀਂ ਮਜਬੂਰੀ ਸਮਝ ਕੇ ਜਾਂ ਅਸੀਂ ਉਧਰ ਟੈਨਸ਼ਨ ਨਾ ਦੇ ਕੇ ਉਹਨੂੰ ਨਿਭਾ ਜਾਂਦੇ ਹਾਂ। ਮੰਨ ਲਓ ਜਵਾਕ ਨੇ ਚੀਕ ਮਾਰੀ ਤੇ ਅਸੀਂ ਭੱਜ ਕੇ ਜਾਂਦੇ ਹਾਂ ਵੀ ਪੇਪਰ ਚੇਂਜ ਕਰਨ ਵਾਲਾ ਪੂਰੀ ਉਹਨੂੰ ਦਿਮਾਗ ਸਾਡਾ ਫਿਰਦਾ ਕਿਤੇ ਹੋਰ, ਵੀ ਮੈਂ ਉਹ ਟੀਵੀ ਦੇਖ ਰਹੀ ਸੀ ਜਾਂ ਮੈਂ ਉਹ ਕਰ ਰਹੀ ਸੀ, ਉਹ ਕਰੀ ਪੇਪਰ ਚੇਂਜ ਕਰਿਆ, ਠਾ ਠਾ ਚੱਲ ਪਈ ਹੁਣ ਤੂੰ ਖੇਡ ਦੋ ਘੰਟੇ ਸੌਖਾ। ਇਹ ਏਦਾਂ ਦਾ ਵਤੀਰਾ ਕਿਤੇ ਡਾਇਪਰ ਚੇਂਜ ਨੂੰ ਵੀ ਇੰਜੋਏ ਕਰ ਸਕਦੇ ਹੋ, ਇਹਨੂੰ ਵੀ ਇੰਜੋਏ ਕਰ ਸਕਦੇ ਹੋ ਜੇ ਤੁਸੀਂ ਉਸ ਫੀਲਿੰਗ ਚੋਂ, ਤੁਸੀਂ ਇਸ ਚੀਜ਼ ਚੋਂ ਵੀ ਤੁਹਾਨੂੰ ਰੱਬ ਨੇ ਮਾਂ ਬਣਨ ਦਾ ਰੁਤਬਾ ਬਖਸ਼ਿਆ ਜਿਹਦੇ ਲਈ ਲੋਕ ਤਰਸਦੇ, ਤੁਹਾਨੂੰ ਇਹ ਬੱਚੇ ਦੀ ਜਿਹੜੀ ਹਰ ਕਿਰਿਆ, ਜਿਹੜੀ ਕਿਰਿਆ ਤੋਂ ਲੋਕ ਨਫ਼ਰਤ ਮੰਨਦੇ ਆ, ਉਹ ਕਿਰਿਆ ਕਰਨ ਦਾ ਵੀ ਤੁਹਾਨੂੰ ਰੱਬ ਨੇ ਤੁਹਾਨੂੰ ਚੁਣਿਆ, ਹੈਂ ਤੁਸੀਂ ਤੁਹਾਨੂੰ ਰੱਬ ਨੂੰ ਲੱਗਿਆ ਤੇ ਤੁਸੀਂ ਉਹ ਮਾਂ ਬਣ ਕੇ ਤੁਸੀਂ ਉਹ ਡਾਇਪਰ ਚੇਂਜ ਕਰਕੇ ਦੇਖੋ। ਸੋ ਜਿਹੜੇ ਜਿਹੜੀ ਮਾਂ ਦਾ ਰੋਲ ਹੁੰਦਾ ਨਾ, ਉਹ ਤਾਂ ਇਹੋ ਜਿਹਾ ਹੁੰਦਾ। ਮੈਂ ਪਰਸੋਂ ਚੌਥੇ ਨਾ ਮੇਰੇ ਸਿਰ ਆਏ ਹੋਏ ਆ ਮੈਲਬਨ, ਦੇਖੋ ਗੱਲਾਂ ਹੀ ਨੀ ਮੁੱਕਦੀਆਂ ਨੇ, ਚੱਲ ਫਿਰ ਸੁਣਾ ਹੀ ਦਿੰਦਾ ਕੋਈ ਨੀ, ਤਾਂ ਗੰਦੀ ਜੀ ਗੱਲ ਕਰਕੇ ਕਰਕੇ ਸੁਣਾਉਣੀ ਨੀ ਚਾਹੀਦੀ, ਪਰ ਚੱਲ ਕੋਈ ਨੀ, ਠੀਕ ਹੈ ਨਾ। ਤੇ ਮੇਰੇ ਸਿਸਟਰ ਆਏ ਹੋਏ ਆ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਆਖਿਆ ਵੀ ਕੀ ਕਰੀ ਜਾਂਦੇ ਸੀਗੇ, ਆਪਾਂ ਆਮ ਸਵਾਲ ਨੀ ਕਰਦੇ ਹੁੰਦੇ, ਪਹਿਲਾ ਸਵਾਲ ਆਪਣਾ ਹੀ ਹੁੰਦਾ ਹੋਰ ਕੀ ਚੱਲ ਰਿਹਾ ਸੀਗਾ। ਤੇ ਕਹਿੰਦੇ, ਮੈਂ ਕਿਹਾ ਦੋ ਦਿਨ ਹੋ ਗਏ ਗੱਲ ਨੀ ਹੋਈ ਆਪਣੀ, ਕਿੱਧਰ ਬਿਜੀ ਸੀ? ਤੇ ਉਹ ਮੇਰੀ ਮੇਰੀ ਭੈਣ ਹੁਣ ਮੇਰੇ ਅੜਗੀ ਹੋਊਗੀ ਅੱਧੀ ਕਮਲੀ ਜੀ, ਤੇ ਉਹ ਉਹਨੇ ਵੀ ਤਾਂ ਉਹੀ ਜਿਹੀ ਗੱਲ ਹੀ ਕਰਨੀ ਹੈ, ਚੱਜ ਦੀ ਗੱਲ ਤਾਂ ਉਹਨੂੰ ਵੀ ਕਿੱਥੋਂ ਆਉਣੀ ਹੈ ਜੇ ਸਾਡਾ ਖਾਨਦਾਨ ਹੀ ਇਹੋ ਜਿਹਾ। ਤੇ ਉਹ ਮੈਨੂੰ ਮੂਹਰੋਂ ਕਹਿੰਦੇ ਕਹਿੰਦੀ ਨਾ, ਪੁੱਤਰਾਂ ਦੇ ਅਸੀਂ ਟੈਂਸ਼ਨ ਸੀਗੇ, ਮੈਂ ਕੀ ਹੋ ਗਏ? ਕਹਿੰਦੇ ਉਹ ਪੋਤਾ ਆਇਆ ਤੇ ਕਹਿੰਦੇ ਪੋਤੇ ਨੂੰ ਪੋਟੀ ਨੀ ਆਈ ਸੀ, ਤੇ ਦੋ ਤਿੰਨ ਦਿਨਾਂ ਦੇ ਅਸੀਂ ਟੈਂਸ਼ਨ ਸੀ। ਤੇ ਮੈਂ ਕਿਹਾ ਅੱਜ ਅੱਜ ਦਾ ਸਾਡਾ ਸਾਰਾ ਟੱਬਰ ਨੱਚਦਾ ਫਿਰਦਾ, ਮੈਂ ਕਿਹਾ ਕੀ ਹੋਇਆ? ਕਹਿੰਦੀ ਬਲਾਂ ਸੋਹਣੀ ਪੋਤੀ ਕੀਤੀ ਆ ਭੈਣੇ।
ਸਮਾਂ ਦੀ ਫਿਕਰ ਤਾਂ ਹੁੰਦੀ ਆ, ਇਹ ਬਹੁਤ ਵੱਡੀ ਫਿਕਰ ਆ ਮਾਂ ਲਈ ਭਾਜੀ, ਇਹ ਮੈਂ ਮਹਿਸੂਸ ਕਰ ਸਕਦੀ ਆ।
ਕਹਿੰਦੇ ਸਾਡੇ ਟੱਬਰ ਦਾ ਚਾਹ ਨੀ ਚੱਕਿਆ ਜਾਂਦਾ, ਸਾਰੇ ਟੱਬਰ ਦਾ ਵੀ ਦੋ ਮਹੀਨਿਆਂ ਦਾ ਬੱਚਾ ਤੇ ਉਹ ਸਾਨੂੰ ਰਾਹਤ ਵੀ ਆ ਰਹੀ ਹੈ ਇਸ ਗੱਲ ਤੇ। ਸੋ ਏਦਾਂ ਏਦਾਂ ਦੀ ਜ਼ਿੰਦਗੀ ਜਿਆ ਨਾ ਕਰੋ, ਏਦਾਂ ਏਦਾਂ ਕਮਲੇ ਦੇ ਬਣ ਕੇ ਜ਼ਿੰਦਗੀ ਜਿਆ ਕਰੋ, ਵਧੀਆ ਹੁੰਦਾ।
ਸੋ ਹੁਣ ਗੱਲ ਤੁਸੀਂ ਇਹ ਕਹਿੰਦੇ ਆ ਭਾਈ, ਜਦੋਂ ਤੁਸੀਂ ਟੋਇਲੇਟ ਤੇ ਬੈਠ ਜਾਂਦੇ ਆ ਤੇ ਜੇ ਤੁਹਾਨੂੰ ਖੁੱਲ ਕੇ ਆ ਜਾਂਦੀ ਤੇ ਉਹਦਾ ਵੀ ਸ਼ੁਕਰ ਕਰੋ ਭਾਈ, ਦੁਨੀਆਂ ਚ ਬਹੁਤ ਇਹੋ ਜਿਹੇ ਆ ਜਿਹਨਾਂ ਨੂੰ ਖੁੱਲ ਕੇ ਨਹੀਂ ਆਉਂਦੀ। ਸੋ ਗੱਲ ਇਹ ਆ ਭਾਈ, ਹਾਂ ਇਹਨੂੰ ਮਾਇੰਡਫੁਲਨੈਸ ਕਹਿੰਦੇ ਚ, ਜਦੋਂ ਤੁਸੀਂ ਉਸ ਮੋਮੈਂਟ ਚ ਜਿਉਂਦੇ ਆ ਜੋ ਤੁਸੀਂ ਹੁੰਦੇ ਆ। ਅਕਸਰ ਏਦਾਂ ਹੁੰਦਾ ਭਾਜੀ, ਰੋਟੀ ਖਾਈਦੀ ਆ ਤੇ ਰੋਟੀ ਦਾ ਪਤਾ ਵੀ ਨੀ ਲੱਗਦਾ, ਰੋਟੀ ਖਾ ਲਈਦੀ ਆ ਪਰ ਉਹਦਾ ਸਵਾਦ ਜਿਹੜਾ ਉਹ ਪਤਾ ਹੀ ਨੀ ਲੱਗਦਾ। ਅਸੀਂ ਜ਼ਿੰਦਗੀ ਸੇਮ ਵੇ ਨਾਲ ਜਿਉਂਦੇ ਪਏ ਆ, ਬਸ ਕਰੀ ਜਾਂਦੇ ਆ ਪਰ ਉਸ ਚੀਜ਼ ਦਾ ਸਵਾਦ, ਉਸ ਚੀਜ਼ ਦਾ ਜ਼ਾਇਕਾ ਕੀ ਆ ਉਹ ਨੀ ਲੈਂਦੇ ਪਏ।
ਦਿਮਾਗ ਨੀ ਉੱਥੇ ਹੁੰਦਾ, ਨਿੱਕੇ ਹੁੰਦੇ ਜਵਾਕ ਦਾ ਦੇਖੋ ਦਿਮਾਗ ਉਹਦੀ ਉਹਦੀ ਖੇਡ ਚ ਹੁੰਦੀ, ਠੀਕ ਹੈ ਨਾ, ਉਹਦੇ ਉਸ ਹੁੰਦਾ ਤਾਂ ਉਹਨੂੰ ਉਹਦਾ ਹੋਰ ਕਿਤੇ ਭਟਕ ਨੀ, ਕਿੰਨਾ ਆਨੰਦ ਆ ਰਿਹਾ ਹੁੰਦਾ। ਜਿਵੇਂ ਮੈਂ ਪਹਿਲਾਂ ਵੀ ਕਹਿਣਾ ਵੀ ਨਿੱਕੇ ਹੁੰਦੇ ਗੱਡੇ ਤੇ ਝੂਠ ਆ ਜਾਂਦਾ ਸੀ, ਹੁਣ ਜਹਾਜ਼ ਤੇ ਨੀ ਆਉਂਦਾ, ਕਾਰਨ ਕੀ ਸੀ? ਝੂਟੇ ਚ ਸੀ, ਠੀਕ ਹੈ ਨਾ, ਧਿਆਨ ਝੂਟੇ ਚ ਸੀ। ਹੁਣ ਕੁਛ ਵੀ ਆ, ਤੁਸੀਂ ਮੰਨ ਲਓ ਜੇ ਜਿਹੜਾ ਕਿਰਿਆ ਕਰਮ ਕਰ ਰਹੇ ਹੋ, ਕੁਛ ਵੀ ਕਰ ਰਹੇ ਹੋ, ਜੇ ਉਹਦੇ ਵਿੱਚ ਹੀ ਨੀ ਹੈਗੇ ਤੁਸੀਂ, ਤਾਂ ਤੁਸੀਂ ਉਹਦੀ ਅੱਧੀ ਪ੍ਰਕਿਰਿਆ ਤਾਂ ਤੁਹਾਨੂੰ ਪਤਾ ਨੀ ਲੱਗਣਾ ਕਦੋਂ ਵਾਪਰ ਕੀਤੀ ਹੋਊਗੀ। ਤੇ ਜਿਹੜਾ ਬੰਦਾ ਉਸ ਕਿਰਿਆ ਚ ਆ, ਜਿਹੜਾ ਉਸ ਬੰਦਾ ਕਿਰਿਆ ਚ ਆ ਨਾ, ਜਿਵੇਂ ਹੁਣ ਤੁਸੀਂ ਦੱਸੀ ਵੀ ਉਸ ਕਰੈਕਟਰ ਚ ਜਾਓ, ਤਾਂ ਉਹਨੂੰ ਉੱਥੋਂ ਵੀ ਆਨੰਦ ਆਉਣ ਲੱਗ ਜੂਗਾ। ਜੇ ਤੁਸੀਂ ਫਰੈਕਵੈਂਟ ਚ ਕੜਛੀ ਮਾਰ ਰਹੇ ਹੋ ਨਾ, ਮੰਨ ਲਓ ਵਿੱਚ ਕੜਛੀ ਮਾਰ ਰਹੇ ਹੋ, ਜੇ ਤੁਸੀਂ ਮਾਰਦੇ ਹੋਏ ਤੁਸੀਂ ਉਹਦੇ ਵਿੱਚ ਕਰਦੇ, ਤੁਹਾਨੂੰ ਉਹ ਕੜਛੀ ਚ ਧੁਨਾ ਸੁਣਨੀ ਆ, ਤੁਹਾਨੂੰ ਕੜਛੀ ਦੀਆਂ ਆਵਾਜ਼ਾਂ ਸੁਣਨੀਆਂ, ਤੁਹਾਨੂੰ ਉਸ ਬਣ ਰਹੀ ਡਿਸ਼ ਚੋਂ ਫਲੇਵਰ ਆਉਣਗੇ, ਤੁਹਾਡੀ ਰੂਹ ਤ੍ਰਿਪਤ ਹੋਊਗੀ ਉਹਦੇ ਨਾਲ। ਪਰ ਜੇ ਤੁਸੀਂ ਇੱਕ ਖਾਣਾ ਪੂਰਤੀ ਕਰ ਰਹੇ ਹੋ, ਡਾਲ ਡਾਲ ਕੜਛੀ ਮਾਰ ਰਹੇ ਹੋ ਵੀ ਬਣਾ ਤੇ ਪਾ ਵਧੀਆ ਖਵਾਈਏ ਸਭ ਨੂੰ ਨਿਬੇੜੀਏ, ਤਾਂ ਫੇਰ ਕੁਛ ਵੀ ਨੀ ਹੈਗਾ। ਤੇ ਪਰ ਜਿਹੜੀ ਉਸ ਭਾਵਨਾ ਨਾਲ ਬਣੀ ਹੋਊਗੀ, ਹੁਣ ਉਹਨੂੰ ਲੰਗਰ ਕਹਿੰਦੇ ਆ, ਜਿਹੜੀ ਉਹ ਭਾਵਨਾ ਨਾਲ ਬਣੀ ਹੋਊਗੀ ਨਾ ਜੀ, ਉਹਦੇ ਉਹਦੇ ਤੇ ਤੁਹਾਡੀ ਰੂਹ ਪਈ ਹੋਊਗੀ ਤੇ ਉਹ ਸਵਾਦ ਵੀ ਮੂਹਰਲੇ ਨਾ ਉਂਗਲਾਂ ਚੱਟਣ ਲੱਗ ਜੂ ਉਹ ਮੂਹਰਲਾ ਬੰਦਾ।
ਬਿਲਕੁਲ ਸਹੀ ਗੱਲ ਆ। ਸੋ ਜ਼ਿੰਦਗੀ ਚ ਬਿਲਕੁਲ ਭਾਜੀ ਬਹੁਤ ਸਾਰੇ ਆਪਣੀਆਂ ਸਾਰਾ ਕੁਛ ਕਰੀਏ, ਖਬਰਾਂ ਕਰਦੇ ਜ਼ਰੂਰ ਭਾਜੀ, ਪਰ ਮੈਨੂੰ ਲੱਗਦਾ ਕਿ ਜ਼ਿੰਦਗੀ ਚ ਇਹ ਜਿਹੜੀ ਚੀਜ਼ ਆ ਨਾ, ਇਹ ਵੀ ਜ਼ਰੂਰ ਅੱਗੇ ਬੱਚਿਆਂ ਨੂੰ ਸਿਖਾਉਣੀ ਚਾਹੀਦੀ ਆ ਕਿ ਜ਼ਿੰਦਗੀ ਜੀਣੀ ਕਿੱਦਾਂ। ਮੈਨੂੰ ਲੱਗਦਾ ਅਸੀਂ ਉਹਨਾਂ ਨੂੰ ਇਹ ਸਾਰਾ ਦੱਸ ਦਿੰਨੇ ਆ ਭਈ ਪੜ੍ਹਨਾ ਕਿੱਦਾਂ ਆ, ਨੌਕਰੀਆਂ ਕਿੱਦਾਂ ਲੈਣੀਆਂ, ਪੈਸੇ ਕਿੱਦਾਂ ਕਮਾਉਣੇ ਆ, ਘਰ ਕਿੱਦਾਂ ਲੈਣੇ ਆ, ਕਾਰਾਂ ਕਿੱਦਾਂ ਲੈਣੀਆਂ, ਪਰ ਉਹਨਾਂ ਚੀਜ਼ਾਂ ਨੂੰ ਮੰਨਣਾ ਕਿੱਦਾਂ ਆ, ਉਹ ਸਾਰਾ ਕੁਛ ਅਚੀਵ ਕਰਕੇ ਉਹਨਾਂ ਨੂੰ ਅਸੀਂ ਜਿਉਣਾ ਕਿੱਦਾਂ ਆ, ਉਹ ਮੇਨ ਚੀਜ਼ ਆ। ਤੇ ਸਹੀ ਗੱਲ ਅੱਜ ਵੈਸੇ ਸਾਡੇ ਪ੍ਰਵਚਨ ਕੁਛ ਜ਼ਿਆਦਾ ਹੀ ਹੋ ਗਿਆ, ਤੇ ਮੈਂ ਗੱਲਾਂ ਹਜੇ ਕੱਲ ਦੇ ਪ੍ਰੋਗਰਾਮ ਦੀਆਂ ਵੀ ਤੁਹਾਡੇ ਨਾਲ ਕਰਨੀਆਂ, ਕਿਉਂਕਿ ਮੈਨੂੰ ਕੁਝ ਫੋਨ ਆਏ ਸੀਗੇ। ਸੋ ਪਹਿਲਾਂ ਮੈਂ ਮੈਸੇਜਸ ਲੈ ਲਵਾਂ ਭਾਜੀ, ਉਸ ਤੋਂ ਬਾਅਦ ਫਿਰ ਮੈਂ ਗੱਲ ਅੱਗੇ ਤੋਰਦੀ ਆ। ਅਵਤਾਰ ਮਾਨ ਹੁਣਾਂ ਨੇ ਸਾਨੂੰ ਈਮੇਲ ਦੇ ਰਾਹੀਂ ਸਤਿ ਸ੍ਰੀ ਅਕਾਲ ਕਹੀ ਹੈ ਤੇ ਕਹਿੰਦੇ ਗੱਲਾਂ ਤਾਂ ਸੱਚੀਆਂ ਜੀ ਪਰ ਮੰਨਣੀਆਂ ਔਖੀਆਂ, ਪਰ ਇਸ ਯੁੱਧ ਕਰਨ ਵਿੱਚ ਵੀ ਨਜ਼ਾਰਾ ਹੀ ਆ ਜੀ, ਉਹਦੇ ਵਸਦੇ ਰਹੋ। ਸੋ ਸਹੀ ਗੱਲ ਆ, ਗੱਲਾਂ ਕਰਦੇ
ਮੰਨਣ ਦੀ ਲੋੜ ਨਹੀਂ, ਚੂਹੇ ਵਾਲੀ ਗੱਲ ਆ ਬਸ।
ਹਾਂ ਬਿਲਕੁਲ, ਪਰ ਗੱਲਾਂ ਕਰਦੇ ਰਹਿਣਾ ਜ਼ਰੂਰੀ ਆ ਨਾ, ਤੁਸੀਂ ਉਹੀ ਕਿਹਾ ਭਈ ਖੜੇ ਨਹੀਂ ਹੋਣਾ ਚਾਹੀਦਾ, ਗੱਲਾਂ ਦੇ ਵਿੱਚ ਵੀ ਤੁਹਾਡੇ ਵਗਦੇ ਰਹਿਣਾ ਚਾਹੀਦਾ ਆ, ਤੁਰਦੇ ਰਹਿਣਾ ਚਾਹੀਦਾ ਆ, ਉਹ ਜ਼ਰੂਰੀ ਆ। ਸੋ ਰਾਜਾ ਧਾਰੀਵਾਲ ਹੁਣਾਂ ਨੇ ਮਲਡੂਰੇ ਤੋਂ ਸਤਿ ਸ਼੍ਰੀ ਅਕਾਲ ਬੁਲਾਈ ਆ ਜੀ, ਕਹਿੰਦੇ ਭੈਣ ਜੀ ਬਾਈ ਮਿੰਟੂ ਬਰਾੜ ਜੀ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਇੰਜੋਏ ਕਰ ਰਹੇ ਆ, ਹਾਜ਼ਰੀ ਕਬੂਲ ਕਰੋ। ਬਿਲਕੁਲ ਜੀ, ਕਬੂਲ ਹੈ ਹਾਜ਼ਰੀ ਤੁਹਾਡੀ ਤੇ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਲਵਾਉਣ ਲਈ ਤੇ ਹੁੰਗਾਰਾ ਭਰਨ ਲਈ ਤੁਹਾਡੀ ਸਤਿ ਸ਼੍ਰੀ ਅਕਾਲ। ਸੱਚੀ ਪ੍ਰੋਗਰਾਮ ਨੂੰ ਸਿਰਫ ਜੇ ਤੁਸੀਂ ਸਤਿ ਸ਼੍ਰੀ ਅਕਾਲ ਵੀ ਕਹਿੰਦੇ ਹੋ ਤੇ ਪ੍ਰੋਗਰਾਮ ਨੂੰ ਹੋਰ ਖੂਬਸੂਰਤ ਕਰ ਦਿੰਦੀ ਹੈ, ਲੱਗਦਾ ਹੈ ਕਿ ਕੋਈ ਹੁੰਗਾਰੇ ਭਰ ਰਿਹਾ ਸਾਡੀਆਂ ਗੱਲਾਂ ਦੇ ਵਿੱਚ। ਸੋ ਬਹੁਤ ਬਹੁਤ ਸ਼ੁਕਰੀਆ। ਤੇ ਪਾਸ਼ ਮਿੱਤਲ ਹੁਣਾਂ ਨੇ ਵੀ ਕਿਹਾ ਜੀ, ਕਹਿੰਦੇ ਬਹੁਤ ਹੀ ਸੋਹਣੀਆਂ ਗੱਲਾਂ ਚੱਲ ਰਹੀਆਂ ਨੇ, ਲੈਸਨ ਆਫ ਦਾ ਡੇ, ਇੰਜੋਏ ਐਵਰੀ ਪਾਰਟ ਆਫ ਦਾ ਕਰੈਕਟ ਔਰ ਕਰੈਕਟਰ ਆਫ ਲਾਈਫ। ਜੀ ਹਾਂ ਬਿਲਕੁਲ, ਕੋਸ਼ਿਸ਼ ਜ਼ਰੂਰ ਕਰਾਂਗੀ ਜੀ, ਗੱਲਾਂ ਕਹਿਣੀ ਸੌਖੀ ਅੱਜ, ਮੈਂ ਵੀ ਇਸ ਚੀਜ਼ ਨੂੰ ਧਿਆਨ ਚ ਰੱਖੂਗੀ ਔਰ ਕੋਸ਼ਿਸ਼ ਕਰਦੀ ਹੁੰਦੀ ਵੈਸੇ ਮੈਂ ਇਹ ਧਿਆਨ ਚ ਰੱਖਾਂ, ਪਰ ਅੱਜ ਕੁਛ ਜ਼ਿਆਦਾ ਹੀ ਅਟੈਂਸ਼ਨ ਦਊਂਗੀ ਇਸ ਚੀਜ਼ ਵਾਲੇ ਨੂੰ। ਹਾਂਜੀ ਭਾਜੀ,
ਮਾਫੀ ਚਾਹੁੰਦਾ, ਮੈਂ ਬਿਜਲੀ ਟੋਕ ਰਿਹਾ, ਮੈਂ ਕਿਹਾ 7-8 ਸਾਲ ਤਾਂ ਹੋ ਗਏ ਮੈਨੂੰ ਰੇਡੀਓ ਤੇ ਹੀ ਬੋਲੀ ਜਾਂਦੇ ਨੂੰ, ਹੋ ਗਿਆ ਹੁਣੇ ਇੰਨੇ ਕੁ ਤੱਕ ਘੱਟੋ ਘੱਟ 11 ਤੋਂ ਲੱਗਿਆ, ਹਾਂ 11 ਤੋਂ 7-8-9 ਸਾਲ ਹੋ ਗਏ, ਠੀਕ ਹੈ, ਰੇਡੀਓ ਤੇ ਹੀ ਬੋਲੀ ਜਾਂਦਾ ਕਮਲਿਆਂ ਨੂੰ, ਅਸੀਂ ਕਿਤੇ ਹੋਰ ਯੂਟਿਊਬ ਤੇ ਕਿਤੇ ਹੋਰ ਬੋਲੀ ਜਾਂਦਾ, ਪਰ ਮੈਨੂੰ ਅੱਜ ਤੱਕ ਨਾ ਕੋਈ ਇਹੋ ਜਿਹਾ ਬੰਦਾ ਨੀ ਟੱਕਰਿਆ ਜਿਹੜਾ ਕਹੇ ਮੇਰਾ ਜੀਵਨ ਹੀ ਬਦਲ ਗਿਆ ਹੋਵੇ ਇਹ ਗੱਲਾਂ ਸੁਣ ਕੇ, ਉਹ ਮੈਨੂੰ ਤਾਂ ਨਾ ਇੱਕ ਉਹ ਲੈਂਦੇ ਆ ਸਰਕਸ ਵਾਲੇ ਜੋਕਰ ਵਾਂਗੂ ਲੈਂਦੇ ਆ ਵੀ ਜੋਕਰ ਤੜਕੇ ਤੜਕੇ ਚਾਰ ਗੱਲਾਂ ਸੁਣਾ ਗਿਆ, ਸੁਣ ਲਓ ਹੱਸ ਲਓ ਖੇਡ ਲਓ ਆਪ ਦੇ ਤੇ ਹੱਸ ਗਿਆ
ਭਾਜੀ ਇਹ ਨਾ ਤੁਸੀਂ ਨਹੀਂ 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 ਗੁਰਦੁਆਰੇ ਵੀ ਜਾਂਦੇ ਆ ਭਾਵੇਂ ਰੋਜ਼ ਉੱਠ ਕੇ ਪਾਠ ਵੀ ਕਰਦੇ ਆ ਤੇ ਗੱਲਾਂ ਤਾਂ ਅਸੀਂ ਬਾਬੇ ਨਾਨਕ ਦੀਆਂ ਵੀ ਨੀ ਮੰਨੀਆਂ ਅਜੇ ਤੱਕ ਵੀ ਓਦਾਂ ਦੇ ਓਦਾਂ ਹੀ ਆ, ਪਰ ਇੱਕ ਚੀਜ਼ ਇਹ ਆ ਕਿ ਜਿੰਨੀ ਦੇਰ ਉਹ ਗੱਲਾਂ ਕਰਦੇ ਆ ਜਿੰਨੀ ਦੇਰ ਉਹ ਪਾਠ ਕਰਦੇ ਆ ਉਨੀ ਦੇਰ ਜਿਹੜਾ ਮਨ ਆ ਉਨੀ ਦੇਰ ਲਈ ਤਾਂ ਸੁਣਦਾ ਹੈ ਨਾ। ਅਸੀਂ ਇੱਥੇ ਬੈਠੇ ਹੋਰ ਵੀ ਐਵੇਂ ਔੜਦੀਆਂ ਭਦੌੜ ਮਾਰੀਏ ਤੇ ਮਨ ਨੇ ਉਸ ਪਾਸੇ ਹੋ ਜਾਣਾ ਆ। ਸੋ ਜ਼ਿੰਦਗੀ ਦੇ ਚ ਇਹ ਚੀਜ਼ਾਂ ਐਡ ਕਰਨੀਆਂ ਚਾਹੀਦੀਆਂ। ਜਿੰਨੀ ਦੇਰ ਤੁਸੀਂ ਚੰਗੀਆਂ ਗੱਲਾਂ ਸੁਣਦੇ ਪਏ ਆ ਉਹ ਚੰਗੀਆਂ ਅਮਲ ਚ ਆਉਣੀਆਂ ਜਾਂ ਨਹੀਂ ਆਉਣੀਆਂ, ਪਰ ਇੱਕ ਗੱਲ ਤਾਂ ਇਹ ਹੋ ਜਾਂਦੀ ਵੀ ਉਸ ਟਾਈਮ ਦੇ ਵਿੱਚ ਮਾੜੀ ਗੱਲ ਤੇ ਨੀ ਨਾ ਦਿਮਾਗ ਚ ਕੋਈ ਗਈ। ਸੋ ਇਸ ਚੀਜ਼ ਨੂੰ ਏਦਾਂ ਦੇਖ ਸਕਦੇ ਅਸੀਂ। ਸੋ ਤੁਸੀਂ ਆਪਣੀਆਂ ਗੱਲਾਂ ਨੂੰ ਐਵੇਂ ਨਾ ਐ ਕਰੋ, ਬਹੁਤ ਵਧੀਆ ਵਜਨਦਾਰ ਗੱਲਾਂ ਹੁੰਦੀਆਂ ਔਰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਅਸਰ ਵੀ ਹੁੰਦਾ ਸਾਡੀਆਂ ਇੱਕ ਦੂਜੇ ਦੀਆਂ ਕਈਆਂ ਸੁਣੀਆਂ ਗੱਲਾਂ ਤੇ ਕਿਤੇ ਨਾ ਕਿਤੇ। ਸੋ ਤੁਹਾਡੀ ਮੈਨੂੰ ਚਿੜੀ ਵਾਲੀ ਗੱਲ ਜਿਹੜੀ ਤੁਸੀਂ ਹੁਣ, ਮੈਂ ਵੀ ਤੁਹਾਡੀਆਂ ਬਹੁਤ ਗੱਲਾਂ ਸੁਣੀਆਂ ਭਾਜੀ, ਪਰ ਜਿਹੜੀ ਤੁਹਾਡੀ ਉਹ ਚਿੜੀ ਵਾਲੀ ਗੱਲ ਆ ਨਾ ਉਹਨੇ ਮੇਰੀ ਜ਼ਿੰਦਗੀ ਤੇ ਬੜਾ ਅਸਰ ਕੀਤਾ ਆ। ਮੈਂ ਜਦੋਂ ਵੀ ਕਿਤੇ ਥੱਕ ਜਾਂਦੀ ਆ ਅੱਕ ਜਾਂਦੀ ਆ ਮੈਨੂੰ ਆਪਣਾ ਆਪ ਚਿੜੀ ਲੱਗਣ ਲੱਗ ਜਾਂਦਾ ਵੀ ਤੂੰ ਚੁੰਝ ਭਰ ਕੇ ਪਾਣੀ ਪਾਈ ਜਾਣਾ ਬਸ। ਸੋ ਉਹ ਦੇਖੋ ਤੁਸੀਂ ਹੁਣ ਇਹ ਕਹਿੰਦੇ ਵੀ ਉਹ ਤੁਹਾਡੀਆਂ ਗੱਲਾਂ ਕਿਸੇ ਤੇ ਅਸਰ ਨੀ ਕਰਦੀਆਂ।
ਮੈਂ ਤਾਂ ਇੱਕ ਜਰੀਆ ਉਸ ਗੱਲ ਨੂੰ ਅੱਗੇ ਤੋਰਨ ਦਾ, ਉਹ ਗੱਲ ਕਿਸੇ ਪਤਾ ਨੀ ਕਿਹੜੇ ਲੋਕ ਗੱਲ ਹੀ ਹੈ ਕਿਸਮ ਦੀ, ਉਹ ਲੋਕ ਕਥਾ ਨੀ ਹੁੰਦੀ ਜਿਵੇਂ ਲੋਕ ਕਹਾਣੀ ਲੋਕ ਗੀਤ ਲੋਕ ਕਥਾ ਕੋਈ ਬਹੁਤ ਸਾਡੇ ਬਜ਼ੁਰਗ ਸਾਨੂੰ ਸੁਣਾਉਂਦੇ ਆਏ ਆ ਅਸੀਂ ਗਾਂਹ ਸੁਣਾਈ ਜਾਂਦੇ ਆ, ਬਸ ਏਦਾਂ ਹੀ ਹੁੰਦਾ ਵੀ ਸੁਣਾਉਣ ਦਾ ਤਰੀਕਾ ਵੱਖਰਾ ਹੁੰਦਾ। ਕਈ ਵਾਰੀ ਬੰਦਾ ਉਸ ਗੱਲ ਨੂੰ ਪ੍ਰੋਪਰ ਢੰਗ ਨਾਲ ਸੁਣਾ ਨੀ ਸਕਦਾ, ਕੋਈ ਬੰਦਾ ਉਸ ਗੱਲ ਨੂੰ ਸੁਣਾ ਦਿੰਦਾ ਸੁਣਾਉਣ ਦਾ ਉਹਨੂੰ ਕੋਈ ਲਹਿਜ਼ਾ ਹੁੰਦਾ ਤੇ ਉਸ ਨਾਲ ਉਹ ਬੰਦਾ ਉਹ ਗੱਲ ਅੱਗੇ ਤੁਰ ਜਾਂਦੀ ਆ। ਮੈਨੂੰ ਕੱਲ ਪਰਸੋਂ ਵੀ ਕਿਸੇ ਗੱਲ ਗੁਰੂ ਨਾਨਕ ਦੇਵ ਜੀ ਵਾਲੀ ਜਿਹੜੀ ਵੀਡੀਓ ਫੇਮਸ ਹੋਈ ਸੀ ਉਹਦੇ ਬਾਰੇ ਚ ਕਿਸੇ ਨੇ ਕੋਈ ਗੱਲ
ਕੀਤੀ,
ਮੈਂ ਉਹਨਾਂ ਨੂੰ ਇੱਕ ਗੱਲ ਕਹੀ ਕਹਿੰਦੇ ਬਾਈ ਜੀ ਤੁਹਾਡੀ ਗੱਲ ਬੜੀ ਫੈਲੀ ਉਹ। ਮੈਂ ਕਿਹਾ ਨਹੀਂ ਸੋਰੀ ਜੀ ਤੈਨੂੰ ਤੁਹਾਡੀ ਜੀ ਥੋੜਾ ਜਿਹਾ ਹਜੇ ਇਸ ਬਾਰੇ ਪੂਰਾ ਨੀ ਪਤਾ, ਗੱਲ ਮੇਰੀ ਨਹੀਂ ਸੀ ਉਹ ਮੇਰੀ ਗੱਲ ਹੁੰਦੀ ਤਾਂ ਉਹ ਕਦੇ ਨੀ ਫੈਲਦੀ ਸੀ। ਮੇਰੀਆਂ ਗੱਲਾਂ ਤਾਂ ਮੈਂ ਰੋਜ਼ ਹੀ ਕਰਦਾ, ਰੋਜ਼ ਹੀ ਗੱਲਾਂ ਇਹ ਕਰਦਾ, ਰੋਜ਼ ਡੇਲੀ ਘੰਟਾ ਘੰਟਾ ਦੋ ਦੋ ਘੰਟੇ ਰਿਕਾਰਡਡ ਆ ਗੱਲਾਂ ਜਾਂ ਲਿਖੀਆਂ ਹੋਣਗੀਆਂ ਸਭ ਕੁਛ ਹੈ ਤੇ ਉਹ ਨਾ ਫੈਲੀਆਂ ਕਿਤੇ। ਉਹ ਗੱਲ ਬਾਬੇ ਨਾਨਕ ਦੀ ਸੀ, ਉਹ ਬਾਬੇ ਨਾਨਕ ਦੀ ਬਾਹਲੀ ਵੱਡੀ ਪਰਥਾ ਗੁਰੂ ਨਾਨਕ ਦੇ ਲੰਗਰ ਦੀ ਸੀ, ਜਿਹੜੀ ਇੱਕ ਬਹੁਤ ਹੀ ਵੱਡੀ ਵੰਡ ਛਕੋ ਦੀ ਪਰਥਾ ਸੀ ਉਹਨਾਂ ਨੇ ਸਾਨੂੰ ਦਿੱਤੀ, ਉਹਦੀ ਗੱਲ ਸੀਗੀ ਉਹ ਤਾਂ ਫੈਲੀ ਆ। ਸੋ ਇਸ ਕਰਕੇ ਜਿਹੜੀਆਂ ਇਹ ਮੈਨੂੰ ਤਾਂ ਵਡਿਆਈ ਮਿਲ ਗਈ ਵੀ ਮੈਂ ਉਹ ਸੁਣਾਉਣ ਦਾ ਜਾਂ ਮੈਂ ਕੋਈ ਦਰਿਆ ਬਣ ਗਿਆ ਵੀ ਉਹ ਗੱਲ ਕਹਿਣ ਦਾ ਜਾਂ ਮੇਰੇ ਨਾਲ ਵਾਪਰ ਗਈ, ਪਰ ਮੇਰਾ ਉਹਦੇ ਚ ਕੁਛ ਨੀ ਸੀ। ਇਹ ਮੈਂ ਅੱਜ ਵੀ ਕਹਿਣਾ ਤੇ ਕੱਲ ਵੀ ਕਹਿੰਦਾ ਰਹੂੰਗਾ ਕਿ ਕੋਈ ਮੈਨੂੰ ਇਸ ਚੀਜ਼ ਤੇ ਮੈਨੂੰ ਇੰਨੀ ਇਸ ਚੀਜ਼ ਦੀ ਜ਼ਰੂਰ ਖੁਸ਼ੀ ਹੋਈ ਆ ਵੀ ਬਾਬੇ ਨਾਨਕ ਨੇ ਮੇਰੇ ਤੋਂ ਇਹ ਸੇਵਾ ਲੈ ਲਈ ਜਾਂ ਮੇਰੇ ਤੋਂ ਇੰਨਾ ਕੁ ਕੰਮ ਲੈ ਲਿਆ, ਪਤਾ ਹੀ ਨੀ ਕਿਵੇਂ ਲੈ ਲਿਆ ਸੰਚੇਤ। ਨਹੀਂ ਤਾਂ ਦੇਖੋ ਆਪਦੀ ਮਰਜ਼ੀ ਨਾਲ ਜਾਂ ਆਪਦੀਆਂ ਗੱਲਾਂ ਤਾਂ ਮੈਂ 24 ਘੰਟੇ ਸੁਣਾਈ ਜਾਂਦਾ।
ਜੀ ਬਿਲਕੁਲ ਠੀਕ ਆ ਭਾਜੀ, ਪਰ ਉਹੀ ਗੱਲ ਕਿ ਗੱਲ ਜੇ ਤੁਹਾਡੇ ਤੋਂ ਕੋਈ ਗੱਲ ਸੁਣਦਾ ਵੀ ਆ ਉਹ ਗੱਲ ਤੁਹਾਡੇ ਜ਼ਰੀਏ ਕਿਸੇ ਤੱਕ ਪਹੁੰਚਣੀ ਆ, ਸੋ ਉਹ ਵੀ ਬਹੁਤ ਵੱਡੀ ਗੱਲ ਹੁੰਦੀ, ਤੁਸੀਂ ਕਿਸੇ ਦਾ ਜ਼ਰੀਆ ਤਾਂ ਬਣਦੇ ਆ ਨਾ। ਸੋ ਉਸ ਤੋਂ ਬਾਅਦ ਜਗਤਾਰ ਗਿੱਲ ਭਾਜੀ ਹੋਣਾ ਨੇ ਵੀ ਸਾਨੂੰ ਹਮੇਸ਼ਾ ਦੀ ਤਰ੍ਹਾਂ ਆਪਣੇ ਅੰਦਾਜ਼ ਦੇ ਵਿੱਚ ਇੱਕ ਮੈਸੇਜ ਕੀਤਾ, ਬਹੁਤ ਹੀ ਪਿਆਰੀ ਜੀ ਚੜ੍ਹਦੀ ਸਵੇਰ ਔਰ ਬਹੁਤ ਹੀ ਪਿਆਰੀ ਖੂਬਸੂਰਤ ਤਸਵੀਰ ਹੈ। ਲਿਖਿਆ ਹੈ ਕਿ ਇਨਸਾਨ ਦੀ ਜ਼ਿੰਦਗੀ ਚ ਇੱਕ ਰੋਲ ਮਾਡਲ ਹੋਣਾ ਜ਼ਰੂਰੀ ਹੈ ਜੋ ਮੁਸੀਬਤ ਦੇ ਵਕਤ ਤੁਹਾਡੀ ਮੁਸੀਬਤ ਦਾ ਹੱਲ ਤੇ ਰਾਹ ਦੁਸੇਰਾ ਬਣ ਸਕੇ। ਬਿਲਕੁਲ ਬਹੁਤ ਵਧੀਆ ਇਸ ਅੰਦਾਜ਼ ਦੇ ਵਿੱਚ ਸ਼ੁਭ ਸਵੇਰ ਕਹੀ ਹੈ ਇਹਨਾਂ ਨੇ, ਤੇ ਨਾਲ ਇਹਨਾਂ ਨੇ ਕਿਹਾ ਹੈ ਕਿ ਸਤਿ ਸ਼੍ਰੀ ਅਕਾਲ ਜੀ, ਜ਼ਿੰਦਗੀ ਲਈ ਦੋ ਹੀ ਚੀਜ਼ਾਂ ਜ਼ਰੂਰੀ ਹੈ, ਇੱਕ ਕਾਰਨ ਤੇ ਦੂਜਾ ਮਕਸਦ। ਪੰਜਾਬੀ ਦੀਆਂ ਗੱਲਾਂ ਅੱਜ ਫਿਰ ਤੁਰੀਆਂ ਨੇ ਸੁਣਨ ਵਿੱਚ ਆਇਆ। ਗੁਰਦਾਸ ਮਾਨ ਐਡਮਿੰਟਨ ਚ ਕੋਈ ਗਲਤੀ ਫਿਰ ਕਰ ਗਿਆ, ਗੁਰਦਾਸ ਨੂੰ ਬਣਾਇਆ ਵੀ ਗੁਰਦਾਸ ਮਾਨ ਇਹਨਾਂ ਸਰੋਤਿਆਂ ਨੇ ਹੈ, ਆਪਣੇ ਬਣਾਉਣ ਵਾਲਿਆਂ ਦਾ ਗੁਰਦਾਸ ਜਿਹਾ ਵਰਤਾਓ ਕਰਦਾ ਹੈ, ਇਹਨਾਂ ਧਰਤੀ ਤੇ ਰਹਿਣ ਵਾਲਾ ਆਪਣੇ ਆਪ ਨੂੰ ਮਰਜਾਣਾ ਕਹਿਣ ਵਾਲਾ ਮਾਨ ਗੁਰਦਾਸ ਇੰਨਾ ਭੋਲਾ ਵੀ ਨਹੀਂ, ਬੇਸਮਝ ਨਹੀਂ, ਪਰ ਉਹਦੇ ਇਸ ਵਰਤਾਓ ਦੇ ਪਿੱਛੇ ਕੀ ਕਾਰਨ ਨੇ ਹੁਣ ਮੈਂ ਸੋਚਦਾ, ਪਹਿਲਾਂ ਨਹੀਂ ਸੀ ਸੋਚਦਾ। ਗੁਰਦਾਸ ਦੀਆਂ ਵਾਰ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਪਿੱਛੇ ਕੋਈ ਕਾਰਨ ਤਾਂ ਹੈ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਜਗਤਾਰ ਭਾਜੀ ਨੇ ਇਹ ਸਵਾਲ ਜਿਹੜਾ ਪੁੱਛਿਆ, ਸੋ ਭਾਜੀ ਮੈਨੂੰ ਲੱਗਦਾ ਮੈਂ ਪਹਿਲਾਂ ਬਾਕੀ ਸੁਨੇਹੇ ਲੈ ਲਾਂ ਭਾਜੀ, ਸੁਨੇਹੇ ਬਹੁਤ ਆਏ ਹੋਏ ਆ ਇਸ ਤੇ, ਅਸੀਂ ਜੇ ਦੁਬਾਰਾ ਆਈਏ ਤੇ ਫਿਰ। ਜੀ ਜੀ ਤੇ ਦਲਜੀਤ ਦਲਜੀਤ ਢਿੱਲੋਂ ਭਾਜੀ ਹੁਣਾਂ ਨੇ ਕਿਹਾ ਸੁਖਪ੍ਰੀਤ ਜੀ ਤੇ ਗੁਰਸ਼ਮਿੰਦਰ ਸਿੰਘ ਬਰਾੜ ਜੀ ਸਤਿ ਸ੍ਰੀ ਅਕਾਲ। ਅੱਜ ਸਾਡੇ ਦੋ ਪ੍ਰੈਜ਼ੈਂਟਰ ਦੋਸਤਾਂ ਗੁਰਸੇਵਕ ਸਿੰਘ ਅਤੇ ਗੁਰਪ੍ਰੀਤ ਸਿੰਘ ਗਿੱਲ ਦਾ ਜਨਮ ਦਿਨ ਹੈ, ਦੋਹਾਂ ਨੂੰ ਮੁਬਾਰਕਬਾਦ ਦੇ ਦਿਓ ਜੀ। ਸੋ ਬਿਲਕੁਲ ਜੀ, ਬਹੁਤ ਸਾਰੀਆਂ ਗੁਰਸੇਵਕ ਦਾ ਤੇ ਗੁਰਪ੍ਰੀਤ ਸਿੰਘ ਗਿੱਲ ਹੁਣਾਂ ਦਾ
ਬਹੁਤ ਮੁਬਾਰਕਾਂ ਜੀ। ਸਾਡੇ ਦੋਨੇ ਬੰਦੇ ਸਾਡੇ ਹੀਰੇ ਆ ਜੀ, ਦੋਨੇ ਪੂਰੇ ਯੋਧੇ ਆ ਜੀ। ਗੁਰਸੇਵਕ ਸਿੰਘ ਭਾਵੇਂ ਜ਼ਿੰਦਗੀ ਦੇ ਜਿਹੜੇ ਕਈ ਜਿਹੜੇ ਔਖੇ ਟਾਈਮ ਦੇ ਵਿੱਚ ਉਹਨਾਂ ਨੇ ਬਹੁਤ ਸਟਰਗਲ ਜਿਹਾ ਕਰ ਰਹੇ ਆ ਜੇ, ਪਰ ਫਿਰ ਵੀ ਉਹ ਬੰਦਾ ਯੋਧਾ ਬੰਦਾ ਜੀ, ਹਰ ਥਾਂ ਤੇ ਖੜਨ ਵਾਲੇ ਮਿੱਤਰ ਨੀ ਹੁੰਦੇ ਜਿਹੜੇ, ਉਹ ਮਿੱਤਰ ਆ। ਉਵੇਂ ਗੁਰਪ੍ਰੀਤ ਆ ਜੀ, ਗੁਰਪ੍ਰੀਤ ਨਾਲ ਸਾਡਾ ਬਹੁਤ ਵਾਸਤਾ ਤਕਰੀਬਨ 10-12 ਸਾਲ ਪੁਰਾਣਾ, ਤੇ ਅਗਰੈਸਿਵ ਨੌਜਵਾਨ ਆ, ਕਈ ਵਾਰੀ ਅਗਰੈਸ਼ਨ ਚ ਆ ਜਾਂਦਾ, ਤੇ ਪਰ ਜਿਹੜੀ ਉਹਦੇ ਚ ਸੋਝੀ ਆ ਜਾਂ ਜੋ ਉਹਦੇ ਦੇ ਵਿੱਚ ਇੱਕ ਮੈਂ ਕਹਿ ਸਕਦੇ ਹਾਂ ਵੀ ਇੱਕ ਦੂਰ ਅੰਦੇਸ਼ੀ ਵੀ ਹੈਗੀ ਜਾਂ ਕਿਸੇ ਗੱਲ ਦੇ ਉੱਤੇ ਟਿੱਪਣੀ ਕਰਨ ਦਾ ਬਲ ਵੀ ਹੈਗਾ, ਤੇ ਉਹ ਟਿੱਪਣੀ ਵੀ ਉਹਦੀ ਬੜੀ ਸਟੀਕ ਟਿੱਪਣੀਆਂ ਹੁੰਦੀਆਂ, ਪਰ ਥੋੜਾ ਜਿਹਾ ਕਿਤੇ ਨਾ ਕਿਤੇ ਉਹ ਜਿਹੜਾ ਉਹਦਾ ਅਗਰੈਸ਼ਨ ਆ, ਉਹਦਾ ਜਿਹੜਾ ਟੈਲੈਂਟ ਆ, ਉਹ ਟੈਲੈਂਟ ਨੂੰ ਖਾ ਜਾਂਦਾ ਉਹਦਾ ਅਗਰੈਸ਼ਨ ਨਾ, ਉਹਦੀ ਟੈਲੈਂਟ ਗੱਲ ਕਰਨ ਜਿਹੜਾ ਤਰੀਕਾ ਜਾਂ ਜਿਹੜੀ ਉਹ ਗੱਲ ਕਹਿ ਸਕਦਾ ਜਾਂ ਕਰ ਸਕਦਾ, ਉਹਦਾ ਅਗਰੈਸ਼ਨ ਕਈ ਵਾਰੀ ਖਾ ਸਕਦਾ ਹੁੰਦਾ ਤੇ ਖਾ ਜਾਂਦਾ। ਪਰ ਨਹੀਂ, ਉਹ ਵਧੀਆ ਨੌਜਵਾਨ ਆ ਜੀ, ਤੇ ਤਕਰੀਬਨ 10 ਸਾਲਾਂ ਤੋਂ ਸਾਡੇ ਨਾਲ ਜੁੜੇ ਹੋਏ ਆ। ਮੈਂ ਤਾਂ ਉਹਨਾਂ ਦਾ ਇੱਕ ਪਿਆਰ ਨਾਲ ਨਾਂ ਰੱਖਿਆ ਹੋਇਆ ਮਿਥੁਨ ਚੱਕਰਵਰਤੀ। ਤੁਸੀਂ ਹੁਣ ਆਖੋਗੇ ਵੀ ਗੁਰਪ੍ਰੀਤ ਦਾ ਨਾਮ ਮਿਥੁਨ ਚੱਕਰਵਰਤੀ ਤੁਸੀਂ ਕਿਉਂ ਰੱਖਿਆ, ਇਹ ਦੱਸੋ ਹੁਣ, ਤੁਸੀਂ ਮੈਨੂੰ ਪੁੱਛੋ ਵੀ ਕਿਉਂ ਰੱਖਿਆ। ਫੂਲਕਾ ਸਾਹਿਬ ਇੱਥੇ ਆਇਆ ਸੀ, ਉਦੋਂ ਆਮ ਆਦਮੀ ਪਾਰਟੀ ਦਾ ਵਾਹਵਾ ਜ਼ੋਰ ਜਿਹਾ ਸੀ, ਉਹਦੇ ਗੱਲ ਚੱਲੀ ਤੇ ਗੁਰਪ੍ਰੀਤ ਵੀ ਇੱਥੇ ਬ੍ਰਿਸਬਨ ਆਏ, ਤੇ ਮੈਂ ਫੂਲਕਾ ਸਾਹਿਬ ਨੂੰ ਇਹਨਾਂ ਨੂੰ ਮਿਲਾਉਣ ਲੱਗ ਗਿਆ। ਮੈਂ ਕਿਹਾ ਜੀ ਇੱਕ ਤੁਹਾਡੇ ਇਹ ਸੂਰਵੀਰ ਆ ਯੋਧੇ, ਕਿਉਂਕਿ ਉਦੋਂ ਉਹ ਆਮ ਆਦਮੀ ਪਾਰਟੀ ਲਈ ਕਾਫੀ ਕੰਮ ਕਰ ਰਹੇ ਸਨ। ਮੈਂ ਕਹਿੰਦੇ ਕੀ ਨਾਂ ਜੀ, ਮੈਂ ਕਿਹਾ ਵੈਸੇ ਨਾਂ ਤਾਂ ਗੁਰਪ੍ਰੀਤ ਸਿੰਘ ਗਿੱਲ ਆ, ਪਰ ਮੈਂ ਇਹਨਾਂ ਨੂੰ ਮਿਠਨ ਚੱਕਰਵਰਤੀ ਕਹਿਣਾ। ਉਹ ਕਿਉਂ? ਮੈਂ ਕਿਹਾ ਜੀ ਅਨਿਆਏ ਨੀ ਹੁੰਦਾ ਜਿਹੜਾ ਹਿੰਦੀ ਦਾ ਸ਼ਬਦ ਫਿਰ ਆਖੋਗੇ ਹਿੰਦੀ ਵਰਤਾ, ਅਨਿਆਏ ਹੁੰਦਾ ਨੀ ਦੇਖ ਸਕਦਾ। ਮੈਂ ਕਿਹਾ ਕਿਤੇ ਵੀ ਇਹ ਜਿਵੇਂ ਮਿਠਨ ਚੱਕਰਵਰਤੀ ਵੀ ਫਿਲਮਾਂ ਚ ਅਨਿਆਏ ਹੁੰਦਾ ਨੀ ਦੇਖ ਸਕਦਾ, ਤੇ ਮੈਂ ਕਿਹਾ ਅਨਿਆਏ ਹੁੰਦਾ ਨੀ ਦੇਖ ਸਕਦਾ, ਉਹਦੀ ਫਿਰ ਚੁੱਪ ਦੇ ਮੈਦਾਨ ਚ ਆ ਜਾਂਦਾ। ਪਰ ਫਿਰ ਪਤਾ ਕੀ ਕਰਦਾ, ਮੈਂ ਕਿਹਾ ਮਿਠਨ ਚੱਕਰਵਰਤੀ ਹਜੇ ਵੀ ਅਨਾਏ ਹੁੰਦੇ ਤਾਂ ਹੋਰ ਹੀਰੋ ਵੀ ਬਹੁਤ ਨੀ ਦੇਖ ਸਕਦੇ। ਮੈਂ ਕਿਹਾ ਫਿਰ ਮੈਂ ਉਹ ਨੀ ਰੱਖਿਆ ਨਾ ਇਹਦਾ। ਉਹ ਮਿਠਨ ਚੱਕਰਵਰਤੀ ਦਾ ਨਾਂ ਰੱਖਣ ਦਾ ਕਾਰਨ ਇਹ ਹੋਇਆ ਵੀ ਜਦੋਂ ਇਹ ਅਨਾਇਆ ਹੁੰਦਾ ਨੀ ਦੇਖਦਾ, ਫਿਰ ਇਹ ਉਹਦੀ ਮੋਰਚਾ ਸਾਂਭ ਲੈਂਦਾ, ਤੇ ਮੋਰਚਾ ਸਾਹਮਣੇ ਲੱਗਿਆ ਇਹ ਨੀ ਦੇਖਦਾ ਵੀ ਇਹ ਪਿਸਤੌਲ ਕੱਢ ਲੈਂਦਾ ਤੇ ਸਾਈਕਲ ਦੇ ਮਗਰ ਹੀ ਬੈਠ ਕੇ ਗੋਲੀਆਂ ਚਲਾਉਣ ਲੱਗ ਜਾਂਦਾ ਸਾਈਕਲ ਦੀ ਓਟ ਚ ਬਹਿ ਕੇ। ਤਾਂ ਉਹ ਫਿਰ ਮੈਂ ਤਾਂ ਹੱਸਦਾ ਹੁੰਦਾ ਵੀ ਮਿਠਨ ਚੱਕਰਵਰਤੀ ਇੱਕ ਫਿਲਮ ਚ ਨਾ ਸਾਈਕਲ ਦੀ ਓਟ ਲੈ ਕੇ ਜਿਹਦੇ ਚ ਬੱਚਾ ਹੀ ਨੀ ਜਾ ਸਕਦਾ ਕਿਸੇ ਢੰਗ ਨਾਲ, ਉੱਥੋਂ ਗੋਲੀਆਂ ਚਲਾਉਣ ਲੱਗ ਜਾਂਦਾ। ਫਿਰ ਤਾਂ ਮੈਂ ਗੁਰਪ੍ਰੀਤ ਗਿੱਲ ਹੋਰਾਂ ਦਾ ਨਾਂ ਰੱਖਿਆ ਹੋਇਆ ਸੀ ਜੀ ਮਿਥੁਨ ਚੱਕਰਵਰਤੀ, ਤੇ ਮੈਂ ਕਿਹਾ ਵੀ ਇਹ ਅਨਾਏ ਹੁੰਦਾ ਨੀ ਦੇਖ ਸਕਦੇ। ਸੋ ਕੁੱਲ ਮਿਲਾ ਕੇ ਬਹੁਤ ਵਧੀਆ ਨੌਜਵਾਨਾਂ ਜੀ, ਮਿਹਨਤ ਕਰ ਰਹੇ ਆ, ਸੋਹਣਾ ਆਪਣਾ ਉਹਨਾਂ ਨੇ ਮੁਕਾਮ ਰੁਤਬਾ ਬਣਾ ਲਿਆ, ਤੇ ਅਸੀਂ ਦੁਆ ਕਰਦੇ ਹਾਂ ਜੀ ਅੱਜ ਜਨਮ ਦਿਨ ਤੇ ਜੀਓ ਹਜ਼ਾਰਾਂ ਸਾਹਿਬ
ਜੀ। ਬਿਲਕੁਲ, ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ ਜੀ ਤੇ ਸ਼ੁਭਕਾਮਨਾਵਾਂ। ਤੇ ਕਰਮਜੀਤ ਕੌਰ ਹੁਣਾਂ ਨੇ ਜੀ ਆਪਣੀ ਲਾਈਫ ਲਾਈਨ ਦੀਆਂ ਫੋਟੋਆਂ ਭੇਜੀਆਂ, ਬਹੁਤ ਹੀ ਖੂਬਸੂਰਤ, ਬੜੇ ਹੀ ਪਿਆਰੇ ਬੱਚੇ, ਇੱਕ ਬੇਟਾ ਔਰ ਬੇਟੀ ਜਿਉਂਦੇ ਵਾਸਤੇ ਰਹਿਣ, ਖੁਸ਼ ਰਹਿਣ, ਜਿੰਨੀਆਂ ਪਿਆਰੀਆਂ ਤੁਸੀਂ ਤਸਵੀਰਾਂ ਭੇਜੀਆਂ ਬਹੁਤ ਹੀ ਸੋਹਣੀਆਂ, ਔਰ ਇਹਨਾਂ ਨੂੰ ਇਹਨਾਂ ਦੇ ਨਾਲ ਜ਼ਿੰਦਗੀ ਤੁਸੀਂ ਵੀ ਮਾਣਦੇ ਰਹੋ। ਤੇ ਨਵਦੀਪ ਸਿੰਘ ਹੁਣਾਂ ਨੇ ਜੀ ਮੈਸੇਜ ਕੀਤਾ, ਕਹਿੰਦੇ ਗੁੱਡ ਮਾਰਨਿੰਗ ਜੀ ਸਾਰੀ ਟੀਮ ਨੂੰ, ਮਿੰਟੂ ਭਾਜੀ ਜਿਸ ਰੁਤਬੇ ਚ ਕਮਿਊਨਿਟੀ ਚ ਤੁਸੀਂ ਪਹੁੰਚ ਗਏ ਹੋ ਉੱਥੇ ਵਾਪਿਸ ਮੁੜਨਾ ਔਖਾ ਹੈ, ਸਾਰਾ ਕੁਝ ਨਾ ਕੁਝ ਲਰਨ ਕਰਦੇ ਆ, ਕਹਿੰਦੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਤੁਹਾਨੂੰ ਲਿਸਨ ਕਰਕੇ ਜੀਵਨ ਸੇਧ ਲੈਂਦੇ ਹਨ, ਗੋਡ ਬਲੈਸ ਯੂ। ਲਓ ਜੀ ਭਾਜੀ, ਤੁਸੀਂ ਆਪਣੇ ਆਪ ਨੂੰ ਵੀ ਇੰਨਾ ਅੰਡਰਐਸਟੀਮੇਟ ਕਰਦੇ ਰਹਿੰਦੇ
ਨਹੀਂ ਨਹੀਂ ਪਿਆਰ ਆ ਜੀ, ਇਹ ਨੌਜਵਾਨਾਂ ਦਾ ਪਿਆਰ ਆ, ਪਰ ਮੈਨੂੰ ਇੰਨਾ ਪਤਾ ਵੀ ਕਈ ਵਾਰੀ ਨਾ ਕੀ ਹੁੰਦਾ ਵੀ ਉਹ ਜਿਵੇਂ ਗਾਣਾ ਆਇਆ ਸੀ ਕਰੀ ਵੀ ਉਹ ਪਿਆਰ ਤਾਂ ਕਰਦੀ ਆ ਪਰ ਇਜ਼ਹਾਰ ਨੀ ਕਰਦੀ, ਏਦਾਂ ਨੀ ਹੁੰਦਾ ਹੁੰਦਾ ਮੇਰੇ ਹੁਣ ਪੂਰੇ ਵਰਡਿੰਗ ਜਦ ਆਪਣਾ ਮੁੰਡੇ ਦਾ ਹੀ ਸੌਂਗ ਗਾਇਆ ਸੀ ਆਪਣੇ ਦਾ ਹਰਜੋਤ ਦਾ, ਹਰਜੋਤ ਨੇ ਗਾਇਆ ਸੀ ਆਪਣਾ ਬਠਿੰਡੇ ਤੋਂ ਮੇਰਾ ਮਿੱਤਰ ਆ ਬੱਚਾ, ਤੇ ਉਹ ਓਦਾਂ ਨਾ ਸਾਡੇ ਚ ਇੱਕ ਕਮੀ ਆ ਇਹ ਇਕੱਲੀ ਮੈਂ ਆਪਦੇ ਲਈ ਨੀ ਕਹਿੰਦਾ, ਮੇਰੇ ਲਈ ਤਾਂ ਚੱਲ ਮੈਨੂੰ ਪਤਾ ਹੀ ਆ, ਮੈਨੂੰ ਤਾਂ ਇੱਕ ਵੇਵਸ ਆ ਜਾਂਦੀਆਂ ਤੁਹਾਡੀਆਂ ਵੀ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ, ਬਹੁਤ ਵਧੀਆ ਮੇਰਾ ਸਤਿਕਾਰ ਕਰਦੇ ਹੋ, ਪਰ ਮੈਂ ਇੱਕ ਜ਼ਿੰਦਗੀ ਦੇ ਵਿੱਚ ਇੱਕ ਚੀਜ਼ ਹੋਰ ਇੱਥੇ ਜ਼ਰੂਰ ਕਹੂੰਗਾ ਵੀ ਜੇ ਤੁਸੀਂ ਕੁਛ ਪਿਆਰ ਕਰਦੇ ਹੋ ਨਾ, ਜੇ ਕੋਈ ਚੀਜ਼ ਤੁਹਾਨੂੰ ਕੋਈ ਚੰਗੀ ਲੱਗਦੀ ਆ, ਪਿਆਰ ਮੀਨ ਬਹੁਤ ਸਾਰਾ ਕਿਸਮ ਦਾ ਪਿਆਰ ਹੁੰਦਾ, ਉਹਦਾ ਇਜ਼ਹਾਰ ਵੀ ਕਰਿਆ ਕਰੋ, ਉਹ ਇਜ਼ਹਾਰ ਕਰਨ ਨਾਲ ਨਾ ਤੁਸੀਂ ਸਮਝ ਨੀ ਸਕਦੇ ਸੋਚ ਨੀ ਸਕਦੇ, ਤੁਹਾਡਾ ਦਿਮਾਗ ਨੀ ਉੱਥੋਂ ਤੱਕ ਜਾਂਦਾ ਵੀ ਅਗਲੇ ਨੂੰ ਕਿੰਨਾ ਸਕੂਨ ਤੇ ਰਾਹਤ ਮਿਲਦਾ ਜੇ ਤੁਸੀਂ ਉਹਨੂੰ ਇਜ਼ਹਾਰ ਕਰ ਦਿੰਦੇ ਹੋ ਕਿਸੇ ਵੀ ਰੂਪ ਚ, ਬੱਚੇ ਨੂੰ ਪਿਆਰ ਕਰਦੇ ਹੋ, ਬੱਚੇ ਦੀ ਕਿਸੇ ਗੱਲ ਨੂੰ ਚੰਗਾ ਸਮਝਦੇ ਉਹਨੂੰ ਇਜ਼ਹਾਰ ਕਰੋਗੇ ਨਾ ਤੇ ਉਹ ਬੱਚਾ ਚ ਜਿਹੜਾ ਹੌਸਲਾ ਬਹੁਤ ਗੁਣਾ ਵਧੂਗਾ। ਜੇ ਤੁਸੀਂ ਬੱਚੇ ਦੇ ਮੂੰਹ ਤੇ ਕਹਿ ਕੇ ਤਾਂ ਦੇਖੋ ਨਾ ਵੀ ਇਹ ਨਾ ਹੋਵੇ ਵੀ ਬੱਚੇ ਨੂੰ ਵਿੜਿਆ ਕੇ ਜਾਂ ਬੱਚੇ ਨੂੰ ਤੁਸੀਂ ਗਲਤ ਰਾਹੇ ਤੋਰਦੇ ਹੋ ਜਾਂ ਉਹਨੂੰ ਕਈ ਵਾਰੀ ਕਹਿਣ ਲੱਗ ਜਾਂਦੇ ਤਾਂ ਬਹੁਤ ਸਿਆਣਾ ਹੈ ਤਾਂ ਐਂ ਕਰ ਦੋ ਉਹ ਕਰ ਦੋ, ਇੱਦਾਂ ਵੀ ਨਾ ਹੋਵੇ, ਪਰ ਇੱਕ ਪ੍ਰੋਪਰ ਇਜ਼ਹਾਰ ਹਰੇਕ ਉਮਰ ਦੇ ਮੁਤਾਬਕ ਜਿਹੜੇ ਜੇ ਜੀ ਉਮਰ ਦਾ ਬੱਚਾ ਬੱਚੇ ਨੂੰ ਬੱਚੇ ਦੇ ਢੰਗ ਨਾਲ ਇਜ਼ਹਾਰ ਕਰਿਓ। ਤੁਸੀਂ ਬੱਚੇ ਨੇ ਕੋਈ ਚੰਗਾ ਕਾਰਜ ਕਰਿਆ ਜੇ ਉਹਨੂੰ ਘੁੱਟ ਕੇ ਇੱਕ ਜੱਫੀ ਚ ਲੈ ਲੈਣਾ ਉਸ ਟਾਈਮ ਚ ਤੇ ਉਹ ਵੀ ਇੱਕ ਇਜ਼ਹਾਰ ਆ ਤੇ ਬੱਚੇ ਦੇ ਹੌਸਲੇ ਦਾ ਕਾਰਨ ਬਣ ਜੂਗਾ, ਠੀਕ ਹੈ ਨਾ। ਸੋ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਤੇ ਪਿਆਰ ਜਿਹੜੀ ਵੀ ਚੀਜ਼ ਤੁਹਾਨੂੰ ਚੰਗੀ ਲੱਗਦੀ ਹੈ ਕੁਛ ਵੀ, ਮੈਨੂੰ ਪੰਨੂ ਸਾਹਿਬ ਦਾ ਇੱਕ ਗੱਲ ਹਰ ਰੋਜ਼ ਤੁਹਾਨੂੰ ਸੁਣਾਉਣਾ ਫੇਰ ਕਹਿਣਾ, ਪੰਨੂ ਸਾਹਿਬ ਨੇ ਮੈਨੂੰ ਇੱਕ ਗੱਲ ਕਹੀ ਸੀ ਵੀ ਜ਼ਿੰਦਗੀ ਚ ਕੁਛ ਵੀ ਚੰਗਾ ਲੱਗੇ ਉਹਦੀ ਫੀਡਬੈਕ ਦੇ ਦੀ, ਕੁਛ ਵੀ ਮਾੜਾ ਲੱਗੇ ਉਹਦੇ ਬਾਰੇ ਚ ਲਿਖ ਦੀ, ਡਰੀ ਨਾ ਵੀ ਇਹ ਮਾੜਾ ਤੇ ਮਾੜਾ ਕਹਿ ਦੀ, ਮਾੜਾ ਲਿਖ ਦੀ, ਮਾੜਾ ਕੁਛ ਵੀ ਹੋਵੇ, ਚੰਗਾ ਤਾਂ ਚੰਗਾ ਲਿਖ ਦੀ, ਚੰਗਾ ਕਹਿ ਦੀ, ਠੀਕ ਹੈ ਨਾ। ਇਹਦੀ ਇਹਦੀ ਫੀਡਬੈਕ ਤੋਂ ਨਾ ਕਿਤੇ ਭੱਜੀ ਕਿਸੇ ਗੱਲ, ਇਹ ਬਹੁਤ ਜ਼ਿਆਦਾ ਅਸਰ ਕਰਦੀ ਆ। ਤੈਨੂੰ ਲੱਗਦਾ ਵੀ ਅਸਰ ਨਹੀਂ ਕਰਿਆ ਕਿਸੇ ਨੇ, ਤੇਰਾ ਕਮੈਂਟ ਨਹੀਂ ਪੜਿਆ ਜਾਂ ਤੇਰਾ ਪਹੁੰਚਿਆ ਨਹੀਂ, ਨਾ ਪੜੇ, ਤੂੰ ਤੂੰ ਆਪਦਾ 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 ਫਰਜ਼ ਨਿਭਾਤਾ, ਮਤ ਉਹ ਨਾ ਭੱਜੀ।
ਬਿਲਕੁਲ ਸਹੀ ਗੱਲ ਆ, ਬਿਲਕੁਲ ਭਾਜੀ, ਕਿਉਂਕਿ ਇੱਥੇ ਹੀ ਭਾਸ਼ਾ ਜਿਹੜੀ ਕੰਮ ਕਰਦੀ ਆ, ਔਰ ਕਮਿਊਨੀਕੇਟ ਕਰਨਾ ਬਹੁਤ ਜ਼ਰੂਰੀ ਹੁੰਦਾ, ਆਪਣੇ ਆਪ ਨੂੰ ਐਕਸਪ੍ਰੈਸ ਕਰਨਾ ਬਹੁਤ ਜ਼ਰੂਰੀ ਹੁੰਦਾ, ਕੀ ਤੁਸੀਂ ਮਹਿਸੂਸ ਕਰਦੇ ਆ ਉਹਦੇ ਲਈ ਉਹੀ ਭਾਸ਼ਾ ਔਰ ਬਿਆਨ ਲਫ਼ਜ਼ਾਂ ਦਾ ਵੀ ਭਾਜੀ ਕਈ ਵਾਰੀ ਕਹਿੰਦੇ ਹੁੰਦੇ ਆ ਨਾ ਵੀ ਕਈ ਕਹਿਣਾ ਕੁਛ ਹੋਰ ਚਾਹੁੰਦੇ ਹੁੰਦੇ ਆ ਤੇ ਕਹਿ ਕੁਛ ਹੋਰ ਹੀ ਜਾਂਦੇ ਆ, ਤੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਸਾਡੇ ਕੋਲ ਲਫ਼ਜ਼ ਜਿਹੜੇ ਉਸ ਤਰ੍ਹਾਂ ਸਾਨੂੰ ਇਕੱਠੇ ਨਹੀਂ ਕਰਨੇ ਆਉਂਦੇ। ਹੁਣ ਜਿਸ ਤਰ੍ਹਾਂ ਇੱਕ ਪੋਇਟ ਆ ਉਹਨੇ ਜਿਹੜੀ ਆਪਣੀ ਗੱਲ ਐਕਸਪ੍ਰੈਸ ਕਰ ਦੇਣੀ ਇੰਨੇ ਵਧੀਆ ਤਰੀਕੇ ਨਾਲ, ਤੇ ਕਈ ਵਿਚਾਰੇ ਐ ਹੁੰਦੇ ਵੀ ਠਾ ਸੋਟਾ ਮਾਰਨ ਵਾਲੇ ਹੁੰਦੇ ਆ। ਸੋ ਇਹ ਚੀਜ਼ਾਂ ਨੂੰ ਵੀ ਮੈਨੂੰ ਲੱਗਦਾ ਕੁਛ ਤੇ ਗੋਡ ਗਿਫਟਡ ਹੁੰਦੀਆਂ, ਪਰ ਕੁਛ ਸਾਨੂੰ ਸਲੀਕਾ ਜਿਹੜਾ ਗੱਲ ਕਰਨ ਦਾ ਕਹਿਣ ਦਾ ਉਹ ਵੀ ਜ਼ਰੂਰ ਸਿੱਖਣਾ ਚਾਹੀਦਾ। ਸੋ ਬਹੁਤ ਬਹੁਤ ਸ਼ੁਕਰੀਆ,
ਥੋੜਾ ਜਿਹਾ ਪੰਗਾ, ਇੱਕ ਸੈਕਿੰਡ ਜੀ, ਥੋੜਾ ਜਿਹਾ ਪੰਗਾ ਜਦੋਂ ਦੂਜੀ ਭਾਸ਼ਾ ਨਾਲ ਲੈ ਲੈਣਾ ਨਾ, ਤੇ ਉਦੋਂ ਕਈ ਵਾਰੀ ਅਸੀਂ ਆਪਦੇ ਜੁੱਤੀਆਂ ਖਾਣ ਨੂੰ ਥਾਂ ਆਪ ਵੀ ਕਰ ਲੈਂਦੇ ਹਾਂ, ਤੇ ਮੈਂ ਰਾਤ ਵੀ ਖਾਣ ਨੂੰ ਥਾਂ ਕਰ ਲਿਆ ਸੀ ਜੁੱਤੀਆਂ ਥੋੜੀਆਂ ਜਿਹੀਆਂ, ਤੇ ਪਰ ਉਹ ਤਾਂ ਐਂ ਵੀ ਅਗਲਾ ਮੇਰੇ ਮੇਰੀ ਉਮਰ ਦਾ ਲਿਹਾਜ਼ ਕਰ ਜਾਂਦਾ ਤੇ ਜਾਂ ਮੇਰੇ ਤੇ ਹੱਥ ਪੈਂਦਾ ਤੇ ਜਾਂ ਇਹ ਗਲਤ ਹੋ ਜਾਂਦਾ ਵੀ ਇਹਦੀ ਸੈਕਿੰਡ ਇੰਗਲਿਸ਼ ਸੈਕਿੰਡ ਲੈਂਗੁਏਜ, ਜਿਵੇਂ ਅੱਗੇ ਮੈਂ ਪਹਿਲਾਂ ਦੱਸਿਆ ਸੀ ਵੀ ਇੱਥੇ ਟਾਊਨ ਦੇ ਵਿੱਚ ਸਾਡੇ ਪ੍ਰਤੀ ਗਲਤ ਬੋਆ ਤਾਂ ਫੈਲ ਗਈ ਸੀ ਵੀ ਸਾਨੂੰ ਇੰਗਲਿਸ਼ ਨੀ ਬੋਲਣੀ ਆਉਂਦੀ ਸੀ, ਤਾਂ ਹੁਣ ਉਹ ਛੋਟਾ ਜਿਹਾ ਟਾਊਨ ਆ, ਹੁਣ ਕੱਲ ਮੈਂ ਕਿਸੇ ਨੂੰ ਇਹੋ ਜਿਹਾ ਸ਼ਬਦ ਬੋਲ ਬੈਠਾ ਤੇ ਉਹ ਚ ਮੈਂ ਤਾਂ ਜੈਨੂ ਨੀ ਪੁੱਛ ਰਿਹਾ ਸੀਗਾ, ਮੈਂ ਤਾਂ ਕਿਸੇ ਤੋਂ ਕਿਸੇ ਦਾ ਐਡਰੈਸ ਪੁੱਛ ਰਿਹਾ ਸੀ ਵੀ ਫਲਾਂ ਫਲਾਂ ਬੰਦਾ ਜਿਹੜਾ ਹੈ ਉਹ ਕਿੱਥੇ ਆ, ਉਹ ਕਿੱਥੇ ਉਹਦਾ ਐਡਰੈਸ ਮਿਲੂਗਾ, ਪਰ ਉਹ ਅੰਗਰੇਜ਼ੀ ਚ ਮੈਨੂੰ ਪਤਾ ਨੀ ਲੱਗਿਆ, ਮੈਂ ਵਰਬ ਹੁਣ ਜੇ ਜਿਹਨੇ ਨਹੀਂ ਆਉਂਦੀ ਅੰਗਰੇਜ਼ੀ ਚ ਕਹਿੰਦਾ ਜੋਰ ਆ ਵੀ ਫਿਰ ਹੁਣ ਇਸ ਚ ਉਹ ਵਰਬ ਸ਼ਰਬ ਕੋਈ ਅੱਗੇ ਪਿੱਛੇ ਲੱਗ ਗਈ ਹੋਣੀ, ਉਹ ਬਾਅਦ ਮੈਨੂੰ ਅਹਿਸਾਸ ਜਿਹਾ ਤਾਂ ਮੈਨੂੰ ਵੀ ਹੋ ਗਿਆ ਵੀ ਇਹਦੇ ਮਾਇਨੇ ਤਾਂ ਕੁਛ ਹੋਰ ਨਿਕਲ ਗਏ, ਪਰ ਉਦੋਂ ਨੂੰ ਮੂਰਦਾ ਕਹਿੰਦਾ ਕੀ ਕਹਿਣਾ ਕਹਿਣਾ ਕੀ ਚਾਹੁੰਦਾ, ਕਹਿੰਦਾ ਮੈਂ ਕਿਹਾ ਸੋਰੀ ਯਾਰ ਵੀ ਤੂੰ ਹੁਣ ਆਪ ਸਮਝ ਲੈ, ਇਸ ਕਰਕੇ ਅੰਗਰੇਜ਼ੀ
ਤੁਸੀਂ ਪੰਜਾਬੀ ਚ ਕਹਿ ਕੇ ਕਹਿਣਾ ਸੀ ਵੀ ਭਾਈ ਕਹਿਣਾ ਤਾਂ ਮੈਂ ਇਹ ਚਾਹੁੰਦਾ ਆ, ਹੁਣ ਪਤਾ ਨੀ ਤੁਹਾਡੇ ਚ ਕਿੱਦਾਂ ਕਹਿੰਦੇ ਆ,
ਉਹ ਫਿਰ ਉਹਨੂੰ ਸਮਝ ਨੀ ਨਾ ਆਉਂਦੀ, ਸਮਝ ਆ ਜਾਂਦੀ ਤਾਂ ਮੈਂ ਫਿਰ ਸਰਟੀਫਿਕੇਟ ਤਾਂ ਦਿੱਤੇ, ਉਹ ਮੈਂ ਕਿਤੇ ਨਾ ਉਹ ਪਤਾ ਕਰਨਾ ਸੀ, ਇੱਥੇ ਸਾਨੂੰ ਕਿਸੇ ਨੇ ਦੱਸਤਾ ਵੀ ਇੱਥੇ ਫ੍ਰੀ ਰੇਂਜ ਹੈਗਾ ਕੋਈ ਉਹ ਵੇਚਦੇ ਇੱਥੇ, ਤੇ ਉਹ ਹੁਣ ਮੈਂ ਪੁੱਛਣਾ ਤਾਂ ਐ ਸੀਗਾ ਉਹਨੂੰ ਮੂਹਰੋਂ ਪੁੱਛਣਾ ਸੀ ਵੀ ਭਾਈ ਵੀ ਇੱਥੇ ਵੀ ਕੌਣ ਆ ਜਿਹੜਾ ਫ੍ਰੀ ਰੇਂਜ ਐਗਰ ਵੇਚਦੇ ਆ ਤੇ ਸੇਲ ਕਰਦੇ ਆ, ਜਿਹੜਾ ਐ ਕਹਿਣਾ ਸੀ ਤੇ ਉਹ, ਪਰ ਮੈਂ ਕਹਿ ਬੈਠਾ ਵੀ ਇੱਥੇ ਫ੍ਰੀ ਰੇਂਜ ਐਗ ਕੌਣ ਦਿੰਦਾ, ਉਹ ਗੇਵ ਦਾ ਫ੍ਰੀ ਰੇਂਜ, ਸਮਝਦਾ ਕੀ ਆਪਦੇ ਆਪ ਨੂੰ, ਮੈਂ ਯਾਰ ਵੀ ਸੋਰੀ ਹਾਂ ਨਹੀਂ ਪਤਾ ਲੱਗਿਆ ਨਹੀਂ ਆਉਂਦੀ ਇਹ ਕੀ ਕਰਨਾ, ਦਿਮਾਗ ਤਾਂ ਕੰਮ ਕਰ ਗਿਆ ਸੀ ਬਾਅਦ ਚ ਮੈਂ ਕਹਿਣਾ ਸੀਗਾ
ਠੀਕ ਹੈ ਠੀਕ ਹੈ ਉਹ। ਚਲੋ ਏਦਾਂ ਦੀਆਂ ਗੱਲਾਂ ਛੋਟੀਆਂ ਛੋਟੀਆਂ ਚੱਲਦੀਆਂ ਰਹਿੰਦੀਆਂ ਜ਼ਿੰਦਗੀ ਚ, ਔਰ ਪਹਿਲਾਂ ਬੇਨ ਸੁਣਾ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਨੂੰ, ਕਹਿੰਦੇ ਪ੍ਰੋਗਰਾਮ ਦਾ ਆਨੰਦ ਲੈ ਰਹੇ ਹਾਂ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਰਮਿੰਦਰ ਸਿੰਘ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਇੰਜੋਏ ਦਾ ਪ੍ਰੋਗਰਾਮ, ਬਹੁਤ ਬਹੁਤ ਸ਼ੁਕਰੀਆ ਤੁਹਾਡੇ ਹੁੰਗਾਰਿਆਂ ਦੇ ਲਈ। ਔਰ
ਪਹਿਲਾਂ ਬੈਂਸ ਹੋਰਾਂ ਨੇ ਮੈਸੇਜ ਆਇਆ ਸੀ ਜੀ, ਧੰਨਵਾਦ ਅਖਬਾਰ ਦੀ ਸਪੋਰਟ ਲਈ, ਉਹਨਾਂ ਨੇ ਮੈਨੂੰ ਕਿਹਾ ਸੀ ਮੈਂ ਬਿਲਕੁਲ ਜੀ ਕੋਈ ਵੀ ਕੁਛ ਨਵੀਂ ਰਣਨੀਤੀ ਬਣਾਉਂਦੇ ਜਰੂਰ ਤੁਹਾਨੂੰ ਤੁਹਾਡਾ ਪਿਆਰ ਆ ਜਿਹੜਾ ਸਤਿਕਾਰ ਮੇਰਾ ਸਾਥ ਦੇਊਗਾ, ਸੋ ਧੰਨਵਾਦ ਦੀ ਆ ਪਾਲੇ ਬਾਈ
ਜੀ। ਬਿਲਕੁਲ ਭਾਜੀ, ਉਹਦੇ ਬਾਰੇ ਵੀ ਮੈਂ ਤੁਹਾਡੇ ਨਾਲ ਗੱਲ ਜ਼ਰੂਰ ਕਰਨੀ ਹੈ, ਬੇਸ਼ੱਕ ਟਾਈਮ ਜ਼ਿਆਦਾ ਹੋ ਗਿਆ, ਪਰ ਮੈਂ ਪਹਿਲਾਂ ਮੈਸੇਜਸ ਲੈ ਲਾਂ ਸਾਰੇ। ਰਾਜਾ ਧਾਰੀਵਾਲ ਹੁਣਾਂ ਨੇ ਮਲਡੂਰੇ ਤੋਂ ਕਿਹਾ ਹੈ ਕਿ ਭੈਣ ਜੀ ਬਾਈ ਮਿੰਟੂ ਬਰਾੜ ਜੀ ਅਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਪ੍ਰੋਗਰਾਮ ਇੰਜੋਏ ਕਰ ਰਹੇ ਆ। ਨਹੀਂ ਕਹਿੰਦੇ ਬਾਈ, ਤੁਹਾਡੀਆਂ ਗੱਲਾਂ ਨੇ ਮੈਨੂੰ ਫਾਰਮਰ ਬਣਾ ਦਿੱਤਾ, ਰੀਅਲੀ ਐਪਰੀਸ਼ੀਏਟ ਫੋਰ ਦੈਟ, ਸੋ ਕੀਪ, ਪਲੀਜ਼ ਕੀਪ ਇਟ ਅਪ। ਜੋਗਿੰਦਰ ਸਿੰਘ ਸੋਹੀ ਹੁਣਾਂ ਨੇ ਲਿਖਿਆ, ਗੁਰਬਾਣੀ ਦੀ ਖੂਬਸੂਰਤੀ ਪਤਾ ਕੀ ਹੈ, ਇਸ ਵਿੱਚ ਲਿਖੇ ਹੋਏ ਸ਼ਬਦ ਅਸੀਂ ਕਦੇ ਬਦਲ ਨਹੀਂ ਸਕਦੇ, ਪਰ ਇਹ ਸ਼ਬਦ ਸਾਨੂੰ ਬਦਲ ਦੇਣ ਦੀ ਤਾਕਤ ਰੱਖਦੇ ਆ। ਬਹੁਤ ਵਧੀਆ, ਬਿਲਕੁਲ ਸਹੀ ਗੱਲ ਆ। ਪਰ ਜੇ ਉਹਨਾਂ ਸ਼ਬਦਾਂ ਦੀ ਨੂੰ ਅਸੀਂ ਸਿਰਫ ਪੜ੍ਹੀਏ ਨਾ, ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਉਤਾਰੀਏ, ਅਮਲ ਕਰੀਏ। ਤੇ ਨਾਲ ਇਹਨਾਂ ਨੇ ਗੁੱਡ ਮਾਰਨਿੰਗ ਕਹੀ ਆ, ਸੁਪ੍ਰੀਤ ਐਂਡ ਬਰਾੜ ਸਾਹਿਬ ਟੂ ਐਂਡ ਟੂ ਆਲ ਦਾ ਲਿਸਨਰਸ ਇੰਜੋਇੰਗ ਯੂਅਰ ਪ੍ਰੋਗਰਾਮ। ਬਹੁਤ ਬਹੁਤ ਸ਼ੁਕਰੀਆ ਸੋਹੀ ਸਾਹਿਬ। ਤੇ ਈਮੇਲ ਦੇ ਜ਼ਰੀਏ ਘੁੰਮਣ ਅੰਕਲ ਵੀ ਆ ਗਏ ਆ, ਤੇ ਉਹਨਾਂ ਨੇ ਕਿਹਾ ਜੀ ਕਿ ਸਤਿ ਸ੍ਰੀ ਅਕਾਲ ਜੀ, ਮਿੰਟੂ ਬਰਾੜ ਜੀ ਸੱਚੋ ਸੱਚੇ ਬੰਦੇ ਕੋਲੋਂ, ਇਹਨਾਂ ਤੋਂ ਨਾ ਮੈਨੂੰ ਲੱਗਦਾ ਚੰਗੀ ਤਰ੍ਹਾਂ ਟਾਈਪ ਨਹੀਂ ਹੁੰਦਾ, ਕੁਛ ਰਹਿ ਜਾਂਦਾ ਵਿੱਚ। ਤੇ ਇਹਨਾਂ ਨੇ ਲਿਖਿਆ ਕਿ ਸਤਿ ਸ੍ਰੀ ਅਕਾਲ ਜੀ, ਪੰਨੂ ਸਾਹਿਬ ਜੀ ਬਹੁਤ ਹੀ ਵਧੀਆ ਇਨਸਾਨ ਪੈਦਾ ਹੋਇਆ ਹੈ। ਤੇ ਜੀ ਬਿਲਕੁਲ ਸਹੀ ਗੱਲ ਆ, ਬਹੁਤ ਬਹੁਤ ਸ਼ੁਕਰੀਆ ਘੁੰਮਣ ਅੰਕਲ, ਤੁਹਾਡੇ ਤਾਂ ਚੰਗਾ ਤੜਕਾ ਚੱਲਦਾ ਹਜੇ ਤੱਕ, ਸਵੇਰੇ ਸਵੇਰੇ ਉੱਠ ਕੇ ਤੁਸੀਂ ਪ੍ਰੋਗਰਾਮ ਚ ਸਾਂਝ ਬਣਾਉਂਦੇ ਹੋ। ਤੇ ਜਗਤਾਰ ਗਿੱਲ ਭਾਜੀ ਹੁਣਾਂ ਨੇ ਵੀ ਜਨਮ ਦਿਨ ਦੀ ਮੁਬਾਰਕ ਦਿੱਤੀ ਹੈ ਗੁਰਸੇਵਕ ਵੀਰੇ ਤੇ ਗਿੱਲ ਵੀਰੇ ਨੂੰ। ਤੇ ਇਹਨਾਂ ਨੇ ਕਿਹਾ, ਹੁਣ ਤੱਕ ਪੈਸਾ ਵੀ ਕਮਾਇਆ ਤੇ ਰੁਤਬਾ ਵੀ ਪਾਇਆ, ਸੜਕਾਂ ਵੀ ਨਾਪੀਆਂ ਤਰ੍ਹਾਂ ਤਰ੍ਹਾਂ, ਸਟੇਅਰਿੰਗ ਫੇਰੇ ਬਹੁਤ ਬਹੁਤ ਰਸਤਿਆਂ ਚ ਲੰਘੀਆਂ, ਅਸਲ ਮਜ਼ਾ ਜ਼ਿੰਦਗੀ ਦਾ ਉਦੋਂ ਆਇਆ ਜਦੋਂ ਮੈਂ ਆਪਣੇ ਆਪ ਵਿੱਚ ਦੀ ਲੰਘਿਆ। ਬਹੁਤ ਹੀ ਖੂਬਸੂਰਤ, ਬਹੁਤ ਵਧੀਆ ਭਾਜੀ, ਇਹ ਆਪਣੇ ਵਿੱਚ ਦੀ ਲੰਘਣਾ ਹੀ ਆਪਣੇ ਆਪ ਚ ਮਜ਼ਾ ਵੀ ਆ ਤੇ ਔਖਾ ਵੀ ਆ। ਤੇ ਇਹਨਾਂ ਨੇ ਲਿਖਿਆ ਹੈ ਕਿ ਸਾਈਕਲ ਮੋਰਚੇ ਵਾਲੇ ਗੁਰਪ੍ਰੀਤ, ਮਿੰਟੂ ਮੈਂ ਤੁਹਾਨੂੰ ਉਦੋਂ ਤੋਂ ਪੜ੍ਹਨਾ ਸੁਣਨਾ ਸ਼ੁਰੂ ਕੀਤਾ ਜਦੋਂ ਆਸਟ੍ਰੇਲੀਆ ਚ ਨਸਲਵਾਦ ਦਾ ਦੌਰ ਆਇਆ ਸੀ ਜੀ, ਜਾਂ ਫਿਰ ਸਿਰਫ ਨਾਮ ਦਿੱਤਾ ਗਿਆ ਸੀ, ਤੁਹਾਡਾ ਆਰਟੀਕਲ ਪੜ੍ਹਿਆ ਸੀ ਉਦੋਂ, ਤੁਹਾਡੀ ਪਹਿਚਾਣ ਕਿਸੇ ਮਿੱਤਰ ਨੇ ਇੱਕ ਵਕੀਲ ਨੇ ਕਰਾਈ ਸੀ। ਜੀ ਤੇ ਰਾਜਨਦੀਪ ਸਿੰਘ ਹੁਣਾਂ ਨੇ ਕੈਨਬਰਾ ਤੋਂ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ। ਸਤਿ ਸ੍ਰੀ ਅਕਾਲ, ਮੈਂ ਆਪਣੇ ਵੱਲੋਂ ਸਾਰੇ ਜਿਹੜੇ ਮੈਸੇਜ ਲੈ ਲਏ ਆ, ਪਰ ਜੇ ਕੋਈ ਰਹਿ ਗਿਆ ਹੋਵੇ ਤੇ ਉਹਦੇ ਲਈ ਮਾਫੀ ਚਾਹੁੰਦੀ ਆ। ਤੇ ਭਾਜੀ ਗੱਲ ਇੱਕ ਤੇ ਗੁਰਦਾਸ ਮਾਨ ਦੀ, ਜਗਤਾਰ ਭਾਜੀ ਨੇ ਮੁੱਦਾ ਉਠਾਇਆ ਸੀਗਾ, ਟਾਈਮ ਥੋੜਾ ਜ਼ਿਆਦਾ ਹੋ ਗਿਆ, ਜੇ ਤੁਹਾਡੇ ਕੋਲ ਟਾਈਮ ਹੈ ਤੇ ਅਸੀਂ ਗੱਲ ਅੱਗੇ
ਵਧਾ ਸਕਦੇ। ਕੋਈ ਨਾ, ਮੈਂ ਤਾਂ ਦੇਖੋ ਜੀ ਮੋਟਲ ਚ ਆਇਆ, ਡਿਊਟੀ ਹੈਗੀ, ਇਹਦੇ ਚ ਬੈਠੇ ਆ, ਜੇ ਕੋਈ ਨਾ ਕੰਮ ਨਾ ਕਰਾਂਗੇ ਤਾਂ ਵੀ ਸਰ ਜੂਗਾ, ਕੋਈ ਏਡੀ ਗੱਲ ਨੀ। ਤੇ ਪਰ ਮੈਂ ਇੱਥੇ ਜਗਤਾਰ ਭਾਜੀ ਦੀ ਜਿਹੜੀ ਗੱਲ ਦੱਸਦਾ ਜੀ, ਜਗਤਾਰ ਭਾਜੀ ਹੋਰਾਂ ਨੇ ਜਿਹੜੀ ਗੱਲ ਕੀਤੀ ਆ ਗੁਰਦਾਸ ਮਾਨ ਹੋਰਾਂ ਦੇ ਮਾਮਲੇ ਚ, ਵੈਸੇ ਕੱਲ ਵੀ ਅਸੀਂ ਲੰਮੀ ਚੌੜੀ ਗੱਲ ਕੀਤੀ ਸੀ, ਪਰ ਮੈਂ ਫੇਰ ਥੋੜਾ ਜਿਹਾ ਦੱਸਦਾ ਵੀ ਜਿਹੜਾ ਗੁਰਦਾਸ ਮਾਨ ਵਾਲਾ ਕੰਮ ਆ ਨਾ ਜੀ, ਉਹਦੇ ਚ ਬੈਸਟ ਇੱਕ ਲਾਈਨ ਚ ਵੀ ਫਿਨਿਸ਼ ਕੀਤਾ ਜਾਂਦਾ, ਇੱਕ ਲਾਈਨ ਚ ਫਿਨਿਸ਼ ਹੋ ਸਕਦਾ ਵੀ ਲਾਈਨ ਚ ਕਈ ਵਾਰੀ ਫਿਨਿਸ਼ ਹੋ ਸਕਦਾ, ਜਾਣੀ ਕਿ ਅੱਡੋ ਅੱਡ ਲਾਈਨਾਂ ਇਹਨਾਂ ਦੇ ਬਹੁਤ ਟੁੱਕਦੀਆਂ। ਜਿਵੇਂ ਕੱਲ ਤਾਂ ਮੈਂ ਕਹੀ ਸੀ ਵੀ ਜਦੋਂ ਵੀ ਬੰਦੇ ਦੀ ਮਾਰੀ ਜਾਂਦੀ ਹੈ ਨਾ, ਉਹ ਮੱਤ ਮਰਦੀ ਆ, ਵੀ ਬੰਦੇ ਨੂੰ ਕੋਈ ਨੀ ਮਾਰਦਾ, ਉਹਦੀ ਮੱਤ ਮਾਰ, ਜਦੋਂ ਵਾਹਿਗੁਰੂ ਕਹਿੰਦੇ ਨਾ ਮੱਤ ਮਾਰ ਦਿੰਦਾ ਜਦੋਂ ਕੋਈ ਵਕਤ ਗੱਲ ਪੈ ਜਾਂਦਾ, ਇੱਕ ਤਾਂ ਇਹ ਲਾਈਨ ਟੁੱਕਦੀ ਆ। ਮੰਨ ਲਓ ਉਹਨਾਂ ਤੋਂ ਕਿਸੇ ਨੇ ਉਹਨਾਂ ਦੇ ਮੂੰਹ ਚ ਸ਼ਬਦ ਪਾਏ, ਮੈਂ ਤਾਂ ਨੀ ਇਹ ਮੰਨਦਾ ਵੀ ਉਹਨਾਂ ਦੇ ਮੂੰਹ ਚ ਸ਼ਬਦ ਪਾਏ ਆ ਕਿਸੇ ਨੇ, ਮੇਰੀ ਤਾਂ ਇਹ ਮੰਨਣਾ ਨੀ ਹੈ ਵੀ ਉਹਨਾਂ ਦੇ ਮੂੰਹ ਚ ਨੀ ਪਾਏ, ਉਹਨਾਂ ਦੀ ਆਪ ਦਾ ਅੰਦਰ ਹੀ ਆ, ਜੋ ਆਪ ਦੀ ਅੰਦਰਲੀ ਸੋਚ ਆ ਉਹ ਹੀ ਨਿਕਲ ਕੇ ਆਈ, ਠੀਕ ਆ, ਮੇਰਾ ਤਾਂ ਇਹ ਮੰਨਣਾ, ਠੀਕ ਆ। ਪਰ ਮੰਨ ਲਓ ਜੇ ਕਿਸੇ ਦੇ ਉਹਨਾਂ ਦੇ ਮੂੰਹ ਚ ਸ਼ਬਦ ਪਾਏ ਆ, ਤਾਂ ਵੀ ਤਾਂ ਤੁਹਾਡੀ ਮੱਤ ਹੀ ਮਰੀ ਹੈ ਨਾ, ਜੇ ਤੁਹਾਡੀ ਮੱਤ ਤੁਹਾਡੀ ਸਹਿਗੀ ਆ ਤੇ ਤੁਸੀਂ ਤੁਹਾਨੂੰ ਮੂਹਰਲਾ ਕਿੰਨਾ ਮਰਜ਼ੀ ਕਹੀ ਜਾਵੇ ਆ ਬੋਲ ਆ ਲਿਖਾ ਕਰ, ਐਂ ਕਿਵੇਂ ਲਿਖਵਾ ਲੂਗਾ, ਜਿਵੇਂ ਐਂ ਕਿਵੇਂ ਬੁਲਵਾ ਲੂਗਾ ਤੁਹਾਡੇ ਕੋਲ, ਜੇ ਤੁਹਾਡੀ ਮੱਤ ਬੁੱਧੀ ਤੁਹਾਡੀ ਕੰਮ ਕਰਦੀ ਹੈ, ਸੋ ਮਰੀ ਮਾਫੀ ਹੈ ਇੱਥੇ
ਕੰਮ ਕਰਦੀ ਹੈ।
ਦੂਜੀ ਗੱਲ, ਹਾਂ ਦੂਜੀ ਗੱਲ ਮੈਂ ਇੱਕ ਲਾਈਨ ਚ ਜਿਹੜੀ ਇਹਨਾਂ ਤੇ ਢੁਕਦੀ ਆ ਵੀ ਆਪਾਂ ਆਮ ਹੀ ਕਹਿ ਦਿੰਦੇ ਵੀ ਬੰਦਾ ਸਠਿਆ ਗਿਆ, ਸਠਿਆ ਗਿਆ ਮੀਨਸ ਬਹੁਤ ਸਾਰੀਆਂ ਉਦਾਹਰਨਾਂ, ਬਾਕੀ ਤਾਂ ਪਰਫੈਕਟ ਸਾਡੇ ਬਜ਼ੁਰਗ ਸਾਨੂੰ ਸੁਣਦੇ ਆ, ਚਾਹੇ ਘੁੰਮਣ ਅੰਕਲ ਹੋਣ ਜਾਂ ਅਜਮੇਰ ਸਿੰਘ ਹੋਰੇ ਹੋਣ ਜਾਂ ਪੁਰਾਣੇ ਬੰਦੇ, ਉਹ ਤੁਹਾਨੂੰ ਐਕਸਪਲੇਨ ਕਰ ਦਿੰਦੇ ਹੁੰਦੇ ਆ ਸਾਨੂੰ ਵੇਲੇ ਵੇਲੇ ਸਿਰ ਬਹੁਤ ਸਾਰੀਆਂ ਗੱਲਾਂ। ਪਰ ਜਿੰਨੀ ਕੁ ਮੇਰੀ ਸੋਝੀ ਆ, ਸਠਿਆ ਗਿਆ ਮੀਨਸ ਹੁੰਦਾ ਵੀ ਜਦੋਂ ਸੱਠਾਂ ਦਾ ਟੱਪ ਜਾਂਦਾ ਨਾ ਬੰਦਾ, ਤੇ ਉਦੋਂ ਬਾਅਦ ਜਿਹੜੀ ਉਹਦੀ ਬੁੱਧੀ ਆ ਕੋਈ ਵੀ ਨੀ ਰਹਿੰਦੀ ਜੇ ਜੀ ਪਹਿਲਾਂ ਹੁੰਦੀ ਆ, ਤੇ ਉਹ ਮੈਨੂੰ ਇਹ ਲੱਗ ਰਿਹਾ ਵੀ ਗੁਰਦਾਸ ਮਾਨ ਸੱਟਾਂ ਦਾ ਤਾਂ ਤਕਰੀਬਨ ਹੋਣ ਵਾਲਾ ਹੋਇਆ ਪਿਆ ਤੇ ਉਹ ਸਿਖਿਆ ਗਿਆ ਉਹਨੂੰ ਜਿਹੜੀ ਮੈਂ ਗੁਰਦਾਸ ਮਾਨ ਦਾ ਸ਼ੋ ਐਡਲੇਟ ਦੇ ਵਿੱਚ ਲਾਸਟ ਸ਼ੋ ਦੇਖਿਆ ਸੀ ਹੁਣ ਤੋਂ 3 ਜਾਂ 4 ਸਾਲ ਪਹਿਲਾਂ ਤੇ ਮੇਰੇ ਉਸ ਟਾਈਮ ਪਤਾ ਕੀ ਵਿਊ ਸੀ ਪਹਿਲੀ ਗੱਲ ਨੋ ਡਾਊਟ ਇੰਨੀ ਡਾਊਟ ਨੀ ਕਿਤੇ ਵੀ ਮੈਂ ਵੀ ਇੱਕ ਗੁਰਦਾਸ ਮਾਨ ਨੂੰ ਸਿਰੇ ਤੋਂ ਚਾਹੁਣ ਵਾਲਾ ਬੰਦਾ ਸੀ ਕੀ ਹੈਗਾ ਵੀ ਉਹਦੀਆਂ ਕਲਾ ਨੂੰ ਉਹਦੀ ਕਲਾਕਾਰੀ ਨੂੰ ਚਾਹੁਣਾ ਮੈਂ ਗੁਰਦਾਸ ਮਾਨ ਨੂੰ ਛੱਡੋ ਉਹਦੇ ਚ ਜੋ ਕਲਾ ਸੀ ਜੋ ਉਸ ਬੰਦੇ ਨੇ ਗਾਇਆ ਲਿਖਿਆ ਉਹਨੂੰ ਤੁਸੀਂ ਮੁਨਕਰ ਨਹੀਂ ਹੋ ਸਕਦੇ ਅਸੀਂ ਹੁਣ ਤੱਕ ਉਹਦੇ ਗੁਣਗਾਨ ਗਾਈ ਗਏ ਤੇ ਹੁਣ ਅਸੀਂ ਕਹਿ ਦਈਏ ਵੀ ਨਹੀਂ ਮੈਂ ਤਾਂ ਉਦੋਂ ਵੀ ਨੀ ਚਾਹੁੰਦਾ ਸੀ ਇਹ ਝੂਠ ਹੋਊਗਾ ਇਹ ਝੂਠ ਨੀ ਇਹ ਸੱਚ ਆ ਅਸੀਂ ਚਾਹੁੰਦੇ ਸੀ ਉਹਦੇ ਗਾਣੇ ਡੀਕਦੇ ਸੀ ਉਹਦੇ ਉਹਦੇ ਉਹਦੀ ਕੱਲੀ ਕੱਲੀ ਵਰਡਿੰਗ ਨੂੰ ਅਸੀਂ ਸੁਣਦੇ ਸੀ ਮਾਣਦੇ ਸੀ ਸਾਰੀ ਗੱਲ ਸੀ ਮੈਂ ਲਾਸਟ ਜਦੋਂ ਐਡਲੇਟ ਦੇ ਵਿੱਚ ਉਹਨਾਂ ਨੂੰ ਮਿਲਿਆ ਵੀ ਤੇ ਉਹਨਾਂ ਦਾ ਸ਼ੋਅ ਵੀ ਸੁਣਿਆ ਤਾਂ ਉਦੋਂ ਮੇਰੇ ਜਿਹੜਾ ਬਿਆਨ ਸੀਗਾ ਮੈਂ ਇਹ ਬਿਆਨ ਭੋਲੇ ਨਾਲ ਸਾਂਝੇ ਕੀਤੇ ਆ ਗੁਰਦਾਸ ਮਾਨ ਦਾ ਢੋਲਕੀ ਮਾਸਟਰ ਭੋਲਾ ਮੇਰਾ ਬਹੁਤ ਵਧੀਆ ਮਿੱਤਰ ਆ ਮੈਂ ਉਹਨਾਂ ਤੇ ਇੱਕ ਆਰਟੀਕਲ ਵੀ ਲਿਖਿਆ ਹੋਇਆ ਮੌਜਾਂ ਲੈ ਗਿਆ
ਆਰਟੀਕਲ ਵੀ ਲਿਖਿਆ ਹੋਇਆ
ਤੁਸੀਂ ਉਹ ਆਰਟੀਕਲ ਨੂੰ ਬਹੁਤ ਜ਼ਿਆਦਾ ਫੀਡਬੈਕ ਮਿਲੀ ਹੋਈ ਆ ਬਹੁਤ ਜ਼ਿਆਦਾ ਫੀਡਬੈਕ ਤੇ ਮੈਨੂੰ ਉਸ ਫੀਡਬੈਕ ਲਈ ਖੁਦ ਗੁਰਦਾਸ ਮਾਨ ਸਾਹਿਬ ਨੇ ਵੀ ਕਾਲ ਕੀਤੀ ਸੀ ਖੁਦ ਕਾਲ ਆਈ ਸੀ ਮੈਨੂੰ ਇੱਕ ਦਿਨ ਸ਼ਾਮ ਨੂੰ ਕਹਿੰਦੇ ਮੈਂ ਸਿਰਫ ਲਈ ਕਾਲ ਕਰ ਰਿਹਾ ਵੀ ਤੂੰ ਉਹਨਾਂ ਦੇ ਵਰਡ ਸੀ ਵੀ ਤੂੰ ਭੋਲੇ ਨੂੰ ਅਮਰ ਕਰਤਾ ਯਾਰ ਆਹ ਲਿਖ ਕੇ ਠੀਕ ਆ ਤੇ ਵੀ ਚੰਗਾ ਲੱਗਦਾ ਕਿਹਨੂੰ ਵੀ ਚੰਗਾ ਲੱਗਦਾ ਮੈਂ ਐਵੇਂ ਕਹਾਂ ਵੀ ਮੈਨੂੰ ਚੰਗਾ ਨੀ ਲੱਗਿਆ ਸੀ ਮੈਂ ਨੱਚਦਾ ਫਿਰਦਾ ਸੀ ਮੈਨੂੰ ਗੁਰਦਾਸ ਮਾਨ ਦੀ ਕਾਲ ਆਈ ਠੀਕ ਆ ਮੈਂ ਸਾਰੀਆਂ ਗੱਲਾਂ ਕਰਕੇ ਇਹ ਵੀ ਨੀ ਹੈਗਾ ਵੀ ਜੇ ਅੱਜ ਉਹ ਗਲਤੀ ਕਰਦੇ ਆ ਤੇ ਮੈਂ ਉਹ ਝੇਪ ਦੇ ਵਿੱਚ ਵੀ ਮੈਨੂੰ ਐ ਕਿਹਾ ਸੀ ਜਾਂ ਉਹ ਕਿਹਾ ਸੀ ਤੇ ਮੈਂ ਉਹ ਕਰਾਂ ਵੀ ਨਹੀਂ ਵੀ ਮੈਂ ਨਿੰਦਣਾ ਹੀ ਨੀ ਮੈਂ ਉਹਨਾਂ ਨੂੰ ਏਦਾਂ ਨੀ ਕਰਨਾ ਇਹ ਵੀ ਨੀ ਗੱਲ ਜੇ ਕਿਸੇ ਨੇ ਗਲਤੀ ਕੀਤੀ ਆ ਤਾਂ ਉਹ ਗਲਤੀ ਕੀਤੀ ਆ ਫਿਰ ਮੈਨੂੰ ਉਸਤਾਦ ਨੇ ਮੇਰੇ ਨੇ ਸਿਖਾਇਆ ਤਾਂ ਉਹਨੂੰ ਗਲਤੀ ਹੀ ਕਹੋ ਜੇ ਗਲਤੀ ਕੀਤੀ ਆ ਤਾਂ ਠੀਕ ਆ ਸੋ ਗੁਰਦਾਸ ਮਾਨ ਪਹਿਲੀ ਗੱਲ ਜਿਹੜੀ ਸਿੱਖਿਆ ਗਿਆ ਵਾਲੀ ਗੱਲ ਤੇ ਮੈਂ ਉਦੋਂ ਕਿਹਾ ਸੀ ਉਹ ਸ਼ੋਅ ਸੁਣ ਕੇ ਨਾ ਭੋਲੇ ਨੂੰ ਮੈਂ ਕਿਹਾ ਭੋਲੇ ਵੀ ਰਿਟਾਇਰਮੈਂਟ ਹਰ ਚੀਜ਼ ਚ ਲੋਕ ਲੈਂਦੇ ਆ ਹਰ ਚੀਜ਼ ਦੇ ਵਿੱਚ ਰਿਟਾਇਰਮੈਂਟ ਹੁੰਦੀ ਆ ਤੇ ਗਾਇਕੀ ਦੇ ਵਿੱਚੋਂ ਵੀ ਖਾਸ ਕਰਕੇ ਸਟੇਜ ਦੇ ਉੱਤੇ ਗੁਰਦਾਸ ਮਾਨ ਨੂੰ ਹੁਣ ਰਿਟਾਇਰਮੈਂਟ ਲੈ ਲੈਣੀ ਚਾਹੀਦੀ ਆ ਕਿਉਂਕਿ ਜਿਹੜਾ ਗੁਰਦਾਸ ਮਾਨ ਸਟੇਜ ਦੇ ਉੱਤੇ ਪਰਫੋਰਮਰ ਆ ਇੱਕ ਪਰਫੋਰਮਰ ਦੇ ਤੌਰ ਤੇ ਵੀ ਬਾਹਲਾ ਜਾਣਿਆ ਜਾਂਦਾ ਉਹਦੀ ਆਵਾਜ਼ ਤੇ ਉਹਦੇ ਸੁਰਾਂ ਨੂੰ ਬਹੁਤ ਪਹਿਲਾਂ ਤੋਂ ਨਕਾਰ ਦਿੱਤਾ ਲੋਕਾਂ ਨੇ ਜਿਹੜੇ ਸੁਰਾਂ ਦੇ ਗਿਆਨੀ ਆ ਜਾਂ ਉਹਦੇ ਉਹਦੇ ਗਾਉਣ ਦਾ ਜਿਹੜਾ ਜਿੰਨਾ ਕੁ ਸੁਰ ਚ ਆ ਜੇ ਹੁਣ ਮੰਨ ਲਓ ਤੁਸੀਂ ਕਿਸੇ ਸੁਰੀਲੇ ਗਾਇਕ ਬਾਰੇ ਗੱਲ ਕਰਦੇ ਹੋ ਤਾਂ ਤੁਹਾਨੂੰ ਅਗਲਾ ਉਹਦੀ ਕਹਿਣਾ ਹੁਣ ਮਨਮੋਹਨ ਵਾਰਿਸ ਦੇ ਮਾਮਲੇ ਚ ਨਾ ਆਮ ਲੋਕਾਂ ਨੂੰ ਨੀ ਪਤਾ ਹੋਣਾ ਸਾਨੂੰ ਲੱਗਦਾ ਵੀ ਸਲੀਮ ਸੁਰੂਲਾ ਸੁਰੀਲਾ ਸਿਕੰਦਰ ਸੁਰੀਲਾ ਪਰ ਜਿਵੇਂ ਹੰਸ ਰਾਜ ਹੰਸ ਜਾਂ ਮਨਮੋਹਨ ਵਾਰਿਸ ਆ ਇਹ ਆਪਦੀ ਮਿਹਨਤ ਨਾਲ ਸੁਰੀਲੇ ਬਣੇ ਹੋਏ ਬੰਦੇ ਆ ਮੈਂ ਉਦੋਂ ਹੈਰਾਨ ਹੋਇਆ ਸੀ ਜਦੋਂ ਮੈਨੂੰ ਜਨਾਬ ਚਰਨਜੀਤ ਭੁੱਜੇ ਨੇ ਇਹ ਗੱਲ ਕਹੀ ਮੈਂ ਆਖਿਆ ਵੀ ਸੁਰੀਲੇ ਗਾਇਕਾਂ ਚ ਤੁਸੀਂ ਕਿਹਨੂੰ ਗਿਣਦੇ ਹੋ ਤਾਂ ਉਹ ਕਹਿੰਦੇ ਵੀ ਮਨਮੋਹਨ ਬਹੁਤ ਜ਼ਿਆਦਾ ਸੁਰੀਲਾ ਤੇ ਮੇਰਾ ਕਹਿੰਦੇ ਧਿਆਨ ਨੀ ਗਿਆ ਸੀ ਮਨਮੋਹਨ ਵਾਰਿਸ ਦੀ ਸੁਰੀਲੇ ਪਾਠ ਕਰਨੀ ਸਹੀ ਮਹਿਣਾ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਮਨਮੋਹਨ ਵਾਰਿਸ ਤਾਂ ਇੱਕ ਵਧੀਆ ਗਾਣੇ ਗਾਉਂਦਾ ਤੇ ਮੈਨੂੰ ਕਿਉਂਕਿ ਸੁਰਾਂ ਦੀ ਨੌਲੇਜ ਨੀ ਨਹੀਂ ਪਤਾ ਤੇ ਜਦੋਂ ਇੱਕ ਸੁਰਾਂ ਦਾ ਗਿਆਨੀ ਬੰਦਾ ਇਹ ਕਹਿ ਰਿਹਾ ਵੀ ਸੁਰੀਲਿਆਂ ਚ ਉਹ ਮਨਮੋਹਨ ਬਹੁਤ ਸੁਰੀਲਾ ਗਾਇਕ ਆ ਠੀਕ ਆ ਸੋ ਏਦਾਂ ਕਰਕੇ ਗੁਰਦਾਸ ਮਾਨ ਨੂੰ ਲੋਕਾਂ ਨਕਾਰਿਆ ਸੀ ਖਾਸ ਕਰਕੇ ਮਿਊਜ਼ਿਕ ਵਾਲੇ ਲੋਕਾਂ ਨੇ ਵੀ ਉਹ ਸੁਰੀਲਾ ਨਹੀਂ ਹੈ ਉਹਦੇ ਕੋਲੇ ਗਾਇਕੀ ਦਾ ਉਹ ਲੈਵਲ ਨਹੀਂ ਹੈ ਪਰ ਉਹਦੇ ਕੋਲੇ ਜੋ ਸ਼ਬਦ ਸੀ ਜੋ ਉਹਦੀ ਪਰਫੋਰਮੈਂਸ ਸੀ ਉਹ ਇੰਨੀ ਕੁ ਜ਼ਿਆਦਾ ਜ਼ਬਰਦਸਤ ਸੀ ਵੀ ਸਟੇਜ ਪਰਫੋਰਮੈਂਸ ਉਹ ਇਨਸਾਨ ਨੇ ਲੋਕਾਂ ਨੂੰ ਸਿਖਾਈ ਵੀ ਸਟੇਜ ਦੇ ਉੱਤੇ ਕਿਵੇਂ ਵਿਚਰਨਾ ਤੇ ਕਿਵੇਂ ਪਰਫੋਰਮੈਂਸ ਦੇਣੀ ਆ ਉਹ ਕੀ ਸੀ ਲੋਕਾਂ ਨਾਲ ਸਿੱਧਾ ਜੁੜਦਾ ਸੀ ਸਿੱਧਾ ਲੋਕਾਂ ਨਾਲ ਜੁੜ ਜਾਂਦਾ ਲੋਕਾਂ ਨੂੰ ਆਪਦੀ ਗੱਲ ਚ ਲੈ ਆਉਂਦਾ ਗਾਣੇ ਚ ਗਾਉਂਦਾ ਗਾਉਂਦਾ ਉਧਰਲੀ ਗੱਲ ਕਰ ਲਈ ਇਧਰਲੀ ਗੱਲ ਕਰ ਲਈ ਪਰਫੋਰਮ ਕਰ ਲਿਆ ਨੱਚ ਲਿਆ ਜਿਹਦੇ ਲਈ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਤੇ ਹੁਣ ਇਸ ਉਮਰ ਦੇ ਵਿੱਚ ਉਹ ਮਿਹਨਤ ਕਰਨ ਵਾਲਾ ਉਹ ਚਾਹੇ ਜਿੰਨਾ ਮਰਜ਼ੀ ਫਿੱਟ ਆ ਜਿੰਨਾ ਮਰਜ਼ੀ ਕਹਿ ਦਈਏ ਪਰ ਉਹ ਟਕੂਸੀਆਂ ਜਿਹੜੀਆਂ 30 ਸਾਲ ਦੀ ਉਮਰ ਚ ਲਾਈਆਂ ਸੀ ਉਹ 60 ਸਾਲ ਦੀ ਉਮਰ ਚ ਨਹੀਂ ਲੱਗਦੀਆਂ ਠੀਕ ਆ ਹੁਣ ਜਿਹੜੀ ਸਟੇਜ ਦਾ ਬਾਦਸ਼ਾਹ ਸੀ ਜਿਹੜੀ ਸਟੇਜ ਤੇ ਉਹਨੂੰ ਪਤਾ ਸੀ ਕਿ ਕਿਵੇਂ ਲੋਕਾਂ ਨੂੰ ਨਾਲ ਜੋੜਨਾ ਤੇ ਕਹਿੰਦੇ ਨੀ ਹੁੰਦੇ ਵੀ ਤਾਰੂ ਕਿਤੇ ਡੁੱਬ ਵੀ ਜਾਂਦਾ ਤਾਰੂ ਡੁੱਬ ਜਾਂਦਾ ਤੇ ਉਹ ਤਾਰੂ ਜਦੋਂ ਡੁੱਬ ਗਿਆ ਤੇ ਉਹ ਉਸੇ ਸਟੇਜ ਤੇ ਤਾਰੂ ਡੁੱਬ ਗਿਆ ਠੀਕ ਹੈ ਨਾ ਤੇ ਜਿਹੜੀ ਰਜਨਦੀਪ ਹੋਰਾਂ ਨੇ ਗੱਲ ਕਹੀ ਹੈ ਮੇਰੇ ਦਿਮਾਗ ਚ ਪਹਿਲਾਂ ਹੀ ਆ ਗਈ ਸੀ ਆ ਮੈਸੇਜ ਚ ਆਇਆ ਵੀ ਕਹਿੰਦੇ ਗੁਰਦਾਸ ਮਾਨ ਸਾਹਿਬ ਤੋਂ ਦੇਖੋ ਮੇਰੀ ਗੱਲ ਸੁਣੋ ਤੁਸੀਂ ਇੱਕ ਚੀਜ਼ ਮੰਨ ਕੇ ਚੱਲੋ ਅਸੀਂ ਆਹ ਮੈਂਟੈਲਿਟੀ ਚੋਂ ਵੀ ਬਾਹਰ ਨਿਕਲੀਏ ਮੈਂ ਖਾਸ ਕਰਕੇ ਤੁਹਾਨੂੰ ਸਾਰੇ ਸੱਜਣਾ ਮਿੱਤਰਾਂ ਨੂੰ ਕਹਿਣਾ ਵੀ ਆਪਾਂ ਉਮਰ ਦੇ ਤਕਾਜੇ ਨਾਲ ਸਤਿਕਾਰ ਕਰਨਾ ਚਾਹੀਦਾ ਸਾਨੂੰ ਸਤਿਕਾਰ ਤੋਂ ਨਹੀਂ ਭੱਜਣਾ ਚਾਹੀਦਾ ਹੁਣ ਤੱਕ 40 ਸਾਲ ਜੇ ਤੁਸੀਂ ਗੁਰਦਾਸ ਮਾਨ ਨੂੰ ਸਾਹਿਬ ਕਹਿੰਦੇ ਰਹੇ ਹੋ ਨਾ ਹੁਣ ਉਹਨੀ ਆਹ ਗੱਲ ਪਿੱਛੇ ਆਪਾਂ ਉਹਨੂੰ ਕਹਿ ਸਕਦੇ ਹਾਂ ਵੀ ਆਹ ਉਹਨੇ ਬਹੁਤ ਮਾੜਾ ਕੀਤਾ, ਬਹੁਤ ਮਾੜਾ ਕੀਤਾ, ਪਰ ਅਸੀਂ ਜੇ ਉਹਨੂੰ ਸ਼ਬਦਾਂ ਚ ਸਤਿਕਾਰ ਦੇ ਰਹੇ ਹਾਂ, ਇਹੀ ਤਾਂ ਅਸੀਂ ਉਹਦੇ ਤੋਂ ਚਾਹੁੰਦੇ ਸੀ, ਅਸੀਂ ਉਹਦੇ ਤੋਂ ਇਹੀ ਚਾਹੁੰਦੇ ਸੀ ਨਾ ਵੀ ਭਾਈ ਸਾਹਿਬ ਗੁਰਦਾਸ ਮਾਨ ਨੇ ਉੱਥੇ ਚਿੱਟੀ ਦਾੜੀ ਵਾਲੇ ਬੰਦਿਆਂ ਨੂੰ ਸਤਿਕਾਰ ਦੇਣ ਦੀ ਥਾਂ ਤੇ ਉਹਨਾਂ ਨੂੰ ਮੰਦਾ ਬੋਲਿਆ, ਤੇ ਉਹਨੇ ਸਤਿਕਾਰ ਕਿਉਂ ਨਾ ਦਿੱਤਾ? ਅਸੀਂ ਅਸੀਂ ਆਹੀ ਤਾਂ ਚਾਹੁੰਦੇ ਹਾਂ ਤੇ ਫਿਰ ਅਸੀਂ ਸਤਿਕਾਰ ਨਾ ਛੱਡੀਏ, ਅਸੀਂ ਉਹਦੇ ਵਰਗੇ ਨਾ ਹੋਈਏ, ਅਸੀਂ ਅਸੀਂ ਉਹਨਾਂ ਉਹਦੇ ਉਹਦੇ ਵਾਲੀ ਜੇ ਉਹਨੇ ਉਹ ਗਲਤੀ ਕੀਤੀ ਹੈ ਨਾ, ਅਸੀਂ ਉਹ ਗਲਤੀ ਨਾ ਕਤਰਾਈਏ। ਜੋ ਉਮਰ ਚ ਤੁਹਾਡੇ ਤੋਂ ਵੱਡਾ, ਜੋ ਤੁਹਾਡੇ ਤੋਂ ਕਿਤੇ ਨਾ ਕਿਤੇ ਤੁਸੀਂ ਚਲੋ ਤੁਸੀਂ ਉਹਨੂੰ ਚਾਹੁੰਦੇ ਰਹੇ ਹੋ ਜਾਂ ਕੁਛ ਤਾਂ ਕੋਈ ਚੰਗਾ ਕੀਤਾ, ਤਾਂ ਤੁਸੀਂ ਇੱਕ ਮਾੜੀ ਜੀ ਗੱਲ ਆਉਣ ਤੋਂ ਬਾਅਦ ਤੇ ਅਸੀਂ ਇੱਕੇ ਦਮ ਇਹ ਨਾ ਕਹਿਣ ਲੱਗ ਜੀ ਹਾਂ, ਜਾਂ ਪਹਿਲਾਂ ਵੀ ਮੈਂ ਤੁਹਾਨੂੰ ਹਰ ਰੋਜ਼
ਕਹਿਣਾ
ਇਹ ਇੰਟਰਟੇਨਰ ਇੰਨੇ ਸਿਰ ਤੇ ਨਾ ਬਿਠਾਓ, ਇਹਨਾਂ ਨੂੰ ਰੱਬ ਨਾ ਬਣਾਓ। ਅਸੀਂ ਕੀ ਕਰਦੇ ਹਾਂ, ਅਸੀਂ ਰੱਬ ਬਣਾ ਕੇ ਤੇ ਆਪਦੀਆਂ ਐਕਸਪੈਕਟੇਸ਼ਨਾਂ ਵਧਾ ਲੈਂਦੇ ਇਹਨਾਂ ਤੋਂ, ਤੇ ਸਾਨੂੰ ਲੱਗਦਾ ਵੀ ਤਾਂ ਰੱਬ ਆ ਬਸ, ਇਹ ਤਾਂ ਚੰਗੀਆਂ ਗੱਲਾਂ ਹੀ ਕਰਨਗੇ, ਮਾੜੀ ਗੱਲ ਤਾਂ ਇਹਨਾਂ ਦੇ ਦਾਇਰੇ ਚ ਹੋਣੀ ਨਹੀਂ ਚਾਹੀਦੀ, ਤਾਂ ਮਾੜੀ ਗੱਲ ਤਾਂ ਕਰਨੀ।
ਪਰ ਮੈਂ ਇਹ ਚੀਜ਼ ਕਹਿਣਾ ਚਾਹੁੰਦੀ, ਪਤਾ ਨੀ ਸ਼ਾਇਦ ਮੈਂ ਗਲਤ ਵੀ ਹੋ ਸਕਦੀ ਹਾਂ, ਪਰ ਇਹ ਲੱਗਦਾ ਕਿ ਹਰ ਬੰਦੇ ਦਾ ਆਪਣਾ ਨਜ਼ਰੀਆ ਹੁੰਦਾ, ਹਰ ਬੰਦੇ ਦੀ ਆਪਣੀ ਸੋਚ ਹੁੰਦੀ ਆ। ਜੇ ਉਹ ਇੱਕ ਸੈਲੀਬ੍ਰਿਟੀ ਆ, ਠੀਕ ਆ, ਉਹ ਪੰਜਾਬੀ ਦਾ ਸੀ, ਉਹਨੂੰ ਮੰਨਦੇ ਵੀ ਆ, ਉਹ ਥਾਮਾ ਜਾਂ ਜੋ ਵੀ ਆ, ਪਰ ਉਹਦੀ ਇੱਕ ਆਪਣੀ ਸੋਚ ਤਾਂ ਹੋ ਸਕਦੀ ਆ ਨਾ। ਉਹ ਕੀ ਉਹ ਚੀਜ਼ ਕਹਿ ਨਹੀਂ ਸਕਦਾ ਜਾਂ ਕਰ ਨਹੀਂ ਸਕਦਾ? ਉਹੀ ਗੱਲ ਵੀ ਉਹ ਰੱਬ ਨਹੀਂ ਹੈਗਾ। ਗਲਤੀਆਂ ਹਰ ਕਿਸੇ ਕੋ ਹੁੰਦੀਆਂ ਆ। ਹੁਣ ਦੇਖੋ ਉਹਦੀ ਉਹ ਕਈ ਗੱਲ ਸਾਨੂੰ ਗਲਤ ਲੱਗਦੀ ਪਈ ਆ, ਪਰ ਜਿਹੜੇ ਕਿਸੇ ਨੂੰ ਉਹ ਗੱਲ ਚੰਗੀ ਵੀ ਲੱਗਦੀ ਹੋਊਗੀ। ਸੋ ਇਹ ਗੱਲ ਤਾਂ ਆਪਣੀ ਆਪਣੀ ਸੋਚ ਤੇ ਆ ਨਾ, ਕਿ ਕੋਈ ਵੀ ਕਿਸੇ ਚੀਜ਼ ਦਾ ਕਮੈਂਟ ਦਿੰਦਾ ਉਹਨੂੰ ਅਸੀਂ ਕਿੱਦਾਂ ਲੈਨੇ ਆ ਜਾਂ ਅਸੀਂ ਕਿੱਦਾਂ ਰਿਐਕਟ ਕਰਦੇ ਆ, ਰਾਦਰ ਦੈਨ ਪੰਜਾਬੀ ਦੇ ਲਈ ਕੁਛ ਕਰਨ ਦੀ ਬਜਾਏ ਤੇ ਸਾਰਿਆਂ ਨੇ ਗੁਰਦਾਸ ਮਾਨ ਨੂੰ ਚੁੱਕ ਲਿਆ। ਯਾਨੀ ਹੁਣ ਉਹਦੇ ਤੋਂ ਇੰਨੀ ਨਫ਼ਰਤ ਹੋਣ ਲੱਗ ਗਈ ਸਾਨੂੰ।
ਅਸਲ ਚ ਗੱਲ ਪਤਾ ਕੀ ਹੈ, ਗਲਤੀ ਤਾਂ ਹੋਈ ਆ, ਉਹ ਚੋਂ ਉਹ ਤੋਂ ਮੁਨਕਰ ਨਾ ਹੋਇਆ ਜਾ ਸਕੇ ਤੇ ਨਾ ਹੋਣਾ ਚਾਹੀਦਾ। ਹੁਣ ਜਿਹੜੀਆਂ ਗਲਤੀ ਦਰ ਗਲਤੀ ਹੋ ਰਹੀ ਆ, ਉਹ ਮੈਂ ਕਹੀ ਸੀ ਮੱਤ ਮਾਰ ਗਈ, ਜੇ ਮੰਨ ਲਓ ਪਹਿਲੇ ਦਿਨ
ਮੱਤ ਮਾਰਨ ਵਾਲੀ ਗੱਲ ਜਿਹੜੀ ਉਹ ਮੈਨੂੰ ਬਿਲਕੁਲ ਸਹੀ ਲੱਗੀ। ਹਾਂਜੀ, ਮੱਤ ਮਾਰਨ ਵਾਲੀ ਗੱਲ ਬਿਲਕੁਲ ਸਹੀ ਹੈ।
ਤੇ ਉਹ ਬੰਦਾ ਸੁਲਝੇ ਬੰਦਾ ਕੀ ਕਰਦਾ ਵੀ ਉਹਨੂੰ ਪ੍ਰੈਸ ਕਾਨਫਰੰਸ ਕਰਕੇ ਤੇ ਉਸ ਗੱਲ ਦੇ ਉੱਤੇ ਸਪਸ਼ਟੀਕਰਨ ਦੇ ਕੇ ਤੇ ਉਸ ਗੱਲ ਨੂੰ ਉੱਥੇ ਫਿਨਿਸ਼ ਕਰ ਦਿੰਦਾ,
ਬਿਲਕੁਲ
ਤੇ ਗੱਲ ਨਿਬੜੀ, ਇੱਥੇ ਨਿਬੜਦੀ ਸੀ ਨਾ ਗੱਲ। ਪਰ ਉਹ ਸਟੇਜ ਉੱਤੇ ਪ੍ਰਵੋਕ ਹੋਣਾ, ਮੰਦੀ ਉਦੋਂ ਮੰਦੀ ਸ਼ਬਦਾਵਲੀ ਬੋਲਣੀ, ਫਿਰ ਉਦੋਂ ਮੰਦੀ ਸ਼ਬਦਾਵਲੀ ਬੋਲਣੀ, ਉਹ ਚੀਜ਼ਾਂ ਕਿਤੇ ਨਾ ਕਿਤੇ ਕਿਤੇ ਵੀ ਕਿਸੇ ਫਰੇਮ ਚ ਨਹੀਂ ਬਹਿੰਦੀਆਂ। ਦੂਜਾ, ਸਾਡੇ ਪੰਜਾਬੀ ਭਾਈਚਾਰੇ ਦੇ ਵਿੱਚ ਇੱਕ ਵੱਡੀਆਂ ਐਕਸਪੈਕਟੇਸ਼ਨਾਂ ਲੈ ਕੇ ਚੱਲਦੇ ਹਾਂ ਅਸੀਂ, ਤੇ ਇੱਕ ਸਾਡੇ ਚ ਵੱਡੀ ਕਮੀ ਹੋਰ ਪਤਾ ਕੀ ਆ, ਵੀ ਅਸੀਂ ਇੱਕ ਰੁਤਬਾ ਦਿੰਦੇ ਹਾਂ ਭਾਈ ਸਾਹਿਬ, ਭਾਈ ਗੁਰਬਖਸ਼ ਸਿੰਘ ਜੀ ਅਸੀਂ ਕਹਿੰਦੇ ਹੁੰਦੇ ਸੀ ਕੋਈ ਜਮਾਨਾ, ਤੁਹਾਡੇ ਯਾਦ ਹੋਊਗਾ, ਭਾਈ ਸਾਹਿਬ, ਭਾਈ ਗੁਰਬਖਸ਼ ਸਿੰਘ ਜੀ, ਤੇ ਸੜਕਾਂ ਬਲੌਕ ਹੋ ਜਾਂਦੀਆਂ ਸੀ, ਬਹੁਤ ਕੁਛ ਹੁੰਦਾ ਸੀ ਜਦੋਂ ਉਹ ਭੁੱਖੜ ਤਿਆਲ ਤੇ ਬਹਿੰਦੇ ਸੀ ਇੱਕ ਆਮ ਇਨਸਾਨ। ਫਿਰ ਟਾਈਮ ਆਇਆ, ਟਾਈਮ ਨੇ ਬਦਲਿਆ ਤੇ ਲੋਕਾਂ ਨੇ ਗੁਰਬਖਸ਼ਾ, ਉਹ ਗੁਰਬਖਸ਼ਾ ਐਂ ਕਰੀ ਜਾਂਦਾ, ਉਹ ਗੁਰਬਖਸ਼ਾ ਐਂ ਕਰੀ ਜਾਂਦਾ, ਤੇ ਫਿਰ ਟਾਈਮ ਆਇਆ ਉਸ ਗੁਰਬਖਸ਼ੇ ਨੂੰ ਸੁਸਾਈਡ ਕਰਨਾ ਪਿਆ। ਠੀਕ ਆ, ਬਸ ਇਹ ਕਮੀ ਕਿੱਥੇ ਆਈ, ਇਹ ਕਮੀ ਕਿੱਥੇ ਆਈ, ਕਮੀ ਕਿਹਦੇ ਚ ਆਈ, ਕਮੀ ਸਾਡੇ ਚ ਆਈ। ਅਸੀਂ ਇੱਕ ਆਮ ਇਨਸਾਨ ਨੂੰ ਪਹਿਲਾਂ ਭਾਈ ਸਾਹਿਬ, ਭਾਈ ਦਾ ਰੁਤਬਾ ਜਿਹੜਾ ਭਾਈ ਗੁਰਦਾਸ ਜੀ ਨੂੰ ਹਾਸਲ ਆ, ਉਹ ਰੁਤਬਾ ਸੀ ਉਹਨਾਂ ਨੂੰ ਦਿੱਤਾ। ਠੀਕ ਆ, ਫਿਰ ਜਦੋਂ ਉਸ ਬੰਦੇ ਦੀ ਅਸਲੀਅਤ ਆਉਣ ਲੱਗ ਗਈ ਸਾਹਮਣੇ, ਫਿਰ ਅਸੀਂ ਗੁਰਬਖਸ਼ੇ ਤੇ ਉਤਰੇ, ਉਹੀ ਸ਼ਬਦ, ਉਹੀ ਮੂੰਹ। ਬੈਸਟ ਆਈਡੀਆ ਇਹ ਆ, ਅਸੀਂ ਇਹਨਾਂ ਲੋਕਾਂ ਤੋਂ ਬਾਹਲੀਆਂ ਐਕਸਪੈਕਟੇਸ਼ਨਾਂ ਨਾ ਰੱਖੀਏ, ਇਹਨਾਂ ਲੋਕਾਂ ਤੋਂ ਲਿਮਿਟਿਡ ਐਕਸਪੈਕਟੇਸ਼ਨਾਂ ਰੱਖ ਕੇ, ਤੇ ਇੱਕ ਇੰਟਰਟੇਨਰ ਨੂੰ ਇੰਟਰਟੇਨਰ ਸਮਝੀਏ। ਗੁਰਦਾਸ ਮਾਨ ਨੂੰ ਬਾਬਾ ਬੋਰਡ ਮੈਂ ਵੀ ਲਿਖਿਆ, ਮੈਂ ਕਦੇ ਮੁਨਕਰ ਨੀ ਹੋਇਆ, ਮੈਂ ਉਸਦੀ ਤੁਹਾਨੂੰ ਕੱਲ ਵੀ ਦੱਸਿਆ ਸੀ ਵੀ ਮੈਂ ਵੀਡੀਓ ਪਾਉਣ ਲੱਗਿਆ ਸੀਗਾ, ਪਰ ਮੈਂ ਵੀਡੀਓ ਸਿਰਫ ਇਸ ਲਈ ਨੀ ਪਾਈ ਵੀ ਮੈਨੂੰ ਐਂ ਲੱਗਿਆ ਵੀ ਇਹ ਕਿਤੇ ਇਹ ਵੀ ਬਗਦੀ ਗੰਗਾ ਚ ਹੱਥ ਧੋਣ ਵਾਲੀ ਗੱਲ ਕਰਦਾ, ਪਰ ਮੈਂ ਨਿੱਜੀ ਤੌਰ ਤੇ ਵੀਡੀਓ ਦੇ ਵਿੱਚ ਜਿਹੜੀ ਮੇਰੀ ਮਨਪ੍ਰੀਤ ਨਾਲ ਸਾਂਝੀ ਕੀਤੀ ਸੀ, ਮੇਰੀ ਸੋਚ ਇਹ ਸੀ ਵੀ ਮੈਂ ਨਿੱਜੀ ਤੌਰ ਤੇ ਨਾ ਇਸ ਚੀਜ਼ ਨੂੰ ਮਾਫ਼ੀ ਮੰਗਾਂ ਵੀ ਯਾਰ ਵੀ ਮੈਂ ਵੀ ਜਿਹੜਾ ਜਿਉਂਦੇ ਜੀ ਇਨਸਾਨ ਤੇ ਤੋਂ ਬਾਅਦ ਕਦੇ ਨੀ ਲਿਖੂੰਗਾ। ਮੈਂ ਪਹਿਲਾਂ ਵੀ ਇੱਕ ਦੋ ਵਾਰੀ ਐਸ ਤਾਂ ਲੈ ਚੁੱਕਿਆ, ਪਰ ਕਿਤੇ ਨਾ ਕਿਤੇ ਫੇਰ ਲਿਖਿਆ ਜਾਂਦਾ, ਕਿਤੇ ਨਾ ਕਿਤੇ ਫੇਰ ਲਿਖਿਆ ਜਾਂਦਾ। ਉਹ ਲਿਖਣ ਦਾ ਚਲੋ ਕਦੇ ਕੁ ਕਾਰਨ ਹੁੰਦੇ ਆ ਲਿਖਣ ਦੇ ਵੀ, ਤੇ ਲਿਖਣਾ ਪੈਂਦਾ ਵੀ ਆ, ਪਰ ਜਿਉਂਦੇ ਜੀਆਂ ਦੇ ਉੱਤੇ ਜਿਹੜਾ ਫਾਰਮੂਲਾ ਵੈਟੀਕਨ ਸਿਟੀ ਦਾ ਸੰਤ ਦੀ ਉਪਾਧੀ ਦੇਣ ਦਾ, ਉਹ ਲਾਗੂ ਕਰਨਾ ਹੀ ਪੈਣਾ। ਮੈਂ ਇੱਕ ਆਪਣੇ ਆਰਟੀਕਲ ਚ ਬਹੁਤ ਪਹਿਲਾਂ ਵੀ ਲਿਖੀ ਗੱਲ ਵੀ ਆਸਟ੍ਰੇਲੀਆ ਦੇ ਵਿੱਚ ਆਪਣੇ ਗੋਰਿਆਂ ਦੇ ਵਿੱਚ ਜਿਹੜੀ ਵੈਟੀਕਨ ਸਿਟੀ ਦੇ ਵਿੱਚੋਂ ਜਦੋਂ ਕਿਸੇ ਨੂੰ ਸੰਤ ਦੀ ਉਪਾਧੀ ਦਿੱਤੀ ਜਾਂਦੀ ਹੈ ਨਾ, ਉਹ ਉਦੋਂ ਦਿੱਤੀ ਜਾਂਦੀ ਹੈ ਜਦੋਂ ਉਹਦੀ ਮੌਤ ਦੇ 25 ਸਾਲ ਹੋ ਗਏ ਹਨ। 25 ਸਾਲਾਂ ਬਾਅਦ ਉਹਨੂੰ ਸੰਤ ਦੀ ਉਪਾਧੀ ਤਾਂ ਦਿੱਤੀ ਜਾਂਦੀ ਆ ਵੀ ਜੇ ਘਰ ਬੰਦੇ ਨੇ ਕੋਈ ਜੀਵਨ ਚ ਗਲਤੀ ਕੀਤੀ ਆ, ਪਹਿਲੀ ਗੱਲ ਤਾਂ ਉਹਦੇ ਜਿਉਂਦੇ ਜਿਉਂਦੇ ਉਹ ਸਾਹਮਣੇ ਆ ਜੂਗੀ, ਉਹਦਾ ਕਰੈਕਟਰ ਕੀ ਹੈ ਜਿਵੇਂ ਆ ਗਏ ਹੁਣ ਆਪਣੇ, ਠੀਕ ਆ। ਨਹੀਂ ਤਾਂ ਅਗਲੇ 25 ਸਾਲਾਂ ਚ ਜੇ ਉਹਨੇ ਕੋਈ ਗਲਤੀ ਕੀਤੀ ਹੋਈ ਤਾਂ ਅਗਲੇ 25 ਸਾਲਾਂ ਚ ਜ਼ਰੂਰ ਝਲਕ ਕੇ ਸਾਹਮਣੇ ਆਊਗੀ ਵੀ ਬੰਦੇ ਨੇ ਫਲਾਨੇ ਟਾਈਮ ਫਲਾਨੇ ਨਾਲ ਆਹ ਕੀਤਾ ਸੀ। ਜੇ ਉਹਦੇ ਮਰਨ ਤੋਂ 25 ਸਾਲ ਬਾਅਦ ਵੀ ਉਹਦੀ ਕੋਈ ਮੂਲਤਾਈ ਨਹੀਂ ਆਈ ਸਾਹਮਣੇ ਤਾਂ ਫਿਰ ਉਹ ਵਾਕਈ ਸੰਤ ਸੀ, ਫਿਰ ਉਹਨੂੰ ਸੰਤ ਦਾ ਰੁਤਬਾ ਦੇਣ ਚ ਕੋਈ ਇਤਰਾਜ਼ ਨਹੀਂ ਹੈ। ਸੋ ਇਹ ਮੇਨ ਜਿਹੜੀ ਮੇਨ ਗੱਲ ਇਹ ਆ ਤੇ ਮੈਂ ਵੀ ਇਸ ਚੀਜ਼ ਨੂੰ ਫੀਲ ਕਰਦਾ ਵੀ ਭਾਈ ਅਸੀਂ ਜਿਉਂਦੇ ਜੀ ਲਿਖ ਦਿੰਦੇ ਹਾਂ, ਮੈਂ ਸਰਤਾਜ ਤੇ ਆਰਟੀਕਲ ਲਿਖਿਆ, ਮੈਂ ਹੋਰ ਆਰਟਿਸਟਾਂ ਦੇ ਕਈਆਂ ਦੇ ਆਰਟੀਕਲ ਲਿਖੇ ਆ ਤੇ ਉਹ ਹੁਣ ਮੈਨੂੰ ਉਹਨਾਂ ਤੇ ਥੋੜੀ ਥੋੜੀ ਕਿਤੇ ਨਾ ਕਿਤੇ ਨਾ ਸ਼ਰਮ ਆਪਦੇ ਆਪ ਨੂੰ ਮਹਿਸੂਸ ਹੁੰਦੀ ਆ। ਪਰ ਅਖੀਰ ਪਹਿਲੇ ਦਿਨ ਤਾਂ ਮੈਂ ਵੀ ਸਿੱਖਿਆ ਨੀ ਸੀ, ਮੈਂ ਵੀ ਜਿਵੇਂ ਲਿਖਦਾ ਸੀ ਹੁਣ ਮੈਂ ਖੁੱਲੇ ਦਿਲ ਨਾਲ ਮੰਨਦਾ ਵੀ ਹਾਂ ਏਦਾਂ ਨਹੀਂ ਹੋਣਾ ਚਾਹੀਦਾ, ਜਿਉਂਦੇ ਜੀ ਤੇ ਕੋਈ ਵੀ ਆਰਟੀਕਲ ਨੀ ਲਿਖਣਾ ਚਾਹੀਦਾ। ਮੈਂ ਇਹਦਾ ਐਦ ਹੀ ਲਿਆ ਸੀ ਹੁਣੇ ਪਿੱਛੇ ਜਿਹਾ, ਮੈਂ ਪਿਛਲਾ ਇਹ ਗੱਲ ਕਹੀ, ਮੈਂ ਕਿਹਾ ਵੀ ਮੈਂ ਜਿਉਂਦੇ ਜੀ ਤੇ ਕਿਸੇ ਤੇ ਵੀ ਆਰਟੀਕਲ ਨੀ ਲਿਖਣਾ, ਇਸ ਤੋਂ ਬਾਅਦ ਵੀ ਫਲਾਨਾ ਬੰਦਾ ਐ ਰੱਬ ਆ ਜੇ ਫਲਾਨਾ ਧਮਕਾ ਉਹਦੇ ਗੁਣਗਾਨ ਨੀ ਕਰਨੇ, ਜਾਣੀ ਕਿ ਜੇ ਲਿਖੂਗਾ ਕਹਿਣ ਜਾਂ ਨਿਊਟਰਲ ਹੋ ਕੇ ਲਿਖੂਗਾ। ਤਾਂ ਮੈਨੂੰ ਇੱਕ ਗੱਲ ਮੈਂ ਜਲੰਧਰ ਦੂਰਦਰਸ਼ਨ ਤੋਂ ਸਿੱਖੀ ਸੀ ਉਹ ਵੀ ਦੱਸੂਗਾ, ਪਰ ਮੈਨੂੰ ਮੇਰੇ ਨਾਲ ਕੀ ਹੋਈ ਵੀ ਮੈਂ ਹਜੇ ਗੱਲ ਜੀ ਕਰੀ ਜਾਂਦਾ ਸੀ ਵੀ ਮੈਂ ਕਿਸੇ ਤੇ ਆਰਟੀਕਲ ਨੀ ਲਿਖੂਗਾ ਗੁਣਗਾਨ ਕਰਨ ਵਾਲਾ ਜਾਂ ਹੋਰ ਚੰਗੀ ਮੰਦੀ ਵਾਲਾ ਜਾਂ ਗੱਲ, ਤਾਂ ਇੰਨੇ ਚਿਰ ਚ ਅਮਨਦੀਪ ਹੋਰਾਂ ਦਾ ਸੁਨੇਹਾ ਆ ਗਿਆ, ਕਹਿੰਦਾ ਭਾਜੀ ਵੀ ਬੁੱਕ ਤਿਆਰ ਆ ਬਣ ਕੇ। ਤੇ ਮੈਂ ਕਿਹਾ ਫਿਰ, ਕਹਿੰਦਾ ਫਿਰ ਤੁਸੀਂ ਉਹਦੀ ਭੂਮਿਕਾ ਲਿਖ ਦਿਓ ਜੀ, ਕਹਿੰਦੇ ਬੁੱਕ ਦੀ। ਮੈਂ ਕਿਹਾ ਭੂਮਿਕਾ ਨਾਲੋਂ ਮੈਨੂੰ ਲੱਗਦਾ ਵੀ ਭੂਮਿਕਾ ਤਾਂ ਲਿਖੋ ਤੁਸੀਂ, ਤੇ ਭੂਮਿਕਾ ਨਾਲੋਂ ਵੱਧ ਰਾਈਟ ਲਿਖਣਾ ਜ਼ਰੂਰੀ ਹੁੰਦਾ ਵੀ ਰਾਈਟਰ ਕੌਣ ਆ, ਠੀਕ ਆ, ਰਾਈਟਰ ਦੀ ਕੀ ਹੈਗਾ, ਉਹ ਕਿਹੋ ਜਿਹਾ ਹੈਗਾ ਰਾਈਟਰ। ਤੇ ਮੈਂ ਕਿਹਾ ਵੀ ਮੈਂ ਕਾਫੀ ਕੁਛ ਤੁਹਾਨੂੰ ਨੇੜੇ ਤੋਂ ਜਾਣਿਆ, ਨੇੜੇ ਤੋਂ ਰਹਿੰਦਾ, ਤੇ ਮੈਂ ਤੁਹਾਡੇ ਤੇ ਲਿਖਣਾ ਚਾਹੁੰਦਾ ਆਰਟੀਕਲ। ਤਾਂ ਸਿੱਧੂ ਸਾਹਿਬ ਤੇ ਠੀਕ ਆ, ਮੈਂ ਹੁਣ ਫਿਰ ਸਿੱਧੂ ਸਾਹਿਬ ਤੇ ਆਰਟੀਕਲ ਲਿਖਤਾ ਤੇ ਹੁਣ ਉਹ ਕਿਤਾਬ ਵੀ ਛਪ ਕੇ ਆ ਗਈ ਆ, ਠੀਕ ਆ। ਹੁਣ ਮੈਨੂੰ ਨੀ ਪਤਾ ਸਿੱਧੂ ਸਾਹਿਬ ਨੇ ਮੇਰਾ ਐਡਿਟ ਮੈਂ ਲਾਇਆ ਜਾਂ ਐਡਿਟ ਕਰਕੇ ਲਾਇਆ, ਚਲੋ ਦੇਖਦੇ ਹਾਂ ਕਿਵੇਂ ਲੱਗਿਆ, ਉਹ ਕਿਤਾਬ ਚ ਪਤਾ ਲੱਗੂ। ਤੇ ਉਹ ਹੁਣ ਆਰਟੀਕਲ ਲਿਖਤਾ ਤੇ ਕੱਲ ਨੂੰ ਅਮਨਦੀਪ ਸਿੰਘ ਸਿੱਧੂ ਕਹਿੰਦੇ ਵੀ ਮੈਂ ਤਾਂ ਸਿੱਖੀਜ਼ਮ ਨੂੰ ਮੰਨਦਾ ਹੀ ਨੀ, ਮੈਂ ਤਾਂ ਸਿੱਖੀ ਨੂੰ ਮੰਨਦਾ ਹੀ ਨੀ, ਕਿ ਮਾਰਿਆ ਤਾਂ ਮੈਂ ਜਾਊਂ ਜਿਹਨੇ ਉਹ ਚ ਇਹ ਗੱਲਾਂ ਲਿਖੀਆਂ ਵੀ ਅਮਨਦੀਪ ਤੋਂ ਮੈਂ ਸਿੱਖੀ ਬਾਰੇ ਕਿੰਨਾ ਚੀਜ਼ਾਂ ਜਾਣੀਆਂ ਜਾਂ ਕਿੰਨੀਆਂ ਚੀਜ਼ਾਂ ਅਮਨਦੀਪ ਸਿੱਖੀ ਬਾਰੇ ਜਾਣਦਾ ਜਾਂ ਉਹ ਕੀ ਕੀ ਕਿਸ ਲੈਵਲ ਤੇ ਸੋਚਦਾ, ਮੈਂ ਇਹ ਚੀਜ਼ਾਂ ਦੇ ਗੁਣਗਾਨ ਕੀਤੇ ਲਿਖੇ ਆ। ਪਰ ਕੱਲ ਨੂੰ ਰੱਬ ਨਾ ਕਰੇ ਅਮਨਦੀਪ ਇਹ ਕਹਿ ਦੇ ਵੀ ਨਾ ਜੀ ਮੈਂ ਨੀ ਸਿੱਖੀ ਨੂੰ ਮੰਨਦਾ, ਫੇਰ ਕੀ ਕਰੋਗੇ, ਫਿਰ ਫਸ ਤਾਂ ਮੈਂ ਗਿਆ ਨਾ।
ਗੁਰਦਾਸ ਮਾਨ ਬਾਰੇ ਵੀ ਲਿਖਿਆ ਤੇ ਉਹ ਅੱਜ ਨੀ ਲਿਖਿਆ, ਉਹ ਉਸ ਸਮੇਂ ਵਿੱਚ ਲਿਖਿਆ ਜਦੋਂ ਉਹਦੀ ਸ਼ਖਸੀਅਤ ਉਨੀ ਸੀ, ਦਿਸਦੀ ਸੀ। ਸੋ ਜੋ ਦਿਸਦਾ ਹੁੰਦਾ ਇਨਸਾਨ ਉਹ ਹੀ ਦੇਖ ਸਕਦਾ, ਉਹ ਦੱਸ ਸਕਦਾ। ਜੇ ਜਿਹੜਾ ਹਿੱਸਾ ਮੇਰਾ ਲੁਕਿਆ ਹੋਇਆ ਜਿਹੜਾ ਮੈਂ ਜ਼ਾਹਿਰ ਹੀ ਨਹੀਂ ਕੀਤਾ, ਉਹ ਤੁਹਾਨੂੰ ਦਿਸੂਗਾ ਕਿੱਦਾਂ, ਤੁਸੀਂ ਉਹਦੇ ਤੇ ਲਿਖ ਕਿੱਦਾਂ ਸਕਦੇ ਆ ਜਾਂ ਬਿਆਨ ਕਿੱਦਾਂ ਦੇ ਸਕਦੇ ਆ। ਸੋ ਇਸ ਚੀਜ਼ ਦੇ ਵਿੱਚ ਵੀ ਇਹ ਹੈ
ਜੀ, ਮੈਂ ਡਾਇਰੈਕਟ ਆਰਟੀਕਲ ਗੁਰਦਾਸ ਮਾਨ ਤੇ ਉਦੋਂ ਲਿਖਿਆ ਸੀ ਜੇ ਮੌਜਾਂ ਲੈ ਗਿਆ ਬਠਿੰਡੇ ਵਾਲਾ ਭੋਲਾ ਦੇ ਵਿੱਚ ਗੁਰਦਾਸ ਮਾਨ ਦਾ ਜ਼ਿਕਰ ਆਉਂਦਾ ਗਾ, ਉਹ ਤਾਂ ਚਲੋ ਇੱਕ ਵੱਖਰਾ ਜ਼ਿਕਰ ਆਉਂਦਾ। ਤੇ ਭੋਲੇ ਤੇ ਮੈਂ ਆਰਟੀਕਲ ਇਸ ਲਈ ਨੀ ਲਿਖਿਆ ਸੀ ਵੀ ਉਹ ਗੁਰਦਾਸ ਮਾਨ ਦਾ ਢੋਲਕੀ ਮਾਸਟਰ, ਭੋਲੇ ਤੇ ਮੈਂ ਆਰਟੀਕਲ ਇਸ ਲਈ ਲਿਖਿਆ ਸੀ ਵੀ ਜਦੋਂ ਮੈਂ ਜਵਾਨੀ ਚੜ੍ਹਦੀ ਜਵਾਨੀ 83 ਦੇ ਵਿੱਚ ਕਾਲਜ ਸੀ ਨਾ, ਤੇ ਉਦੋਂ ਭੋਲਾ ਸਾਨੂੰ ਆ ਕੇ ਮਿਊਜ਼ਿਕ ਦੀਆਂ ਰਮਜਾਂ ਸਿਖਾਉਂਦਾ ਹੁੰਦਾ ਸੀ, ਉਦੋਂ ਉਸ ਟਾਈਮ ਦੇ ਵਿੱਚ ਢੋਲਕੀ ਦੀਆਂ ਤਾਲਾਂ ਸਿਖਾਉਂਦਾ ਹੁੰਦਾ ਸੀ ਉਸ ਟਾਈਮ ਦੇ। ਤੇ ਉਦੋਂ ਤੋਂ ਮੈਂ ਉਹਦੀ ਜਿਹੜੀ ਮਸਤ ਸੁਭਾਅ ਫੱਕਰ ਸੁਭਾਅ ਜਿਹੜਾ ਜ਼ਿੰਦਗੀ ਦੇ ਵਿੱਚ ਕੁਛ ਨੀ ਬਣਾਇਆ ਭੋਲੇ ਨੇ, ਚਾਹੇ ਗੁਰਦਾਸ ਮਾਨ ਨੇ ਤਾਂ ਦੇਖੋ ਪੈਸਾ ਹੀ ਪੈਸਾ ਕਮਾਇਆ, ਪਰ ਭੋਲਾ ਅੱਜ ਵੀ ਕੁਆਟਰ ਚ ਰਹਿ ਰਿਹਾ ਕਿਤੇ, ਤੇ ਉਹ ਅੱਜ ਵੀ ਉਹਨੂੰ ਜੇ ਤੁਸੀਂ ਆਖੋਗੇ ਉਹਦੇ ਚ ਭੋਰੀ ਹੋਮਿਆ ਨੀ ਹੈ, ਜੇ ਉਹ ਗੁਰਦਾਸ ਮਾਨ ਦਾ ਢੋਲਕੀ ਮਾਸਟਰ ਆ ਤੇ ਉਹ ਇਹ ਨੀ ਹੈ ਵੀ ਉੱਥੋਂ ਦੇ ਬਠਿੰਡੇ ਦੇ ਆਮ ਕਲਾਕਾਰ ਨਾਲ ਵੀ ਚੜਿਆ ਫਿਰਦਾ ਹੁੰਦਾ ਕੋਈ ਨੀ, ਉਹਦੇ ਨਾਲ ਜਾਪੜੂ ਜਗਰਾਤਿਆਂ ਚ ਢੋਲਕੀਆਂ ਵਜਾਉਂਦਾ ਫਿਰਦਾ ਹੁੰਦਾ, ਕੋਈ ਪ੍ਰੋਬਲਮ ਨੀ ਉਹਨੂੰ, ਠੀਕ ਹੈ ਨਾ ਜੀ। ਸੋ ਇਸ ਕਰਕੇ ਮੇਰੀ ਉਹ ਭੋਲੇ ਦੇ ਆਰਟੀਕਲ ਚ ਤਾਂ ਚੱਲ ਜ਼ਿਕਰ ਆਉਣਾ ਚੱਲ ਆ ਗਿਆ, ਪਰ ਇੱਕ ਆਰਟੀਕਲ ਮੇਰੇ ਹੁਣ ਯਾਦ ਆਉਂਦਾ ਮੈਂ ਜਿਹੜਾ ਗੁਰਦਾਸ ਮਾਨ ਦੇ ਤੇ ਉਦੋਂ ਲਿਖਿਆ ਸੀ ਜਦੋਂ ਇਹਨਾਂ ਨੂੰ ਇੱਕ ਬਾਹਰਲੀ ਯੂਨੀਵਰਸਿਟੀ ਨੇ ਡਾਕਟਰੇਟ ਦੀ ਉਪਾਧੀ ਦਿੱਤੀ ਸੀ, ਠੀਕ ਹੈ ਨਾ। ਉਦੋਂ ਮੈਂ ਉਹ ਆਰਟੀਕਲ ਲਿਖਿਆ ਸੀ, ਉਹਦੇ ਚ ਮੈਂ ਸਿਰਫ ਤਾਂ ਲਿਖਿਆ ਸੀ ਉਸ ਆਰਟੀਕਲ ਚ ਵੀ ਜਿੰਨੇ ਕੁ ਕੰਮ ਗੁਰਦਾਸ ਮਾਨ ਨੇ ਉਦੋਂ ਤੱਕ ਕੀਤੇ ਸੀ ਜਾਂ ਜੋ ਕੁ ਗੁਰਦਾਸ ਮਾਨ ਦੀ ਗਾਇਕੀ ਦੇ ਮਾਮਲੇ ਚ ਤੇ ਬਾਹਰਲੀ ਯੂਨੀਵਰਸਿਟੀ ਨੇ ਉਹਨੂੰ ਡਾਕਟਰੇਟ ਦਿੱਤਾ ਤਾਂ ਵੀ ਆਪਣੀਆਂ ਯੂਨੀਵਰਸਿਟੀਆਂ ਨੇ ਉਹਨੂੰ ਕਿਉਂ ਨੀ ਦਿੱਤਾ, ਆਪਣੀ ਯੂਨੀਵਰਸਿਟੀਆਂ ਨੇ ਕਿਉਂ ਉਹਨੂੰ ਇਗਨੋਰ ਕੀਤਾ, ਮੈਂ ਇਹ ਗੱਲ ਲਿਖੀ ਸੀ ਉਹ, ਮੈਂ ਹਜੇ ਆਰਟੀਕਲ ਮੈਨੂੰ ਪਤਾ ਨੀ, ਮੇਰੀ ਮੈਨੂੰ ਲੱਗਦਾ ਉਹ ਬੁੱਕ ਚ ਤਾਂ ਨਹੀਂ ਛਪਿਆ ਮੇਰੇ ਆਰਟੀਕਲ, ਤੇ ਉਹ ਸ਼ਾਇਦ ਮੈਂ ਦੇਖੂ ਅੱਜ ਵੀ ਕਿੱਥੇ ਆ, ਮੈਂ ਪੜ੍ਹ ਕੇ ਵੀ ਦੇਖੂ ਵੀ ਮੈਂ ਕਿਸ ਲੈਵਲ ਤੱਕ ਉਦੋਂ ਜਿਹੜੀ ਗੁਣਗਾਨ ਕੀਤੇ ਸੀ, ਤੇ ਫਿਰ ਮੈਂ ਉਸ ਢੰਗ ਨਾਲ ਹੀ ਆਪਣਾ ਜਿਹੜਾ ਮਾਫ਼ੀ ਦਾ ਲੈਵਲ ਵੀ ਉਸ ਢੰਗ ਦਾ ਕਰੂੰਗਾ, ਕੋਈ ਮੈਨੂੰ ਪ੍ਰੋਬਲਮ ਨੀ। ਪਰ ਹਾਂ ਮੈਂ ਸਿਰਫ ਵੀਡੀਓ ਇਸ ਲਈ ਨੀ ਪਾਈ ਵੀ ਮੈਨੂੰ ਐਂ ਲੱਗਿਆ ਯਾਰ ਵੀ ਲੋਕ ਇਹ ਕਹਿਣਗੇ ਵਗਦੀ ਗੰਗਾ ਚ ਹੱਥ ਧੋ ਰਿਹਾ, ਅੱਜ ਰੇਡੀਓ ਆਪਣਾ ਇੱਕ ਪਰਿਵਾਰ ਆ, ਇਸ ਚ ਮੈਂ ਵਾਰ ਵਾਰ ਕਹਿਣਾ ਕੋਈ ਪ੍ਰੋਬਲਮ ਨੀ ਵੀ ਹਾਂ ਮੈਂ ਵੀ ਉਸ ਜਦੋਂ ਰੌਲਾ ਸੀ ਤੇ ਮੈਂ ਵੀ ਲਿਖਿਆ, ਸੋ ਮੈਨੂੰ ਲੱਗਦਾ ਮੈਂ ਇਹ ਤੋਂ ਸਬਕ ਲੈ ਲਿਆ ਵੀ ਹੁਣ ਮੈਂ ਜਿਉਂਦੇ ਜੀ ਕਿਸੇ ਵੀ ਆਰਟਿਸਟ ਦੇ ਉੱਤੇ, ਕਿਸੇ ਵੀ ਉਹਦੇ ਉੱਤੇ ਚਾਹੇ ਉਹ ਕਿੰਨਾ ਵੀ ਡਿਜ਼ਰਵਿੰਗ ਹੋਵੇ ਨਹੀਂ ਲਿਖੂੰਗਾ। ਤੇ ਜਾਂ ਫਿਰ ਦੂਰਦਰਸ਼ਨ ਤੋਂ ਮੈਂ ਇੱਕ ਗੱਲ ਸਿੱਖੀ ਸੀ ਸਤਪਾਲ ਚਾਨਾ ਹੋਰਾਂ ਤੋਂ, ਸਤਪਾਲ ਚਾਨਾ ਪੁਰਾਣੇ ਬਹੁਤ ਵਧੀਆ ਬੰਦੇ ਆ, ਲੇਖਕ ਆ, ਉਹਨਾਂ ਦੇ ਬੱਚੇ ਇੱਥੇ ਰਹਿੰਦੇ ਆਸਟ੍ਰੇਲੀਆ ਚ, ਉਹਨਾਂ ਨੇ ਮੇਰੀ ਇੱਕ ਅਚੰਜੇ ਤੇ ਇੰਟਰਵਿਊ ਕੀਤੀ, ਉਹ ਵੈਸੇ ਨੇ ਕਰਨੀ ਨੀ ਸੀ ਇੰਟਰਵਿਊ, ਕਿਸੇ ਹੋਰ ਨੇ ਕਰਨੀ ਸੀ ਪਰ ਉਹ ਪ੍ਰੈਜੈਂਟਰ ਮੌਕੇ ਤੇ ਨਾ ਪਹੁੰਚੇ, ਤਾਂ ਚਲੋ ਚਾਨਾ ਸਾਹਿਬ ਦੀ ਡਿਊਟੀ ਲੱਗ ਗਈ ਮੇਰੀ ਇੰਟਰਵਿਊ ਕਰਨ ਦੀ। ਜਲੰਧਰ ਦੂਰਦਰਸ਼ਨ ਚ ਪ੍ਰੋਗਰਾਮ ਆਉਂਦਾ ਸੀ ਖਿੜਕੀਆਂ, 10 ਸਾਲ ਪਹਿਲਾਂ ਦੀ ਗੱਲ ਆ
ਜੀ,
ਉਹਨਾਂ ਨੇ ਬੜੀ ਪਿਆਰ ਨਾਲ ਮੇਰੀ ਇੰਟਰਵਿਊ ਕੀਤੀ, ਮੈਨੂੰ ਬੜਾ ਮਜ਼ਾ ਆਇਆ। ਇੱਕ ਗਿਆਨੀ ਬੰਦੇ ਨਾਲ ਤੁਸੀਂ ਇੰਟਰਵਿਊ ਕਰਦੇ ਹੋ ਨਾ, ਤੁਹਾਨੂੰ ਮਜ਼ਾ ਆਉਂਦਾ, ਤੁਸੀਂ ਬਹੁਤ ਕੁਛ ਸਿੱਖਦੇ ਹੋ। ਮੈਂ ਬਹੁਤ ਕੁਛ ਸਿੱਖਿਆ, ਮੇਰੇ ਅੰਦਰ ਸਹਿਮ ਵੀ ਸੀ ਵੀ ਕਿਤੇ ਏਡੇ ਵੱਡੇ ਬੰਦੇ ਨਾਲ ਮੈਂ ਇੰਟਰਵਿਊ ਕਰ ਰਿਹਾ ਤੇ ਵੀ ਮੈਨੂੰ ਕਿਤੇ ਉਲਝ ਨਾ ਜਾਵਾਂ, ਪਰ ਚਲੋ ਮੈਂ ਵਧੀਆ ਇੰਟਰਵਿਊ ਹੋ ਨਿਬੜੀ। ਪਰ ਜਦੋਂ ਉਹਨਾਂ ਨੇ ਇੰਟਰਵਿਊ ਦਾ ਸਮਾਪਨ ਕੀਤਾ ਨਾ, ਉਹਨਾਂ ਨੇ ਇੱਕ ਗੱਲ ਇਹੋ ਜਿਹੀ ਕਹੀ ਜਿਹੜੀ ਮੈਨੂੰ ਉਦੋਂ ਬਹੁਤ ਰੜਕੀ, ਬਹੁਤ ਔੜ ਲੱਗੀ, ਮੇਰੇ ਸੀਨੇ ਵੱਜੀ, ਮੈਂ ਦੁਖੀ ਹੋਇਆ, ਮੇਰੇ ਮੈਨੂੰ ਐਂ ਲੱਗਿਆ ਵੀ ਚਾਨਾ ਸਾਹਿਬ ਨੇ ਆਹ ਕੀ ਕੀਤਾ, ਮੇਰੇ ਚਪੇੜਾਂ ਕਿਉਂ ਮਾਰੀਆਂ ਐਂਡ ਦੇ ਉੱਤੇ ਸਾਰਾ ਸੁਣ ਸੁਣਾ ਕੇ, ਤੇ ਇੱਕੋ ਲਾਈਨ ਚ। ਪਰ ਹੁਣ ਮੈਨੂੰ ਹੁਣ ਉਦੋਂ ਬਾਅਦ ਜਦੋਂ ਮੈਂ ਉਹਦੀ ਘੋਖਿਆ ਪੜਤਾਲਿਆ ਤੇ ਮੈਨੂੰ ਮਹਿਸੂਸ ਹੋਇਆ ਵੀ ਉਹ ਮੇਰੇ ਜੀਵਨ ਦਾ ਇੱਕ ਵੱਡਾ ਸਬਕ ਸੀਗਾ। ਤਾਂ ਉਹਨਾਂ ਨੇ ਪਤਾ ਕੀ ਕਿਹਾ ਸੀ, ਉਹਨਾਂ ਨੇ ਸਾਰੀ ਇੰਟਰਵਿਊ ਦੇ ਵਿੱਚ ਮੇਰੀ ਬੜੀ ਬੜੀ ਪ੍ਰੇਜ਼ ਕੀਤੀ, ਬੜੇ ਢੰਗ ਨਾਲ ਵੀ, ਅੱਛਾ ਜੀ ਆਸਟ੍ਰੇਲੀਆ ਚ ਏਦਾਂ ਹੁੰਦਾ ਏਦਾਂ ਹੁੰਦਾ, ਸਾਰੀ ਉਦੋਂ ਸਟੂਡੈਂਟ ਅਟੈਕਸ ਦੀਆਂ ਗੱਲਾਂ ਸੀ, 7-8 ਦੀ ਗੱਲ ਹੋਣੀ ਹੈ ਇੰਟਰਵਿਊ ਦੀ, ਤਾਂ ਮੈਂ ਸਾਰੀਆਂ ਗੱਲਾਂ ਮੇਰੀਆਂ ਸੁਣੀਆਂ, ਸਾਰੀਆਂ ਸੁਣ ਕੇ ਤੇ ਐਂਡ ਦੀ ਲਾਈਨ ਉਹ ਬੋਲੇ, ਕਹਿੰਦੇ ਇਹ ਸਨ ਜੀ ਸਾਡੇ ਨਾਲ ਮਿੰਟੂ ਬਰਾੜ ਜੀ, ਇਹਨਾਂ ਨੇ ਆਪਦੀ ਸੋਝੀ ਮੁਤਾਬਕ, ਆਪਦੀ ਬੁੱਧੀ ਮੁਤਾਬਕ ਆਸਟ੍ਰੇਲੀਆ ਦੀਆਂ ਬਹੁਤ ਸਾਰੇ ਪੱਖ ਪਹਿਲੂ ਤੇ ਬਹੁਤ ਸਾਰੀਆਂ ਗੱਲਾਂ ਤੋਂ ਸਾਨੂੰ ਜਾਣੂ ਕਰਾਇਆ, ਪਰ ਕੌਣ ਜਾਣਦਾ ਵੀ ਇਹ ਗੱਲਾਂ ਸੱਚ ਆ, ਹੋ ਸਕਦਾ ਇੱਕ ਪਾਸੜ ਹੋਣ ਤੇ ਇਹਨਾਂ ਦੀਆਂ ਮਨ ਘੜਤ ਹੋਣ, ਤੋ ਇਸ ਕਰਕੇ ਦੂਜਾ ਪੱਖ ਜਾਣਨ ਲਈ ਤੁਸੀਂ ਆਪ ਕੀਤਾ। ਤੁਸੀਂ ਦੇਖੋ ਵੀ ਇੱਕ ਲਾਈਨ ਨਾਲ ਉਹਨਾਂ ਨੇ ਮੇਰੇ ਤੇ ਮੇਰੇ ਤੇ ਗੱਲ ਚ ਗੁਲਾਮਾ ਪਾਤਾ ਆਪਦੇ ਤੋਂ ਲਾ ਕੇ, ਵੀ ਕੱਲ ਨੂੰ ਕੋਈ ਬੰਦਾ ਇਹ ਨੀ ਕਹਿ ਸਕਦਾ ਵੀ ਸਤਪਾਲ ਸਿੰਘ ਚਾਨੇ ਨੇ ਇੰਟਰਵਿਊ ਦੌਰਾਨ ਜਾਂ ਉਹੀ ਗੱਲਾਂ ਕੀਤੀਆਂ ਜਾਂ ਉਹੀ ਕੀਤੀਆਂ ਜਿਹੜੀਆਂ ਸੁਣਨੀਆਂ ਚਾਹੁੰਦੇ ਸੀ ਜਾਂ ਸੁਣਾਉਣਾ ਚਾਹੁੰਦਾ ਸੀ ਜਿਹੜਾ ਬੰਦਾ, ਪਰ ਉਹਨਾਂ ਨੇ ਉਹਨੂੰ ਇੰਟਰਵਿਊ ਦੀ ਇੱਕ ਐਂਡ ਦੀ ਲਾਈਨ ਨੇ ਉਹ ਇੰਟਰਵਿਊ ਨੂੰ ਬੈਲੈਂਸ ਕਰਤਾ, ਜਮਾ ਬੈਲੈਂਸ ਕਰਤਾ ਵੀ ਲਓ ਜੀ ਇਹ ਇੱਕ ਪਾਸੇ ਤੇ ਮਨ ਘੜਤ ਗੱਲਾਂ ਹੋ ਸਕਦੀਆਂ, ਇਹਦੀਆਂ ਗੱਲਾਂ ਤੇ ਨਾ ਜਾਇਓ। ਹੁਣ ਜੇ ਤੁਸੀਂ ਕਿਸੇ ਬੰਦੇ ਤੋਂ ਸਾਰੀ ਗੱਲ ਸੁਣੀ ਐਂਡ ਤੇ ਕਹਿ ਦੇਵੇ ਤਾਂ ਝੂਠ ਬੋਲਦਾ ਸੀ ਤੇ ਤੂੰ ਉਹਦੇ ਤੇ ਕੀ ਵਾਪਰੂਗੀ। ਮੈਨੂੰ ਬਹੁਤ ਔੜ ਲੱਗਿਆ ਸੀ ਉਹ ਗੱਲ, ਪਰ ਇੱਕ ਉਹ ਬਹੁਤ ਵੱਡਾ ਲੈਸਨ ਸੀ ਉਸ ਟਾਈਮ ਦੇ ਵਿੱਚ ਜਿਹੜਾ ਕਿ ਮੈਨੂੰ ਲੇਟ ਸਮਝ ਆਇਆ, ਤੇ ਹੁਣ ਉਸ ਲੈਸਨ ਦੇ ਉੱਤੇ ਮੈਂ ਅਮਲ ਬਹੁਤ ਕਰਦਾ।
ਜੀ ਬਿਲਕੁਲ ਸਹੀ ਗੱਲ ਆ। ਸੋ ਬਾਕੀ ਗੁਰਦਾਸ ਮਾਨ ਵਾਲੀ ਗੱਲ ਦੇ ਵਿੱਚ ਤਾਂ ਭਾਜੀ ਮੈਂ ਉਹਦੀ ਗੱਲ ਤੋਂ ਇੱਕ ਹੀ ਗੱਲ ਸਿੱਖੀ ਆ ਭਈ ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੁੰਦਾ ਹੈ। ਸੋ ਇਹ ਜਿਹੜੀ ਉਹਦੇ ਗੀਤ ਦੀ ਲਾਈਨ ਆ ਨਾ, ਇਹ ਹੁਣ ਨੀ ਪਰ ਮੇਰੇ ਮਾਇੰਡ ਚ ਜਦੋਂ ਵੀ ਕਿਸੇ ਨਾਲ ਏਦਾਂ ਦਾ ਕੋਈ ਚੀਜ਼ ਆਉਂਦੀ ਆ ਜਾਂ ਕਰਦੀ ਆ ਤੇ ਜਿੱਦਾਂ ਮੈਂ ਤੁਹਾਨੂੰ ਕਹਿੰਦੀ ਆ ਨਾ ਉਹ ਗੱਲ ਮੇਰੇ ਮਾਇੰਡ ਚ ਚਿੜੀ ਵਾਲੀ ਆ ਜਾਂਦੀ ਹੈ, ਤੇ ਜਦੋਂ ਇਹ ਵਾਲਾ ਪੱਖ ਜ਼ਿੰਦਗੀ ਤੇ ਹਾਵੀ ਹੁੰਦਾ ਨਾ ਤੇ ਕੋਈ ਬੁਰਾ ਲੱਗਦਾ ਜਾਂ ਕਿਸੇ ਨੇ ਮਾੜਾ ਕੀਤਾ ਜਾਂ ਕਿਸੇ ਦੀ ਗੱਲ ਨੀ ਚੰਗੀ ਲੱਗੀ, ਤੇ ਗੁਰਦਾਸ ਮਾਨ ਦੀ ਹੀ ਇਹ ਵਾਲੀ ਜਿਹੜੀ ਲਾਈਨ ਆ ਮੇਰੇ ਮਾਇੰਡ ਚ ਹਮੇਸ਼ਾ ਆ ਜਾਂਦੀ ਆ ਤੇ ਮੈਨੂੰ ਲਸਣ ਦੀ ਗੰਢੀ ਚੇਤੇ ਆ ਜਾਂਦੀ ਆ, ਤੇ ਉਹੀ ਹੁਣ ਸੋਚ ਰਹੀ ਆ ਵੀ ਉਹਦੀ ਕਹੀ ਗੱਲ ਜਿਹੜੀ ਆ
ਇਹਦਾ ਵੀ ਕੰਕਲੂਜਨ ਕੱਢ ਦਈਏ ਅੱਜ ਆਪਣੇ ਸੁਖਪ੍ਰੀਤ ਜਿਹੜੀ ਤੁਸੀਂ ਗੱਲ ਕਹੀ ਆ, ਮੈਂ ਹੁਣ ਸਾਰਿਆਂ ਦੇ ਦਿਲਚਸਪੀ ਆ ਗਈ ਮਨ ਚ ਵੀ ਫਿਰ ਕੀਤਾ ਜਾਵੇ ਕੀ ਕੀਤਾ ਜਾਵੇ। ਹੁਣ ਅੱਜ ਲੋਕ ਸਰਤਾਜ ਨੂੰ ਚਾਹੁੰਦੇ ਆ, ਸਰਤਾਜ ਕੱਲ ਨੂੰ ਕੁਛ ਕਰ ਦਿੰਦਾ ਫਿਰ ਕੀ ਕੀਤਾ ਜਾਊਗਾ, ਹੋਰਾਂ ਨੂੰ ਚਾਹੁੰਦੇ ਆ ਤਾਂ ਕੀ ਕੀਤਾ ਜਾਵੇ, ਕਿਸੇ ਗਾਇਕ ਨੂੰ ਚਾਹੁੰਦਾ ਕੋਈ, ਕਿਸੇ ਰਾਈਟਰ ਨੂੰ ਚਾਹੁੰਦਾ ਕੋਈ, ਕਿਸੇ ਨੂੰ ਚਾਹੁੰਦਾ ਤਾਂ ਕੀ ਕੀਤਾ ਜਾਵੇ। ਮੰਨ ਲਓ ਮੇਰੇ ਮਿੱਤਰ ਪਿਆਰੇ ਮੈਨੂੰ ਚਾਹੁਣ ਵਾਲੇ ਆ, ਜਿਹੜੇ ਮੈਂ 4 ਦਿਨਾਂ ਨੂੰ ਪਤਾ ਨੀ ਕਿਹੜੀ ਭਾਸ਼ਾ ਬੋਲਣ ਲੱਗ ਜਾ, ਮੇਰਾ ਕੋਈ ਪਤਾ ਨੀ ਕਿੱਥੇ ਕੀ ਬੋਲਦਾ ਕੀ ਲਿਖਦਾ ਕੀ ਕਰਦਿਆਂ, ਤਾਂ ਉਹਦਾ ਹੱਲ ਕੀ ਆ? ਹੱਲ ਮੇਰਾ ਮੰਨਣਾ ਇਹ ਆ ਵੀ ਅਸੀਂ ਅਗਲੇ ਨੂੰ ਚਾਹੁਣ ਪਤਾ ਕਿਉਂ ਲੱਗਦੇ ਆ? ਉਹਦੇ ਕੋਈ ਕਿਰਤ ਕਰਕੇ, ਉਹਦੀ ਕਿਸੇ ਕਲਾ ਕਰਕੇ, ਮੰਨ ਲੋ ਮੈਂ ਲਿਖਦਾ, ਮੇਰੀ ਕੋਈ ਲਿਖਤ ਚੁੰਬ ਗਈ ਕਿਸੇ ਨੂੰ, ਉਹ ਮੈਨੂੰ ਚਾਹੁਣ ਲੱਗ ਗਿਆ, ਕੋਈ ਗਾਉਂਦਾ ਉਹਦਾ ਗੀਤ ਚੁੰਬ ਗਿਆ, ਉਹਨੂੰ ਉਹਦੀ ਆਵਾਜ਼ ਨੂੰ ਪਿਆਰ ਕਰਨ ਲੱਗ ਗਿਆ। ਕੋਈ ਤੁਸੀਂ ਨਾ ਆਪਦੇ ਆਪ ਦਾ ਦਾਇਰਾ ਇਹ ਬਣਾ ਲਓ ਵੀ ਤੁਸੀਂ ਕਲਾਕਾਰ ਨੂੰ ਚਾਹੁਣ ਦੀ ਥਾਂ ਤੇ ਉਹਦੀ ਕਿਰਤ ਨੂੰ, ਉਹਦੇ ਉਹਦੀ ਰਚਨਾ
ਕੰਮ ਨੂੰ,
ਕੰਮ ਵੀ ਛੱਡੋ, ਉਹਦੀ ਰਚਨਾ ਜਿਹੜੀ ਆ ਗਈ ਨਾ, ਰਚਨਾ ਜਾਂ ਮੰਨ ਲਓ ਕੋਈ ਪੇਂਟਿੰਗ ਆ, ਗੁਰਪ੍ਰੀਤ ਬਠਿੰਡੇ ਨੇ ਪੇਂਟਿੰਗ ਬਣਾਤੀ, ਉਹ ਪੇਂਟਿੰਗ ਤੁਹਾਨੂੰ ਪਿਆਰੀ ਲੱਗੀ, ਤੁਸੀਂ ਉਹ ਪੇਂਟਿੰਗ ਨੂੰ ਪਿਆਰ ਕਰੋ, ਗੁਰਪ੍ਰੀਤ ਬਠਿੰਡੇ ਨੂੰ ਰਹਿਣ ਦਿਓ, ਠੀਕ ਆ,
ਨਾ ਕਰੋ, ਬਿਲਕੁਲ ਸਹੀ ਗੱਲ ਆ,
ਤੁਸੀਂ ਹਾਂ ਉਹਨੂੰ ਨਾ ਹੀ ਕਰੋ ਪਿਆਰ, ਉਹਦੀ ਜਿਹੜੀ ਕਲਾ ਉਹਦੀ ਪੇਂਟਿੰਗ ਆ ਉਹਦੀ ਰੱਜ ਕੇ ਵਾਹ ਵਾਹ ਕਰੋ, ਆਪੇ ਗੁਰਪ੍ਰੀਤ ਨੂੰ ਤਾਂ ਕ੍ਰੈਡਿਟ ਆਪੇ ਮਿਲ ਜੂ, ਉਹਦਾ ਜਦੋਂ ਤੁਸੀਂ ਉਹਦੀ ਵਾਹ ਵਾਹ ਕਰੋਗੇ, ਉਹ ਕਲਾ ਦੀ ਗੱਲ ਕਰੋਗੇ ਤਾਂ ਆਪੇ ਮਿਲ ਜੂ ਉਹਦੇ ਕਲਾਕਾਰ ਨੂੰ। ਤਾਂ ਇਵੇਂ ਜੀ ਕਿਤੇ ਗੁਰਦਾਸ ਮਾਨ ਦੀਆਂ ਕਈਆਂ ਗੱਲਾਂ, ਗੁਰਦਾਸ ਮਾਨ ਦੇ ਲਿਖੇ ਗਾਣੇ ਜਾਂ ਗਾਏ ਗਾਣੇ ਜੇ ਤੁਹਾਨੂੰ ਵਧੀਆ ਲੱਗਦੇ ਆ, ਉਹ ਗਾਣਿਆਂ ਦੀ ਪ੍ਰੇਜ ਕਰ ਲਓ, ਉਹ ਸ਼ਬਦਾਂ ਦੀ ਪ੍ਰੇਜ ਕਰ ਲਓ ਵੀ ਹਾਂ ਸ਼ਬਦ ਬਹੁਤ ਵਧੀਆ ਕਹੇ ਆ, ਗੁਰਦਾਸ ਮਾਨ ਦੀ ਰਹਿਣ ਦਿਓ, ਫਿਰ ਤੁਸੀਂ ਨਾ ਹੀ ਉਹਨੂੰ ਇੰਨਾ ਸਿਰ ਤੇ ਬਿਠਾਓਗੇ, ਕਿਸੇ ਕਿਸੇ ਪ੍ਰਤੀ ਵੀ ਆ, ਮੇਰੇ ਪ੍ਰਤੀ ਵੀ ਆ, ਕਿਸੇ ਪ੍ਰਤੀ ਵੀ ਆ, ਮੰਨ ਲਓ ਮੇਰੀ ਕੋਈ ਆਰਟੀਕਲ ਪਸੰਦ ਆ ਗਈ, ਤੁਸੀਂ ਉਸ ਆਰਟੀਕਲ ਤੇ ਇਹ ਨਾ ਕਹੋ ਸੋਚੋ ਵੀ ਭਾਈ ਮਿੰਟੂ ਬਰਾੜ ਵੀ ਉਹੋ ਜਿਹਾ ਹੋਵੇ, ਮਿੰਟੂ ਬਰਾੜ ਦੇ ਜਾਂ ਮਰਜ਼ੀ ਆ, ਮਰਜ਼ੀ ਹੋਵੇ ਉਹਦੀ ਲਾਈਫ ਆ ਕੁਛ, ਪਰ ਜਿਹੜੀ ਆ ਗੱਲ ਲਿਖੀ ਉਹਨੇ ਜਾਂ ਜਿਹੜੀ ਲਿਖੀ ਗਈ ਆ ਗੱਲ, ਇਹ ਸੱਚੀ ਲੱਗਦੀ ਆ, ਬਸ ਵੈਸੇ
ਹਾਂ
ਇਸ ਮਸਲੇ ਦਾ ਹੱਲ।
ਬਿਲਕੁਲ ਬਿਲਕੁਲ ਸਹੀ ਗੱਲ ਆ ਜੀ। ਸੋ ਗੱਲ ਇਹ ਆ ਭਾਈ, ਕੋਈ ਪੂਰਾ ਮਾੜਾ ਨੀ ਹੁੰਦਾ ਤੇ ਕੋਈ ਪੂਰਾ ਚੰਗਾ ਵੀ ਨੀ ਹੁੰਦਾ, ਸੋ ਹਰ ਕਿਸੇ ਚ ਕਮੀਆਂ ਪੇਸ਼ੀਆਂ ਹੁੰਦੀਆਂ, ਪਰ ਜਿਹੜੇ ਸੈਲੀਬ੍ਰਿਟੀਜ਼ ਆ ਇਹਨਾਂ ਦਾ ਇਹ ਹੁੰਦਾ ਵੀ ਇਹਨਾਂ ਦੀਆਂ ਚੰਗੀਆਂ ਵੀ ਜ਼ਿਆਦਾ ਸਾਹਮਣੇ ਆ ਜਾਂਦੀਆਂ ਤੇ ਇਹਨਾਂ ਦੀਆਂ ਮਾੜੀਆਂ ਵੀ ਜ਼ਿਆਦਾ ਸਾਹਮਣੇ ਆ ਜਾਂਦੀਆਂ। ਸੋ ਮਾੜਾ ਚੰਗਾ ਸਾਡੇ ਸਾਰਿਆਂ ਦੇ ਵਿੱਚ ਹੀ ਆ। ਸੋ ਉਹ ਗੀਤ ਵੀ ਆ ਜੀ ਵੀ ਪਹਿਲਾਂ ਪੱਥਰ ਹੋ ਚੁੱਕੇ ਜਿਹਨੇ ਕਦੀ ਗਲਤੀ ਨੀ ਕੀਤੀ ਹੋਵੇ।
ਤੁਸੀਂ ਹੁਣ ਗੁਰਬਾਣੀ ਦੀ ਇੱਕ ਤੁੱਕ ਬੋਲ ਕੇ ਤੇ ਸਾਰਾ ਸਮਾਪਤ ਕਰੋ, ਮੇਰੇ ਅੱਜ ਤੁਸੀਂ ਓਵਰ ਟਾਈਮ ਬਹੁਤ ਪਵਾਤਾ ਸਰਬ ਜੀ, ਉਹਨੂੰ ਬਿੱਲ ਦੇਣਾ ਔਖਾ ਹੋ ਜੂ, ਹਨਾ ਸਰਬ ਜੀ
ਜੀ।
ਤੁੱਕ ਇਹ ਹੈ ਜੀ ਵੀ ਹਮ ਨਹੀਂ ਚੰਗੇ ਬੁਰਾ ਨਹੀਂ ਪਏ।
ਬਿਲਕੁਲ ਸਹੀ ਗੱਲ ਆ ਜੀ। ਤੇ ਕੁਛ ਜਿਹੜੇ ਮੈਸੇਜਸ ਭਾਜੀ ਆਏ ਹੋਏ ਉਹ ਮੈਂ ਲੈ ਲਾਂਗੀ। ਅਜਮੇਰ ਸਿੰਘ ਹੁਣਾਂ ਨੇ ਕਿਹਾ ਸੀ ਕਿ ਬੁੱਢੇ ਬਲਦ ਵਾਲਾ ਵਿਵਹਾਰ ਕਰੀਏ ਜੇ ਖਹੜ ਮਾਰ ਗਿਆ ਤੇ ਸਿੰਘ ਨਾ ਤੋੜੋ।
ਵਾਹ ਕੀ ਬਾਤ ਹੈ। ਮੈਂ ਪਹਿਲਾਂ ਕਿਹਾ ਸੀ ਨਾ ਸਾਡੇ ਸਾਨੂੰ ਆਹ ਬੜਾ ਸਾਨੂੰ ਬੜਾ ਫਾਇਦਾ ਵੀ ਸਾਡੇ ਸਿਰ ਦੇ ਉੱਤੇ ਸਾਡੇ ਬਜ਼ੁਰਗ ਬੈਠੇ ਆ ਜਿਹੜੇ ਸਾਨੂੰ ਸਾਡੀ ਗੱਲ ਨੂੰ ਸੋਧ ਦਿੰਦੇ ਆ ਜਾਂ ਉਸ ਗੱਲ ਨੂੰ ਅਗਲਾ ਪਾਠ ਦੱਸਦੇ ਆ। ਸੋ ਬਹੁਤ ਮਿਹਰਬਾਨੀ,
ਪਾਠ ਦੱਸਦੇ ਆ। ਤੇ ਨਾਲ ਇਹਨਾਂ ਨੇ ਕਿਹਾ ਕਿ ਪਤਾ ਨੀ ਹੁੰਦਾ ਕਦ ਦਾੜੀ ਕੁੱਤੇ ਦੀ ਪੂਛ ਬਣ ਜਾਏ। ਸੋ ਬਿਲਕੁਲ ਸਹੀ ਗੱਲ ਆ, ਬਹੁਤ ਵਧੀਆ ਜੀ। ਤੇ ਘੁੰਮਣ ਅੰਕਲ ਹੁਣਾਂ ਨੇ ਕਿਹਾ ਸਤਿ ਸ਼੍ਰੀ ਅਕਾਲ ਜੀ, ਜਨਾਨੀ ਰੋਜ਼ ਦਾਲ ਸਬਜ਼ੀ ਬਣਾਉਂਦੀ ਹੈ, ਕਦੀ ਲੂਣ ਵੱਧ ਪੈ ਜਾਂਦਾ ਤੇ ਕਦੀ ਘੱਟ ਰਹਿ ਜਾਂਦਾ ਆ। ਸੋ ਬਿਲਕੁਲ ਜੀ, ਬਜ਼ੁਰਗਾਂ ਦੀਆਂ ਗੱਲਾਂ।
ਤੇ ਗੁਰਮੀਤ
ਨਾ ਜੀ, ਘੋਟਣਾ ਨੀ ਹੁੰਦਾ, ਫੇਰ ਅਚਾਰ ਹੀ ਮੰਗ ਲਈਦਾ ਵੀ ਜੇ ਘਟਿਆ ਤੇ ਅਚਾਰ ਹੀ ਦੇ ਦੋ, ਤੇ ਜੇ ਵੱਧ ਪੈ ਗਿਆ ਤੇ ਫੇਰ ਸ਼ੱਕਰ ਚ ਘਿਓ ਪਾ ਦੋ। ਤੇ ਗੁਰਮੀਤ ਸਿੰਘ ਹੁਣਾਂ ਨੇ ਹਾਂਗਕਾਂਗ ਤੋਂ ਮੈਸੇਜ ਕੀਤਾ ਜੀ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ। ਮੈਨੂੰ ਲੱਗਦਾ ਇਹ ਬੁੱਧਵਾਰ ਦੀਆਂ ਲਹਿਰਾਂ ਚ ਤੁਹਾਡਾ ਪਹਿਲਾ ਮੈਸੇਜ ਆ। ਸੋ ਜੀ ਬਹੁਤ ਬਹੁਤ ਸਵਾਗਤ। ਤੇ ਜਗਤਾਰ ਭਾਜੀ ਨੇ ਗੁਰਦਾਸ ਮਾਨ ਦੀ ਉਮਰ ਬਾਰੇ ਕਨਫਰਮ ਕੀਤਾ, ਕਹਿੰਦੇ ਜੀ 62 ਸਾਲ ਦਾ ਹੋ ਗਿਆ, ਹੋਰ ਠੀਕ ਆ। ਕਹਿੰਦੇ ਇੱਥੇ ਸ਼ੋਅ ਕਰਵਾਇਆ ਸੀ ਉਦੋਂ ਉਹਨਾਂ ਦੇ ਕਾਫੀ ਨੇੜੇ ਹੋਣ ਦਾ ਮੌਕਾ ਮਿਲਿਆ ਸੀ। ਤੇ ਨਾਲ ਇਹਨਾਂ ਨੇ ਐਡ ਕੀਤਾ ਕਿ ਹਰਪਾਲ ਟਿਵਾਣਾ ਦੇ ਨਾਟਕ ਹਿੰਦ ਦੀ ਚਾਦਰ ਚ ਟਿਵਾਣਾ ਸਾਹਿਬ ਨੇ ਸੁਰ ਚ ਨਾ ਗਾਉਣ ਕਾਰਨ ਗੁਰਦਾਸ ਨੂੰ ਸ਼ਬਦ ਗਾਉਣ ਤੋਂ ਮਨਾ ਕਰ ਦਿੱਤਾ ਸੀ। ਇਹ ਗੱਲ 1976 ਦੀ ਹੈ। ਤੇ ਚਾਹੀਦਾ ਇਹ ਹੈ ਕਿ ਸਤਿਕਾਰ ਤੇ ਮੰਦੀ ਸ਼ਬਦਾਵਲੀ ਦੀ ਹੱਦ ਤੈਅ ਹੋਣੀ ਚਾਹੀਦੀ ਹੈ। ਕੱਲ ਨੂੰ ਕਦੇ ਉਸ ਬਾਰੇ ਬਿਆਨ ਬਦਲਣਾ ਪੈ ਜਾਵੇ ਤਾਂ ਸ਼ਰਮਸਾਰ ਨਾ ਹੋਣਾ ਪਵੇ। ਬਿਲਕੁਲ ਠੀਕ ਹੈ ਜਗਤਾਰ ਭਾਜੀ। ਸੋ ਬਿਲਕੁਲ ਕੁਛ ਵੀ ਬੋਲਣ ਤੋਂ ਪਹਿਲਾਂ, ਰਿਐਕਟ ਕਰਨ ਤੋਂ ਪਹਿਲਾਂ ਸੋਚੋ। ਜੇ ਉਹਨੇ ਨੀ ਸੋਚਿਆ ਤੇ ਘੱਟੋ ਘੱਟ ਅਸੀਂ ਜ਼ਰੂਰ ਸੋਚੀਏ, ਜੇ ਅਸੀਂ ਵੀ ਉਸੇ ਤਲਖੀ ਦੇ ਵਿੱਚ ਬਿਆਨਬਾਜ਼ੀ ਨਾ ਕਰਦੇ।
ਗੁਰਦਾਸ ਮਾਨ ਨੂੰ ਜੇ ਅੱਜ ਜਿਹੜਾ ਬੰਦਾ ਗੁਰਦਾਸ ਮਾਨ ਨੂੰ ਉਹਦੀ ਉਮਰ ਦੇ ਲਹਿਜੇ ਨਾਲ ਗੁਰਦਾਸ ਮਾਨ ਸਾਹਿਬ ਕਹਿ ਕੇ ਬੁਲਾ ਰਿਹਾ ਨਾ, ਇਹ ਵੀ ਇੱਕ ਚਪੇੜ ਆ ਉਸਦੇ ਮੂੰਹ ਦੇ ਉੱਤੇ, ਜਿਹਦੀ ਉਹਦੀ ਭਾਸ਼ਾ ਦੇ ਮੂਹਰੇ ਵੀ ਅਸੀਂ
ਬਿਲਕੁਲ
ਫੇਰ ਵੀ ਦੇ ਰਹੇ ਹਾਂ, ਕਿਉਂਕਿ ਸਾਡੇ ਮਾਂ ਬਾਪ ਨੇ ਸਾਨੂੰ ਸੰਸਕਾਰ ਦਿੱਤਾ ਵੀ ਆਪ ਤੋਂ ਵੱਡਾ ਉਹਦਾ ਸਤਿਕਾਰ ਕਰੋ।
ਬਿਲਕੁਲ ਸਹੀ ਗੱਲ ਆ। ਸੋ ਭਾਜੀ ਓਵਰ ਟਾਈਮ ਤੇ ਚਲੋ ਤੁਹਾਡਾ ਲੱਗ ਹੀ ਗਿਆ, ਤੇ ਪਰ ਇੱਕ ਗੱਲ ਜਿਹੜੀ ਮੈਨੂੰ ਕੱਲ ਇੱਕ ਮੈਸੇਜ ਆਇਆ ਸੀ, ਮੈਨੂੰ ਫੋਨ ਹੀ ਆਇਆ ਸੀਗਾ ਕਿਸੇ ਦਾ, ਕਿਉਂਕਿ ਕੱਲ ਜਿਹੜੀ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਦਰਦ ਜਿਹੜਾ ਬਿਆਨ ਕੀਤਾ ਸੀ, ਜਿਹੜੀ ਇੱਕ ਪੀੜ ਤੁਸੀਂ ਸਾਰਿਆਂ ਨੂੰ ਦੇ ਸਾਹਮਣੇ ਆਈ ਕੱਲ ਨਿਕਲ ਕੇ, ਸੋ ਉਹਦੇ ਬਾਰੇ ਮੈਨੂੰ ਛੇੜਨਾ ਦਰਦਾਂ ਨੂੰ, ਪਰ ਮੈਨੂੰ ਛੇੜਨਾ ਪੈਣਾ ਜੀ, ਕਿਉਂਕਿ ਮੈਨੂੰ ਅੱਜ ਨਹੀਂ ਤਾਂ ਫੇਰ ਫੋਨ ਆ ਜਾਣੇ ਆ ਵੀ ਤੁਸੀਂ ਗੱਲ ਨਹੀਂ ਕੀਤੀ ਉਹ, ਇਸ ਕਰਕੇ ਉਹ ਗੱਲ ਹੁਣ ਮੈਨੂੰ ਕਰਨੀ ਪੈਣੀ ਆ। ਤੇ ਉਹ ਜੋ ਉਹਨਾਂ ਨੇ ਮੈਨੂੰ ਵਿੱਚ ਗੱਲ ਹੋਈ ਆ, ਉਹ ਹੋਈ ਉਹਨਾਂ ਦੇ ਵਿੱਚ ਇਹੀ ਸੀ ਕਿ ਇਸ ਚੀਜ਼ ਦੇ ਲਈ ਚਾਹੇ ਉਹ ਰੇਡੀਓ ਆ ਚਾਹੇ ਅਖਬਾਰ ਆ, ਜਿਹੜੀਆਂ ਚੀਜ਼ਾਂ ਇਹਨਾਂ ਲਈ ਕੋਈ ਇੱਕ ਰਣਨੀਤੀ ਜਿਹੜੀ ਬਣਾਉਣੀ ਚਾਹੀਦੀ ਆ ਕਿ ਜਿਹੜੇ ਸਪੋਰਟ ਕਰਨ ਵਾਲੇ ਹੈਗੇ ਆ ਉਹਨਾਂ ਦੀ ਇੱਕ ਲਿਸਟ ਹੋਣੀ ਚਾਹੀਦੀ ਆ, ਉਹਨਾਂ ਦੀ ਇੱਕ ਜ਼ਿੰਮੇਦਾਰੀ ਹੋਣੀ ਚਾਹੀਦੀ ਆ ਕਿ ਹਾਂਜੀ ਉਹਨਾਂ ਨੇ ਇੰਨਾ ਇੰਨਾ ਇਸ ਚੀਜ਼ ਦੇ ਵਿੱਚ ਪਾਰਟੀਸਪੇਟ ਕਰਨਾ ਆ, ਇੰਨੀ ਚੀਜ਼ ਰੱਖਣੀ। ਉਹ ਕਹਿੰਦੇ ਬੇਸ਼ੱਕ ਮੈਂ ਅੱਜ ਤੱਕ ਪੰਜਾਬੀ ਅਖਬਾਰ ਨਹੀਂ ਪੜ੍ਹਿਆ ਕਦੀ, ਪਰ ਜਦੋਂ ਵੀ ਸਾਡੇ ਘਰ ਆਉਂਦਾ ਮੇਰੇ ਫਾਦਰ ਸਾਹਿਬ ਲੈ ਕੇ ਆਉਂਦੇ ਗੁਰਦੁਆਰੇ ਤੋਂ, ਤੇ ਮੇਰੇ ਲਈ ਇੱਕ ਸਤਿਕਾਰ ਹੁੰਦਾ ਉਹਦੇ ਵਿੱਚ, ਮੈਂ ਜਦੋਂ ਵੀ ਉਹਨੂੰ ਚੁੱਕ ਕੇ ਇਧਰੋਂ ਉਧਰ ਵੀ ਰੱਖਦਾ ਤੇ ਉਹ ਪੰਜਾਬੀ ਗੁਰਮੁਖੀ ਲਿਖੀ ਜਿਹੜੀ ਹੁੰਦੀ ਆ, ਮੈਨੂੰ ਮੇਰਾ ਦਿਲ ਚ ਸਤਿਕਾਰ ਆ ਜਾਂਦਾ ਵੀ ਹਾਂ ਸਾਡੇ ਘਰ ਪੰਜਾਬੀ ਦੀ ਅਖਬਾਰ ਪਈ ਹੋਈ ਆ। ਤੇ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ ਤੁਸੀਂ ਪੜ੍ਹਿਓ ਵੀ ਜ਼ਰੂਰ, ਬਹੁਤ ਵਧੀਆ ਉਹਦੇ ਚ ਆਰਟੀਕਲਸ ਹੁੰਦੇ, ਉਹ ਆਮ ਜਿਹੀ ਪੰਜਾਬੀ ਅਖਬਾਰ ਨਹੀਂ। ਸੋ ਇਹਦੇ ਬਾਰੇ ਹੁਣ ਤੁਸੀਂ ਕੀ ਸੋਚਿਆ? ਬਿਲਕੁਲ, ਅਸੀਂ ਆਪਣੇ ਵੱਲੋਂ ਸਾਡੇ ਸਾਰਿਆਂ ਦੀਆਂ ਜਿੰਨੀਆਂ ਕੁ ਜ਼ਿੰਮੇਦਾਰੀਆਂ ਹੈਗੀਆਂ ਨਿਭਾਈ ਜਾਂਦੇ ਆ, ਪਰ ਫੇਰ ਵੀ ਉਸ ਚੀਜ਼ ਚ ਘਰੋਂ ਨਾ ਸਾਡੀ ਪੱਲਿਓ ਨਾ ਲੱਗੇ। ਯਾਨੀ ਇੱਕ ਚੀਜ਼ ਇਹ ਜ਼ਰੂਰ ਹੋਣੀ ਚਾਹੀਦੀ ਆ ਕਿ ਜੇ ਅਸੀਂ ਆਪਣੇ ਮਨ ਲਗਾ ਰਹੇ ਹਾਂ ਉਹਦੇ ਵਿੱਚ, ਆਪਣਾ ਫਿਜ਼ੀਕਲ ਐਫਰਟ ਲਗਾ ਰਹੇ ਹਾਂ, ਤੇ ਜੇ ਕੋਈ ਮਨੀ ਉੱਥੇ ਜਿਹੜੇ ਪੈਸੇ ਦੇ ਸੰਬੰਧੀ ਕੋਈ ਕੰਟਰੀਬਿਊਸ਼ਨ ਹੈਗੀ ਆ, ਤੇ ਉਹ ਜੇ ਕੋਈ ਉਹ ਕਰ ਸਕਦਾ ਆ ਜਿਹਦੇ ਨਾਲ ਅਸੀਂ ਆਪਣੀ ਇਸ ਪੰਜਾਬੀਅਤ ਨੂੰ ਜਿਉਂਦਾ ਰੱਖ ਸਕੀਏ।
ਹੈਗੀ ਬਹੁਤ ਸੌਖੀ, ਪਰ ਕੰਟਰੋਵਰਸ਼ਨ ਉਵੇਂ ਕੋਈ ਕਰ ਨਹੀਂ ਸਕਦਾ ਤੇ ਕਮਿਟਡ ਨਹੀਂ ਹੈਗੇ। ਕੰਟਰੋਵਰਸ਼ਨ ਤਾਂ ਇਹ ਆ ਵੀ ਸਿਰਫ $12 ਸਾਲ ਦੇ ਜੇ ਬੰਦਾ ਕੋਈ ਆਟੋ ਟ੍ਰਾਂਸਫਰ ਤੇ ਪੰਜਾਬੀ ਅਖਬਾਰ ਦੇ ਅਕਾਊਂਟ ਚ ਲਾ ਦੇ ਤੇ 8000 ਕਾਪੀ ਛਪਦੀ ਆ, ਤੇ 8000 ਬੰਦਾ ਜੇ $1 ਇੱਕ ਮਹੀਨੇ ਦਾ ਦੇਣ ਲੱਗ ਜੇ ਤਾਂ $8000 ਆਉਣ ਲੱਗ ਜੇ ਮੈਨੂੰ, ਠੀਕ ਹੈ। ਤੇ ਮੇਰਾ ਘਾਟਾ ਹੈਗਾ 2000 ਕਿਤੇ 2500 ਕਿਤੇ 1500, ਠੀਕ ਹੈ ਜੀ, ਐਵਰੇਜ 2000 ਘਾਟਾ ਪੈਂਦਾ ਹਰ ਮਹੀਨੇ ਮੈਨੂੰ, ਠੀਕ ਹੈ, ਅਖਬਾਰ ਦਾ। ਤਾਂ ਮੈਂ $6000 ਕਮਾਉਣ ਲੱਗ ਜਾ, ਮਾਂ ਬੋਲੀ ਮੈਨੂੰ ਕਮਾਈ ਦੇਣ ਲੱਗ ਜੇ, ਤੇ ਫਿਰ ਮੈਂ ਸੇਵਾ ਛੱਡ ਕੇ ਐ ਕਵਾਂ ਵੀ ਮੈਂ ਮਾਂ ਬੋਲੀ ਦੀਆਂ ਖਾਂਦਾ, ਤੇ ਮੈਂ ਉਹ 6000 ਵੀ ਮੈਂ ਇਹ ਜਿਹਾ ਬੰਦਾ ਮੈਂ ਇਸ ਦਾ ਅਗਲੇ ਲੈਵਲ ਤੇ ਲੈ ਜੂੰਗਾ, ਇਸ ਨੂੰ ਇਹਦੇ ਇਸੇ ਤੇ ਖਰਚੂਗਾ, ਠੀਕ ਹੈ। ਪਰ ਇਹ ਇੱਕ ਸੁਪਨਾ, ਇਹ ਹੋ ਨਹੀਂ ਸਕਦਾ। ਇਹਦੇ ਲਈ ਅਸੀਂ ਬਹੁਤ ਕੋਸ਼ਿਸ਼ਾਂ ਕੀਤੀਆਂ ਸੀ, ਅਸੀਂ ਗੁਰਦੁਆਰਿਆਂ ਚ ਕੀਤੀਆਂ ਵੀ ਰੱਖੀਆਂ ਸੀ ਵੀ ਇਹ ਪਾ ਦਿਓ ਜੀ, ਬਹੁਤ ਕੁਛ ਕੀਤਾ ਸੀ ਅਸੀਂ, ਪਰ ਉਹ ਨਹੀਂ ਹੋ ਸਕਿਆ, ਠੀਕ ਆ। ਉਹ ਰਹਿ ਗਿਆ ਵਿੱਚੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਕਿਸੇ ਨੇ ਪਾਈ ਨੀ, ਉਹ ਚ ਚਵਾਨੀ ਨੀ ਪਾਈ, ਕਹੀ ਗਏ ਜ਼ਰੂਰ ਪਾਵਾਂਗੇ, ਪਰ ਕਿਸੇ ਨੇ ਕੁਛ ਨੀ ਪਾਇਆ। ਤੇ ਉਹ ਓਦਾਂ ਫੇਰ ਜਦੋਂ ਅਸੀਂ ਪਿਛਲੇ ਸਾਲ ਸਪਲੀਮੈਂਟ ਕੱਢੇ, ਉਹਦਾ ਮੈਂ ਕੱਲ ਦੱਸਤਾ ਸੀ, ਉਹ ਚ ਵੀ ਨੀ ਕੁਛ ਵੀ, ਛੋਟੇ ਲੈਵਲ ਤੇ ਲੋਕਾਂ ਨੇ ਕੋਈ ਹੈਲਪ ਕੀਤੀ, ਵੱਡੇ ਲੈਵਲ ਵਾਲੇ ਉਹੀ ਖਾ ਗਏ, ਉਹੀ ਖਰਚਾ ਜਿਹੜਾ ਵੱਡੇ ਲੈਵਲ ਵਾਲਿਆਂ ਨੇ ਮੈਨੂੰ ਮਾਰ ਕੇ ਰੱਖਤਾ, ਪੂਰਾ ਪੂਰਾ ਪੇਜ ਲਵਾ ਕੇ ਐਡ, ਮੈਨੂੰ ਉਹ ਖਰਚਾ ਪੈ ਗਿਆ, 64 ਪੇਜ ਦਾ ਅਖਬਾਰ ਛਾਪਣਾ ਪਿਆ, ਮੇਰੇ ਤੋਂ ਉਹਨਾਂ ਦੇ ਬਿੱਲ ਦੇਣੇ ਔਖੇ ਹੋ ਗਏ। ਤੇ ਜਿਹੜੇ ਛੋਟੇ ਲੈਵਲ ਸੀ ਜਿਨ੍ਹਾਂ ਨੇ 100-150 ਪਾਏ, ਉਹਨਾਂ ਦਾ ਮੈਂ ਧੰਨਵਾਦ ਦੀ, ਉਹਨਾਂ ਨੇ ਆਪਦੀ ਫੋਟੋ ਵੀ ਲਵਾਈ, ਠੀਕ ਹੈ ਨਾ। ਤੇ ਉਹ ਕਿਤੇ ਨਾ ਕਿਤੇ ਮੈਂ ਵੱਡੀ ਮਾਰ ਤੋਂ ਬਚਾ ਲਿਆ ਉਹਨਾਂ ਨੇ ਮੈਨੂੰ, ਨਹੀਂ ਤਾਂ ਮੇਰੇ ਤੇ ਹੋਰ ਵੱਡੀ ਮਾਰ ਪੈ ਜਾਣੀ ਸੀ ਜੇ ਮੈਂ ਇਕੱਲੇ ਵੱਡੇ ਕਾਲਜਾਂ ਵਾਲਿਆਂ ਤੇ ਵੱਡੇ ਬਿਜ਼ਨਸ ਆਣਿਆਂ ਦੇ ਸਾਰੇ ਰਹਿ ਜਾਂਦਾ। ਮੈਂ ਸਾਰਿਆਂ ਨੂੰ ਨੀ ਕਹਿੰਦਾ, ਵਿੱਚੋਂ ਬਹੁਤ ਸਾਰਿਆਂ ਨੇ ਮਦਦ ਕੀਤੀ ਵੀ, ਉਹਨਾਂ ਦਾ ਮੈਂ ਧੰਨਵਾਦ ਦੀ ਆ, ਸਾਡੇ ਜਿਹੜੇ ਖੁਦ ਆਪ ਫੋਨ ਕਰਕੇ ਮੈਨੂੰ ਉਹਨਾਂ ਨੇ ਕਿਹਾ ਨਹੀਂ ਅਸੀਂ ਕਰਦੇ ਹਾਂ। ਪਰ ਮੇਰੀ ਸੋਚ ਇਹ ਆ ਜੀ, ਮੈਂ ਆਪਣਾ ਬੋਝ ਕਿਸੇ ਦੇ ਗਲ ਕਿਉਂ ਪਾਵਾਂ, ਮੈਂ ਕਿਸੇ ਦੇ ਗਲ ਜੇ ਮੈਂ ਨਹੀਂ ਭੁਗਤ ਸਕਦਾ, ਨਹੀਂ ਕਰ ਸਕਦਾ, ਤਾਂ ਮੈਂ ਉਹਨੂੰ ਉਸ ਢੰਗ ਨਾਲ ਮੈਨੇਜ ਕਰ ਲਾਂ ਵੀ ਕਿਸੇ ਤੇ ਨਾ ਪਾਵਾਂ। ਹੁਣ ਤੱਕ ਮੇਰੀ ਸੋਚ ਇਹ ਸੀ ਵੀ ਪੰਜਾਬੀ ਅਖਬਾਰ ਲੋਕਾਂ ਦੇ ਘਰਾਂ ਚ ਜਾਊਗਾ ਤਾਂ ਕਿਤੇ ਤਾਂ ਕੋਈ ਬੱਚਾ ਪੁੱਛੂਗਾ ਵੀ ਆਹ ਲਿਖਿਆ ਕੀ ਆ, ਕਿਤੇ ਤਾਂ ਉਹਦਾ ਦਾਦਾ ਦਾਦੀ ਜਾਂ ਮਾਂ ਪਿਓ ਦੱਸਣਗੇ ਵੀ ਪੁੱਤ ਆਹ ਲਿਖਾ ਊੜਾ ਇਹ ਜਾਂ ਹੁੰਦਾ ਤੇ ਆਹ ਇਹ ਜਾਂ ਹੁੰਦਾ। ਮੇਰੀ ਇਹ ਸੋਚ ਨਾਲ ਮੈਂ ਪੰਜਾਬੀ ਅਖਬਾਰ ਨੂੰ 7 ਸਾਲ ਤੋਂ ਜਿਉਂਦਾ ਰੱਖਿਆ ਸੀ। 7 ਸਾਲ ਚ ਕਦੇ ਵੀ ਇਹ ਜਿਹਾ ਟਾਈਮ ਨੀ ਆਇਆ ਜਿੱਦੇ ਉਹਨੇ ਘੱਟ ਚ ਨਾ ਹੋਵੇ, ਇੱਕ ਮਿੰਟ ਨੀ ਆਇਆ। ਹਰ ਮਹੀਨੇ ਦੀ 15 ਤਰੀਕ ਨੂੰ ਮੈਨੂੰ ਤਾਪ ਚੜਿਆ ਹੁੰਦਾ ਵੀ ਮੈਂ ਐਤਕੀ ਇਨਵਾਇਸ ਕਿਵੇਂ ਪੇ ਕਰਨਾ, ਤੇ ਸੋਰੀ ਟੂ ਸੇ ਆ ਐਤਕੀ ਤੇ ਪਿਛਲੇ ਮਹੀਨੇ ਦਾ 2 ਇਨਵਾਇਸਾਂ ਮੈਨੂੰ ਕੱਲ ਹੀ ਮੇਲ ਆ ਕੇ ਟੀ ਆ ਪ੍ਰਿੰਟਿੰਗ ਪ੍ਰੈਸ ਦੀ ਵੀ ਭਾਈ ਹਜੇ ਤੇਰੇ ਪੇ ਨੀ ਹੋਏ, ਠੀਕ ਆ। ਜਦੋਂ ਮੇਲ ਦੇਖਦਾ ਮੈਨੂੰ ਤਾਪ ਚੜਦਾ, ਈਵਨ ਮੈਂ ਇਹ ਨੀ ਕਹਿੰਦਾ ਵੀ ਮੈਂ ਹੋਰ ਵੀ ਤਾਂ ਬਿੱਲ ਭਰਦਾ ਹੋਰ ਵੀ, ਪਰ ਜਦੋਂ ਤੁਸੀਂ ਏਦਾਂ ਮਿਹਨਤ ਕਰਕੇ ਕੋਈ ਚੀਜ਼ ਬਣਾਉਣੇ ਹੋ ਤੇ ਉਦੋਂ ਬਾਅਦ ਤੁਹਾਨੂੰ ਜੋ ਜੇਬ ਤੋਂ ਇਨਵਾਇਸ ਦੇਣਾ ਪੈਂਦਾ, ਉਦੋਂ ਪਤਾ ਲੱਗਦਾ ਵੀ ਉਹ ਇਨਵਾਇਸ ਕਿੰਨਾ ਔਖਾ ਦੇਣਾ, ਠੀਕ ਆ। ਉਹ ਇਸ ਇਹਨਾਂ ਸਾਰੀਆਂ ਚੀਜ਼ਾਂ ਤੋਂ ਜਿਹੜੀ ਰਣਨੀਤੀ ਹੈ ਨਾ, ਉਹ ਰਣਨੀਤੀ ਵੈਸੇ ਤਾਂ ਮੈਂ ਹੁਣ ਟੀਮ ਮੀਟਿੰਗ ਕਰਨੀ ਆ, ਅੱਜ ਕਰ ਲਾਂ ਸਵੇਰੇ ਕਰ ਲਾਂ, ਸਾਰਿਆਂ ਨੂੰ ਮੈਂ ਕਾਨਫਰੰਸ ਲਊਂ, ਆਪਣੇ ਸਾਰੇ ਸੱਜਣਾ ਮਿੱਤਰਾਂ ਨੂੰ 10-12 ਬੰਦੇ ਜਿਹੜੇ ਐਕਟਿਵਲੀ ਆਪਣੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਕਾਨਫਰੰਸ ਲੈ ਕੇ ਆਪਾਂ ਇੱਕ ਟੀਮ ਮੀਟਿੰਗ ਕਰਾਂਗੇ। ਪਰ ਜਿਹੜੀ ਮੇਰੀ ਪਲਾਨਿੰਗ ਹੈ ਉਹ ਇਹ ਆ ਵੀ ਇਸ ਦੇ ਵਿੱਚ ਖਰਚਾ ਸਭ ਤੋਂ ਵੱਡਾ ਪ੍ਰਿੰਟਿੰਗ ਤੇ ਪੋਸਟਿੰਗ ਦਾ, ਜੇ ਅੱਜ ਦੇ ਯੁੱਗ ਮੁਤਾਬਕ ਅਸੀਂ ਇੱਕ ਨਾਰਾ ਲਾ ਕੇ ਵੀ ਅਸੀਂ ਭਾਈ ਕਹਿੰਦੇ ਨੇ ਗ੍ਰੀਨ ਐਨਰਜੀ ਨੂੰ ਪਿਆਰ ਕਰਦੇ ਹਾਂ ਤੇ ਅਸੀਂ ਜਿਹੜੀ ਪ੍ਰਿੰਟ ਕਾਪੀ ਬੰਦ ਕਰਦੇ ਹਾਂ, ਕਿੰਨੇ ਦਰਖਤ ਕੱਟਣੋਂ ਬਚਣਗੇ, ਕਿੰਨਾ ਕੁਛ ਹੋਊਗਾ, ਤੇ ਬਿਹਤਰ ਇਹ ਆ ਜੇ ਆਪਾਂ ਪ੍ਰਿੰਟ ਅਖਬਾਰ ਬੰਦ ਕਰ ਦਈਏ, ਮੋਟਾ ਖਰਚਾ ਹਟ ਜੇ, ਫਿਰ ਰਹਿ ਜੇ ਲਿਮਿਟਡ ਖਰਚਾ ਜਿਹੜਾ ਸਾਡਾ ਇੱਕ ਸਟਾਫ ਰੱਖ ਕੇ ਜਿਹੜਾ ਕਿ ਡੇਲੀ ਅਪਡੇਟ ਦਾ, ਤੇ ਅਸੀਂ ਉਹਨੂੰ ਡੇਲੀ ਅਪਡੇਟ ਕਰਨ ਲੱਗ ਜਾਈਏ ਘੱਟੋ ਘੱਟ 20-25 ਖਬਰਾਂ, ਜਿਹ ਚ ਆਸਟ੍ਰੇਲੀਅਨ ਖਬਰਾਂ ਵੀ ਹੋਣ 5-7, ਤੇ ਜਿਵੇਂ ਐਪ ਸਰਬਜੀਤ ਨੇ ਬਹੁਤ ਬਾਕਮਾਲ ਐਪ ਐਂਡਰਾਇਡ ਤੇ ਬਣਾਇਆ ਹੋਇਆ, ਪਰ ਐਪ ਐਪਲ ਦੇ ਉੱਤੇ ਉਹ ਜਿਹਾ ਐਪ ਸਾਨੂੰ, ਮੈਂ ਗੱਲ ਕਰੂੰਗਾ ਸਰਬਜੀਤ ਹੋਰਾਂ ਨਾਲ ਤੇ ਕਿਸੇ ਦੀ ਹੈਲਪ ਲੈ ਕੇ, ਕਿ ਐਪਲ ਤੇ ਉਹ ਐਪ ਬਣਾ ਲਈਏ, ਵੈਬਸਾਈਟ ਆ ਜਿਹੜੀ ਉਹਨੂੰ ਦੇਖੋ ਬਹੁਤ ਇੰਨੇ ਬਿਜ਼ੀ ਟਾਈਮ ਦੇ ਵਿੱਚ ਸਰਬਜੀਤ ਮੈਨੇਜ ਕਰਦੇ ਆ ਕਿਵੇਂ ਨਾ ਕਿਵੇਂ ਔਖੇ ਸੌਖੇ ਉਹਨੂੰ, ਪਰ ਉਹ ਵੈਬਸਾਈਟ ਆਪਾਂ ਕੋਈ ਨਾ ਕੋਈ, ਜਿਹੜੇ ਬਹੁਤ ਸਾਰੇ ਸੱਜਣ ਮਿੱਤਰ ਫੋਨ ਕਰਦੇ ਆ ਜਿਹੜੇ ਕਿ ਇਹ ਕੰਮ ਕਰਦੇ ਆ ਅਫੀਸ਼ਲੀ, ਉਹਨਾਂ ਤੋਂ ਸੇਵਾਵਾਂ ਲੈ ਲਈਏ ਵੀ ਵੈਬਸਾਈਟ ਨੂੰ ਉਹ ਸਾਂਭੀ ਜਾਣ, ਡੇਲੀ ਅਪਡੇਟ ਆਉਣ, ਫੋਨ ਤੇ ਅਪਡੇਟ ਆਉਣ, ਤੇ ਜਿਹੜੀ ਉਹਦੇ ਲਈ ਖਰਚਾ ਫਿਰ ਘੱਟ ਕੇ ਰਹਿ ਜੂਗਾ ਸਾਰੇ $1,000, ਠੀਕ ਆ ਮਹੀਨੇ ਦਾ, ਜੇ $1,000 ਤੇ ਖਰਚਾ ਆ ਗਿਆ ਮੰਨ ਲਓ, ਤਾਂ $1,000 ਦੀਆਂ ਇਸ ਟਾਈਮ ਤਾਂ ਏਦਾਂ ਹੈਗੀਆਂ, ਇੰਨੇ ਕੁ ਦੀਆਂ ਤਾਂ ਏਦਾਂ ਆ ਜਾਂਦੀਆਂ ਸੀਗੀਆਂ, ਜਿਹੜੇ ਜਿਵੇਂ ਕਈ ਸੱਜਣ ਮਿੱਤਰ ਆ ਇੱਥੇ ਸਰਦਾਰ ਬਲਵੰਤ ਸਿੰਘ ਆ, ਉਹਨੂੰ ਕੋਈ ਲੋੜ ਨੀ, ਵੈਸੇ $100 ਮਹੀਨੇ ਦੇ ਪਾ ਦਿੰਦੇ ਆ, ਭਾਈ ਰਸਪਾਲ ਹੇਅਰ ਆ ਜਿਹੜੇ ਇੰਡੋ ਸਿਟੀ ਦੀ ਚਲਾਉਣ ਲੱਗੇ ਆ, ਉਹਨਾਂ ਦੀ ਦੇਖੋ ਕਮਿਟੀ ਨੂੰ ਕਿੰਨੀ ਦੇਣ ਆ, ਤੇ ਉਹਨਾਂ ਨੂੰ ਕੀ ਐਡ ਦੀ ਲੋੜ ਆ, ਪਰ ਉਹਨਾਂ ਨੇ ਉਹੀ ਨਾ ਪਰਮਾਨੈਂਟ $100 ਅਖਬਾਰ ਨੂੰ ਪਾਇਆ ਲਾਇਆ ਹੋਇਆ ਵੀ ਉਹਨਾਂ ਨੇ ਦੇਣਾ ਹੀ ਦੇਣਾ। ਧੰਨ ਗੁਰੂ ਨਾਨਕ ਸੁਖਵਿੰਦਰ ਸੁੱਖੀ ਆ ਬਾਈ ਆਪਣਾ, ਉਹਦੇ ਕੋਈ ਬਿਲਡਰ ਆ, ਉਹਨੂੰ ਕੋਈ ਬਿਲਡਿੰਗ ਦਾ ਨੀ ਕਿਸ਼ਤੀ ਆਉਂਦਾ, ਪਰ ਉਹ $100 ਦੇ ਦਿੰਦਾ। ਏਕਮ ਗਰੋਸਰੀ ਵਾਲਾ ਗਗਨ ਆ, ਉਹਨੂੰ ਕੋਈ ਕੁਛ ਨੀ ਆਉਂਦਾ, $100 ਦੇ ਦਿੰਦਾ। ਆਪਣੇ ਸ਼ੀਤਲ ਪ੍ਰਸ਼ਾਦ ਆ ਦੇਖ ਲਓ, ਆਪਣੇ ਇਲੈਕਟ੍ਰੀਸ਼ਨ ਆ, ਇੱਕ ਵੀ ਜੋਬ ਨੀ ਕਿਤੇ ਅਖਬਾਰ ਕਰਕੇ ਉਹਨਾਂ ਨੂੰ ਆਈ ਹੋਣੀ, ਪਰ ਉਹ $100 ਮਹੀਨੇ ਦਾ ਉਹ ਦੇ ਦਿੰਦੇ ਆ। ਕਿ ਏਦਾਂ ਕਰਕੇ ਆਪਾਂ ਨੂੰ $1,000 ਆਉਂਦਾ, ਉਹ $1,000 ਨਾਲ ਚੱਲੂਗਾ। ਪਰ ਮੇਰੀ ਸਲਾਹ ਇਹ ਆ ਵੀ ਉਹਨਾਂ ਨੂੰ ਕਹਿ ਦਈਏ ਵੀ ਤੁਹਾਨੂੰ ਵੀ ਅਸੀਂ ਹਜ਼ਾਰ ਦੇ ਵੀ 100 ਦੀ ਥਾਂ ਤੇ ਭਾਈ 50 ਪਾ ਦਿਓ, ਤੇ ਅਸੀਂ ਤੁਹਾਡੀ ਨਾ ਡਿਜੀਟਲ ਐਡ ਵੈਬਸਾਈਟ ਤੇ ਕਰ ਦਿਆਂਗੇ, ਐਪ ਚ ਕਰ ਦਿਆਂਗੇ, ਆਪਦੇ ਫੇਸਬੁੱਕ ਪੇਜ ਤੇ ਲਗਾਤਾਰ ਚਲਾ ਦਿਆ ਕਰਾਂਗੇ, ਤੇ ਏਦਾਂ ਕਰਕੇ ਉਹਨਾਂ ਨੂੰ ਵੀ ਥੋੜੀ ਜਿਹੀ ਰਾਹਤ ਹੋ ਜੇ। ਮੈਂ ਨੀ ਚਾਹੁੰਦਾ ਵੀ ਸ਼ੌਂਕ ਮੇਰਾ ਤੇ ਮੈਂ ਉਹਨਾਂ ਦੀ ਜੇਬ ਤੇ ਭਾਰੂ ਹੋਵਾਂ। ਮੇਰਾ ਦੂਜਾ ਇਹ ਆ ਵੀ ਜੇ ਮੰਨ ਲਓ
ਭਾਜੀ, ਮੈਨੂੰ ਇਹ ਚੀਜ਼ ਲੱਗਦੀ ਆ ਕਿ ਮੈਂ ਥੋੜਾ ਜਿਹਾ ਇਸ ਚੀਜ਼ ਨਾਲ ਨਹੀਂ ਐਗਰੀ ਕਰੂੰਗੀ, ਕਿਉਂਕਿ ਇੱਕ ਜਿਹੜੀ ਪੰਜਾਬੀ ਅਖਬਾਰ ਆ ਨਾ, ਉਹਦੇ ਨਾਲ ਸਭ ਤੋਂ ਜ਼ਿਆਦਾ ਜੁੜੇ ਹੋਏ ਆ ਇੱਥੇ ਦੇ ਬਜ਼ੁਰਗ, ਜਿਹੜੇ ਪੇਰੈਂਟਸ ਇੰਡੀਆ ਤੋਂ ਇੱਥੇ ਹੁੰਦੇ ਆ, ਉਹ ਉਹਨਾਂ ਦੇ ਲਈ ਉਹ ਇੱਕ ਭੋਸਿਆ। ਕਿਉਂਕਿ ਜੇ ਹੁਣ ਮੈਂ ਆਪਣੇ ਡੈਡੀ ਦੀ ਹੀ ਗੱਲ ਕਰਾਂ, ਉਸ ਇੱਕ ਸਾਡੇ ਜਿਹੜੇ ਬਜ਼ੁਰਗ, ਉਹਨਾਂ ਨੂੰ ਸ਼ੁਰੂ ਤੋਂ ਹੱਥ ਚ ਅਖਬਾਰ ਪੜ੍ਹਨ ਦਾ ਜੋ ਮਜ਼ਾ ਹੁੰਦਾ ਨਾ, ਉਹ ਉਹਨਾਂ ਦੀ ਜ਼ਿੰਦਗੀ ਦਾ ਇੱਕ ਹਿੱਸਾ ਆ। ਇੱਥੇ ਪੰਜਾਬੀ ਅਖਬਾਰ ਉਹਨਾਂ ਦਾ ਬਹੁਤ ਵੱਡਾ ਸਹਾਰਾ ਆ, ਤੇ ਉਹ ਜੇ ਅਸੀਂ, ਤੁਸੀਂ ਇਹ ਗੱਲ ਕਰਦੇ ਪਏ ਹਨਾ, ਜੇ ਅਸੀਂ ਆਨਲਾਈਨ ਵੀ ਉਹ ਚੀਜ਼ ਕਰਦੇ ਹਾਂ, ਬਹੁਤ ਵਧੀਆ ਆ। ਪਰ ਜਿਹੜੇ ਬਿਜ਼ੀ ਲੋਕ ਆ ਜਾਂ ਇੰਨੇ ਉਹ ਆ, ਮੈਂ ਤੁਹਾਨੂੰ ਸੱਚੀ ਦੱਸਾਂ, ਉਹਨਾਂ ਦੇ ਲਈ ਉਹ ਜਜ਼ਬਾਤ ਨਹੀਂ ਜੁੜੇ ਹੋਏ ਇਸ ਅਖਬਾਰ ਨਾਲ ਜੋ ਸਾਡੇ ਬਜ਼ੁਰਗਾਂ ਦੇ ਜੁੜੇ ਹੋਏ ਆ, ਜਾਂ ਉਹ ਬਜ਼ੁਰਗ ਬੱਚਿਆਂ ਨੂੰ ਉਹਨਾਂ ਦੇ ਵਿੱਚੋਂ ਕੁਛ ਦਿਖਾਉਂਦੇ ਆ ਹੱਥ ਚ ਅਖਬਾਰ ਫੜ ਕੇ, ਤੇ ਹਾਂ ਚੱਲ ਇਹਦੇ ਚੋਂ ਊੜਾ ਲੱਭ, ਇਹਦੇ ਚੋਂ ਨਾਣਾ ਲੱਭ, ਇਹਦੇ ਚੋਂ ਸੱਸਾ ਲੱਭ। ਇਹ ਜਿਹੜੀ ਚੀਜ਼ ਆ, ਇੱਕ ਜਿਹੜੇ ਇਸ ਪੰਜਾਬੀ ਅਖਬਾਰ ਨਾਲ ਜਜ਼ਬਾਤ ਜੁੜੇ ਆ ਨਾ, ਉਹ ਨਹੀਂ ਰਹਿਣੇ ਜੇ ਅਸੀਂ ਸਿਰਫ ਇਹਨੂੰ ਆਨਲਾਈਨ ਕਰ ਦਿੱਤਾ। ਮੈਂ ਮੰਨਦੀ ਹਾਂ ਵੀ ਇਹਦੇ ਪਿੱਛੇ ਇੱਕ ਬਹੁਤ ਵੱਡਾ ਖਰਚਾ ਵੀ ਲੁਕਿਆ ਆ, ਪਰ ਉਹ ਖਰਚੇ ਨੂੰ ਕਿੱਦਾਂ ਕਵਰ ਅਪ ਕਰਨਾ, ਉਹਦੀ ਜ਼ਰੂਰ ਗੱਲ ਕਰ ਸਕਦੇ ਆ।
ਪਿਛਲੇ 7 ਸਾਲ ਤੋਂ ਇਹੀ ਸਮੱਸਿਆ ਚੱਲੀ ਆ ਰਹੀ ਹੈ, ਤੇ ਮੈਂ 7 ਸਾਲ ਔਖਾ ਸੌਖਾ ਇਹਨੂੰ ਤੋਰੀ ਆ ਲਈ ਆ। ਹੁਣ ਮੇਰੀ ਇਹ ਸੋਚ ਆ ਵੀ ਮੰਨ ਲਓ ਐਡ 0% ਵੀ ਆਉਂਦੀ ਹੈ, ਤਾਂ ਵੀ ਮੇਰਾ ਖਰਚਾ 2,000 ਤੋਂ ਘੱਟ ਕੇ 1,000 ਤਾਂ ਆ ਗਿਆ ਨਾ, ਵੀ ਮੈਨੂੰ ਕੱਲੀ ਆਫਿਸ ਦਾ ਖਰਚਾ ਜਿਹੜੀ ਅਪਡੇਟ ਕਰਨ ਵਾਲੇ ਤਨਖਾਹਾਂ ਰਹਿ ਜਾਣੀਆਂ ਕੱਲੀਆਂ, ਤਾਂ ਮੈਨੂੰ ਕੋਈ ਪ੍ਰੋਬਲਮ ਨੀ। ਮੈਂ
ਜੇ ਲੋਕ ਇਸ ਤਰ੍ਹਾਂ ਜੁੜੇ ਆ ਭਾਜੀ, ਜੇ ਕਮਿਊਨਿਟੀ ਇਸ ਤਰ੍ਹਾਂ ਜੁੜੀ ਆ, ਜੇ ਉਹ ਹੈਲਪ ਕਰਨ ਲਈ ਤਿਆਰ ਆ, ਜਿੱਦਾਂ ਉਹਨਾਂ ਨੇ ਮੈਨੂੰ ਕਿਹਾ ਵੀ ਮੇਰੇ 15-20 ਜਿਹੜੇ ਦੋਸਤ ਆ, ਮੈਂ ਉਹਨਾਂ ਨਾਲ ਵੀ ਗੱਲ ਕੀਤੀ ਆ, ਜਾਂ ਮੈਂ ਅੱਗੇ ਹੋਰ ਕਰੂੰਗਾ ਵੀ ਇਸ ਚੀਜ਼ ਨੂੰ ਏਦਾਂ ਨੀ ਮਰਨ ਦੇਣਾ, ਵੀ ਜਿੱਥੇ ਜਿੰਨੀ ਸਾਡੀ ਲੋੜ ਹੈਗੀ, ਚਾਹੇ ਰੇਡੀਓ ਚਾਹੇ ਅਖਬਾਰ, ਅਸੀਂ ਕਰਾਂਗੇ। ਸੋ ਉਹ ਜਿਹੜੀ ਚੀਜ਼ ਆ, ਜੇ ਇਹੋ ਜਿਹੀ ਕੋਈ ਪਾਲਿਸੀ ਬਣਾਈ ਜਾਵੇ ਵੀ ਜੇ ਅਸੀਂ ਇੱਥੇ ਸਾਰਾ ਕੁਛ ਰਿਜੋ ਆ ਜਾਂ ਕੁਛ ਵੀ ਆ, ਉਹ ਅਸੀਂ ਆਟੋ ਡੈਬਿਟ ਤੇ ਲਗਾਇਆ ਹੁੰਦਾ ਹਨਾ, ਤੇ ਏਦਾਂ ਦੇ ਜੇ ਸਾਨੂੰ ਲੋਕ ਮਿਲਦੇ ਆ ਜਿਹੜੇ $5-10 ਵੀ ਇਹਨਾਂ ਚੀਜ਼ਾਂ ਦੇ ਲਈ ਕੱਢ ਸਕਦੇ ਆ ਹਰ ਮਹੀਨੇ, ਤੇ ਇਹਦੇ ਵਿੱਚ ਕੋਈ ਬੁਰਾਈ ਨਹੀਂ ਹੈਗੀ ਜੇ ਸਾਡੇ ਨਾਲ ਲੋਕ ਜੁੜੇ ਹੋਏ ਆ, ਜੇ ਸਾਡੇ ਨਾਲ ਕਮਿਊਨਿਟੀਜ਼ ਜੁੜੀਆਂ ਹੋਈਆਂ। ਤਾਂ
ਮੈਂ ਤਾਂ $5 ਕਿਤੇ ਮੰਗੇ ਨੀ ਜੀ, ਸਭ ਤੋਂ ਵੱਡੀ ਹੈਰਾਨ ਦੁੱਖ ਤਾਂ ਮੈਨੂੰ ਇਸ ਗੱਲ ਦਾ ਆਉਂਦਾ।
ਮੈਂ ਉਹੀ ਕਹਿੰਦੀ ਆ, ਮੰਗਣੇ ਬਹੁਤ ਔਖੇ ਭਾਜੀ।
ਨਹੀਂ ਨਹੀਂ ਮੈਂ ਤਾਂ ਇਹ ਗੱਲ ਕਹੀ ਆ ਹਰ ਬੰਦੇ ਨੂੰ ਵੀ ਜੇ ਤੁਹਾਨੂੰ ਲੱਗਦਾ 32 ਪੇਜ ਦਾ ਕਲਰਡ ਅਖਬਾਰ A3 ਪੇਪਰ ਦੇ ਉੱਤੇ ਤੁਹਾਨੂੰ ਕਿਤੋਂ ਵੀ $1 ਦਾ ਮਿਲਦਾ ਤੇ ਮੈਂ ਮਹਿੰਗਾ ਵੇਚ ਰਿਹਾ, ਮੈਂ ਮਹਿੰਗਾ ਲਾ ਰਿਹਾ, ਤਾਂ ਮੈਨੂੰ ਨਾ ਦਿਓ। ਜੇ ਤੁਹਾਨੂੰ ਇਹ ਲੱਗਦਾ ਵੀ ਇਹ ਫ੍ਰੀ ਚ ਨਹੀਂ ਛਪਦਾ ਤੇ ਫ੍ਰੀ ਚ ਪੋਸਟਿੰਗ ਨਾ ਤੁਸੀਂ ਕੇਂਦ ਤੱਕ ਤੇ ਪਰਥ ਤੱਕ ਜੋ ਪੋਸਟਿੰਗ ਹੁੰਦੀ ਹੈ ਅਖਬਾਰ ਦੀ, ਮੈਨੂੰ ਪਤਾ ਕਿੰਨੇ ਪੈਸੇ ਲੱਗਦੇ ਆ,
ਤੇ
ਉਹ ਪਾਇਲਟ ਗਾਹ ਫਿਰ ਜਿਹੜੇ ਸੱਜਣ ਮਿੱਤਰ ਬ੍ਰਿਸਬਨ ਜਾਂਦਾ ਤਾਂ ਨਵਦੀਪ ਬਾਈ ਤੇ ਹਰਪ੍ਰੀਤ ਕੋਹਲੀ ਵਰਗੇ ਭੱਜੇ ਫਿਰਦੇ ਆ ਵੀ ਹਰ ਥਾਂ ਦੇ ਉੱਤੇ ਆਪਣੇ ਬੰਦੇ ਆ, ਹਰ ਥਾਂ ਤੇ ਸਪੋਰਟ ਕਰਦੇ ਆ ਤੇ ਫੜਾਉਂਦੇ ਆ, ਪਹੁੰਚਾਉਂਦੇ ਆ ਥਾਂ ਥਾਂ ਤੇ। ਮੈਂ ਭੇਜਦਾ, ਮੈਂ ਕੈਨਬਰਾ ਭੇਜਿਆ ਅਖਬਾਰ ਬਹੁਤ ਮਹੀਨੇ, ਮੈਨੂੰ ਕੋਸ਼ਿਸ਼ ਕੀਤੀ, ਗੁਰਪ੍ਰੀਤ ਨੇ ਕੋਸ਼ਿਸ਼ ਕੀਤੀ ਵੀ 4 ਪੈਸੇ ਤੁਹਾਨੂੰ ਪੋਸਟਿੰਗ ਦੇ ਆ ਜਾ ਕਰਨ, ਪਰ 1-2 ਸਾਲ ਨਹੀਂ ਆਇਆ ਤੇ ਪੈਸੇ ਨਾ, ਮੈਂ 1-2 ਸਾਲਾਂ ਉਡੀਕਦਾ ਰਿਹਾ ਵੀ ਕੋਈ ਪੋਸਟਿੰਗ ਹੀ ਦੇ, ਨਹੀਂ ਦਿੱਤੇ, ਆਪਾਂ ਬੰਦ ਕਰਤਾ। ਫਿਰ ਇਵੇਂ ਬਲਗੂਲ ਗਿਆ, ਬੰਦ ਕਰਨਾ ਪਿਆ ਮੈਨੂੰ ਕੋਪ ਸਰਵਰ। ਮੈਂ ਅਖਬਾਰ ਭੇਜਦਾ ਰਿਹਾ ਗੁਰਦੁਆਰਾ ਸਾਹਿਬ ਦੇ ਵਿੱਚ ਲਗਾਤਾਰ 2 ਸਾਲ। ਉਹ ਇੱਕ ਸ਼ੋਪ ਕਰਦੇ ਸੀ ਬਾਈ ਅਖਬਾਰ, ਫਰੂਟ ਸ਼ੋਪ, ਉਹ ਜਿੰਨਾ ਚਿਕ ਕਰਦੇ ਸੀ ਉਹ ਪੋਸਟਿੰਗ ਦੇ $50 ਦੇ ਦਿੰਦੇ ਸੀ ਇੱਕ ਬੰਡਲ ਦੇ, ਜਿਹੜੇ ਉਹ ਜਾਂਦਾ ਸੀ 1-2 ਬੰਡਲਾਂ ਦੇ, ਤੇ ਉਹਨਾਂ ਨੂੰ ਮੈਂ ਪੋਸਟਿੰਗ ਦੀ ਰਸੀਦ ਭੇਜ ਦਿੰਦਾ ਸੀ, ਉਹ ਜਿੰਨੇ ਹੁੰਦੇ ਸੀ ਉਹ ਪੇ ਕਰ ਦਿੰਦੇ ਸੀ। ਪਰ ਉਹ ਉਹਨਾਂ ਨੇ ਦੁਕਾਨ ਬੰਦ ਕਰਤੀ, ਉੱਥੇ ਵੀ ਬੰਦ ਕਰਨਾ ਪਿਆ ਅਖਬਾਰ। ਪਰ ਹੁਣ ਦੂਜੇ ਗ੍ਰਿਸ ਟਾਈਮ ਗ੍ਰਿਸਟ ਵਾਲਿਆਂ ਨੇ, ਛਪਣ ਵਾਲਿਆਂ ਨੇ ਅਖਬਾਰ ਤਾਂ ਹਰ ਵਾਰੀ ਮੰਗਿਆ, ਪਰ ਕੋਈ ਉਹਦੀ ਪ੍ਰਿੰਟਿੰਗ ਪੋਸਟਿੰਗ ਵੀ ਨਹੀਂ ਦੇਣਾ ਚਾਹੁੰਦਾ ਕਿਸੇ ਰੂਪ ਚ ਵੀ।
ਪਰ ਭਾਜੀ ਗੱਲ, ਸੋਰੀ ਮੈਂ ਤੁਹਾਨੂੰ ਕੱਟ ਰਹੀ ਆ, ਜਿਹੜੀ ਗੱਲ ਜਿੱਦਾਂ ਤੁਸੀਂ ਕਈ ਥੋੜੀ ਦੇਰ ਪਹਿਲਾਂ ਗੱਲ ਵੀ ਇੱਕ ਦੱਸਣਾ ਬਹੁਤ ਜ਼ਰੂਰੀ ਆ, ਉਹ ਚੀਜ਼ ਨੂੰ ਬਿਆਨ ਕਰਨਾ ਜ਼ਰੂਰੀ ਆ। ਮੈਨੂੰ ਲੱਗਦਾ ਅਸੀਂ ਕਿਤੇ ਝੱਕ ਜਾਂਦੇ ਆ, ਅਸੀਂ ਔਖੇ ਹੋ ਕੇ ਉਹ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੰਦੇ, ਪਰ ਸਾਨੂੰ ਕਹਿਣਾ ਔਖਾ ਲੱਗਦਾ ਆ, ਕਿਉਂਕਿ ਕੋਈ ਵੀ ਆਰਗੇਨਾਈਜੇਸ਼ਨ ਆ, ਚਾਹੇ ਉਹ ਅਖਬਾਰ ਆ, ਰੇਡੀਓ, ਕੋਈ ਵੀ ਚੀਜ਼ ਆ, 3 ਚੀਜ਼ਾਂ, ਤਨ ਮਨ ਧਨ, 3 ਚੀਜ਼ਾਂ ਜ਼ਰੂਰੀ ਆ। ਕੋਈ ਫਿਜ਼ੀਕਲੀ ਐਫਰਟ ਕਰ ਪਾ ਰਿਹਾ, ਕੋਈ ਉਹਦੇ ਚ ਆਰਟੀਕਲ ਲਿਖ ਰਿਹਾ ਆ, ਉਹ ਆਪਣੇ ਮਨ ਨਾਲ ਉਧਰ ਉਹ ਕੰਟਰੀਬਿਊਟ ਕਰ ਰਿਹਾ, ਪਰ ਜਿਨ੍ਹਾਂ ਕੋਲ ਜਿਹੜੇ ਕਹਿੰਦੇ ਪਏ ਅਸੀਂ ਬਹੁਤ ਬਿਜ਼ੀ ਆ, ਅਸੀਂ ਨਾ ਲਿਖ ਸਕਦੇ ਆ ਨਾ ਅਸੀਂ ਫਿਜ਼ੀਕਲੀ ਉਹ ਚੀਜ਼ ਕਰ ਸਕਦੇ ਆ, ਪਰ ਜੇ ਉਹ ਪੈਸੇ ਦੇ ਨਾਲ ਇਹ ਚੀਜ਼ ਨਾਲ ਕੰਟਰੀਬਿਊਟ ਕਰਨਾ ਚਾਹੁੰਦੇ ਆ, ਤੇ ਵਾਈ ਨਾਟ, ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਸਾਰਿਆਂ ਦੀ ਕੰਟਰੀਬਿਊਸ਼ਨ ਨਾਲ। ਜੇ ਅਸੀਂ ਇਕੱਲੇ ਵੀ ਤੁਸੀਂ ਲੱਗੇ ਰਹੋਗੇ ਜਾਂ ਅਸੀਂ ਇਕੱਲੇ ਲੱਗੇ ਰਵਾਂਗੇ ਥੱਕ ਜਾਵਾਂਗੇ। ਸੋ ਇਸ ਚੀਜ਼ ਲਈ ਇੱਕ ਤੁਸੀਂ ਏਦਾਂ ਦਾ ਪਲਾਨ ਬਣਾਓ ਕਿ ਹਰ ਕੋਈ ਇਹਦੇ ਚ ਕੰਟਰੀਬਿਊਟ ਕਰ ਸਕੇ, ਕਿਸੇ ਨੂੰ ਵੀ ਮੈਨੂੰ ਲੱਗਦਾ $10-10 ਮਹੀਨੇ ਦੇ ਕੱਢਣੇ ਕੋਈ ਔਖੇ ਨਹੀਂ। ਔਰ ਦੂਸਰੀ ਗੱਲ, ਸੋਰੀ ਭਾਜੀ, ਦੂਸਰੀ ਗੱਲ ਮੈਨੂੰ ਇਹ ਲੱਗਦਾ ਵੀ ਇੱਥੇ ਗੁਰਦੁਆਰਿਆਂ ਨੂੰ ਜਿਹੜੇ ਆ ਨਾ, ਗੁਰਦੁਆਰਾ ਸਾਹਿਬ ਆ ਜਿੰਨੇ ਵੀ ਆਸਟ੍ਰੇਲੀਆ ਦੇ ਵਿੱਚ, ਇਹ ਉਹਨਾਂ ਦਾ ਫਰਜ਼ ਵੀ ਬਣਦਾ ਆ ਇਹਨਾਂ ਚੀਜ਼ਾਂ ਦੇ ਲਈ। ਉਹਨਾਂ ਨੂੰ ਜੇ ਜਿੰਨੇ ਗੁਰਦੁਆਰੇ ਆ, ਜੇ ਉਹ ਹਰ ਮਹੀਨੇ ਦਾ $100 ਵੀ ਇਹਨਾਂ ਚੀਜ਼ਾਂ ਲਈ ਕੱਢਣ ਨਾ, ਤੇ ਪੰਜਾਬੀ ਸਾਡੀ ਕਿਤੇ ਦੀ ਕਿਤੇ ਚੱਲ ਜਾਵੇ।
ਔਖੇ ਨੀ, ਮੈਂ ਇਸ ਗੱਲ ਦੇ ਉੱਤੇ ਥੋੜਾ ਜਿਹਾ ਤਾਂ ਸਹਿਮਤ ਨੀ। ਇੱਕ ਤਾਂ ਮੈਂ ਗੁਰੂ ਘਰ ਦੇ ਵਿੱਚੋਂ ਸੇਵਾ ਸੰਗਤ ਦੀ ਜਿਹੜੇ ਪੈਸੇ ਚੋਂ ਮੈਂ ਇੱਦਾਂ ਲੈਣਾ ਨੀ ਚਾਹੁੰਦਾ, ਮੇਰੀ ਪਹਿਲੇ ਦਿਨ ਤੋਂ ਫਿਤਰਤ ਆ। ਦੂਜੀ ਇਹ ਆ ਕਿ ਗੁਰਦੁਆਰਿਆਂ ਦਾ ਤਾਂ ਕਸੂਰ ਨੀ ਹੈ, ਅਖਬਾਰਾਂ ਨੇ ਆਪਦਾ ਮਿਆਰ ਕਾਇਮ ਨੀ ਰੱਖਿਆ। ਮੈਨੂੰ 7 ਸਾਲ ਹੋ ਗਏ ਮੈਂ ਉਸੇ ਮਿਆਰ ਤੇ ਖੜਾ, ਅਖਬਾਰਾਂ ਨੇ ਆਪਦਾ ਮਿਆਰ ਕਾਇਮ ਨੀ ਰੱਖਿਆ। ਤੇ ਉਹ ਮੇਰੇ ਕੋਲੇ ਵੀ ਇੱਕ ਬੀ ਪਲਾਨ ਹੈਗਾ, ਤੇ ਉਹ ਅਖਬਾਰ ਬਹੁਤ ਤੇਜ਼ੀ ਨਾਲ ਬੀ ਪਲਾਨ ਚ ਚਲੇ ਗਏ, ਠੀਕ ਆ। ਤੇ ਬੀ ਪਲਾਨ ਚ ਜਾਣ ਕਰਕੇ ਬਹੁਤ ਸਾਰੇ ਗੁਰੂ ਘਰ ਪੈ ਜੇ ਆ ਵੀ ਉਹ ਅਖਬਾਰ ਰੱਖਣ ਨੀ ਦਿੰਦੇ। ਹੁਣ ਕ੍ਰੇਗੀਵਰਨ ਗੁਰਦੁਆਰਾ ਏਡਾ ਵੱਡਾ ਗੁਰੂ ਘਰ ਆ, ਮੈਲਬਨ ਦੇ ਵਿੱਚ ਅਸੀਂ ਅਖਬਾਰ ਛੱਡਣ ਵਾਸਤੇ ਤਰਲੇ ਮਾਰਦੇ ਹਾਂ, ਕਿੱਥੇ ਕਿੱਥੇ ਜਾ ਕੇ ਛੱਡ ਕੇ ਆਉਣੇ ਆ। ਅਵਤਾਰ ਭੁੱਲਰ ਨੂੰ ਪੁੱਛੋ, ਹਰਮਿੰਦਰ ਨੂੰ ਪੁੱਛੋ, ਜਿਹੜੇ ਬਾਈ ਤੇਜੀ ਮਾਨ ਨੂੰ ਪੁੱਛੋ ਕਿਵੇਂ ਅਖਬਾਰ ਡਿਲੀਵਰ ਹੁੰਦਾ ਮੈਲਬਨ ਵਰਗੇ ਸ਼ਹਿਰ ਚ। ਤੇ ਜੇ ਕ੍ਰੇਗੀਵਰਨ ਗੁਰਦੁਆਰਾ ਸਾਹਿਬ ਆਪਦੇ ਅਖਬਾਰ ਰੱਖਣ ਦੇ ਤਾਂ ਉਸ ਸੰਗਤ ਚੱਕ ਲਿਆ ਕਰੇ। ਹੁਣ ਕ੍ਰੇਗੀਵਰਨ ਸਾਹਿਬ ਗੁਰਦੁਆਰੇ ਦਾ ਕਮੇਟੀ ਦਾ ਕਸੂਰ ਹੈ ਨੀ ਵੀ ਉੱਥੇ ਜਿਹੜੇ ਅਖਬਾਰ ਰੱਖੇ ਜਾਂਦੇ ਆ ਉਹਨਾਂ ਅਖਬਾਰਾਂ ਚ ਅਲੂਲ ਜਲੂਲ ਤੇ ਇਹੋ ਜਿਹਾ ਸ਼ਲੀਲ ਚੀਜ਼ਾਂ ਜਿਹੜੇ ਗੁਰੂ ਘਰ ਦੇ ਮਿਆਰ ਤੇ ਨਹੀਂ ਉਤਰਦੀਆਂ ਖਰੀਆਂ। ਹੁਣ ਉਹ ਆਟੇ ਨਾਲ ਪਲੇਸਣ ਵਾਲੀ ਗੱਲ ਮਾਰ ਸਾਡੇ ਤੇ ਵੀ ਪੈ ਗਈ। ਉਹ ਅਖਬਾਰ ਚੁਕਵਾਏ ਤਾਂ ਵਿੱਚ ਆਪਣਾ ਅਖਬਾਰ ਵੀ ਚੱਕਿਆ ਗਿਆ। ਹੁਣ ਉਹ ਆਦੇ ਕਹਿੰਦੇ ਵੀ ਕੋਈ ਇਹਦਾ ਪਮਾਨਾ ਨੀ ਨਾ ਹੈਗਾ ਸਾਡੇ ਕੋਲੇ ਵੀ ਤੇਰਾ ਅਖਬਾਰ ਹੈ ਜਿਹੜਾ ਸਾਫ਼ ਸੁਥਰਾ ਤੇ ਦੂਜਾ ਮੈਲਾ। ਸਾਡਾ ਮਤਲਬ ਇਹ ਆ ਜਿਹੜਾ ਵੀ ਅਖਬਾਰ ਆ ਉਹ ਗਲਤ ਆ ਉਹਨੂੰ ਅਸੀਂ। ਹੁਣ ਦੇਖੋ ਪੰਜਾਬੀ ਅਖਬਾਰ ਚ 6-7-8 ਅਖਬਾਰ ਆਰਟੀਕਲ ਸਿੱਖਿਜ਼ਮ ਤੇ ਲੱਗਦੇ ਆ ਤੇ ਗੁਰੂ ਘਰ ਦੇ ਲਈ ਤਾਂ ਉਹ ਸਭ ਤੋਂ ਜ਼ਿਆਦਾ ਵਧੀਆ ਅਖਬਾਰ ਆ। ਪਰ ਉਹ ਗੁਰੂ ਘਰਾਂ ਚ ਬੈਨ ਆ,
ਬਿਲਕੁਲ
ਕਿੱਦਾਂ ਸੁਣਨ ਨੂੰ ਜੀ ਲੱਗਦਾ ਵੀ ਗੁਰੂ ਘਰ ਦੇ ਵਿੱਚ ਅਖਬਾਰ ਬੈਨ ਆ ਪੰਜਾਬੀ ਅਖਬਾਰ ਆ, ਸਿਰਫ ਇਸ ਲਈ ਕਿਉਂਕਿ ਬਹੁਤ ਸਾਰੇ ਦੂਜੇ ਅਖਬਾਰ ਗਲਤ ਕੁਛ ਛਾਪਦੇ ਆ। ਉਸ ਲਈ ਮੇਰੇ ਤੇ ਗਾਜ ਦਿੱਤੀ ਹੋਈ ਆ ਤੇ ਮੈਂ ਕਮੇਟੀ ਕੋਲ ਨਿੱਜੀ ਰਿਕੁਐਸਟ ਵੀ ਕਰਕੇ ਦੇਖੀ ਸੀ ਪਰ ਨਹੀਂ ਕੋਈ ਮੰਨਿਆ। ਕਹਿੰਦੇ ਸੋਰੀ ਜੀ, ਉਹਨਾਂ ਨੂੰ ਕੋਈ ਲੈਣਾ ਦੇਣਾ ਨੀ ਵੀ ਤੂੰ ਕੀ ਲਿਖਦਾ ਕੀ ਬੋਲਦਾ ਕਿਵੇਂ ਛਾਪਦਾ, ਕੋਈ ਮੇਰੀ ਉਹਨਾਂ ਨੂੰ ਪੀੜ ਤਾਂ ਹੀ ਮਤਲਬ ਨੀ। ਉਹ ਨਹੀਂ, ਅਖਬਾਰ ਇਹੋ ਜਿਹੇ ਹੁੰਦੇ ਆ ਉਹ ਗਲਤ ਛਾਪਦੇ ਆ ਤੇ ਅਸੀਂ ਨੀ ਕਰਦੇ। ਤੇ ਜਿਹੜੇ ਗਲਤ ਛਾਪਦੇ ਆ, ਮੇਰੀ ਇਹ ਗੱਲ ਕੈਨੇਡਾ ਚ ਵੀ ਹੋਈ ਉਦੋਂ ਹਮਦਰਦ ਟੀਵੀ ਤੇ ਵੀ, ਤੇ ਮੇਰੀ ਗੱਲ ਇੱਕ ਵਾਰੀ ਮੈਲਬਨ ਚ ਸੱਜਣਾ ਮਿੱਤਰਾਂ ਨਾਲ ਵੀ ਹੋਈ। ਤੇ ਮੇਰੇ ਕੋਲ ਜਿਹੜਾ ਬੀ ਪਲਾਨ ਹੈਗਾ ਉਹ ਮੇਰੇ ਕੋਲ ਅੱਜ ਵੀ ਹੈਗਾ। ਮੈਂ ਇੱਕ ਕਾਲ ਕਰਨੀ ਆ ਮੇਰੇ ਕੋਲ ਕਾਲੇ ਇਲਮ ਵਾਲੇ ਜੋਤਸ਼ੀਆਂ ਨੇ ਰੋਜ਼ ਡੇਲੀ ਫੋਨ ਆਉਂਦੇ ਆ ਤੇ ਉਹ ਫੋਨ ਦੇ ਵਿੱਚ ਉਹ ਕੀ ਕਰਦੇ ਨਾ ਅਗਲੇ 5 ਸਾਲਾਂ ਦੀ, ਤੁਸੀਂ ਯਕੀਨ ਨੀ ਮੰਨਣਾ, 5 ਸਾਲਾਂ ਦਾ ਮੈਨੂੰ ਉਹਦੇ ਸਾਰਾ ਖਰਚਾ ਜਿੰਨਾ ਤੇਰੇ ਅਖਬਾਰ ਦਾ ਉਹ ਦੇ ਦੱਸਦੇ ਸਾਨੂੰ, ਤੇ ਸਾਨੂੰ ਤੇਰਾ ਲਾਸਟ ਪੇਜ ਤੇ ਫਰੰਟ ਪੇਜ ਉੱਤੇ ਸਟ੍ਰਿਪ, ਬਸ ਦੋ ਚੀਜ਼ਾਂ ਦੇ ਦੇ, ਫਰੰਟ ਪੇਜ ਤੇ ਸਟ੍ਰਿਪ ਲੱਗੂਗੀ, ਲਾਸਟ ਪੇਜ ਫੁੱਲ ਸਾਡੀ ਐਡ ਹੋਊਗੀ, ਤੇ ਤੈਨੂੰ ਤੈਨੂੰ ਨਾ ਅਗਲੇ 5 ਸਾਲਾਂ ਦੇ ਪੈਸੇ ਐਡਵਾਂਸ ਜਮਾਂ ਕਰ ਦਿੰਦੇ ਆ ਤੇਰੇ ਤੇਰੇ ਅਕਾਊਂਟ ਚ, ਅਖਬਾਰ ਦੇ ਅਕਾਊਂਟ ਚ ਪਾ ਦਿੰਦੇ ਆ ਵੀ ਆ ਲੋ ਜੀ 5 ਸਾਲ ਆਪਦਾ ਕੱਢੀ ਜਾ ਅਖਬਾਰ, ਪਰ 5 ਸਾਲ ਤੈਨੂੰ ਕਮਿਟਮੈਂਟ ਕੱਢਣਾ ਪਊ ਅਖਬਾਰ, ਤੇ ਉਹ ਮੈਨੂੰ ਦੇਖ ਲੋ ਇੰਨੇ ਪੈਸੇ ਦੇਣ ਨੂੰ ਤਿਆਰ ਆ, ਸਿਰਫ ਮੈਂ ਐਡ ਲਾਉਣੀ ਆ ਵੀ ਕਾਲਾ ਜਾਦੂ ਹੁੰਦਾ ਕਾਲਾ ਐਲਮ ਹੁੰਦਾ, ਪਰ ਮੈਂ ਫਿਰ ਉਹ ਗੁਰਦਾਸ ਮਾਨ ਵਾਲੀ ਮੇਰੇ ਤੋਂ ਹੋ ਜਾਊਗੀ, ਤੇ ਅਖੀਰ ਰੱਖਿਆ ਮੈਂ ਕਰ ਵੀ ਸਕਦਾ ਜਦੋਂ ਬੰਦਾ ਕਰੂਗੀ, ਜੇ ਅਖਬਾਰ ਚਲਾਉਣਾ ਚਾਹੁੰਦੇ ਤੇ ਕਰਨੇ ਪਊਗਾ, ਗੁਰਦੁਆਰੇ ਤੁਹਾਨੂੰ ਰੱਖਣ ਨੀ ਦਿੰਦੇ, ਉਹ ਕੋਈ ਦਿੱਕਤ ਨਹੀਂ, ਆਮ ਲੋਕ ਜਿਹੜੇ ਫਸੀ ਜਾਣ ਕਾਲੇ ਐਲਮ ਚ ਲਟਾਈ ਜਾਣ ਆਪਦੇ ਆਪ ਨੂੰ, ਉੱਧਰ ਦੇ ਦੇਣਗੇ $400-500 ਕਾਲਾ ਐਲਮ ਕਰਨ ਤੇ, ਮਿੰਟੂ ਬਰਾੜ ਨੂੰ ਇੱਕ ਡਾਲਰ ਨੀ ਦਿੰਦੇ।
ਬਿਲਕੁਲ ਬਿਲਕੁਲ ਸਹੀ ਗੱਲ ਆ ਭਾਜੀ, ਪੰਜਾਬੀ ਦੀਆਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ, ਬੜੀਆਂ ਵੱਡੀਆਂ ਵੱਡੀਆਂ ਪੋਸਟਾਂ ਪੈਂਦੀਆਂ, ਸਾਰਾ ਕੁਝ ਹੁੰਦਾ ਆ, ਪਰ ਉਹੀ ਗੱਲ ਆ ਭਈ ਜੇ ਗਰਾਊਂਡ ਲੈਵਲ ਤੇ ਦੇਖੀਏ, ਜ਼ਮੀਨੀ ਪੱਧਰ ਤੇ ਅਸੀਂ ਕਿੰਨਾ ਕੁ ਕੁਛ ਕਰਦੇ ਆ, ਉਹ ਬਹੁਤ ਜ਼ਰੂਰੀ ਆ, ਪਰ ਤੁਹਾਡਾ ਔਖਾ ਹੋਣਾ ਵੀ ਜਾਇਜ਼ ਆ, ਤੁਹਾਡੀ ਇਹ ਦਰਦ ਵੀ ਤੁਹਾਡਾ ਜਾਇਜ਼ ਆ, ਪਰ ਇਹ ਨੀਹਾਂ ਪੈ ਰਹੀਆਂ ਭਾਜੀ ਆਸਟ੍ਰੇਲੀਆ ਚ ਪੰਜਾਬੀਅਤ ਦੀਆਂ, ਇਹ ਨੀਹਾਂ ਦੀ ਇੱਟ ਆ ਸੀ ਕੋਈ
ਵੀ, ਸੱਤ ਸਾਲ ਦਾ ਕਰਿਆ ਕੰਮ ਕਿਸੇ ਨੇ ਨੀ ਦੇਖਣਾ। ਅਖਬਾਰ ਦੇ ਵਿੱਚ ਇੱਕ ਵਾਰੀ ਇੱਕ ਮੰਦੀ ਸ਼ਬਦਾਵਲੀ ਲਿਖੀ ਗਈ ਜਿਹਦੇ ਨਾਲ ਮੈਂ ਸਹਿਮਤ ਨਹੀਂ ਸੀ, ਮੇਰੀ ਮਜਬੂਰੀ ਸੀ, ਮੈਂ ਰਾਜ ਸੀ, ਤੇ ਉਸ ਸ਼ਬਦਾਵਲੀ ਲਈ ਮੈਂ ਮਾਫ਼ੀ ਮੰਗੀ, ਸਭ ਕੁਛ ਕਰਿਆ, ਉਸ ਰਾਈਟਰ ਨੂੰ ਬੈਨ ਕਰਿਆ, ਉਹ ਗੱਲ ਅੱਜ ਵੀ ਹਰ ਬੰਦੇ ਦੇ ਚੇਤੇ ਆ, ਤੇ ਹਰ ਬੰਦਾ ਇੱਕ ਦੋ ਬੰਦੇ ਤਾਂ ਇਹੋ ਜਿਹੇ ਜਿਹੜੇ ਮੇਰੇ ਤੇ ਸਟੈਂਪ ਲਾਈ ਜਾਂਦੇ ਵੀ ਇਹਨੇ ਉਲਟ ਲਿਖਿਆ, ਸਿੱਖਿਜ਼ਮ ਦੇ ਉਲਟ ਲਿਖਿਆ, ਪਰ 7 ਸਾਲਾਂ ਦੇ ਵਿੱਚ ਐਵਰੇਜ 5-6 ਆਰਟੀਕਲ ਇੱਕ ਅੰਕ ਚ, ਤੇ 80 ਅੰਕਾਂ ਦੇ ਵਿੱਚ ਜਿਹੜਾ 500-700 ਆਰਟੀਕਲ ਸਿੱਖਿਜ਼ਮ ਦੇ ਮਾਮਲੇ ਚ ਚੰਗਾ ਛਪਿਆ, ਉਹ ਕਿਸੇ ਨੂੰ ਨੀ ਦੇਖਿਆ, ਕਿਸੇ ਬੰਦੇ ਨੂੰ ਨੀ ਦੇਖਿਆ, ਕੋਈ ਇੱਕ ਬੰਦਾ ਤਾਂ ਕਹਿ ਦੇ ਵੀ ਹਾਂ ਭਾਈ ਆਹ ਦੇਖਿਆ ਤੇ ਤੈਨੂੰ ਤੇਰਾ ਹੁਣ ਤਾਂ ਤੇਰੇ ਮੈਲ ਧੋਤੀ ਗਈ। ਹਾਂ ਹੁਣ ਜਿਹੜੇ ਮੈਂ ਕੱਲ ਨੂੰ ਕਾਲੇ ਇਲਮ ਲਾ ਦਿਆਂ ਜਾਂ ਮੈਂ ਪੁੱਠੀਆਂ ਸਿੱਧੀਆਂ ਗੱਲਾਂ ਲਿਖਦਾ ਤਾਂ ਫੇਰ ਕੱਲ ਨੂੰ ਫਿਰ ਉਹ ਠੀਕ ਆ, ਗੁਰਦਾਸ ਮਾਨ ਦਾ ਤਾਂ ਪੱਧਰ ਵੱਡਾ ਸੀ, ਵੱਡੀਆਂ ਗਾਲਾਂ ਮਿਲ ਗਈਆਂ ਮੈਨੂੰ, ਛੋਟੇ ਪੱਧਰ ਤੇ ਛੋਟੀਆਂ ਗਾਲਾਂ ਮਿਲ ਜਾਣਗੀਆਂ ਜਿੱਡਾ ਕੁ ਲੈਵਲ ਦਾ ਮੈਂ ਆ।
ਇਹ ਦੁਨੀਆਂ ਦਾ ਮਿਜਾਜ਼ ਆ ਭਾਜੀ, ਸਹੀ ਗੱਲ ਆ, ਮਾੜੀਆਂ ਚੀਜ਼ਾਂ ਨੂੰ ਸਾਰੇ ਚੱਕ ਲੈਂਦੇ ਆ, ਇਹੀ ਗੱਲ ਥੋੜੀ ਦੇਰ ਪਹਿਲਾਂ ਮੈਂ ਕਹਿ ਕੇ ਹਟੀ ਸੀ, ਤਾਂ ਹੀ ਕਿ ਹਰ ਇੱਕ ਬੰਦੇ ਦੇ ਚੰਗਾ ਨਾ ਕੋਈ ਪੂਰਾ ਚੰਗਾ ਨਾ ਮਾੜਾ, ਪਰ ਚਲੋ ਗੱਲ ਅਸੀਂ ਜੇ ਅਸੀਂ ਇੱਥੇ ਦੀ ਕਰ ਰਹੇ ਹਾਂ, ਇਹਨਾਂ ਅਖਬਾਰ ਦੀ ਜਾਂ ਰੇਡੀਓ ਦੀ ਕਰ ਰਹੇ ਹਾਂ, ਭਈ ਜੋ ਲੋਸ ਦੇ ਵਿੱਚ ਕਈ ਵਾਰੀ ਗੱਲ ਹੁੰਦੀ ਵੀ ਆ ਅਮਨਦੀਪ ਭਾਜੀ ਨਾਲ ਵੀ ਹੋਊਗੀ, ਤੇ ਉਹ ਕਹਿਣਗੇ ਕੋਈ ਗੱਲ ਨੀ ਅਸੀਂ ਇਸੇ ਕਰਕੇ ਵੱਖਰੇ ਆ ਸ਼ਾਇਦ, ਪਰ ਫਿਰ ਵੀ ਕਿਸੇ ਅਦਾਰੇ ਨੂੰ ਚਲਾਉਣ ਦੇ ਲਈ ਪੈਸੇ ਦੀ ਜਿਹੜੀ ਆ ਉਹ ਬਹੁਤ ਜ਼ਰੂਰਤ ਹੁੰਦੀ ਆ, ਜਿੰਨਾ ਕੁ ਕੋਈ ਕਰ ਸਕਦਾ ਆ, ਜੇ ਉਹ ਕਰਨਾ ਚਾਹੁੰਦਾ ਤੇ ਕੋਈ ਇਹੋ ਜਿਹੀ ਪਾਲਿਸੀ ਤੁਸੀਂ ਜ਼ਰੂਰ ਬਣਾ ਸਕਦੇ ਆ, ਜੇ ਇੱਕ ਡੋਨੇਸ਼ਨ ਕਾਇੰਡ ਆਫ ਥਿੰਗ ਆ ਜਿੱਥੇ ਹਰ ਕੋਈ ਜਿੰਨਾ ਕੁ ਉਹਦੀ ਹੈਸੀਅਤ ਦੇ ਮੁਤਾਬਿਕ ਦੇਣਾ ਚਾਹੁੰਦਾ ਦੇ ਸਕਦਾ, ਤਾਂ ਮੈਨੂੰ ਲੱਗਦਾ, ਕਿਉਂਕਿ ਮੈਂ ਵੀ ਇੱਕ ਜ਼ਰੀਆ, ਮੈਨੂੰ ਕਿਸੇ ਨੇ ਇਹ ਚੀਜ਼ ਕਹੀ ਆ ਕਿ ਮੈਂ ਤੁਹਾਡੇ ਤੱਕ ਪਹੁੰਚਾਵਾਂ, ਤੇ ਮੈਂ ਇਸ ਲਈ ਤੁਹਾਡੇ ਨਾਲ ਉਹ ਗੱਲ ਕਰ ਰਹੀ ਹਾਂ।
ਧੰਨਵਾਦ ਆ ਤੁਹਾਡਾ, ਤੇ ਪਰ ਜਿਹੜਾ ਤੁਸੀਂ ਕਿਹਾ ਨਾ ਵੀ ਜਿਹੜੀ ਡੋਨੇਸ਼ਨ ਦੀ ਗੱਲ ਕਹੀ ਆ, ਉਹਦੀ ਤੁਸੀਂ ਸਰਬਜੀਤ ਤੋਂ ਪੁੱਛ ਲਿਓ, ਸਰਬਜੀਤ ਜਿਹੜਾ ਬੇਚਾਰਾ 2:30-3 ਵਜੇ ਉੱਠਦਾ, ਦਿਨ ਰਾਤ ਰੇਡੀਓ ਦੀ ਹਰ ਪ੍ਰੋਗਰਾਮਿੰਗ ਕਰਦਾ, ਦਿਨ ਰਾਤ ਸਾਂਭਦਾ, ਤੇ ਉਹਦੇ ਨਾ ਉਹਨਾਂ ਨੂੰ ਪੁੱਛ ਲਿਓ ਵੀ ਮੈਨੂੰ ਤਾਂ ਕੱਲ ਪਰਸੋਂ ਕਿਸੇ ਨੇ ਕਹਿਤਾ ਵੀ ਯਾਰ ਤੁਹਾਡੇ ਬਟਨ ਹੀ ਨੀ ਲੱਗਿਆ ਡੋਨੇਟ, ਜੇ ਡੋਨੇਟ ਬਟਨ ਲੱਗਿਆ ਹੁੰਦਾ ਤਾਂ ਖਣੀ ਉਹ ਅਸੀਂ ਫਿੱਲ ਕਰ ਦਿੰਦੇ ਉੱਥੇ। ਤੁਸੀਂ ਸਰਬਜੀਤ ਨੂੰ ਪੁੱਛ ਲਿਓ ਵੀ ਕਿੰਨੇ ਸਾਲ ਹੋ ਗਏ ਹਰਮਨ ਰੇਡੀਓ ਤੇ ਇੱਕ ਡੋਨੇਟ ਬਟਨ ਲੱਗਿਆ ਹੋਇਆ, ਪਹਿਲੀ ਗੱਲ ਤਾਂ ਅੱਜ ਤੱਕ ਐਂ ਦੱਸਦੇ ਵੀ ਕਿੰਨੇ ਲਿਸਨਰਸ ਨੂੰ ਉਹ ਡੋਨੇਟ ਬਟਨ ਦਾ ਪਤਾ ਹੋਵੇ, ਹੈ ਤਾਂ ਉਹ ਕਿਸੇ ਨੂੰ ਦੱਸ ਦਿਓ, ਕਿਸੇ ਨੂੰ ਨੀ ਪਤਾ, ਤੇ ਜੇ ਉਹ ਡੋਨੇਟ ਬਟਨ ਲੱਗਿਆ ਤਾਂ ਇਹ ਪੁੱਛ ਲਿਓ ਸਰਬਜੀਤ ਨੂੰ ਵੀ ਹੁਣ ਤੱਕ ਉਹ ਡੋਨੇਟ ਦੇ ਕਿੰਨਾ ਕਿੰਨੇ ਮਾਇਆ ਡੋਨੇਟ ਵਾਲੇ ਜਿਹੜਾ ਅਕਾਊਂਟ ਆ ਉਹ ਚ ਆ ਗਈ, ਵੀ ਇਹਨੂੰ ਸਵਿਸ ਅਕਾਊਂਟ ਚ ਗਾਂਹ ਖਾਤਾ ਖਿਲਾਉਣਾ ਪਿਆ, ਇਹ ਪੁੱਛ ਲਿਓ ਮਾੜਾ ਜਿਹਾ, ਤੁਹਾਨੂੰ ਤੁਸੀਂ ਹੈਰਾਨ ਰਹੋਗੇ ਵੀ 3 ਅੰਕੜਿਆਂ ਚ ਵੀ ਤਿੰਨ ਫਿਗਰ ਚ ਨੀ ਗਈ ਜਿਹੜੀ ਡੋਨੇਸ਼ਨ ਆਈ ਹੈ ਨਾ, 3 ਫਿਗਰ ਚ ਨੀ ਗਈ, ਮੀਨਸ $100 ਥੱਲੇ ਆ।
ਮੇਰੇ ਰਾਜ ਦੇ ਵਿਚ ਸਾਰੇ ਬੜੇ ਇਮਾਨਦਾਰ ਲੋਕ ਆ, ਤੇ ਉਹ ਰਾਣੀ ਮੰਨਦੀ ਨੀ, ਕਹਿੰਦੀ ਲੈ ਏਦਾਂ ਨੀ ਹੋ ਸਕਦਾ, ਕਹਿੰਦਾ ਲੈ ਤੂੰ ਪਰਤਾ ਕੇ ਦੇਖ ਲਾ, ਸਾਰੇ ਬਹੁਤ ਇਮਾਨਦਾਰ ਆ, ਮੈਂ ਜੋ ਕਹਿੰਦਾ ਉਹ ਕਰਦੇ ਆ। ਉਹ ਕਹਿੰਦੀ ਠੀਕ ਆ, ਕਿੱਦਾਂ ਮੰਨਾ? ਉਹ ਕਹਿੰਦਾ ਭਈ ਤੂੰ ਦੱਸ ਕੀ ਕਰਨਾ ਚਾਹੁੰਦੀ ਆ? ਕਹਿੰਦੀ ਭਈ ਇੱਥੇ ਨਾ ਇੱਕ ਵੱਡਾ ਸਾਰਾ ਡਰਮ ਰੱਖ ਦੋ, ਯਾਨੀ ਵੱਡਾ ਸਾਰਾ ਕੋਈ ਘੜਾ ਰੱਖ ਦੋ, ਤੇ ਸਾਰਿਆਂ ਨੂੰ ਕਹੋ ਭਈ ਉਹਦੇ ਵਿੱਚ ਦੁੱਧ ਪਾ ਕੇ ਜਾਣਾ ਆ ਸਾਰਿਆਂ ਨੇ। ਕਿਸੇ ਨੇ ਦੇਖਣਾ ਨੀ, ਰਾਤ ਨੂੰ ਤੁਸੀਂ ਰੱਖਣਾ ਆ, ਸਾਰਿਆਂ ਨੇ ਆ ਕੇ ਉਹਦੇ ਚ ਦੁੱਧ ਪਾ ਕੇ ਜਾਣਾ ਆ। ਉਹ ਕਹਿੰਦਾ ਠੀਕ ਆ। ਉਹ ਕਹਿੰਦੀ ਚਲੋ ਹੁਣ ਮੈਂ ਤੁਹਾਨੂੰ ਅਗਲੇ ਦਿਨ ਦੱਸਦੀ ਆ। ਤੇ ਉਹ ਜਦੋਂ ਅਗਲੇ ਦਿਨ ਸਵੇਰੇ ਖੋਲਦੇ ਆ ਢੱਕਣ ਚੁੱਕਦੇ ਆ ਤੇ ਉਹ ਪਾਣੀ ਨਾਲ ਭਰਿਆ ਹੁੰਦਾ, ਕਿਉਂਕਿ ਕਿਸੇ ਨੇ ਦੇਖਣਾ ਨੀ ਹੁੰਦਾ, ਸਾਰੇ ਇਸ ਸੋਚ ਨਾਲ ਪਾਣੀ ਪਾ ਦਿੰਦੇ ਵੀ ਚੱਲ ਸਾਡੇ ਇੱਕ ਲੋਟੇ ਨਾਲ ਦੁੱਧ ਚ ਕੀ ਫਰਕ ਪਊਗਾ, ਪਤਾ ਨੀ ਲੱਗਣਾ। ਸਵੇਰ ਤੱਕ ਉਹ ਪਾਣੀ ਨਾਲ ਭਰਿਆ ਹੁੰਦਾ ਦੁੱਧ ਦੀ ਬਜਾਏ। ਸੋ ਹਿਸਾਬ ਸਾਡੇ ਡੋਨੇਟ ਬਟਨ ਦਾ ਹੋਣਾ ਆ।
ਬਸ ਬਸ ਮੈਂ ਕਹਿਣਾ ਜੀ, ਦੇਖੋ ਸਭ ਤੋਂ ਵਧੀਆ ਚੀਜ਼ ਖਾਣ ਫੇਰ ਚ ਹੁੰਦੀ ਆ ਵੀ ਜੇ ਤੁਸੀਂ ਮੰਨ ਲਓ ਆਮਦਨ ਨਹੀਂ ਵਧਾ ਪਾਉਂਦੇ ਕਿਸੇ, ਹੁਣ ਅਸੀਂ ਮੋਟਰ ਲਿਆ, ਮੋਟਰ ਰਨ ਆਊਟ ਸਪੀਡ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਅਸੀਂ ਟੀਮ ਮੀਟਿੰਗ ਕੀਤੀ ਆ ਸਾਰੀ ਟੀਮ ਦੀ, ਤਾਂ ਮੈਂ ਟੀਮ ਨੂੰ ਸਾਰੀ ਇੱਕੋ ਗੱਲ ਕਹੀ ਕਿ ਦੇਖੋ ਜਿੰਨਾ ਚਿਰ ਆਪਣੀ ਇਨਕਮ ਨੀ ਨਾ ਅਪ ਹੁੰਦੀ, ਉਹਨਾਂ ਚਿਰ ਆਪਾਂ ਜਿਹੜੇ ਆਪਣੇ ਖਰਚੇ ਆ ਉਹਨਾਂ ਤੇ ਕੰਟਰੋਲ ਕਰੀਏ, ਉਹਨਾਂ ਨੂੰ ਆਪਾਂ ਸੀਮਤ ਢੰਗ ਨਾਲ ਕਰੀਏ, ਸਿਆਣੀ ਔਰਤ ਨੂੰ ਵਰਤੀਏ, ਜਿਵੇਂ ਸਿਆਣੀ ਔਰਤ ਇੱਕ ਗੜਬੀ ਨਾਲ ਪਰਿਵਾਰ ਪਾਲ ਲੈਂਦੀ ਆ, ਉਵੇਂ ਪਰਿਵਾਰ ਪਾਲ ਲਈਏ, ਜਦੋਂ ਚਾਰ ਦਿਨਾਂ ਨੂੰ ਚੰਗਾ ਹੋ ਗਿਆ ਉਦੋਂ ਖਰਚੇ ਕਰ ਲਾਂਗੇ। ਸੋ ਇਹੀ ਚੀਜ਼ ਆ ਜੀ, ਕੋਈ ਚੱਕਰ ਨੀ, ਜੇ ਸਾਨੂੰ ਯੂਟਰਨ ਮਾਰਨਾ ਵੀ ਪੈਣਾ ਡਿਜੀਟਲ ਵਾਲੇ ਪਾਸੇ ਜਾਣਾ ਪਵੇ, ਮੇਰੇ ਹਿਸਾਬ ਨਾਲ ਕੋਈ ਬੁਰਾਈ ਨੀ ਹੈ, ਕੁਛ ਨਫਾ ਨੁਕਸਾਨ ਹੁੰਦਾ ਆਪੇ ਬਜ਼ੁਰਗਾਂ ਨੂੰ ਵੀ ਹਾਈਟੈਕ ਕਰ ਲਾਂਗੇ ਹੌਲੀ ਹੌਲੀ। ਤੇ ਦੂਜੀ ਇਹ ਆ ਵੀ ਜੇ ਚਾਰ ਦਿਨਾਂ ਨੂੰ ਵਾਕਈ ਸੈੱਟ ਹੋ ਜੂ ਆਪਾਂ ਫੇਰ ਪ੍ਰਿੰਟ ਵਾਲੇ ਪਾਸੇ ਚੱਲ ਜਾਂਗੇ, ਇਹਦੇ ਚ ਕੀ ਗੱਲ ਆ, ਇਹਦੀ ਕੋਈ ਵੱਡੀ ਗੱਲ ਨੀ ਹੈ। ਪਰ ਵੱਡੇ ਵੱਡੇ ਅਦਾਰੇ ਨਾ ਜੇ ਤੁਸੀਂ ਗੱਲ ਕਰੋਗੇ, ਵੱਡੇ ਵੱਡੇ ਅਦਾਰੇ ਜਿਵੇਂ ABC, SBS, ਆਸਟ੍ਰੇਲੀਅਨ, ਦਾ ਆਸਟ੍ਰੇਲੀਅਨ, ਦਾ ਹਾਇਲਰ ਸਨ, ਉਹਨਾਂ ਦੀਆਂ ਜਿਹੜੀਆਂ ਆਉਣ ਵਾਲੀਆਂ ਪਲਾਨਿੰਗ ਆ ਨਾ, ਤੁਸੀਂ ਜਿਹੜਾ ਦੀਆਂ ਪੜ੍ਹੋ ਤੁਹਾਡਾ ਦੀਆਂ ਵੈਬਸਾਈਟ ਤੇ ਪਾਈਆਂ ਹੋਈਆਂ ਉਹ ਫਿਊਚਰ ਪਲਾਨ ਪਾਉਂਦੇ ਆ, ਉਹਦੇ ਤੇ ਪੜੋਗੇ ਤਾਂ ਉਹਦੇ ਚ ਵੀ ਉਹਨਾਂ ਨੇ ਹਿੰਟ ਦੇ ਰੱਖਿਆ ਵੀ ਆਉਣ ਵਾਲਾ ਜਿਹੜਾ ਟਾਈਮ ਆ ਉਹ ਡਿਜੀਟਲ ਟਾਈਮ ਆ, ਸੋ ਪ੍ਰਿੰਟ ਮੀਡੀਆ ਤੋਂ ਸਾਨੂੰ ਕਿਤੇ ਨਾ ਕਿਤੇ ਦੂਰ ਹੋਣਾ ਪਊਗਾ, ਤੁਸੀਂ ਪ੍ਰਪੇਅਰ ਹੋਣਾ ਸ਼ੁਰੂ ਹੋ ਜਾਓ। ਸੋ ਮੇਰੀ ਇਹ ਪ੍ਰਪੇਅਰ ਕਰਨ ਦੀ ਕਿਸਮ ਦੀ ਤੁਹਾਨੂੰ ਵਾਰਨਿੰਗ ਹੀ ਆ, ਜਿਹੜੇ ਕਿ ਜਿਹਦੇ ਤੋਂ ਤਾਂ ਕਿ ਬੰਦੇ ਨੂੰ ਸ਼ੌਕ ਅਚਾਨਕ ਲੱਗਣ ਨਾਲੋਂ ਪਹਿਲਾਂ ਪ੍ਰਪੇਅਰ ਹੋ ਜਾਏ ਬੰਦਾ। ਸੋ ਮੈਂ ਹੁਣ ਵੈਸੇ ਤਾਂ ਐਚਡੀ ਦੇ ਅਖਬਾਰ
ਮੇਰੇ ਲਈ ਤਾਂ ਸ਼ੌਕ ਹੀ ਆ ਭਾਜੀ, ਮੈਨੂੰ ਵੀ ਬਹੁਤ ਦੁੱਖ ਹੋਊਗਾ।
ਮੈਂ ਲਿਖਿਆ ਸੀ ਵੀ ਪਰਥ ਤੋਂ ਬਹੁਤ ਸਾਰੇ ਸੱਜਣਾਂ ਦੇ ਫੋਨ ਆਉਂਦੇ ਸੀ ਵੀ ਪਰਥ ਸਪਲੀਮੈਂਟ ਨੀ ਕੱਢਿਆ ਤੁਸੀਂ, ਤੇ ਮੈਂ ਐਤਕੀ ਨਾ ਜਾਣ ਕੇ ਇੱਕ ਲਾਈਨ ਅਖਬਾਰ ਦੇ ਥੱਲੇ ਲਿਖੀ ਹੋਈ ਆ ਵੀ ਅਗਲਾ ਅੰਕ ਆ ਜਿਹੜਾ ਪਰਥ ਦਾ ਸਪੈਸ਼ਲ ਅੰਕ ਹੋਊਗਾ, ਤੇ ਮੈਨੂੰ ਉਹ ਪਰਥ ਦਾ ਅੰਕ ਲਿਖ ਤਾਂ ਦਿੱਤਾ। ਪਰ ਹੁਣ ਤੁਸੀਂ ਮੇਰਾ ਦੇਖੋ ਵੀ ਮੈਂ ਮਨਵਿੰਦਰ ਸਿੰਘ ਆਪਣੇ ਐਡਲੇ ਤੋਂ ਪਟਿਆਲੇ ਤੋਂ ਸਾਰਾ ਜਿਹੜਾ ਅਖਬਾਰ ਦੀ ਅਪਡੇਟ ਕਰਦੇ ਸੀ ਜਾਂ ਸਾਂਭਦੇ ਸੀ, ਪਰ ਅੱਜ ਪੋਜੀਸ਼ਨ ਇਹ ਆ ਵੀ ਉਹਨਾਂ ਦੀ ਪੇ ਦੇਣ ਨੂੰ ਪੈਸੇ ਨਹੀਂ ਹੈਗੇ, ਉਹਨਾਂ ਦੀ ਪੇ ਦੇਣੀ ਮੁਸ਼ਕਲ ਹੋ ਰਹੀ ਆ, ਤੇ ਇਸ ਲਈ ਉਹਨਾਂ ਨੂੰ ਵੀ ਮੈਨੂੰ ਹਟਾਉਣਾ ਪਿਆ ਇੰਨੇ ਸਾਲਾਂ ਬਾਅਦ ਵੀ ਨਹੀਂ ਬਾਈ ਵੀ ਮੈਂ ਆਪੇ ਪ੍ਰਿੰਟ ਕਰ ਲੂੰਗਾ ਔਖਾ ਸੌਖਾ। ਅੱਗੇ ਵੀ ਤਾਂ ਮੈਂ ਡਿਜ਼ਾਇਨ ਸ਼ੁਰੂ ਚ ਕਰਦਾ ਸੀ, ਮੈਂ ਰਾਤ ਨੂੰ 2 ਘੰਟੇ 4 ਵੱਧ ਜਾ ਕੇ ਲੈ ਕਰੂੰਗਾ, ਐਡੀ ਕਿੱਡੀ ਕੁ ਗੱਲ ਆ, ਤੇ ਮੈਂ ਰੋਜ਼ ਰਾਤ ਨੂੰ 2-2, 4-4 ਪੇਜ ਕਰਕੇ ਡਿਜ਼ਾਇਨ ਕਰ ਲਿਆ ਕਰੂੰਗਾ। ਸੋ ਮਨਵਿੰਦਰ ਨੂੰ ਵੀ ਮੈਂ ਉਹਨੂੰ ਕਹਿਤਾ ਵੀ ਉਹਨੂੰ ਵੀ ਹਟਾਉਣਾ ਪੈ ਗਿਆ, ਉਹਨੂੰ ਉਹਦੀ ਜੋਬ ਵੀ ਚਲੀ ਗਈ ਆ, ਤੇ ਦੂਜੇ ਪਾਸੇ ਜਿਹੜਾ ਪਰਥ ਵਾਲਿਆਂ ਨੂੰ ਜਿਹੜਾ ਹੁਣ ਸੁਨੇਹਾ ਆਇਆ ਤੇ ਹੁਣ ਮੈਨੂੰ ਉਹ ਪੇਪਰ ਕੱਢਣਾ ਵੀ ਪਊਗਾ ਜਦੋਂ ਮੈਨੂੰ ਲਾਇਆ, ਪਰ ਹੁਣ ਮੈਂ ਪਰਥ ਮੈਨੂੰ ਜਾਣਾ ਵੀ ਪਊਗਾ। ਹੁਣ ਮੈਨੂੰ ਇੰਨਾ ਕੁ ਤਾਂ ਪਤਾ ਵੀ ਮੇਰੇ 3 ਦਿਨ ਪਰਥ ਜਾਣ ਆਉਣ ਤੇ ਲੱਗਣਗੇ, ਘੱਟੋ ਘੱਟ $500 to $700 ਦੀ ਮੇਰੀ ਟਿਕਟ ਆਊਗੀ ਆਉਣ ਜਾਣ ਦੀ। ਮੈਂ ਸਾਰਾ ਕੁਛ ਉੱਥੇ ਕਰਨ ਤੋਂ ਬਾਅਦ ਅਖੀਰ ਦੇ ਵਿੱਚ ਮੈਨੂੰ ਜੇ ਉੱਥੋਂ ਮੰਨ ਲਓ 2,000, 3,000, 4,000 ਦੀ ਐਡ ਆਉਂਦੀ ਆ, ਉਹਦੇ ਨਾਲ ਮੇਰਾ ਜਿਹੜਾ ਲੋਸ ਅਗਲੇ ਅੰਕ ਦਾ 2,000 ਦੀ ਥਾਂ ਤੇ ਵੱਧ ਕੇ 4 ਹੋਜੂ, ਕਿਉਂਕਿ ਪ੍ਰਿੰਟ ਤਾਂ ਅਖਬਾਰ ਵੱਡਾ ਛਾਪਣਾ ਪਊਗਾ, ਜਦੋਂ ਜਿਨ੍ਹਾਂ ਦੀ ਐਡ ਆ ਉਹ ਤਾਂ ਛਾਪਣੀ ਪਊਗੀ ਕਲਰ ਪੇਜ ਦੀ ਸਾਰਾ ਕੁਛ, ਤੇ ਉਹਦੀ ਰਿਟਰਨ ਆਉਣੀ ਨੀ। ਪਰ ਹੁਣ ਜਦੋਂ ਅਨਾਊਂਸ ਕਰੀ ਬੈਠੇ ਆ ਤਾਂ ਫਿਰ ਅਸੀਂ ਕੀਤੀ ਜੀ।
ਬਿਲਕੁਲ ਸਹੀ ਗੱਲ।
ਚਲੋ ਬਹੁਤ ਮਿਹਰਬਾਨੀ।
ਹਾਂਜੀ, ਮੈਂ ਇੱਕ ਮੈਸੇਜ ਪੜ ਦਵਾਂ ਜੀ, 2 ਮੈਸੇਜ ਆਏ ਉਹ ਮੈਂ ਜ਼ਰੂਰ ਲੈਣਾ ਚਾਹੂੰਗੀ, ਕਿਉਂਕਿ ਹਰਜਿੰਦਰ ਘੁੰਮਣ ਹੁਣਾਂ ਨੇ ਮੇਰਾ ਧਿਆਨ ਦਵਾਇਆ ਕਿ ਮੈਂ ਮੈਸੇਜ ਪੜਿਆ ਨੀ। ਉਹਨਾਂ ਨੇ ਲਿਖਿਆ ਸੀ ਜੀ ਕਿ ਕਹਿੰਦੇ ਮਿੰਟੂ ਬਰਾੜ ਜੀ ਸੋਨਾ ਸੀ ਤੇ ਗੁਰੂ ਪਾਰਸ ਧਾਰਿਆ ਹੈ, ਪੰਨੂ ਸਾਹਿਬ ਜੀ ਦੇਸੀ ਮਹੀਨੇ ਦਾ ਵਿਸਥਾਰ ਨਾਲ ਦੱਸਦੇ ਹਨ, ਹਰਜਿੰਦਰ ਘੁੰਮਰ ਬਸੀ ਪਠਾਣਾ ਤੋਂ। ਤੇ ਕਹਿੰਦੇ ਮਿੰਟੂ ਬਰਾੜ ਜੀ ਤੁਸੀਂ ਬਿਲਕੁਲ ਠੀਕ ਕਿਹਾ, ਸੇਵਾ ਨਿਵਰਤ ਹੋ ਜਾਣਾ ਚਾਹੀਦਾ, ਰਿਟਾਇਰ ਹੋ ਜਾਣਾ ਚਾਹੀਦਾ ਉਹਨਾਂ ਨੂੰ, ਗੁਰਦਾਸ ਮਾਨ ਨੂੰ ਮੇਰੇ ਖਿਆਲ ਚ ਜਿਹੜੀ ਇਹਨਾਂ ਨੇ ਗੱਲ ਕਹੀ ਸੀ। ਤੇ ਨਾਲ ਇਹਨਾਂ ਨੇ ਕਿਹਾ ਕਿ ਤੁਸੀਂ ਬਿਲਕੁਲ ਠੀਕ ਕਿਹਾ ਜੀ, ਮੈਂ ਬੇਨਤੀ ਕਰਦਾ ਕਿ ਗੱਲਬਾਤ ਕਰਨੀ ਜਿਹੜੀ ਆ ਉਹ ਜ਼ਰੂਰੀ ਚਾਹੀਦੀ ਆ, ਤੁਸੀਂ ਗੱਲਬਾਤ ਕਰਨ ਦੀ ਕਿਰਪਾਲਤਾ ਕਰੋ। ਸੋ ਬਿਲਕੁਲ, ਅੱਜ ਅਸੀਂ ਕਾਫੀ ਗੱਲਾਂ ਬਾਤਾਂ ਵੀ ਕਰ ਲਈਆਂ। ਤੇ ਜਗਤਾਰ ਗਿੱਲ ਭਾਜ ਹੁਣਾਂ ਨੇ ਕਿਹਾ ਕਿ ਪੀੜ ਮਿੰਟੂ ਵੀਰੇ ਦੀ ਨਹੀਂ ਇਹਨਾਂ ਨੇ ਲਿਖਿਆ ਕਿ ਹੁਣ ਤੱਕ ਜਿੰਨੇ ਬੰਦੇ ਗੁਰਦਾਸ ਮਾਨ ਨਾਲ ਆਏ ਸਟੇਜ ਤੇ ਚਾਹੇ ਭੋਲਾ ਚਾਹੇ ਜੱਸੀ ਚਾਹੇ ਬੋਬੀ, ਪਰ ਗੁਰਦਾਸ ਨੇ ਕਿਸੇ ਨੂੰ ਪ੍ਰਮੋਟ ਨਹੀਂ ਕੀਤਾ। ਅੱਜ ਤੱਕ ਕੋਈ ਕਲਾਕਾਰ ਨਹੀਂ ਆਇਆ ਜੋ ਕਹੇ ਗੁਰਦਾਸ ਮੇਰਾ ਉਸਤਾਦ ਹੈ ਗਾਇਕੀ ਚ। ਗੁਰਦਾਸ ਨੇ ਮੇਰੇ ਬਹੁਤ ਨੇੜੇ ਦੇ ਦੋਸਤ ਚੰਡੀਗੜ੍ਹ ਤੋਂ ਰਮਣੀਕ ਪੰਨੂ ਨਾਲ ਇਕੱਠੇ ਹਰਪਾਲ ਟਵਾਣਾ ਦੀ ਨਾਟਕ ਮੰਡਲੀ ਚ ਇਕੱਠੇ ਕੰਮ ਕੀਤਾ ਸੀ। ਸੋ ਬਿਲਕੁਲ ਜੀ, ਜਿਹੜੇ ਜਿਹੜੇ ਉਹਨਾਂ ਨੂੰ ਇੱਕ ਇਨਸਾਨ ਦੇ ਤੌਰ ਤੇ ਲਾਗਿਓ ਜਾਣਦੇ ਆ, ਉਹਨਾਂ ਦਾ ਕੁਛ ਹੋਰ ਉਹਨਾਂ ਬਾਰੇ ਨਜ਼ਰੀਆ, ਔਰ ਜਿਹੜੇ ਉਹਨਾਂ ਨੂੰ ਸਿਰਫ ਇੱਕ ਗਾਇਕ ਜਾਂ ਦੇ ਤਰ੍ਹਾਂ ਜਾਣਦੇ ਉਹਨਾਂ ਦਾ ਹੋਰ ਨਜ਼ਰੀਆ ਹੋਊਗਾ। ਤੇ ਕਹਿੰਦੇ ਪੀੜ ਮਿੰਟੋ ਵੀਰੇ ਦੀ ਦਰਦ ਨਾਲ ਦਰਦ ਵੰਡਾਵਾਂਗੇ। ਵੀਰ ਵੀਰੇ ਮੈਨੂੰ ਖਾਤਾ ਨੰਬਰ ਭੇਜਿਓ, ਮੈਂ ਵਾਅਦਾ ਕਰਦਾ $25 ਸਾਲ ਦੇ ਆਟੋ ਪੇ ਕਰਵਾਵਾਂਗਾ।
ਮਿਹਰਬਾਨੀ ਜੀ, ਮਿਹਰਬਾਨੀ, ਜੇ ਲੋੜ ਪਈ ਜ਼ਰੂਰ ਕਵਾਂਗੇ ਜੀ, ਪਰ ਫਿਲਹਾਲ ਅਸੀਂ ਕਿਹੜਾ ਕੋਈ ਡਿਸੀਜਨ ਬਣਾਈਏ, ਫਿਰ ਉਦੋਂ ਬਾਅਦ ਜ਼ਰੂਰ ਦੱਸਾਂਗੇ
ਜੀ। ਸੋ ਬਹੁਤ ਵਧੀਆ ਭਾਜੀ, ਅੱਜ ਕਾਫੀ ਦਿਲ ਦੀਆਂ ਗੱਲਾਂ ਕੀਤੀਆਂ, ਕਾਫੀ ਜਜ਼ਬਾਤ ਵੀ ਸਾਂਝੇ ਕੀਤੇ, ਆਪਣੇ ਦੁੱਖ ਦਰਦ ਵੀ ਅਸੀਂ ਜਿਹੜੇ ਆ ਲਿਸਨਰਸ ਦੇ ਨਾਲ ਸਾਂਝੇ ਕੀਤੇ ਆ। ਸੋ ਪਰਮਾਤਮਾ ਕਰੇ ਇਸ ਗੱਲ ਦਾ, ਇਹਨਾਂ ਗੱਲਾਂ ਦਾ ਕੋਈ ਹੱਲ ਜ਼ਰੂਰ ਨਿਕਲੇ, ਸਿਰਫ ਗੱਲਾਂ ਗੱਲਾਂ ਬਣ ਕੇ ਨਾ ਰਹਿ ਜਾਣ, ਇਹਨਾਂ ਗੱਲਾਂ ਦਾ ਕਿਸੇ ਤੇ ਅਸਰ ਵੀ ਹੋਵੇ, ਔਰ ਕੋਈ ਚੰਗੇ ਸਿੱਟੇ ਜਿਹੜੇ ਨਿਕਲ ਕੇ ਸਾਹਮਣੇ ਆਉਣ, ਚਾਹੇ ਉਹ ਪੰਜਾਬੀ ਨੂੰ ਲੈ ਕੇ ਹੋਣ ਜਾਂ ਸਾਡੀ ਆਪਣੀ ਜ਼ਿੰਦਗੀ ਨੂੰ ਲੈ ਕੇ ਹੋਣ ਜਾਂ ਫਿਰ ਪੰਜਾਬੀ ਅਖਬਾਰ ਨੂੰ ਲੈ ਕੇ ਹੋਣ। ਮੈਂ ਦਿਲੋਂ ਇਹੀ ਚਾਹਾਂਗੀ ਕਿ ਜਿਹੜਾ ਪੰਜਾਬੀ ਅਖਬਾਰ ਆ ਉਹ ਇੱਦਾਂ ਹੀ ਸਾਡੇ ਹੱਥਾਂ ਦੇ ਵਿੱਚ ਆਉਂਦਾ ਰਹੇ ਔਰ ਦੇਸ਼ ਤੇ ਦੇਖਦੇ ਰਹੀਏ। ਪਰ ਗੱਲ ਇਹ ਹੁੰਦੀ ਭਾਜੀ, ਜਿੰਨੀ ਦੇਰ ਚੀਜ਼ ਸਾਡੇ ਹੱਥ ਚ ਹੁੰਦੀ ਆ ਨਾ, ਅਸੀਂ ਉਹਨੂੰ ਫੋਰ ਗ੍ਰਾਂਟਿਡ ਲੈਣ ਲੱਗ ਜਾਂਦੇ ਹਾਂ। ਕੋਈ ਵੀ ਚੀਜ਼ ਆ, ਚਾਹੇ ਉਹ ਕੋਈ ਅਦਾਰਾ, ਚਾਹੇ ਅਖਬਾਰ ਆ, ਚਾਹੇ ਰੇਡੀਓ ਆ, ਚਾਹੇ ਸਾਡੇ ਆਪਣੇ ਰਿਸ਼ਤੇ ਵੀ ਆ, ਉਹਨਾਂ ਦੀ ਅਹਿਮੀਅਤ ਸਾਨੂੰ ਉਦੋਂ ਪਤਾ ਲੱਗਦੀ ਆ ਜਦੋਂ ਉਹ ਸਾਡੇ ਕੋਲ ਨਹੀਂ ਰਹਿੰਦੇ। ਸੋ ਉਹੀ ਚੀਜ਼ ਆ, ਚਾਹੇ ਉਹ ਰਿਸ਼ਤੇ ਆ, ਚਾਹੇ ਅਖਬਾਰ ਆ, ਚਾਹੇ ਰੇਡੀਓ ਆ, ਇਹਨਾਂ ਨੂੰ
ਜੀ। ਸੋ ਸੁਪ੍ਰੀਤ, ਹੁਣ ਆਪਾਂ ਖਬਰਾਂ ਤੇ ਸ਼ੁਰੂ ਕਰੀਏ। ਕਿ ਪ੍ਰੋਗਰਾਮ ਮੁੱਕ ਗਿਆ? ਅੱਛਾ, ਪ੍ਰੋਗਰਾਮ ਮੁੱਕ ਗਿਆ, ਮੈਂ ਖਬਰਾਂ ਵਿਚਾਰਾ ਕੈਪਟਨ ਵੀ ਰਹਿ ਗਿਆ ਸੀ, ਮੈਨੂੰ ਮੇਰਾ ਜ਼ਿਕਰ ਕਰਨੇ ਗਿਆ।
ਕੈਪਟਨ ਕਹਿੰਦਾ ਮੇਰੀ ਗੱਲ ਹੀ ਨਹੀਂ ਕੀਤੀ ਅੱਜ, ਉਧਰੋਂ ਮੋਦੀ ਨੇ ਗੁੱਸਾ ਕਰ ਜਾਣਾ ਭਾਜੀ, ਉਹਨੇ ਕਹਿਣਾ ਮੇਰੀ ਨਹੀਂ ਤੁਸੀਂ ਗੱਲ ਕੀਤੀ। ਸੋ
ਮੈਨੂੰ ਲਾਂਭੇ
ਉਹਦੇ ਲਈ ਸਾਨੂੰ ਹੁਣ ਫੇਰ ਨਾ, ਤੁਹਾਨੂੰ ਤਾਂ ਲਾਂਭਾ ਫੇਰ ਨੀ ਆਉਣਾ, ਤੁਸੀਂ ਤਾਂ ਫਰਾਈਡੇ ਨੂੰ ਫੇਰ ਗੱਲ ਕਰ ਲੈਣੀ ਆ, ਮੇਰੇ ਲਈ ਜ਼ਿਆਦਾ ਔਖਾ ਹੋ ਜਾਂਦਾ ਨਾ। ਮੈਂ ਜਿਹੜੀ ਟਿੱਪਣੀ ਕਰਨੀ ਸੀ ਹੂੰ ਹਾਂ ਦੀ, ਉਹ ਮੈਨੂੰ ਬੁੱਧਵਾਰ ਦੀ ਉਡੀਕ ਕਰਨੀ ਪੈਣੀ ਆ।
ਮੈਨੂੰ ਦੱਸੋ ਅੱਜ ਕੈਪਟਨ ਨੂੰ ਭਾਈ ਸੁਖਪ੍ਰੀਤ ਨੇ ਤੇਰੀ ਗੱਲ ਨਹੀਂ ਕੀਤੀ ਜਾਣ ਬੁੱਝ ਕੇ
ਭਾਜੀ, ਤੁਸੀਂ ਮੇਰਾ ਪੰਜਾਬ ਉਤਰਨਾ ਔਖਾ ਕਰਾ ਦੇਣਾ।
ਹੋਰ ਕੀ, ਚਲੋ ਜੀ ਮਿਲਦੇ ਹਾਂ ਜੀ ਪ੍ਰੋਗਰਾਮ
ਬਹੁਤ ਵਧੀਆ ਲੱਗਾ ਗੱਲ ਕਰਕੇ।
ਹਾਂਜੀ, ਬੋਲਿਆ ਸੁਣਿਆ ਮਾਫੀ, ਕਈ ਵਾਰੀ ਜਜ਼ਬਾਤੀ ਹੋ ਜਾਂਦੇ ਆ, ਭਾਵੁਕ ਹੋ ਜਾਂਦੇ ਆ, ਪਰ ਦੇਖੋ ਇੱਕ ਗੱਲ ਮੈਂ ਰੋਜ਼ ਵਾਰ ਵਾਰ ਕਹਿਣਾ, ਅੱਜ ਵੀ ਕਹਿਣਾ, ਵੀ ਅਸੀਂ ਕੁਛ ਚੀਜ਼ ਬਨਾਵਟੀ ਨਹੀਂ ਹੈ। ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਤੱਕ ਇਹ ਨਹੀਂ ਪਤਾ ਹੁੰਦਾ ਵੀ ਅੱਜ ਕੀ ਕਹਿਣਾ, ਕੀ ਬੋਲਣਾ, ਕਿੱਥੇ ਜਾਣਾ, ਕੁਛ ਮੈਨੂੰ ਖੁਦ ਨੂੰ ਨਹੀਂ ਪਤਾ ਹੁੰਦਾ। ਤੁਹਾਡੀਆਂ ਗੱਲਾਂ ਚੋਂ ਗੱਲਾਂ ਕਰਦੇ ਕਰਦੇ ਆ ਘੰਟਾ ਡੇਢ ਘੰਟਾ ਕੱਢ ਲਈਦਾ ਜੀ ਇੱਧਰ, ਤੇ ਬਸ ਇਹ ਇਸ ਕਰਕੇ ਜਵਾਨ ਆ ਜਿਹੜੀ ਉਹ ਫਿਸਲ ਵੀ ਸਕਦੀ ਆ ਤੇ ਕੁਛ ਵੀ ਹੋ ਸਕਦਾ, ਤੇ ਉਹਦੇ ਲਈ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਮਾਫ਼ੀ ਨਾ ਮੰਗੀਏ ਤੇ ਅਸੀਂ ਹੋਰ ਉਦੋਂ ਬੰਦੀ ਜਦ ਸ਼ਬਦਾਵਲੀ ਬੋਲੀਏ, ਨਹੀਂ, ਉਹ ਹਜੇ ਤਾਈਂ ਫਿਤਰਤ ਨਹੀਂ ਹੈ ਤੇ ਵਾਹਿਗੁਰੂ ਕੋਲੇ ਅਰਦਾਸ ਕਰਦੇ ਹਾਂ ਜੇ ਇਹ ਜੀ ਫਿਤਰਤ ਨਾ ਹੋਵੇ ਵੀ ਪਹਿਲਾਂ ਗਲਤੀ ਕਰੀਏ ਤੇ ਫਿਰ ਗਾਲ ਕੱਢੀਏ ਤੇ ਫਿਰ ਉਹਨੂੰ ਸਪਸ਼ਟੀ ਉਹਨੂੰ ਤਸਦੀਕ ਕਰੀਏ ਗਾਲ ਨੂੰ, ਇਹ ਜਿਹਾ ਅਸੀਂ ਨਹੀਂ ਕਰਨਾ। ਅਸੀਂ ਮਾਫ਼ੀ ਚਾਹੁੰਦੇ ਹਾਂ, ਬਿਨਾਂ ਕਿਸੇ ਕਾਰਨ ਤੋਂ ਵੀ ਮਾਫ਼ੀ ਚਾਹੁੰਦੇ ਹਾਂ, ਜੇ ਸਾਡੇ ਤੋਂ ਗਲਤੀ ਨਹੀਂ ਵੀ ਹੋਈ ਤਾਂ ਵੀ ਤੁਹਾਡੇ ਬੱਚੇ ਆ ਜੀ, ਕਿਸ ਤੋਂ ਵੱਡੇ ਆ, ਕਿਸ ਤੋਂ ਛੋਟੇ ਆ, ਮਾਫ਼ੀ ਦਿਓ ਜੀ ਤੇ ਹੁਣ ਮੈਨੂੰ ਕੰਮ ਕਰਨ ਦਿਓ ਜੀ, ਕੰਮ ਬਹੁਤ ਸਿਰ ਚੜਿਆ
ਜੀ। ਬਿਲਕੁਲ ਭਾਜੀ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ।
ਮਿਹਰਬਾਨੀ, ਮਿਹਰਬਾਨੀ।
ਸੋ ਲੋ ਜੀ, 2 ਘੰਟੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਬੀਤ ਵੀ ਗਏ, ਸਮੇਂ ਦਾ ਪਤਾ ਵੀ ਨਹੀਂ ਲੱਗਾ। ਸੋ ਬਿਲਕੁਲ ਇਹੀ ਗੱਲ ਹੁੰਦੀ ਹੈ ਜਦੋਂ ਅਸੀਂ ਆਪਣੇ ਟੱਬਰ ਚ ਬੈਠ ਕੇ ਆਪਣੇ ਪਰਿਵਾਰ ਚ ਬੈਠ ਕੇ ਗੱਲਾਂ ਸ਼ੁਰੂ ਕਰਦੇ ਆ ਨਾ, ਤੇ ਪਤਾ ਹੀ ਨਹੀਂ ਲੱਗਦਾ ਹੁੰਦਾ ਫੇਰ ਕਹਿ ਫੇਰ ਕਹੀਦਾ ਹੁੰਦਾ ਸੀ ਵੀ ਅੱਛਾ ਹੈ ਇੰਨੇ ਵੱਜ ਗਿਆ, ਪਤਾ ਹੀ ਨਹੀਂ ਲੱਗਾ। ਸੋ ਉਹ ਹਿਸਾਬ ਅੱਜ ਹੋਇਆ। ਸੋ ਆਪਣੇ ਦਿਲ ਦੀਆਂ ਗੱਲਾਂ ਕੀਤੀਆਂ, ਕੁਝ ਆਪਣੀ ਜ਼ਿੰਦਗੀ ਬਾਰੇ, ਕੁਝ ਆਪਣੀ ਪੰਜਾਬੀ ਬੋਲੀ ਦੇ ਬਾਰੇ, ਕੁਝ ਕਿਸੇ ਬਾਰੇ ਤੇ ਕੁਝ ਆਪਣੇ ਬਾਰੇ। ਕਹਿੰਦੇ ਹੁੰਦੇ ਨਾ ਕੁਝ ਜੱਗ ਬੀਤੀ ਤੇ ਕੁਝ ਆਪ ਬੀਤੀ, ਸੋ ਇਹੀ ਸਾਡੇ ਪ੍ਰੋਗਰਾਮ ਦੀ ਖੂਬਸੂਰਤੀ ਹੈ। ਸੋ ਜ਼ਰੂਰ ਇਹਨਾਂ ਗੱਲਾਂ ਨੂੰ ਸਿਰਫ ਗੱਲਾਂ ਨਾ ਬਣਾ ਕੇ ਰੱਖੀਏ, ਇਹਨਾਂ ਨੂੰ ਆਪਣੀ ਜ਼ਿੰਦਗੀ ਚ ਜ਼ਰੂਰ ਅਮਲ ਕਰੀਏ। ਅੱਜ ਦੇ ਪ੍ਰੋਗਰਾਮ ਦੇ ਵਿੱਚੋਂ ਜਿਹੜੀਆਂ ਗੱਲਾਂ ਤੁਸੀਂ ਪਿੱਕ ਕੀਤੀਆਂ, ਉਹਨਾਂ ਨੂੰ ਜ਼ਰੂਰ ਅੱਜ ਬਣਾ ਕੇ ਦੇਖਿਓ। ਸਭ ਤੋਂ ਵੱਡੀ ਗੱਲ ਕਿ ਆਪਣੇ ਕਿਰਦਾਰ ਨੂੰ ਜੀਣਾ ਜਿਹੜਾ ਉਹ ਬਹੁਤ ਵੱਡੀ ਗੱਲ ਹੈ। ਅਸੀਂ ਇੱਕ ਹੀ ਸਮੇਂ ਦੇ ਵਿੱਚ ਬਹੁਤ ਸਾਰੇ ਕਿਰਦਾਰ ਜੀਉਂਦੇ ਹਾਂ, ਜਿਵੇਂ ਮਿੰਟੂ ਭਾਜੀ ਹੁਣੇ ਥੋੜੀ ਦੇਰ ਪਹਿਲਾਂ ਇੱਕ ਪ੍ਰੈਜੈਂਟਰ ਦਾ ਕਿਰਦਾਰ ਜਿਹੜਾ ਉਹਨੂੰ ਬਖੂਬੀ ਨਿਭਾ ਕੇ ਗਏ ਆ, ਤੇ ਹੁਣ ਉਹ ਕਿਸੇ ਹੋਰ ਕਿਰਦਾਰ ਵਿੱਚ ਸ਼ਿਫਟ ਹੋ ਗਏ ਹੋਣੇ ਆ, ਹੈਨਾ। ਸੋ ਉਹਨੂੰ ਉਹ ਮਾਣ ਰਹੇ ਹੋਣੇ ਆ। ਸੋ ਇਸੇ ਤਰ੍ਹਾਂ ਕਰੀਏ, ਜੇ ਤੁਸੀਂ ਟੈਕਸੀ ਚਲਾ ਰਹੇ ਹੋ ਉਸ ਚੀਜ਼ ਨੂੰ ਇੰਜੋਏ ਕਰੋ ਕਿ ਤੁਸੀਂ ਇਹਨੂੰ ਕਿਸੇ ਦੀ ਮੰਜ਼ਿਲ ਤੱਕ ਪਹੁੰਚਾ ਰਹੇ ਆ, ਬਹੁਤ ਵੱਡੀ ਗੱਲ ਹੈ। ਤੁਸੀਂ ਡਰਾਈਵਿੰਗ ਕਰ ਰਹੇ ਹੋ, ਟਰੱਕ ਚਲਾ ਰਹੇ ਹੋ, ਕਿਸੇ ਦਾ ਸਮਾਨ ਕਿਸੇ ਤੱਕ ਪਹੁੰਚਾ ਰਹੇ ਹੋ, ਕੁਛ ਜ਼ਰੀਆ ਬਣ ਰਿਹਾ। ਸੋ ਅਸੀਂ ਸਾਰੇ ਹੀ ਮੈਸੇਂਜਰ ਆ, ਅਸੀਂ ਹਰ ਕੋਈ ਇੱਕ ਦੂਜੇ ਦੀ ਜ਼ਿੰਦਗੀ ਦਾ ਜ਼ਰੀਆ ਆ, ਇੱਕ ਦੂਜੇ ਦੀ। ਸ਼ਾਇਦ ਮੇਰੀ ਕਹੀ ਗੱਲ ਤੁਹਾਨੂੰ ਲੱਗ ਜਾਏ, ਔਰ ਮੈਨੂੰ ਉਹ ਗੱਲ ਕਿਤੇ ਕਿਸੇ ਦੀ ਕਹੀ ਲੱਗੀ ਸੀ ਮੇਰੇ ਦਿਲ ਨੂੰ। ਸੋ ਇਹ ਜ਼ਰੀਏ ਆ, ਅਸੀਂ ਇੱਕ ਦੂਜੇ ਦੇ, ਪਰਮਾਤਮਾ ਨੇ ਇਹ ਢੋ ਮੇਲੇ ਬਣਾਏ ਹੋਏ ਆ। ਸੋ ਆਪਣਾ ਆਪਣਾ ਕੰਮ ਜਿਹੜਾ ਉਹਨੂੰ ਬਖੂਬੀ ਕਰੀਏ। ਸੋ ਮੇਰੇ ਵੀ ਭਾਂਡੇ ਪਏ ਉਡੀਕਦੇ ਹੋਣੇ ਆ, ਸੋ ਮੈਂ ਵੀ ਹੁਣ ਇਸ ਕਿਰਦਾਰ ਚੋਂ ਵਾਪਸ ਇੱਕ ਹੋਰ ਕਿਰਦਾਰ ਦੇ ਵਿੱਚ ਸ਼ਿਫਟ ਹੋਣਾ ਆ। ਪਰ ਸੱਚੀ ਦੱਸਾਂ, ਇਹ ਕਿਰਦਾਰ ਜਿਉਂਦਿਆਂ ਤੁਹਾਡੇ ਨਾਲ, ਤੁਹਾਡੀ ਜ਼ਿੰਦਗੀ ਦਾ ਹਿੱਸਾ ਬਣਦਿਆਂ ਬਹੁਤ ਸਾਰਾ ਸਕੂਨ ਮਿਲਦਾ, ਬਹੁਤ ਤਸੱਲੀ ਹੁੰਦੀ ਹੈ ਕਿ ਇਸ ਆਵਾਜ਼ ਦੀ ਦੁਨੀਆਂ ਦੇ ਰਾਹੀਂ ਤੁਹਾਡੇ ਵਰਗੇ ਲੋਕ ਜਿਹੜੇ ਆ ਉਹ ਨਾਲ ਜੁੜੇ ਆ, ਉਹਨਾਂ ਨਾਲ ਵਿਚਾਰਾਂ ਦੀ ਸਾਂਝ ਪੈਂਦੀ ਆ, ਤੇ ਬਹੁਤ ਕੁਝ ਸਿੱਖ ਕੇ ਉੱਠਦੀ ਆ ਮੈਂ ਵੀ ਇਹਨਾਂ ਦੋਵਾਂ ਘੰਟਿਆਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਇੱਕ ਚੰਗਾ ਜਿਹਾ ਹੁਲਾਰਾ ਦੇ ਕੇ ਉੱਠਦੀ ਆ ਇੱਥੋਂ, ਤੇ ਬਸ ਆਪਣੇ ਹੋਰ ਕਿਰਦਾਰਾਂ ਵਿੱਚ ਜਾਣ ਲਈ ਤਿਆਰ ਹੋ ਜਾਂਦੀ ਆ। ਤੇ ਜਗਤਾਰ ਭਾਜੀ ਨੇ ਲਿਖਿਆ ਕਿ ਅੱਜ ਦਾ ਯਾਦਗਾਰ ਪ੍ਰੋਗਰਾਮ ਬਣ ਗਿਆ। ਬਿਲਕੁਲ ਭਾਜੀ, ਵੈਸੇ ਤਾਂ ਹਰ ਪ੍ਰੋਗਰਾਮ ਹੀ ਯਾਦਗਾਰ ਹੁੰਦਾ, ਪਰ ਫਿਰ ਵੀ ਕਦੀ ਕਦੀ ਜਦੋਂ ਅਸੀਂ ਸਾਰੇ ਇਕੱਠੇ ਬੈਠ ਕੇ ਕਿਸੇ ਗੱਲ ਤੇ ਚਿੰਤਨ ਕਰਦੇ ਹਾਂ ਤਾਂ ਉਹ ਇੱਕ ਯਾਦ ਹੋ ਜਾਂਦੀ ਹੈ, ਤੇ ਬੁੱਧਵਾਰ ਦਾ ਪ੍ਰੋਗਰਾਮ ਤੇ ਵੈਸੇ ਹੀ ਯਾਦਾਂ ਦਾ ਹੁੰਦਾ। ਸੋ ਅੱਜ ਪ੍ਰੋਗਰਾਮ ਇੱਕ ਯਾਦਾਂ ਨੂੰ ਨਾ ਯਾਦ ਕਰਕੇ ਅਸੀਂ ਹੋਰ ਯਾਦਗਾਰ ਬਣਾ ਲਈਏ ਪ੍ਰੋਗਰਾਮ। ਸੋ ਬਿਲਕੁਲ ਜੀ, ਯਾਦਾਂ ਚੱਲਦੀਆਂ ਰਹਿਣ, ਸੋਹਣੀਆਂ ਸੋਹਣੀਆਂ ਯਾਦਾਂ ਜ਼ਿੰਦਗੀ ਚ ਬਣਾਉਂਦੇ ਰਹੀਏ, ਉਹਨਾਂ ਨੂੰ ਬੈਠ ਕੇ ਉਧੇੜਦੇ ਬੁਣਦੇ ਰਹੀਏ। ਤੇ ਲਓ ਜੀ, ਦਰਸ਼ਨ ਖੱਟਰਾ ਵੀ ਹੀ ਹੀ ਕਰਦੇ ਆ ਗਏ ਦੰਦ ਕੱਢਦੇ, ਕਹਿੰਦੇ ਵਧੀਆ ਸੀ ਜੀ ਪ੍ਰੋਗਰਾਮ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ, ਮੈਂ ਇੱਕ ਵਾਰ ਫੇਰ ਤੋਂ ਕਹਿਣਾ ਚਾਹੁੰਦਾ, ਜਿਹਨਾਂ ਨੇ ਪ੍ਰੋਗਰਾਮ ਦੇ ਵਿੱਚ ਮੈਸੇਜਸ ਕੀਤੇ, ਹੁੰਗਾਰੇ ਭਰੇ, ਗੱਲਬਾਤ ਦਾ ਹਿੱਸਾ ਬਣੇ, ਬਹੁਤ ਬਹੁਤ ਸ਼ੁਕਰੀਆ। ਔਰ ਉਹਨਾਂ ਸਾਰਿਆਂ ਦਾ ਵੀ ਜੋ ਚੁੱਪ ਚਾਪ ਸੁਣਦੇ ਰਹੇ, ਕਿਉਂਕਿ ਸੁਣਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਨਾ। ਸੋ ਮੇਰੇ ਹੱਥ ਚ ਤਾਂ ਮਾਈਕ ਆ, ਮੈਂ ਤਾਂ ਬੋਲਦੀ ਰਹਿੰਦੀ ਆ, ਪਰ ਸੁਣਨਾ ਜਿਹੜਾ ਉਹ ਬਹੁਤ ਜ਼ਰੂਰੀ ਆ, ਕਿਉਂਕਿ ਕਿਸੇ ਵੀ ਗੱਲ ਨੂੰ ਜ਼ਿੰਦਗੀ ਚ ਅਮਲ ਨੂੰ ਲਿਆ ਕੇ ਸੁਣਨ ਦੀ ਬਹੁਤ ਵੱਡੀ ਮਹੱਤਤਾ ਹੈ। ਜਪਜੀ ਸਾਹਿਬ ਦੀ ਗੱਲ ਕਰੀਏ ਤੇ ਇੱਕ ਪੌੜੀ ਪੂਰੀ ਸੁਣਨ ਤੇ ਹੀ ਹੈ, ਹੈ ਨਾ। ਸੋ ਜ਼ਿੰਦਗੀ ਚ ਸੁਣੀਏ, ਮਾਣੀਏ ਇਹਨੂੰ। ਤੇ ਰਾਜਨਦੀਪ ਸਿੰਘ ਹੁਣਾਂ ਨੇ ਕੈਨਬਰਾ ਤੋਂ ਵੀ ਕਿਹਾ ਕਿ ਵੈਰੀ ਨਾਈਸ ਵਨ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ। ਮੇਰਾ ਜਾਣ ਨੂੰ ਜੀ ਨਹੀਂ ਕਰਦਾ ਪਿਆ, ਪਰ ਹੁਣ ਮੈਂ ਕੀ ਕਰਾਂ, ਮੈਨੂੰ ਜਾਣਾ ਪੈਣਾ ਹੈ ਨਾ। ਠੀਕ ਹੈ ਜੀ, ਹੁਣ ਮੈਨੂੰ ਫਿਰ ਅਗਲੇ ਬੁੱਧਵਾਰ ਦੀ ਉਡੀਕ ਕਰਨੀ ਪੈਣੀ ਹੈ, ਤੇ ਇਸ ਉਡੀਕ ਦੇ ਨਾਲ ਮੈਨੂੰ ਅੱਜ ਦਿਓ ਜੀ ਤੁਸੀਂ ਇਜਾਜ਼ਤ। ਅਗਲੇ ਬੁੱਧਵਾਰ ਮੈਂ ਫਿਰ ਹਾਜ਼ਰ ਹੋਵਾਂਗੀ ਬਹੁਤ ਸਾਰੀਆਂ ਯਾਦਾਂ ਦੇ ਨਾਲ, ਕੁਝ ਗੱਲਾਂ ਦੇ ਨਾਲ, ਆਪਣੀਆਂ ਕਮਲੀਆਂ ਜਿਹੀਆਂ ਗੱਲਾਂ ਦੇ ਨਾਲ। ਤੇ ਅੱਜ ਪ੍ਰੋਗਰਾਮ ਦੇ ਵਿੱਚ ਕੁਝ ਜ਼ਿਆਦਾ ਗੀਤ ਸੰਗੀਤ ਜਿਹੜਾ ਉਹ ਨਹੀਂ ਚੱਲ ਸਕਿਆ, ਪਰ ਸਰਬਜੀਤ ਭਾਜੀ ਨੂੰ ਗੁਜ਼ਾਰਿਸ਼ ਹੈ ਕਿ ਪ੍ਰੋਗਰਾਮ ਦੇ ਬਾਅਦ ਚ ਇੱਕ ਪਿਆਰਾ ਜਿਹਾ ਗੀਤ ਸਾਡੇ ਜਿਹੜੇ ਸਰੋਤੇ ਆ ਉਹਨਾਂ ਦੇ ਲਈ ਲਗਾ ਜਾਓ। ਤੇ ਚਲੋ ਫਿਰ ਮੈਂ ਹੁਣ ਜਾਣੀ ਆ, ਹੈ ਨਾ। ਬਹੁਤ ਬਹੁਤ ਸ਼ੁਕਰੀਆ ਜੀ, ਹੱਸਦੇ ਰਹੋ, ਖੁਸ਼ ਰਹੋ, ਖੁਸ਼ੀਆਂ ਖੇੜੇ ਵੰਡਦੇ ਰਹੋ, ਆਪਣੇ ਕਿਰਦਾਰਾਂ ਨੂੰ, ਆਪਣੀ ਜ਼ਿੰਦਗੀ ਨੂੰ ਜਿਉਂਦੇ ਰਹੋ, ਚੜ੍ਹਦੀ ਕਲਾ ਤੇ ਰੱਬ ਰਾਖਾ।
ਪੰਜਾਬ ਸਪੋਰਟਸ ਕਲੱਬ ਸ਼ੈਪਟਨ ਪੇਸ਼ ਕਰਦੇ ਨੇ ਪੰਜਵਾਂ ਸਲਾਨਾ ਕਬੱਡੀ ਟੂਰਨਾਮੈਂਟ 5 ਦੇ 6 ਅਕਤੂਬਰ ਨੂੰ 5 ਅਕਤੂਬਰ ਨੂੰ ਹੋਣਗੇ ਬਾਸਕਿਟਬਾਲ ਤੇ ਵਾਲੀਬਾਲ ਦੇ ਮੁਕਾਬਲੇ 120 ਨਿਮਰਕਾ ਰੋਡ ਸ਼ੈਪਟਨ ਵਿਖੇ ਤੇ 6 ਅਕਤੂਬਰ ਨੂੰ ਕਬੱਡੀ ਬੱਚਿਆਂ ਦੀਆਂ ਦੌੜਾਂ ਭੰਗੜਾ ਗਿੱਧਾ ਮਿਊਜ਼ੀਕਲ ਚੇਅਰ ਸੀਪ ਤੇ ਹੋਰ ਬਹੁਤ ਸਾਰੇ ਮੁਕਾਬਲੇ ਦੇਖਣ ਦੇ ਲਈ ਤੁਸੀਂ ਪਹੁੰਚੋ ਵੀ ਮਰਕਰੀ ਡਰਾਈਵ ਸ਼ੈਪਟਨ ਵਿਖੇ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 0415-759-641 ਤੇ ਜਾਂ ਫਿਰ 0434-212-132 ਤੇ ਦੋਵੇਂ ਦਿਨ ਦਰਸ਼ਕਾਂ ਦੇ ਲਈ ਹੋਵੇਗਾ ਫ੍ਰੀ ਲੰਗਰ ਦਾ ਪ੍ਰਬੰਧ ਤੇ ਫਿਰ ਦੇਰ ਕਾਹਦੀ ਜੀ ਖਿੱਚ ਲੋ ਤਿਆਰੀ
ਹਰ ਪ੍ਰੋਗਰਾਮ ਦੀ ਜਾਣਕਾਰੀ ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਕਰੇਂਦੀ ਆਵੇ ਤੇਰੀ ਤੋਰ ਨੂੰ ਲੱਗ ਜੇ